आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
किसी भी जाति की तरक्की लई चंगे साहित की जरूरत होंदी है ज्यों ज्यों देश का साहित उच्चा उठता है त्यों त्यों देश तरक्की करता जांदा है विचार शहीद आजम भगत सिंह अजिहे विचार नाल जुड़े रहो हरमन रेडियो दे नाल
ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਮੈਂ ਤੁਹਾਡਾ ਦੋਸਤ ਮਿੰਟੂ ਬਰਾਡ ਐਡਲੇਡ ਦੇ ਸਟੂਡੀਓ ਤੋਂ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋ ਸਭ ਨੂੰ ਆਪ ਸਭ ਨੂੰ ਜੀ ਆਇਆਂ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ 2 ਜਨਵਰੀ ਆ ਜੀ 2017 ਚੜ ਚੁੱਕਿਆ ਤੇ 2017 ਦੀ ਮੇਰੀ ਪਹਿਲੀ ਜਿਹੜੀ ਪੇਸ਼ਕਾਰੀ ਹੈ ਜੀ ਹਰਮਨ ਰੇਡੀਓ ਦੇ ਉੱਤੇ ਆਪ ਜੀ ਨਾਲ ਸਾਂਝਾ ਤੇ ਉਮੀਦ ਕਰਦੇ ਆ ਇਹ ਸਾਂਝ ਬਣੀ ਰਹੇ ਤੇ ਆਪ ਜੀ ਤੋਂ ਜਿਹੜਾ ਸ਼ੋਕੜ ਦੇ ਵਿੱਚ ਪਿਆਰ ਮਿਲਿਆ ਉਹ ਪਿਆਰ ਦੇ ਵਿੱਚ ਕਈ ਗੁਣਾ ਵਾਧਾ ਹੋਵੇ ਇਸੇ ਦੁਆ ਅਰਦਾਸ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂਆਤ ਕਰਨ ਜਾ ਰਹੇ ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਤੁਹਾਡੀਆਂ ਗੱਲਾਂ ਬਾਤਾਂ ਵੀ ਸੁਣਨੀਆਂ ਤੇ ਗੀਤ ਸੰਗੀਤ ਵੀ ਆ ਤੇ ਕੁਝ ਇੱਕ ਕਹਿ ਸਕਦੇ ਹਾਂ ਨਵੇਂ ਬਰੇ ਦੀਆਂ ਪਲਾਨਿੰਗਾਂ ਵੀ ਆ ਭਾਵੇਂ ਕਹਿੰਦੇ ਆ ਵੀ ਕੋਈ ਬੰਦਾ ਕੁਛ ਵੀ ਪਲਾਨ ਨਹੀਂ ਕਰ ਸਕਦਾ ਪਰ ਫਿਰ ਵੀ ਇਹ ਦੁਨੀਆਦਾਰੀ ਹੈ ਜੀ ਦੁਨੀਆਦਾਰੀ ਦੇ ਵਿੱਚ ਕਰਨਾ ਸਭ ਕੁਛ ਪੈਂਦਾ ਇਹ ਵੀ ਨਹੀਂ ਹੁੰਦਾ ਹੱਥਾਂ ਤੇ ਹੱਥ ਧਰਕੇ ਵੀ ਨਹੀਂ ਬੈਠਾ ਜਾ ਸਕਦਾ ਸੋ ਉਹ ਵੀ ਕਰਨੀਆਂ ਜੀ ਤੇ ਅੱਜ ਇੱਕ ਤੁਹਾਡੀ ਮੁਲਾਕਾਤ ਕਰਾਉਣੀ ਆ ਇੱਕ ਉੱਘੇ ਉੱਦਮੀ ਨੌਜਵਾਨ ਅਮਨ ਖਟਕੜ ਹੋਰਾਂ ਨਾਲ ਤੁਹਾਡੇ ਚੋਂ ਬਹੁਤ ਸਾਰੇ ਲੋਕ ਉਹਨਾਂ ਨੂੰ ਜਾਣਦੇ ਵੀ ਹੋਣਗੇ ਪਰ ਉਹਨਾਂ ਦੀ ਜਵਾਨੀ ਹੀ ਸੁਣਾਂਗੇ ਬਹੁਤ ਸਾਰੀਆਂ ਗੱਲਾਂ ਤੇ ਉਸ ਤੋਂ ਬਾਅਦ ਅਸੀਂ ਤੁਹਾਡੀਆਂ ਫੋਨ ਕਾਲਸ ਵੀ ਲੈਣੀਆਂ ਅੱਜ ਕਿਉਂਕਿ ਪਿਛਲੇ ਪ੍ਰੋਗਰਾਮ ਚ ਵੀ ਆਪਾਂ ਫੋਨ ਤੇ ਗੱਲਾਂ ਬਾਤਾਂ ਨਹੀਂ ਕਰ ਸਕੇ ਸੀ ਪਰ ਇਸ ਵਾਰ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ ਨਵਾਂ ਸਾਲ ਤੁਹਾਡਾ ਕਿਹੋ ਜਿਹਾ ਰਿਹਾ ਤੁਸੀਂ ਕਿਸ ਢੰਗ ਨਾਲ ਮਨਾਇਆ ਤੇ ਕੀ ਤੁਸੀਂ ਵੀ ਮੇਰੇ ਵਾਂਗ ਕੋਈ ਆਹਦਨਾਮਾ ਕੀਤਾ ਜਾਂ ਕਰਨ ਜਾ ਰਹੇ ਹੋ ਜੇ ਥੋੜੇ ਜੇ ਪਛੜ ਗਏ ਹੋ ਇੱਕ ਦੋ ਦਿਨ ਤਾਂ ਵੀ ਕੋਈ ਗੱਲ ਨਹੀਂ ਜੀ ਹਜੇ ਸ਼ੁਰੂਆਤ ਹੀ ਆ ਤਾਂ ਤੁਸੀਂ ਕੀ ਕਰਨਾ ਚਾਹੋਗੇ ਇਹੋ ਜਿਹੀਆਂ ਗੱਲਾਂ ਬਾਤਾਂ ਵੀ ਅੱਜ ਤੁਹਾਡੇ ਨਾਲ ਹਲਕੇ ਫੁਲਕੇ ਮੂਡ ਦੀਆਂ ਵੀ ਆਪਾਂ ਕਰਨੀਆਂ ਥੋੜੀਆਂ ਬਹੁਤ ਸਿਆਸੀ ਖਬਰਾਂ ਦੇ ਉੱਤੇ ਵੀ ਝਾਤ ਮਾਰਾਂਗੇ ਪਰ ਫਿਲਹਾਲ ਕਹਿੰਦੇ ਜਿਹੜੇ 2 ਜਨਵਰੀ 2017 ਨਾਨਕਸ਼ਾਹੀ ਸੰਮਤ ਮੁਤਾਬਕ 19 ਪੋਹ ਤੇ 548ਵਾਂ ਬਰਾ ਤੇ ਬਿਕਰਮੀ ਸੰਮਤ ਮੁਤਾਬਕ 19 ਪੋਹ ਦੀ 2073ਵਾਂ ਸਾਲ ਜਿਹੜਾ ਉਹ ਚੜ ਚੁੱਕਿਆ ਜੀ ਤੇ ਸਾਡੇ ਐਡਲੇਟ ਦੇ ਵਿੱਚ ਤਾਂ ਕਾਫੀ ਵਧੀਆ ਜਿਹੜਾ ਅੱਜ ਦਿਨ ਚੜਿਆ ਥੋੜੀ ਜਿਹੀ ਬੱਦਲਬਾਈ ਦਿਖਾਈ ਦੇ ਰਹੀ ਆ ਪਰ ਮੌਸਮ ਜਿਹੜਾ ਗਰਮਾ ਗਿਆ ਸੀ 40 ਤੋਂ ਉੱਤੇ ਟੈਂਪਰੇਚਰ ਚਲਾ ਗਿਆ ਸੀ ਉਹ ਵਾਪਸ ਮੁੜਿਆ ਜੀ ਤੇ ਸੋਹਣੇ ਟੈਂਪਰੇਚਰ ਦੇ ਤੇ ਵਧੀਆ ਮਾਹੌਲ ਦੇ ਵਿੱਚ ਅੱਜ ਦਾ ਦਿਨ ਚੜਿਆ ਤੇ ਉਮੀਦ ਹੈ ਤੁਹਾਡੇ ਵੀ ਜਿਹੜਾ ਇਹ ਦਿਨ ਬਹੁਤ ਵਧੀਆ ਚੜਿਆ ਹੋਏਗਾ ਤੇ ਸਾਲ ਦਾ ਪਹਿਲਾ ਦਿਨ ਕੰਮ ਕਰਨ ਦਾ ਵੀ ਹੈ ਜੀ ਅੱਜ ਇਹ ਵੀ ਇੱਕ ਨਾਲ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਗੱਲ ਹੁੰਦੀ ਆ ਵੀ ਸਾਲ ਭਾਵੇਂ ਹਰ ਦਿਨ ਇੱਕੋ ਜਿਹੇ ਆ ਪਰ ਇੱਕ ਸਾਡੇ ਮਨ ਦੀ ਸੋਚ ਇੱਕ ਮੈਂਟੈਲਿਟੀ ਇੱਕ ਜੀ ਬਣੀ ਹੋਈ ਆ ਵੀ ਸਾਨੂੰ ਕੁਝ ਕਿਹੋ ਜਿਹਾ ਸੋਚ ਕੇ ਨਵਾਂ ਤਾਜ਼ਗੀ ਜੀ ਮਹਿਸੂਸ ਹੁੰਦੀ ਅਸੀਂ ਫਰੈਸ਼ ਜੇ ਹੋਏ ਮਹਿਸੂਸ ਹੁੰਦੇ ਹਾਂ ਬਾਕੀ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਤੋਂ ਬਾਅਦ ਖਾਸ ਕਰਕੇ ਵਿਦੇਸ਼ ਦੇ ਵਿੱਚ ਤੇ ਅੱਜ ਜਿਹੜਾ ਪਹਿਲਾ ਦਿਨ ਬਹੁਤ ਸਾਰੇ ਲੋਕਾਂ ਦੀਆਂ ਹਜੇ ਵੀ ਛੁੱਟੀਆਂ ਹੋਣਗੀਆਂ ਪਰ ਬਹੁਤ ਸਾਰੇ ਲੋਕਾਂ ਦਾ ਅੱਜ ਕੰਮ ਦਾ ਜਿਹੜਾ ਪਹਿਲਾ ਦਿਨ ਹੋਵੇਗਾ ਸੋ ਅਸੀਂ ਆਪ ਜੀ ਦੇ ਇਸ ਚੰਗੇ ਦਿਨ ਲਈ ਜਾਂ ਚੰਗੇ ਸਾਲ ਲਈ ਬਹੁਤ ਦੁਆਵਾਂ ਕਰਦੇ ਹਾਂ ਤੇ ਆਸ ਕਰਦੇ ਹਾਂ ਵੀ ਆਪ ਜੀ ਦਾ ਨਵਾਂ ਬਰਾ ਆਪ ਜੀ ਦੀਆਂ ਸੋਚਾਂ ਮੁਤਾਬਕ ਆਪ ਜੀ ਦੇ ਜਿਹੜੇ ਗੋਲ ਰੱਖੇ ਉਹਨਾਂ ਮੁਤਾਬਕ ਰਹੇ ਤੇ ਤੁਹਾਨੂੰ ਹਰ ਪਾਸੋਂ ਠੰਡੀਆਂ ਹਵਾਵਾਂ ਆਉਣ ਤੇ ਨਾਨਕ ਨਾਮ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਜਿਹੜੀ ਅਰਦਾਸ ਕਰਨ ਦਾ ਬਲ ਤੁਹਾਨੂੰ ਵੀ ਪਰਮਾਤਮਾ ਬਖਸ਼ੇ ਤੇ ਤੁਸੀਂ ਕੋਸ਼ਿਸ਼ ਕਰੋ ਵੀ ਸਭ ਤੋਂ ਪਹਿਲਾਂ ਜੇ ਅਸੀਂ ਕੋਈ ਗੱਲ ਕਰੀਏ ਜਾਂ ਕੁਛ ਵੀ ਕਰੀਏ ਤਾਂ ਇਹ ਇਸ ਸਾਡੇ ਇਹ ਜਹਿਨ ਦੇ ਵਿੱਚ ਰਹੇ ਇਹ ਅਸੀਂ ਜ਼ਰੂਰ ਦੁਆ ਕਰੀਏ ਕਿਉਂਕਿ ਜਦੋਂ ਸਰਬੱਤ ਦੇ ਭਲੇ ਦੀ ਗੱਲ ਆਉਂਦੀ ਆ ਤੇ ਤੁਹਾਡਾ ਭਲਾ ਤੁਹਾਡੇ ਆਲੇ ਦੁਆਲੇ ਦਾ ਭਲਾ ਵੀ ਵਿੱਚੇ ਹੀ ਆ ਜਾਂਦਾ ਇਹ ਸਾਡਾ ਵਹਿਮ ਆ ਕਈ ਵਾਰੀ ਅਸੀਂ ਇਕੱਲੇ ਆਪਣੇ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਮੰਗਦੇ ਹਾਂ ਚਲੋ ਜੀ ਇਹ ਵੀ ਇੱਕ ਪੱਖ ਆ ਤੇ ਇਹ ਚੱਲਦਾ ਰਹਿਣਾ ਜਦੋਂ ਤੱਕ ਦੁਨੀਆਦਾਰੀ ਚੱਲੇਗੀ ਪ੍ਰੋਗਰਾਮ ਦੇ ਵਿੱਚ ਅੱਗੇ ਜਾਣ ਤੋਂ ਪਹਿਲਾਂ ਮੈਂ ਕੱਲ ਐਤਵਾਰ ਨੂੰ ਹਾਜ਼ਰੀ ਨਹੀਂ ਲਵਾ ਸਕਿਆ ਆਪਦੀ ਕੁਝ ਇੱਕ ਮਜਬੂਰੀ ਕਾਰਨ ਸੋ ਉਸ ਲਈ ਮਾਫੀ ਚਾਹੁੰਦੇ ਹਾਂ ਅੱਜ ਕਸਰ ਬਾਕੀ ਕੱਢਣ ਦੀ ਕੋਸ਼ਿਸ਼ ਕਰਾਂਗੇ ਸਾਰੀ ਚੀਜ਼ ਦੀ ਤੇ ਨਾਲ ਨਾਲ ਜਿੱਥੇ ਖੁਸ਼ੀਆਂ ਖੇੜੇ ਜ਼ਿੰਦਗੀ ਦੇ ਵਿੱਚ ਚੱਲਦੇ ਆ, ਜਿੱਥੇ ਸੁੱਖ ਹੁੰਦਾ ਉੱਥੇ ਦੁੱਖ ਵੀ ਹੁੰਦਾ, ਇਹ ਵੀ ਇੱਕ ਦੁਨਿਆਵੀ ਸੱਚਾਈ ਆ ਜੀ। ਸੁੱਖ ਬਹੁਤ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਨਵੇਂ ਸਾਲ ਤੇ ਚੰਗੀਆਂ ਚੰਗੀਆਂ ਗੱਲਾਂ ਹੋਣ, ਚੰਗੀਆਂ ਚੰਗੀਆਂ ਬਾਤਾਂ ਹੋਣ, ਪਰ ਨਵੇਂ ਸਾਲ ਦੇ ਜਿਹੜੀ ਆਮਦ ਇੱਕ ਦੁੱਖ ਨਾਲ ਵੀ ਹੋਈ, ਖਾਸ ਕਰਕੇ ਪੰਜਾਬੀ ਕਲਚਰ, ਪੰਜਾਬੀ ਗੀਤਕਾਰ ਗਾਇਕੀ ਦੀ ਇੱਕ ਵੱਡਾ ਘਾਟਾ 2016 ਦੀ ਦੁਪਹਿਰ ਨੂੰ ਪਿਆ ਜੀ, ਅਖੀਰਲੇ ਦਿਨ ਦੀ ਦੁਪਹਿਰ ਨੂੰ। ਤਾਂ ਰਾਜ ਬਰਾੜ ਜਿਹੜੇ ਕਿ ਕਾਫੀ ਉੱਦਮੀ ਨੌਜਵਾਨ ਸਨ ਤੇ ਕਾਫੀ ਵਧੀਆ ਉਹਨਾਂ ਨੇ ਆਪਣਾ ਮੁਕਾਮ ਪਹਿਲਾਂ ਗੀਤਕਾਰੀ ਤੇ ਫਿਰ ਗਾਇਕੀ ਚ ਹਾਸਲ ਕੀਤਾ, ਪਰ ਅਖੀਰ ਉਹ ਆਪਣੀ ਜਿਹੜੀ ਇੱਕ ਛੋਟੀ ਜਿਹੀ ਆਦਤ ਜਿਹੜੀ ਉਹਨਾਂ ਦੀ ਜਾਨ ਲੇਵਾ ਸਾਬਤ ਹੋ ਗਈ, ਹੌਲੀ ਹੌਲੀ ਵੱਧਦੀ ਵੱਧਦੀ, ਜਿਸ ਦਿਨ ਪਹਿਲੇ ਦਿਨ ਉਹਨਾਂ ਨੂੰ ਉਹ ਆਦਤ ਪਈ ਸੀ ਉਸ ਦਿਨ ਤੋਂ ਲੈ ਕੇ ਅਖੀਰ ਤੱਕ ਉਹਨਾਂ ਦੀ ਜਾਨ ਲੈ ਕੇ ਉਸ ਆਦਤ ਨੇ ਗਈ। ਪਰ ਅਸੀਂ ਜਿਹੜੇ ਉਹਨਾਂ ਦੀ ਜਿਹੜੇ ਉਹਨਾਂ ਦੇ ਕੀਤੇ ਕਾਰਜ, ਉਹਨਾਂ ਦੇ ਕੰਮ, ਉਹਨਾਂ ਨੇ ਸਾਡੇ ਲਈ ਜਿਹੜੀਆਂ ਚੀਜ਼ਾਂ ਛੱਡ ਕੇ ਗਏ ਆ, ਉਹਨਾਂ ਲਈ ਅੱਜ ਉਹਨਾਂ ਨੂੰ ਯਾਦ ਕਰਦੇ ਆ ਤੇ ਆਸ ਦੁਆ ਕਰਦੇ ਆ ਵੀ ਕਈ ਵਾਰ ਕੀ ਹੁੰਦਾ ਲਾਈਮ ਲਾਈਟ ਦੀ ਜ਼ਿੰਦਗੀ ਹੁੰਦੀ ਆ, ਬੰਦੇ ਨੂੰ ਭੜਕਾ ਦਿੰਦੀ ਆ ਤੇ ਉਹ ਬੰਦਾ ਭਟਕਿਆ ਹੋਇਆ ਬੰਦਾ ਗਲਤ ਸਟੈਪ ਪੱਟ ਲੈਂਦਾ, ਉਹੀ ਕੁਝ ਰਾਜ ਬਰਾੜ ਹੋਰਾਂ ਨਾਲ ਹੋਇਆ ਜੀ। ਸੋ ਲਾਈਮ ਲਾਈਟ ਦੀ ਦੁਨੀਆਂ ਨੇ ਉਹਨਾਂ ਨੂੰ ਉਹਨਾਂ ਦੇ ਰਾਹ ਤੋਂ ਭਟਕਾ ਦਿੱਤਾ ਤੇ ਉਹ ਭਟਕਣ ਨਾਲ ਹੀ ਉਹ ਜਿਹੜਾ ਆਪਣੇ ਪਰਿਵਾਰ ਦੇ ਵਿੱਚੋਂ ਉਹ ਅੱਜ ਰੁਖਸਤ ਹੋ ਗਏ ਆ। ਪਰ ਬਹੁਤ ਜਿਹੜਾ ਉਹਨਾਂ ਦੇ ਹਰ ਪਾਸੇ ਬਹੁਤ ਸਾਰੇ ਸੱਜਣਾ ਮਿੱਤਰਾਂ ਵਿੱਚ ਜਿੱਥੇ ਵੀ ਗੱਲ ਕਰਦੇ ਆ ਬਹੁਤ ਹੀ ਅਫਸੋਸ ਮਨਾਇਆ ਜਾ ਰਿਹਾ ਸਾਰਿਆਂ ਵੰਨਿਓ। ਸੋ ਅਸੀਂ ਵੀ ਉਹਨਾਂ ਨੂੰ ਅੱਜ ਯਾਦ ਕਰਾਂਗੇ ਜੀ, ਉਹਨਾਂ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ ਤੇ ਉਹਨਾਂ ਦੇ ਬਹੁਤ ਸਾਰੇ ਗੀਤ ਜਿਹੜੇ ਕਿ ਕਾਫੀ ਪਾਪੂਲਰ ਹੋਏ ਆ ਤੇ ਉਹਨਾਂ ਦੇ ਵਿੱਚੋਂ ਮੇਰੇ ਇੱਕ ਗੱਲ ਸਦਾ ਹੀ ਜਿਹੜੀ ਦਿਮਾਗ ਦੇ ਵਿੱਚ ਬਸੀ ਹੋਈ ਆ, ਜਿਹੜੀ ਉਹਨਾਂ ਨੇ ਨਸੀਬੋ ਗਾ ਗੀਤ ਲਿਖਿਆ ਸੀ ਤੇ ਉਹਦੇ ਵਿੱਚ ਇੱਕ ਲਿਖਿਆ ਸੀ ਮਲਕਿਆਂ ਵਿੱਚ ਬਿਨ ਤੇਰੇ ਰਾਜ ਸਾਡਾ ਕੋਈ ਨਾ ਦਰਦੀ ਹੈ। ਬਿਲਕੁਲ ਜੀ, ਮਲਕਿਆਂ ਪਿੰਡ ਦੇ ਵਿੱਚ ਕਾਫੀ ਪਿਆਰ ਮਿਲਦਾ ਜਦੋਂ ਵੀ ਜਾਈਦਾ, ਸਾਡੇ ਬਾਈ ਮੱਖਣ ਬਰਾੜ ਵੀ ਮਲਕਿਆਂ ਦੇ ਸਨ ਤੇ ਰਾਜ ਬਰਾੜ ਵੀ ਮਲਕਿਆਂ ਪਿੰਡ ਤੋਂ ਸਨ। ਮਲਕੇ ਪਿੰਡ ਦੇ ਲਾਗੇ ਤਾਗੇ ਦਾ ਏਰੀਆ ਸਾਹਿਤ ਦੇ ਵਿੱਚ 100-200 ਸਾਲ ਪਹਿਲਾਂ ਤੋਂ ਰਚਿਆ ਹੋਇਆ ਜੀ, ਜਦੋਂ ਤੋਂ ਬਾਬੂ ਰਾਜਬ ਅਲੀ ਨੇ ਸਾਹੋ ਪਿੰਡ ਦੇ ਵਿੱਚ ਜਨਮ ਲਿਆ। ਸੋ ਉਸ ਏਰੀਏ ਨੂੰ ਬਾਬੂ ਰਾਜਬ ਅਲੀ ਦੀ ਸ਼ੋਅ ਪ੍ਰਾਪਤ ਆ ਜੀ, ਤੇ ਉਸੇ ਕਾਰਨ ਇਹ ਜਿਹੜੇ ਏਡੇ ਵੱਡੇ ਵੱਡੇ ਨਾਂ ਉਸ ਥਾਂ ਦੇ ਉੱਤੋਂ ਪੈਦਾ ਹੋਏ ਆ। ਸੋ ਬਿਲਕੁਲ ਜੀ, ਮਲਕਿਆਂ ਦੇ ਵਿੱਚ ਇਹ ਚੀਜ਼ ਦੀ ਜਿਹੜੀ ਦੁੱਖ ਦੀ ਖ਼ਬਰ ਆਈ ਜਾਂ ਦੁੱਖ ਹੋਇਆ ਉਹਨਾਂ ਲਈ ਨਵਾਂ ਵਰਾ ਵੀ ਬਾਲੇ ਖੁਸ਼ੀ ਚਾਦਾ ਨਹੀਂ ਰਿਹਾ। ਸੋ ਹੋਰ ਗੱਲਾਂ ਬਾਤਾਂ ਕਰਾਂਗੇ ਜੀ, ਪਰ ਫਿਲਹਾਲ ਆਪਾਂ ਅੱਜ ਸ਼ੁਰੂਆਤ ਰਾਜ ਬਰਾੜ ਦੇ ਗੀਤ ਨਾਲ ਹੀ ਕਰਦੇ ਹਾਂ ਜੀ। ਸਰਬਜੀਤ ਹੋਰਾਂ ਨੂੰ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਸੀ ਰਾਜ ਬਰਾੜ ਹੋਰਾਂ ਦੇ ਅੱਜ ਗੀਤ ਤੁਸੀਂ ਕਿਉਂ ਕਰ ਲਓ ਜੀ, ਭਾਵੇਂ ਉਹ 4 ਟਰੈਕਟਰ ਹੋਵੇ, ਭਾਵੇਂ ਸਾਡੇ ਵਾਰੀ ਰੰਗ ਮੁੱਕਿਆ ਤੇ ਪਾਏ ਹਰਭਜਨ ਮਾਨ ਦੇ ਉਹ ਗੀਤ ਜਿਹਦੇ ਨਾਲ ਉਹ ਮਸ਼ਹੂਰ ਹੋਏ ਸਨ, ਭਿੱਜ ਗਈ ਕੁੜਤੀ ਲਾਲ ਤੇ ਹੋਰ ਵੀ ਬਹੁਤ ਸਾਰੇ ਗੀਤ ਉਹਨਾਂ ਦੇ ਆਏ ਆ। ਸੋ ਇੱਕ ਇੱਕ ਕਰਕੇ ਜ਼ਰੂਰ ਸੁਣਾਂਗੇ ਅੱਜ ਦੇ ਪ੍ਰੋਗਰਾਮ ਦਾ।
ਮਰਜ਼ੀ ਰਹੋ ਮਿੱਟੀ ਦਾ ਮੋਲ ਨਹੀਂ ਜਾਂਦਾ, ਮਿਲਣ ਜਦੋਂ ਪਰਦੇਸੀ ਸੁੱਤੀਆਂ ਜਾਗਦੀਆਂ ਗੱਲਾਂ, ਮਿਲਣ ਜਦੋਂ ਪਰਦੇਸੀ ਸੁੱਤੀਆਂ ਜਾਗਦੀਆਂ ਗੱਲਾਂ, ਮਿਲਣ ਜਦੋਂ ਪਰਦੇਸੀ ਸੁੱਤੀਆਂ ਜਾਗਦੀਆਂ ਗੱਲਾਂ, ਰੂਹ ਖਿੜ ਜਾਂਦੀ ਕਰਕੇ ਚਾਰ ਪੰਜਾਬੀਆਂ ਗੱਲਾਂ, ਰੂਹ ਖਿੜ ਜਾਂਦੀ ਕਰਕੇ ਚਾਰ ਪੰਜਾਬੀਆਂ ਗੱਲਾਂ। ਬਾਪੂ ਨੱਕ ਚਾੜ ਕੇ ਪੀਂਦਾ ਵਿਸਕੀ ਨੂੰ, ਨਾਲੇ ਬਾਪੂ ਨੱਕ ਚਾੜ ਕੇ ਪੀਂਦਾ ਵਿਸਕੀ ਨੂੰ, ਨਾਲੇ ਕਰਦਾ ਕਰਦੀ ਕੰਡੀ ਸ਼ਰਾਬੀਆਂ ਗੱਲਾਂ, ਨਾਲੇ ਕਰਦਾ ਘਰ ਦੀ ਕੱਢੀ ਸ਼ਰਾਬੀਆਂ ਗੱਲਾਂ ਤੂੰ ਖਿੜ ਜਾਂਦੀ ਕਰਕੇ ਚਾਰ ਪੰਜਾਬੀਆਂ ਗੱਲਾਂ ਰੂਹ ਖਿੜ ਜਾਂਦੀ ਕਰਕੇ ਚਾਰ ਪੰਜਾਬੀਆਂ ਗੱਲਾਂ ਵਿਚਕਾਰੇ ਖਾਣਾ ਛੱਡ ਕੇ ਪੀਜ਼ੇ ਨੂੰ ਬੇਬੇ ਅੱਧ ਵਿਚਕਾਰੇ ਖਾਣਾ ਛੱਡ ਕੇ ਪੀਜ਼ੇ ਨੂੰ ਕਰਦੀ ਮੱਕੀ ਦੀ ਰੋਟੀ ਸਰੋਂ ਦੇ ਸਾਗ ਦੀਆਂ ਗੱਲਾਂ ਕਰਦੀ ਮੱਕੀ ਦੀ ਰੋਟੀ ਸਰੋਂ ਦੇ ਸਾਗ ਦੀਆਂ ਗੱਲਾਂ ਖਿੜ ਜਾਂਦੀ ਕਰਕੇ ਚਾਰ ਪੰਜਾਬੀਆਂ ਗੱਲਾਂ ਰੂਹ ਖਿੜ ਜਾਂਦੀ ਕਰਕੇ ਚਾਰ ਪੰਜਾਬੀਆਂ ਗੱਲਾਂ ਕਰਦਾ ਮੈਂ ਇੱਕੋ ਘੁੱਟ ਰਤ ਪੀ ਜਾਂ ਗੋਰੇ ਦੀ ਜੀ ਕਰਦਾ ਮੈਂ ਇੱਕੋ ਘੁੱਟ ਰਤ ਪੀ ਜਾਂ ਗੋਰੇ ਦੀ ਸੁਣਦਾ ਜਦ ਵੀ ਜਲਿਆਂ ਵਾਲੇ ਬਾਗ ਦੀਆਂ ਗੱਲਾਂ ਸੁਣਦਾ ਜਦ ਵੀ ਜਲਿਆਂ ਵਾਲੇ ਬਾਗ ਦੀਆਂ ਗੱਲਾਂ ਖਿੜ ਜਾਂਦੀ ਕਰਕੇ ਚਾਰ ਪੰਜਾਬੀਆਂ ਗੱਲਾਂ ਰੂਹ ਖਿੜ ਜਾਂਦੀ ਕਰਕੇ ਚਾਰ ਪੰਜਾਬੀਆਂ ਗੱਲਾਂ ਮਾਣ ਤੇ ਪਿਆਰ ਵੀਰ ਨੂੰ ਖੇਡਿਆ ਕਰਮਾਂ ਦੀ ਇੱਜ਼ਤ ਮਾਣ ਤੇ ਪਿਆਰ ਵੀਰ ਨੂੰ ਖੇਡਿਆ ਕਰਮਾਂ ਦੀ ਪ੍ਰੀਤ ਭਾਗੀ ਕੇ ਇਹ ਤਾਂ ਚੰਗੇ ਭਾਗ ਦੀਆਂ ਗੱਲਾਂ ਪ੍ਰੀਤ ਭਾਗੀ ਕੇ ਇਹ ਤਾਂ ਚੰਗੇ ਭਾਗ ਦੀਆਂ ਗੱਲਾਂ ਖਿੜ ਜਾਂਦੀ ਕਰਕੇ ਚਾਰ ਪੰਜਾਬੀਆਂ ਗੱਲਾਂ ਰੂਹ ਖਿੜ ਜਾਂਦੀ ਕਰਕੇ ਚਾਰ ਪੰਜਾਬੀਆਂ ਗੱਲਾਂ
ਰੂਹ ਖਿੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਗੱਲਾਂ ਪ੍ਰੀਤ ਭਾਗੀ ਘਿਓਰਾਂ ਦਾ ਲਿਖਿਆ ਗੀਤ ਰਾਜ ਬਰਾੜ ਉਹਨਾਂ ਦੀ ਆਵਾਜ਼ ਸੀ ਜੀ ਤੇ ਸੁਬਾ ਸੁਬਾ ਅਸੀਂ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਦੇ ਤੌਰ ਦੇ ਉੱਤੇ ਗੀਤ ਚਲਾਇਆ ਤੇ ਕੋਸ਼ਿਸ਼ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਗੀਤ ਚਲਾਉਣ ਦੀ ਤੇ ਕਿਉਂਕਿ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਵੀ ਆ ਰਹੇ ਆ ਉਹਨਾਂ ਦੇ ਗੀਤ ਸੁਣ ਲਈ ਸੋ ਦੋਸਤਾਂ ਮਿੱਤਰਾਂ ਦੇ ਸੁਨੇਹਿਆਂ ਤੋਂ ਪਹਿਲਾਂ ਮੈਂ ਮੌਸਮ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰ ਲਾਂ ਤਾਂ ਮੌਸਮ ਦੇ ਮਾਮਲੇ ਦੇ ਵਿੱਚ ਜਿਹੜੀ ਸਿਡਨੀ ਆ ਜੀ ਉਹ 22-25 ਡਿਗਰੀ ਅੱਜ ਟੈਂਪਰੇਚਰ ਰਹਿਣਾ ਜੀ ਤੇ ਜਿਹੜੇ ਪੋਸੀਬਲ ਸ਼ਾਵਰਸ ਦੱਸੇ ਆ ਮੈਲਬਨ ਦੀ ਜੇ ਗੱਲ ਕਰਦੇ ਹਾਂ ਜੀ 14-19 ਡਿਗਰੀ ਟੈਂਪਰੇਚਰ ਰਹਿਣਾ ਤੇ ਬ੍ਰਿਸਬਨ ਦੇ ਵਿੱਚ 25-31 ਡਿਗਰੀ ਨਾਲ ਪੋਸੀਬਲ ਜਿਹੜੇ ਸ਼ਾਵਰਸ ਦੱਸੇ ਆ ਤੇ ਪਰਥ ਦੀ ਜੇ ਗੱਲ ਕਰੀਏ ਤੇ ਅੱਜ ਸਭ ਤੋਂ ਗਰਮ ਸ਼ਹਿਰ ਆ ਜੀ ਅੱਜ ਆਸਟ੍ਰੇਲੀਆ ਦਾ 20-37 ਡਿਗਰੀ ਤੱਕ ਜਿਹੜਾ ਤਾਪਮਾਨ ਚਲਾ ਜਾਣਾ ਤੇ ਐਡਲੇਡ ਦੀ ਜੇ ਗੱਲ ਕਰੀਏ 15-26 ਡਿਗਰੀ ਤਾਪਮਾਨ ਐਡਲੇਡ ਦਾ ਰਹਿਣ ਦੀ ਸੰਭਾਵਨਾ ਕੈਨਬਰਾ ਵੀ 15-28 ਡਿਗਰੀ ਨਾਲ ਜਿਹੜਾ ਅੱਜ ਥੋੜਾ ਜਿਹਾ ਗਰਮ ਹੀ ਆ ਹੌਬਰਟ ਦੀ ਗੱਲ ਕਰੀਏ ਤਾਂ 14-20 ਤੇ ਡਾਰਵਿਨ 24-30 ਡਿਗਰੀ ਟੈਂਪਰੇਚਰ ਜਿਹੜਾ ਰਹਿਣ ਦੀ ਆਸ ਆ ਸੋ ਦੋਸਤੋ ਜਿੱਥੇ ਜਿੱਥੇ ਵੀ ਸ਼ਹਿਰ ਚ ਤੁਸੀਂ ਵੱਸਦੇ ਹੋ ਆਪਣੇ ਮੌਸਮ ਮੁਤਾਬਕ ਆਪਣੀ ਦਿਨ ਚਰਿਆ ਜ਼ਰੂਰ ਤੈਅ ਕਰੋ ਜੀ ਤਾਂ ਕਿ ਤੁਹਾਨੂੰ ਕਿਸੇ ਕਿਸਮ ਦੀ ਦਿੱਕਤ ਤਕਲੀਫ਼ ਨਾ ਆਵੇ ਅੱਜ ਦੇ ਜਿਹੜੇ ਵਿਚਾਰਾਂ ਦੇ ਵਿੱਚ ਬਹੁਤ ਸਾਰੇ ਵਿਚਾਰ ਮੇਰੇ ਸਾਹਮਣੇ ਆ ਰਹੇ ਸਨ, ਪਰ ਉਹਨਾਂ ਦੇ ਵਿੱਚੋਂ ਜੇ ਕੁਛ ਗੱਲਾਂ ਕੀਤੀਆਂ ਜਾਏ ਤਾਂ ਉਹ ਸਭ ਤੋਂ ਵੱਡੀ ਬੋਲਬਾਨੀ ਦੀ ਤੇ ਗੱਲ ਆ ਜਾਂਦੀ ਆ। ਤੇ ਬੋਲਬਾਨੀ ਦੇ ਮਾਮਲੇ ਦੇ ਵਿੱਚ ਨਾ ਅਕਸਰ ਅਸੀਂ ਕਹਿ ਦਿੰਦੇ ਹਾਂ ਵੀ ਕੌੜਾ ਬੋਲਣ ਵਾਲਾ ਜਾਂ ਮੂੰਹ ਫੱਟ ਬੰਦਾ ਜਿਹੜਾ ਉਹ ਸਾਫ਼ ਸੁਥਰਾ ਤੇ ਸੱਚਾ ਹੁੰਦਾ। ਮੈਂ ਦੋਸਤੋ ਇੱਕ ਚੀਜ਼ ਨੋਟ ਕਰ ਰਿਹਾ ਸੀ ਪਿਛਲੇ ਕੁਝ ਕੁ ਚਿਰਾਂ ਦੀ, ਮੈਂ ਜਿਹੜਾ ਇੱਕ ਸਮੀਖਿਆ ਕਰ ਰਿਹਾ ਸੀ ਵੀ ਇਹ ਗੱਲ ਸੱਚ ਹੁੰਦੀ ਸੀ ਜਾਂ ਹੁੰਦੀ ਹੋਣੀ ਆ ਵੀ ਰੁੱਖਾ ਬੰਦਾ ਕੌੜਾ ਬੋਲਣ ਵਾਲਾ ਬੰਦਾ ਜਾਂ ਮੂੰਹ ਤੇ ਗੱਲ ਕਹਿਣ ਵਾਲਾ ਬੰਦਾ ਉਹ ਬੜਾ ਸਹੀ ਹੁੰਦਾ ਤੇ ਬਹੁਤ ਹੀ ਸਪਸ਼ਟਵਾਦੀ ਹੁੰਦਾ ਤੇ ਬਹੁਤ ਉਹ ਕਦੇ ਗਲਤ ਨਹੀਂ ਹੁੰਦਾ। ਇਹ ਜਿਹੀਆਂ ਗੱਲਾਂ ਉਹ ਦਿਲ ਦਾ ਮਾੜਾ ਨਹੀਂ ਹੁੰਦਾ, ਇਹ ਜਿਹੀਆਂ ਗੱਲਾਂ ਕਹਿੰਦੇ ਸੁਣੇ ਜਾਂਦੇ ਆ। ਪਰ ਇਹਦੇ ਵਿੱਚ ਵੀ ਅੱਗੇ ਦੋ ਤਿੰਨ ਕੈਟਾਗਰੀਜ਼ ਆ। ਕੈਟਾਗਰੀਆਂ ਦੇ ਵਿੱਚ ਇੱਕ ਤਾਂ ਹੁੰਦਾ ਬੈੜਾ ਬੋਲਣਾ, ਇੱਕ ਭੈੜਾ ਬੋਲਣਾ, ਇੱਕ ਹੁੰਦਾ ਰੁੱਖਾ ਬੋਲਣਾ, ਇੱਕ ਬੰਦਾ ਹੁੰਦਾ ਡਰਾਮਾ ਕਰਨਾ, ਦਿਖਾਵਾ ਕਰਨਾ, ਇੱਕ ਹੁੰਦਾ ਕ੍ਰੋਧੀ ਬੰਦਾ, ਕ੍ਰੋਧ 'ਚ ਬੋਲਣਾ। ਸੋ ਇਹ ਕਈ ਕੈਟਾਗਰੀਜ਼ ਹੁੰਦੀਆਂ। ਜ਼ਰੂਰੀ ਨਹੀਂ ਹੁੰਦਾ ਵੀ ਹਰ ਬੰਦਾ ਹੀ ਜਿਹੜਾ ਇੰਨਾ ਰੁੱਖਾ ਬੋਲਦਾ ਹੋਵੇ ਤੇ ਉਹ ਦਿਲੋਂ ਬੜਾ ਹੀ ਸਾਫ਼ ਸੁਥਰਾ ਹੋਊਗਾ। ਇਹ ਸਾਡੀ ਜਿਹੜੀ ਮਾਨਤਾ ਜਾਂ ਅਸੀਂ ਮੰਨਦੇ ਹਾਂ ਇਹ ਚੀਜ਼ ਤੋਂ ਸਾਨੂੰ ਬਾਹਰ ਨਿਕਲ ਕੇ ਪਹਿਲਾਂ ਉਸ ਬੰਦੇ ਦਾ ਕਿਰਦਾਰ, ਉਸ ਬੰਦੇ ਦਾ ਆਲਾ ਦੁਆਲਾ, ਉਸ ਬੰਦੇ ਬਾਰੇ ਸੋਚਣਾ ਪੈਣਾ ਵੀ ਇਹ ਕਿਉਂ ਕਹਿ ਰਿਹਾ। ਕਿਉਂਕਿ ਪਿਛਲੇ ਕੁਝ ਕੁ ਚਿਰਾਂ ਤੋਂ ਨਾ ਮੈਂ ਇਹ ਨੋਟ ਕਰ ਰਿਹਾ ਵੀ ਇਸ ਚੀਜ਼ ਨੂੰ ਵੀ ਹਥਿਆਰ ਦੇ ਤੌਰ ਤੇ ਵਰਤਿਆ ਜਾ ਰਿਹਾ। ਬਹੁਤ ਸਾਰੇ ਲੋਕ ਹਥਿਆਰ ਦੇ ਤੌਰ ਦੇ ਉੱਤੇ ਆਪਦੇ ਆਪ ਚ ਰੁੱਖਾਪਣ ਲਿਆ ਕੇ ਤੇ ਇਹ ਚੀਜ਼ ਕਰਦੇ ਆ, ਅਸੀਂ ਜਿਹੇ ਜੇ ਹੈਗੇ ਮੂੰਹ ਫੱਟ ਹੈਗੇ, ਅਸੀਂ ਲੋਕਾਂ ਨੂੰ ਮਿੱਠੀਆਂ ਨਹੀਂ ਮਾਰਦੇ, ਅਸੀਂ ਮਿੱਠੀਆਂ ਮਾਰ ਕੇ ਨਹੀਂ ਕਰਦੇ, ਇਹੋ ਜਿਹੀਆਂ ਗੱਲਾਂ ਕਰਦੇ ਆ। ਮੈਂ ਅਕਸਰ ਮੇਰਾ ਵੀ ਬਹੁਤ ਨਾਲ ਵਾਹ ਪੈਂਦਾ ਇਸ ਚੀਜ਼ਾਂ ਦੇ ਉੱਤੇ ਤੇ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਇਸ ਢੰਗ ਨਾਲ ਆਪਦੇ ਆਪ ਨੂੰ ਜਿਹੜੀ ਧੋਖਾ ਦੇ ਰਹੇ ਹਾਂ ਤੇ ਅਗਲੇ ਨੂੰ ਵੀ ਧੋਖਾ ਦੇ ਰਹੇ ਹਾਂ, ਕਲੀਨ ਚਿੱਟ ਵੀ ਦੇਣ ਦੀ ਕੋਸ਼ਿਸ਼ ਕਰਦੇ ਆ। ਮੈਂ ਬਹੁਤ ਸਾਰੇ ਬਿਜ਼ਨਸਾਂ ਦੇ ਵਿੱਚ ਵੀ ਦੇਖਿਆ ਵੀ ਬਹੁਤ ਸਾਰੇ ਬਿਜ਼ਨਸਾਂ ਵਾਲੇ ਇਹੋ ਜਿਹੇ ਬੰਦੇ ਆ ਵੀ ਜਿਹੜੇ ਮੂੰਹ ਫਾਟਾ ਤੇ ਤੁਹਾਨੂੰ ਬੜਾ ਭੈੜਾ ਬੋਲਦੇ ਏਦਾਂ ਲੱਗਦਾ ਤੇ ਫਿਰ ਨਾਲ ਨਾਲ ਆਪ ਹੀ ਉਹਦੇ ਪੈਂਚਰ ਲਾ ਦਿੰਦੇ ਆ, ਕਹਿੰਦੇ ਅਸੀਂ ਇੱਥੇ ਮਿੱਠੀਆਂ ਮਾਰ ਕੇ ਕੋਈ ਚੀਜ਼ਾਂ ਵੇਚਣ ਦਾ ਸਾਨੂੰ ਸ਼ੌਂਕ ਨਹੀਂ, ਜੇ ਜੇ ਹੈਗੇ ਸਿੱਧੇ ਹੀ ਆ। ਜਾਂ ਕੋਈ ਵੀ ਮੰਨ ਲਓ ਕਿਸੇ ਵੀ ਬਿਜ਼ਨਸ ਦੇ ਵਿੱਚ ਇਹ ਹੋ ਸਕਦਾ, ਇਕੱਲਾ ਵੇਚਾ ਬਾਚੀ ਤੋਂ ਵੀ ਛੱਡ ਕੇ ਹੋਰ ਵੀ ਬਹੁਤ ਸਾਰੇ ਕਿਸਮ ਦੇ ਬਿਜ਼ਨਸ ਹੁੰਦੇ ਆ। ਸੋ ਸਾਨੂੰ ਲੋੜ ਹੈ ਪੂਰਨ ਰੂਪ 'ਚ ਜਾਗਰੂਕ ਹੋਣ ਦੀ ਵੀ ਜਿਹੜੇ ਮੂਹਰਲੇ ਬੰਦੇ ਦੀ ਮਨਸ਼ਾ ਜਿਹੜਾ ਸਪਸ਼ਟਵਾਦੀ ਬਣ, ਵਾਕਈ ਸਪਸ਼ਟਵਾਦੀ ਆ ਜਾਂ ਸਪਸ਼ਟਵਾਦੀ ਬਣਨ ਦੀ ਕੋਸ਼ਿਸ਼ ਕਰਦਾ। ਜ਼ਿਆਦਾਤਰ ਤੁਹਾਨੂੰ ਲੋਕ ਮਿਲਣਗੇ ਜਿਹੜੇ ਉਹ ਕੋਸ਼ਿਸ਼ ਕਰਨ ਵਾਲੇ ਮਿਲਣਗੇ, ਸਪਸ਼ਟਵਾਦੀ ਹੋਣਾ ਤੇ ਕੋਸ਼ਿਸ਼ ਕਰਨਾ ਦੇ ਵਿੱਚ ਦਿਨ ਰਾਤ ਦਾ ਵੱਟਾ। ਹਾਂ, ਮੈਂ ਮੰਨ ਸਕਦਾ ਉਹਨੂੰ ਜੇ ਕੋਈ ਬੰਦਾ ਇਹ ਇੰਨਾ ਹੀ ਸਪਸ਼ਟਵਾਦੀ ਹੁੰਦਾ ਜਾਂ ਇੰਨੀਆਂ ਗੱਲਾਂ ਕਰਦਾ ਤਾਂ ਉਹ ਆਪਦੇ ਬਾਰੇ ਚ ਕਰਕੇ ਦਿਖਾਵੇ, ਆਪਦੇ ਬਾਰੇ ਚ ਕਹਿ ਕੇ ਦਿਖਾਵੇ। ਜੇ ਹੁਣ ਮੈਂ ਕਹਾਂ ਵੀ ਮੈਂ ਪਰਫੈਕਟ ਬੰਦਾ ਤਾਂ ਮੇਰੇ ਚ ਪਰਫੈਕਸ਼ਨ ਨਾਂ ਦੀ ਕੋਈ ਚੀਜ਼ ਨਹੀਂ ਹੈ, ਮੈਂ ਬਹੁਤ ਸਾਰੀਆਂ ਕਮੀਆਂ ਦਾ ਮਾਲਕ ਹਾਂ, ਮੈਨੂੰ ਪਤਾ ਮੇਰੇ ਚ ਕੀ ਕਮੀਆਂ, ਤੇ ਜੇ ਮੈਂ ਉਹ ਕਮੀਆਂ, ਮੈਨੂੰ ਸਭ ਤੋਂ ਵੱਧ ਪਤਾ ਉਹਨਾਂ ਕਮੀਆਂ ਬਾਰੇ, ਹੋਰਾਂ ਨਾਲੋਂ ਕਿਤੇ ਵੱਧ ਪਤਾ, ਤੇ ਜੇ ਉਹ ਕਮੀਆਂ ਨੂੰ ਮੈਂ ਹੀ ਉਜਾਗਰ ਕਰਕੇ ਤੇ ਮੂੰਹ ਫੱਟ ਹੋ ਕੇ ਲੋਕਾਂ ਨੂੰ ਦੱਸਾਂ ਤਾਂ ਮੈਨੂੰ ਲੱਗਦਾ ਹੋ ਸਕਦਾ ਵੀ ਮੈਂ ਸਪਸ਼ਟ ਹੋਵਾਂ ਤੇ ਮੈਂ ਕਹਾਂ ਵੀ ਹਾਂ ਬਈ ਮੈਂ ਆਪਦੀਆਂ ਕਮੀਆਂ ਜਾਂ ਆਪਦੀ ਹੀ ਕਲਾਸ ਲਾਉਣ ਚ ਲਾ ਸਕਦਾ ਜਾਂ ਲਾ ਰਿਹਾ। ਮੇਰੇ ਹੁਣ ਰਾਈਟਰ ਦਾ ਨਾਂ ਚੇਤੇ ਨਹੀਂ ਆਇਆ, ਪਰ ਇੱਕ ਰਾਈਟਰ ਬਾਰੇ ਕਿਹਾ ਜਾਂਦਾ, ਕਹਿੰਦੇ ਉਹਦੇ ਕਿਸੇ ਆਲੋਚਕ ਨੇ ਨਾ ਅਖਬਾਰ ਦੇ ਵਿੱਚ ਉਹਦੀ ਆਲੋਚਨਾ ਦੇ ਵਿੱਚ ਬਹੁਤ ਹੀ ਇੰਗਲਿਸ਼ ਰਾਈਟਰ ਦੀ ਗੱਲ ਆ, ਹੁਣ ਮੇਰੇ ਨਾਂ ਨਹੀਂ ਚੇਤੇ ਆ ਰਿਹਾ, ਤੇ ਉਸਨੇ ਆਪਦੀ ਉਹਦੀ ਆਲੋਚਨਾ ਚ ਕਿਸੇ ਬੰਦੇ ਨੇ ਉਹਦੇ ਖਿਲਾਫ਼ ਆਰਟੀਕਲ ਲਿਖਤਾ ਇੱਕ ਅਖਬਾਰ ਦੇ ਵਿੱਚ। ਤਾਂ ਕਹਿੰਦੇ ਜਦੋਂ ਉਸ ਰਾਈਟਰ ਨੇ ਪੜ੍ਹਿਆ ਨਾ, ਤੇ ਉਸ ਰਾਈਟਰ ਨੇ ਪੜ੍ਹ ਕੇ ਉਸ ਬੰਦੇ ਨੂੰ ਫੋਨ ਲਾਇਆ, ਉਸ ਬੰਦੇ ਨੂੰ ਮੰਗ ਕੀਤੀ ਉਸ ਬੰਦੇ ਤੋਂ, ਕਹਿੰਦਾ ਮੈਨੂੰ ਅੱਜ ਬੜਾ ਦੁੱਖ ਲੱਗਿਆ ਵੀ ਤੇਰੇ ਤੋਂ ਸਹੀ ਰੂਪ ਚ ਮੇਰੀ ਆਲੋਚਨਾ ਵੀ ਨਹੀਂ ਕੀਤੀ ਗਈ ਹਜੇ, ਤੇ ਤੈਨੂੰ ਤੂੰ ਜਿੱਥੋਂ ਤੱਕ ਜਿਹੜੇ ਪੱਧਰ ਤੱਕ ਤੂੰ ਮੇਰੀ ਆਲੋਚਨਾ ਕਰ ਸਕਦਾ ਸੀ ਤੇ ਮੈਨੂੰ ਤੇਰੇ ਤੋਂ ਉਹ ਆਸ ਸੀ, ਪਰ ਤੂੰ ਉਸ ਪੱਧਰ ਤੱਕ ਨਹੀਂ ਪਹੁੰਚ ਸਕਿਆ ਤਾਂ ਤੂੰ ਆਲੋਚਨਾ ਦੇ ਵਿੱਚ ਵੀ ਅੱਜ ਫੇਲ ਹੋ ਗਿਆ। ਤੂੰ ਜੇ ਤੇਰੀ ਇਜਾਜ਼ਤ ਹੋਵੇ ਜਾਂ ਤੇਰੀ ਤੂੰ ਮੈਨੂੰ ਇਜਾਜ਼ਤ ਦੇਵੇਂ ਤਾਂ ਮੈਂ ਤੇਰੀ ਥਾਂ ਤੇ ਹੋ ਕੇ ਮੈਂ ਆਪਦੀ ਆਲੋਚਨਾ ਕਰਾਂ। ਉਹਨਾਂ ਨੇ ਇਹ ਇਜਾਜ਼ਤ ਮੰਗੀ ਤੇ ਉਹਨਾਂ ਨੇ ਕਿਹਾ ਵੀ ਕਹਿੰਦੇ ਜੇ ਮੈਂ ਇਹੀ ਲੇਖ ਲਿਖਦਾ ਤਾਂ ਮੈਂ ਪੱਚੜੇ ਉਧੇੜ ਦੇਣੇ ਸੀਗੇ ਤੇ ਤੂੰ ਮੇਰੇ ਨਾਲ ਨਫ਼ਰਤ ਕਰਦੇ, ਨਫ਼ਰਤ ਦੇ ਵਿੱਚ ਲੇਖ ਤਾਂ ਲਿਖਿਆ, ਆਲੋਚਨਾ ਚ ਨਹੀਂ ਲਿਖਿਆ, ਨਫ਼ਰਤ ਦੇ ਵਿੱਚ ਲਿਖਿਆ ਲੇਖ, ਤੇ ਉਹ ਨਫ਼ਰਤ ਦੇ ਵਿੱਚ ਵੀ ਤੂੰ ਉੱਥੋਂ ਤੱਕ ਨਹੀਂ ਜਾ ਸਕਿਆ ਜਿੱਥੋਂ ਤੱਕ ਤੂੰ ਜਾ ਸਕਦਾ ਸੀ, ਜਿੰਨਾ ਕੁ ਤਾਂ ਪਬਲਿਕਲੀ ਜਾ ਸਕਦਾ ਸੀ, ਭਾਵੇਂ ਮੈਂ ਤਾਂ ਤੇਰੇ ਨਾਲੋਂ ਕਹਿੰਦੇ ਹੋਰ ਕਈ ਗੁਣਾ ਗਾਂਹ ਜਾ ਸਕਦਾ, ਕਿਉਂਕਿ ਮੈਂ ਜਿੰਨਾ ਆਪਣੇ ਬਾਰੇ ਆਪਣੇ ਆਪ ਨੂੰ ਜਾਣਦਾ ਉਨਾ ਤੂੰ ਨਹੀਂ ਜਾਣਦਾ। ਸੋ ਕਹਿੰਦੇ ਉਸਨੇ ਇਜਾਜ਼ਤ ਲੈ ਕੇ ਤੇ ਉਦੋਂ ਬਾਅਦ ਆਪਣੇ ਆਪ ਤੇ ਇੱਕ ਲੇਖ ਲਿਖਿਆ ਸੀ ਤਾਂ ਉਸ ਤੋਂ ਬਾਅਦ ਉਹ ਲੇਖ ਪੜ੍ਹਨ ਤੋਂ ਬਾਅਦ ਪਤਾ ਲੱਗਿਆ ਵੀ ਆਲੋਚਨਾ ਕੀ ਹੁੰਦੀ ਆ ਤੇ ਆਲੋਚਨਾ ਕਿੱਥੋਂ ਤੱਕ ਜਾ ਸਕਦੀ ਆ। ਸੋ ਕਹਿਣ ਦਾ ਭਾਵ ਆ ਵੀ ਜੇ ਤੁਸੀਂ ਇੰਨੇ ਕੁ ਸਪਸ਼ਟਵਾਦੀ ਜਾਂ ਮੂੰਹ ਫੁੱਟ ਹੋ ਜਾਂ ਤੁਸੀਂ ਆਪਦੇ ਆਪ ਨੂੰ ਕੌੜਾ ਬੋਲਣ ਵਾਲਿਆਂ ਦੇ ਹਿਸਾਬ ਨਾਲ ਤੇ ਦਿਲ ਦੇ ਸਾਫ ਹੋਣ ਦਾ ਜਿਹੜਾ ਜਜ਼ਬਾ ਪਾਲੀ ਬੈਠੇ ਹੋ ਤਾਂ ਪਹਿਲਾਂ ਆਪਦੀ ਕਲਾਸ ਲਾ ਕੇ ਦੇਖੋ, ਆਪਣੇ ਆਪ ਤੇ ਲਿਖ ਬੋਲ ਕੇ ਦੇਖੋ ਵੀ ਤੁਸੀਂ ਹਾਂ ਕੀ ਚੀਜ਼। ਮੈਂ ਕੱਲ ਪਰਸੋਂ ਪਿਛਲੇ ਵੀਕ ਵੀ ਥੋੜਾ ਜਿਹਾ ਇੱਕ ਪਹਿਰਾ ਸੁਣਾਇਆ ਸੀ, ਪਰ ਮੈਂ ਕੋਸ਼ਿਸ਼ ਕਰ ਰਿਹਾ ਆਪਣੇ ਆਪ ਦੇ ਉੱਤੇ ਇੱਕ ਲਿਖਣ ਦੀ, ਮੈਂ ਆਪਣੀ ਉਹ ਕੱਲੀ ਕੱਲੀ ਗੱਲ ਦੇ ਉੱਤੇ ਆਪਣੀ ਕਲਾਸ ਲਾਉਣ ਦੀ ਕੋਸ਼ਿਸ਼ ਕਰ ਰਿਹਾ। ਹੋ ਸਕਦਾ ਵੀ ਮੈਨੂੰ ਉਹ ਲੇਖ ਮੈਂ ਨਾ ਚ ਪਵਾਵਾਂ ਕਿਤੇ ਵੀ, ਪਰ ਮੇਰੇ ਇੱਕ ਯਾਦ ਲਈ ਮੈਨੂੰ ਆਪਣੀ ਔਕਾਤ ਦਿਖਾਉਣ ਲਈ ਵੀ ਮੈਂ ਅਸਲੀ ਕੀ ਹਾਂ ਤੇ ਮੈਂ ਦਿਖਾਉਣਾ ਕੀ ਹਾਂ ਲੋਕਾਂ ਨੂੰ, ਉਹ ਦਿਖਾਉਣ ਲਈ ਮੈਂ ਉਹ ਆਰਟੀਕਲ ਲਿਖ ਕੇ ਆਪਦੇ ਕੋਲ ਜ਼ਰੂਰ ਰੱਖੂੰਗਾ ਵੀ ਹਾਂ ਮੈਂ ਕੀ ਚੀਜ਼ ਹਾਂ, ਸੱਚੀ ਮੁੱਚੀ ਕੀ ਚੀਜ਼ ਹਾਂ। ਤੇ ਇਹ ਇੱਕ ਫਾਰਮੂਲਾ ਆਪਦੇ ਆਪ ਚ ਸੁਧਾਰ ਕਰਨ ਲਈ ਵੀ ਬਹੁਤ ਵੱਡਾ ਫਾਰਮੂਲਾ ਮੈਨੂੰ ਸਾਹਮਣੇ ਆਇਆ, ਨਿਕਲ ਕੇ ਆਇਆ ਵੀ ਜੇ ਤੁਸੀਂ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਆਪਣੇ ਆਪ ਚ ਸੁਧਾਰ ਕਰਨਾ ਤਾਂ ਪਹਿਲਾਂ ਤੁਸੀਂ ਇਹ ਸਮਝੋ ਵੀ ਤੁਸੀਂ ਤੁਹਾਡੇ ਆਲੋਚਕ ਹੋ, ਤੁਸੀਂ ਆਪਣੇ ਆਲੋਚਕ ਬਣ ਕੇ ਤੇ ਉਹ ਚੀਜ਼ਾਂ ਨੂੰ ਕਲਮਬੱਧ ਕਰੋ। ਜ਼ਰੂਰੀ ਨਹੀਂ ਹੁੰਦਾ ਵੀ ਲੇਖਕ ਹੋ ਤੁਸੀਂ ਤਾਂ ਹੀ ਕਲਮਬੱਧ ਕਰੋ, ਤੁਸੀਂ ਪੁਆਇੰਟ ਕਲਮਬੱਧ ਕਰ ਸਕਦੇ ਹੋ ਆਪਣੇ ਖਿਲਾਫ ਹੀ ਵੀ ਮੈਂ ਲੋਕਾਂ ਦੇ ਮਾਮਲੇ 'ਚ ਤਾਂ ਭਾਵੇਂ ਮੈਂ ਬਹੁਤ ਚੰਗਾ ਬੰਦਾ, ਮੈਂ ਬੜਾ ਮਿੱਠ ਬੋਲਣਾ, ਮੈਂ ਬੜਾ ਦਾਨੀ ਪੁਰਖ ਹਾਂ, ਮੈਂ ਬੜੇ ਲੋਕਾਂ ਦੀ ਹੈਲਪ ਕਰਦਾ, ਸਮਾਜ ਸੇਵੀ ਹਾਂ, ਮੈਂ ਤਾਂ ਬਸ ਚਾਨਣ ਮਨਾ ਰਹੀ ਹਾਂ। ਇੱਕ ਤਾਂ ਤੁਹਾਡਾ ਇਹ ਪੱਖ ਆ, ਦੂਜਾ ਪੱਖ ਇਹ ਆ ਵੀ ਅੰਦਰਲੀਆਂ ਗੱਲਾਂ ਦਾ ਤੁਹਾਡਾ ਤੁਹਾਨੂੰ ਪਤਾ ਹੁੰਦਾ ਵੀ ਤੁਸੀਂ ਕਿੰਨੇ ਕੁ ਸਿਆਣੇ ਹੋ, ਕਿੰਨੇ ਕੁ ਤੁਸੀਂ ਰਾਹ ਦੱਸੇ ਰਹੇ, ਕਿੰਨੇ ਕੁ ਤਹਿ ਦਿਲੋਂ ਤੁਸੀਂ ਕਿਸੇ ਦੀ ਸਮਾਜ ਸੇਵਾ ਕਰ ਰਹੇ ਹੋ, ਕਿੰਨੇ ਕੁ ਅੱਧੀ ਰਾਤ ਨੂੰ ਉੱਠ ਕੇ ਤੁਸੀਂ ਹੈਲਪ ਕਰਨ ਕੀਤੀ ਆ ਜਾਂ ਕਰਨਾ ਚਾਹੁੰਦੇ ਹੋ, ਜੇ ਕੀਤੀ ਆ ਤਾਂ ਉਹਦੇ ਬੱਟੇ ਤੁਸੀਂ ਕੀ ਅਗਲੇ ਤੇ ਸਾਣ ਕੀਤੇ ਆ ਜਾਂ ਕੀ ਤੁਹਾਡੇ ਮਨ ਚ ਭਾਵਨਾ ਆਈਆਂ ਜਾਂ ਕੀ ਤੁਹਾਨੂੰ ਉਸ ਦੇ ਲਈ ਫੋਟੋਫੋਬੀ ਅਗਲੇ ਤਾਂ ਨਹੀਂ ਕੀਤੀ। ਇਹ ਸਾਰੀਆਂ ਗੱਲਾਂ ਤੁਸੀਂ ਜਦੋਂ ਆਪਦੀ ਸਮੀਖਿਆ ਕਰੋਗੇ ਨਾ, ਇਹ ਸਮੀਖਿਆ ਤੁਹਾਡੇ ਸਾਹਮਣੇ ਆਜੂਗੀ, ਉਹਨੂੰ ਕਲਮਬੱਧ ਕਰਕੇ ਲਿਖ ਲਓ। ਤੇ ਜੇ ਤੁਸੀਂ ਫਿਰ ਸੱਚੀ ਸੁਧਾਰ ਚਾਹੁੰਦੇ ਹੋ, ਸੱਚੀ ਆਪਣੇ ਆਪ ਨੂੰ ਇੱਕ ਚੰਗਾ ਇਨਸਾਨ ਬਣਾਉਣਾ ਚਾਹੁੰਦੇ ਹੋ ਤਾਂ ਹਰ ਸਾਲ ਇੱਕ ਐਦ ਲਓ ਉਹਦੇ ਉਹਨਾਂ ਚੋਂ ਕੁਝ ਕੁ ਗੱਲਾਂ ਨੂੰ ਆਪਣੇ ਆਪ ਚੋਂ ਦੂਰ ਕਰਨ ਦੀ। ਮੈਂ ਕਹਿਣਾ ਵੀ ਕਿਸੇ ਦੀ ਮਦਦ ਕਰਨੀ ਛੱਡ ਦਿਓ ਜੇ ਤੁਹਾਡੀ ਨੀਅਤ ਨੀਤੀ ਉਹਦੇ ਪਿੱਛੇ ਕੁਝ ਹੋਰ ਆ। ਜੇ ਤਾਂ ਤੁਸੀਂ ਮਦਦ ਇਹ ਕਰ ਰਹੇ ਹੋ ਵੀ ਭਾਈ ਮਦਦ ਕਰੋ ਤੇ ਗੱਲ ਮੁੱਕ ਗਈ, ਜੋ ਕਰਨੀ ਸੀ ਕਰਤੀ, ਜਿੱਥੇ ਵੀ ਹੋਈ ਜਿਹੜੀ ਮੇਰੀ ਡਿਊਟੀ ਸੀ ਜਾਂ ਜੋ ਮੈਂ ਕਰ ਸਕਦਾ ਸੀ ਕਿਸੇ ਲਈ ਕਰਤੀ, ਦੈਟਸ ਇਟ, ਤੇ ਉਦੋਂ ਬਾਅਦ ਮੈਂ ਭੁੱਲ ਗਿਆ, ਮੈਨੂੰ ਕੋਈ ਲੋੜ ਨਹੀਂ ਜਾਂ ਮੈਨੂੰ ਉਹਦੇ ਤੋਂ ਕੋਈ ਐਕਸਪੈਕਟੇਸ਼ਨ ਨਹੀਂ, ਕੋਈ ਮੈਨੂੰ ਉਹਦੇ ਤੋਂ ਵਾਪਸੀ ਦੀ ਆਸ ਲਈ ਨਹੀਂ ਕਰ ਰਿਹਾ, ਫਿਰ ਤਾਂ ਹੈਗੀ ਵੱਖਰੀ ਗੱਲ। ਜੇ ਤੁਸੀਂ ਕਰ ਰਹੇ ਹੋ ਇਸ ਲਈ ਵੀ ਲੋਕ ਮੈਨੂੰ ਵਾਹ ਵਾਹ ਕਹਿਣਗੇ, ਮੇਰੀਆਂ ਫੋਟੋਆਂ ਛਪਣਗੀਆਂ, ਮੈਂ ਇੱਦਾਂ ਕਰੂੰਗਾ, ਮੈਨੂੰ ਲੋਕਾਂ ਦੇ ਫੋਨ ਆਉਣਗੇ ਵੀ ਤੂੰ ਸ਼ਾਬਾਸ਼ ਫਲਾਨੇ ਦੀ ਮਦਦ ਕੀਤੀ, ਜੇ ਇਹਨਾਂ ਚੀਜ਼ਾਂ ਲਈ ਤੁਸੀਂ ਮਦਦ ਕਰਨ ਦੀ ਗੱਲ ਕਰਦੇ ਹੋ ਤਾਂ ਮੈਨੂੰ ਲੱਗਦਾ ਵੀ ਤੁਸੀਂ ਫਿਰ ਉਹ ਮਦਦ ਨਾ ਹੀ ਕਰੋ ਤਾਂ ਉਦੋਂ ਜ਼ਿਆਦਾ ਬਿਹਤਰ ਹੋਊਗੀ, ਤੁਸੀਂ ਕਿਸੇ ਨੂੰ ਚੀਟ ਜਾਂ ਧੋਖਾ ਦੇ ਰਹੇ, ਇਹ ਸਭ ਤੋਂ ਵੱਡੀ ਤੇ ਅਹਿਮ ਗੱਲ ਆ। ਸੋ ਕੋਸ਼ਿਸ਼ ਕਰੋ ਦੋਸਤੋ ਆਪਣੇ ਬਾਰੇ ਚ ਆਪਣੀ ਆਲੋਚਨਾ ਕਰਕੇ ਆਪਣੇ ਬਾਰੇ ਚ ਉਹਨੂੰ ਲਿਖ ਲਓ, ਕਲਮਬੱਧ ਕਰ ਲਓ। ਜ਼ਰੂਰੀ ਨਹੀਂ ਹੁੰਦਾ ਮੇਰੇ ਵਰਗਾ ਤਾਂ ਚਲੋ ਆਪਦਾ ਭੰਡੀ ਪ੍ਰਚਾਰ ਕਰਦਾ ਰਹਿੰਦਾ ਸਾਰਾ ਦਿਨ, ਜੇ ਤੁਸੀਂ ਦਮ ਕਹਿ ਸਕਦਾ ਮੈਂ, ਇਹ ਵੀ ਇੱਕ ਦਮ ਵਾਲੀ ਗੱਲ ਹੀ ਹੈ ਜੀ, ਆਪਣੇ ਅਗੇਂਸਟ ਆਪ ਹੀ ਲਿਖ ਕੇ ਲੋਕਾਂ ਨੂੰ ਦੱਸਣਾ ਜਾਂ ਆਪਦੇ ਬਾਰੇ ਚ ਬੋਲਣਾ, ਇਹ ਵੀ ਇੱਕ ਔਖਾ ਕਾਰਜ ਆ, ਪਰ ਕੋਈ ਚੱਕਰ ਨਹੀਂ ਹੈਗਾ, ਔਖਾ ਕਾਰਜ ਕਰਕੇ ਹੀ ਬੰਦਾ ਸੌਖਾ ਹੁੰਦਾ ਤੇ ਤੁਸੀਂ ਆਪਣੇ ਆਪ ਨੂੰ ਫਿਲਟਰ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ। ਜੇ ਤੁਸੀਂ ਚਾਹੁੰਦੇ ਹੋ ਨਾ ਵੀ ਆਪਣੇ ਨੂੰ ਇੱਕ ਚੰਗਾ ਇਨਸਾਨ ਬਣਾਉਣੇ ਆ, ਗੁਰਬਾਣੀ ਇਹੀ ਚੀਜ਼ ਹੀ ਕਰਦੀ ਆ ਬੰਦੇ ਨੂੰ, ਗੁਰਬਾਣੀ ਨੂੰ ਪਰ ਥੋੜੀ ਜਿਹੀ ਭਾਸ਼ਾ ਜਾਂ ਥੋੜੀ ਜਿਹੀ ਸਾਨੂੰ ਸਮਝ ਤੋਂ ਬਾਹਰ ਜਾਂ ਸਾਡਾ ਹੀਆਂ ਨਹੀਂ ਪੈਂਦਾ ਵੀ ਅਸੀਂ ਗੁਰਬਾਣੀ ਨੂੰ ਪੜ੍ਹੀਏ, ਪੜ੍ਹਨ ਤੋਂ ਬਾਅਦ ਵਿਚਾਰੀਏ, ਵਿਚਾਰਨ ਤੋਂ ਬਾਅਦ ਆਪਣੇ ਉੱਤੇ ਲਾਈਏ, ਆਪਣੇ ਤੇ ਢਾਲੀਏ, ਏਡਾ ਹੀਆਂ ਨਹੀਂ ਪੈਂਦਾ। ਪਰ ਆ ਸਰਲ ਤਰੀਕਾ ਤਾਂ ਅਸੀਂ ਵਰਤ ਹੀ ਸਕਦੇ ਹਾਂ ਨਾ। ਗੁਰਬਾਣੀ ਨੇ ਵੀ ਇੱਕ ਚੰਗਾ ਇਨਸਾਨ ਬਣਨ ਲਈ ਇਹੀ ਕਿਹਾ ਜੀ, ਆਪਣੇ ਆਪ ਚੋਂ ਨਿੱਕੀਆਂ ਨਿੱਕੀਆਂ ਜਿਹੜੀਆਂ ਬੁਰਾਈਆਂ ਉਹਨਾਂ ਨੂੰ ਹੌਲੀ ਹੌਲੀ ਕਰਕੇ ਬਾਹਰ ਕੱਢ ਦਿਓ, ਜਿਹੜੀਆਂ ਚੀਜ਼ਾਂ ਤੁਹਾਨੂੰ ਪਤਾ ਵੀ ਮੇਰੇ ਚ ਆਹ ਬੁਰੀ ਚੀਜ਼ ਆ ਤੇ ਮੈਂ ਇਹਨੂੰ ਦੂਰ ਕਰ ਸਕਦਾ ਤਾਂ ਉਹਨੂੰ ਦੂਰ ਕਰ ਦਿਓ, ਆਹੀ ਚੀਜ਼ ਹੋਣਾ। ਪਰ ਇਹ ਸਰਲ ਭਾਸ਼ਾ ਚ ਆ, ਇਹ ਫਾਰਮੂਲਾ ਮੈਂ ਤਾਂ ਅਪਣਾ ਕੇ ਦੇਖ ਲਿਆ ਆਪਦੇ ਹੱਥੇ ਤੇ ਅਪਣਾ ਕੇ ਕੋਸ਼ਿਸ਼ ਕਰ ਰਿਹਾ। ਮੈਂ ਜਦੋਂ ਪੜਤਾਲਿਆ ਆਪਣੇ ਆਪ ਨੂੰ ਤੇ ਮੈਂ ਆਪ ਖੁਦ ਹੀ ਹੈਰਾਨ ਰਹਿ ਗਿਆ ਵੀ ਮੈਂ ਇੰਨਾ ਮਾੜਾ ਇਨਸਾਨ, ਮੈਨੂੰ ਸੋਚ ਤੋਂ ਬਾਹਰ ਦੀਆਂ ਗੱਲਾਂ ਨਿਕਲ ਕੇ ਮੇਰੇ ਬਾਰੇ ਜੀ ਮੈਨੂੰ ਸਭ ਪਤਾ ਲੱਗੀਆਂ, ਜਿਹੜੀਆਂ ਕਿ ਮੈਂ ਆਪਦੇ ਆਪ ਨੂੰ ਭੁਲੇਖੇ 'ਚ ਰੱਖੀ ਜਾਂਦਾ ਸੀ, ਆਪਦੇ ਆਪ ਨੂੰ ਭੁਲੇਖੇ 'ਚ, ਆਪਦੇ ਆਪ ਨੂੰ ਠੱਗ ਰਿਹਾ ਸੀ, ਦੂਜੇ ਨੂੰ ਤਾਂ ਦੂਰ ਦੀ ਗੱਲ ਆ, ਮੈਂ ਆਪਣੇ ਆਪ ਨੂੰ ਠੱਗ ਰਿਹਾ ਸੀ ਤੇ ਮੈਂ ਹੈਰਾਨ ਹੋ ਰਿਹਾ ਸੀ ਵੀ ਯਾਰ ਐਡਾ ਮਾੜਾ ਇਨਸਾਨ ਆ ਮੈਂ, ਤੇ ਮੈਨੂੰ ਤਾਂ ਮੇਰੇ ਤਾਂ ਮੈਂ ਤਾਂ ਬੁਰਾਈਆਂ ਨਾਲ ਭਰਿਆ ਪਿਆ ਤੇ ਮੈਂ ਇਹਨੂੰ ਕਿਵੇਂ ਕੱਢਾਂ। ਤੇ ਹੁਣ ਮੈਂ ਕੋਸ਼ਿਸ਼ ਕੀਤੀ ਹੈ ਜੀ, ਮੈਂ ਲਿਖਿਆ ਬਹੁਤ ਸਾਰੀਆਂ ਚੀਜ਼ਾਂ, ਲਿਖ ਕੇ ਮੈਂ ਕੋਸ਼ਿਸ਼ ਕਰੂੰਗਾ, ਮੈਨੂੰ ਕੋਈ ਬੜਾ ਫਰਕ ਨਹੀਂ ਪੈਂਦਾ, ਮੈਂ ਪਬਲਿਕ ਵੀ ਕਰ ਦੂੰਗਾ ਕਿਸੇ ਦਿਨ ਜੇ ਕਿਤੇ ਮੈਨੂੰ ਸੂਤ ਵੱਜਿਆ। ਥੋੜੀ ਜਿਹੀ ਭਾਸ਼ਾ ਮੈਨੂੰ ਹਜੇ ਸਭਿਕ ਕਰਨੀ ਪੈਣੀ ਆ ਉਹਦੀ, ਕਿਉਂਕਿ ਸਿੱਧੀ ਗੱਲ ਤਾਂ ਲਿਖਣੀ ਕਈ ਵਾਰੀ ਲੋਕਾਂ ਨੂੰ ਉਹ ਬਰਦਾਸ਼ਤ ਨਹੀਂ ਹੁੰਦੀ। ਸੋ ਥੋੜੀ ਜਿਹੀ ਸਭਿਕ ਭਾਸ਼ਾ ਕਰਕੇ ਜ਼ਰੂਰ ਮੈਂ ਕਿਸੇ ਦਿਨ ਪਬਲਿਕਲੀ ਵੀ ਆਪਣੀ ਕਲਾਸ ਲਾ ਕੇ ਲਾਊਂਗਾ, ਪਰ ਤੁਸੀਂ ਵੀ ਇਹ ਚੀਜ਼ ਕਰ ਸਕਦੇ ਹੋ ਜੇ ਤੁਸੀਂ ਵਾਕਈ ਚਾਹੁੰਦੇ ਹੋ ਸੁਧਾਰ ਹੋਵੇ ਦੁਨੀਆਂ ਦੇ ਵਿਚ ਤੇ ਦੁਨੀਆਂ ਚ ਸੁਧਾਰ ਹਮੇਸ਼ਾ ਆਪਣੇ ਆਪ ਤੋਂ ਸ਼ੁਰੂ ਹੁੰਦਾ ਇਹ ਇੱਕ ਦੁਨਿਆਵੀ ਬਹੁਤ ਹੀ ਵੱਡੀ ਸੱਚਾਈ ਆ ਸੋ ਬਹੁਤ ਸਾਰੇ ਮੈਸੇਜ ਆਏ ਆ ਪਹਿਲਾਂ ਆਪਾਂ ਮੈਸੇਜ ਲੈ ਲਈਏ ਫਿਰ ਆਪਾਂ ਸਾਡੇ ਮਹਿਮਾਨ ਵੀ ਕੈਨੇਡਾ ਤੋਂ ਜੋੜਨੇ ਆ ਜੀ ਅੱਜ ਸਾਡੇ ਨਾਲ ਤੇ ਸਾਡੇ ਨਾਲ ਜੁੜਿਆ ਜੀ ਨਰਿੰਦਰ ਰਾਠੌਰ ਜੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ ਤੇ ਉਮੀਦ ਕਰਦੇ ਆ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਭਰਿਆ ਹੋਵੇ ਹਰਮਨ ਰੇਡੀਓ ਵਿਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਏਦਾਂ ਹੀ ਸਾਡੀ ਸੋਚ ਤੇ ਗਿਆਨ ਵਿਚ ਵਾਧਾ ਕਰਦੇ ਰਹੋ ਧੰਨਵਾਦ ਬਿਲਕੁਲ ਜੀ ਨਰਿੰਦਰ ਬਾਈ ਜੀ ਤੁਹਾਡੀਆਂ ਦੁਆਵਾਂ ਸਾਡੇ ਨਾਲ ਆ ਤੇ ਇਹ ਰਲ ਮਿਲ ਕੇ ਹੀ ਆਪਾਂ ਇਕ ਦੂਜੇ ਦੀ ਸੋਚ ਨੂੰ ਹੋਰ ਡਿਵੈਲਪ ਕਰਨਾ ਅੱਗੇ ਲੈ ਕੇ ਜਾਣਾ ਇਹੀ ਸਾਡੇ ਇਸ ਪਲੇਟਫਾਰਮ ਦਾ ਮਕਸਦ ਆ ਜੀ ਮਨੀ ਸਿੰਘ ਹੋਰਾਂ ਨੇ ਇੱਕ ਬਹੁਤ ਵਧੀਆ ਫੋਟੋ ਭੇਜੀ ਹੈ ਜੀ ਏਦਾਂ ਦੀਆਂ ਫੋਟੋਆਂ ਚੱਲ ਪਈਆਂ ਤੇ ਮੈਂ ਫੇਰ ਚਤਿਆਂ ਜੀ ਬੜਾ ਵਧੀਆ ਆਈਡੀਆ ਇੱਕ ਆਪਾਂ ਕਿ ਜਦੋਂ ਤੁਸੀਂ ਗੱਡੀ ਚਲਾਉਂਦੇ ਹੋ ਤੇ ਆਪਦੇ ਆਪ ਨੂੰ ਕੰਟਰੋਲ ਚ ਰੱਖਣ ਲਈ ਤੇ ਇੱਕ ਇਹ ਗੱਲ ਚਤਰਾਉਣ ਲਈ ਵੀ ਤੁਸੀਂ ਕੋਈ ਵੀ ਗਲਤ ਕੰਮ ਨਾ ਕਰੋ ਤੁਹਾਨੂੰ ਘਰੇ ਕੋਈ ਉਡੀਕ ਰਿਹਾ ਭਾਵੇਂ ਅਸੀਂ ਬਹੁਤ ਸਾਰੇ ਬੋਰਡ ਪੜ੍ਹਦੇ ਹਾਂ ਤੇ ਬੋਰਡਾਂ ਤੇ ਲਿਖਿਆ ਹੁੰਦਾ ਵੀ ਆਪਕਾ ਘਰ ਆਪਕੇ ਬੱਚੇ ਇੰਤਜ਼ਾਰ ਕਰ ਰਹੇ ਆ ਤਾਂ ਇਸ ਕਰਕੇ ਤੁਸੀਂ ਜਿਹੜੀ ਕੰਟਰੋਲ ਰੱਖਦੇ ਹੋ ਆਪਣੇ ਆਪ ਤੇ ਪਰ ਉਹਨਾਂ ਨੇ ਜਿਹੜੀ ਫੋਟੋ ਭੇਜੀ ਹੈ ਜੀ ਉਸ ਚ ਕਿਸੇ ਨੇ ਆਪਣੇ ਬੱਚੇ ਦੀ ਫੋਟੋ 100 ਦੀ ਸਪੀਡ ਤੋਂ ਪਹਿਲਾਂ ਟੇਪ ਨਾਲ ਉਸ ਮੀਟਰ ਦੇ ਉੱਤੇ ਲਾ ਰੱਖੀ ਹੈ ਵੀ ਜਦੋਂ ਸੂਈ ਉਦੋਂ ਗਾਂਹ ਟੱਪੇ ਤਾਂ ਉਹਨੂੰ ਚੇਤਾ ਆਵੇ ਵੀ ਮੇਰਾ ਬੱਚਾ ਮੈਨੂੰ ਘਰੇ ਉਡੀਕ ਰਿਹਾ ਸੋ ਬਿਲਕੁਲ ਜੀ ਇੱਕ ਬੜਾ ਵਧੀਆ ਫਾਰਮੂਲਾ ਤੇ ਕਹਿੰਦੇ ਨੀ ਇੱਕ ਚੁਟਕਲਾ ਵੀ ਬਣਿਆ ਹੋਇਆ ਪਤੀ ਪਤਨੀ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਚੁਟਕਲੇ ਦੁਨੀਆਂ ਦੇ ਵਿੱਚ ਆਉਂਦੇ ਆ ਸੋ ਇੱਕ ਚੁਟਕਲਾ ਇਹ ਵੀ ਆਇਆ ਵੀ ਜੇ ਬੋਰਡਾਂ ਦੇ ਉੱਤੇ ਐਂ ਲਿਖਿਆ ਹੋਵੇ ਵੀ ਭਾਈ ਆਪਣੀ ਸਪੀਡ ਹੌਲੀ ਰੱਖੋ ਘਰੇ ਤੁਹਾਡੀ ਪਤਨੀ ਤੁਹਾਡੀ ਝੰਡ ਲਾਉਣ ਲਈ ਤਿਆਰ ਬੈਠੀ ਆ ਤਾਂ ਕਹਿੰਦੇ ਬੰਦਾ ਥੋੜਾ ਜਿਹਾ ਹੋਰ ਹੌਲੀ ਚੱਲੇ ਵੀ ਜਾ ਕੇ ਜ਼ਰੂਰੀ ਝੰਡ ਲਵਾਉਣੀ ਆ ਛੇਤੀ ਜਾ ਕੇ ਆਰਾਮ ਨਾਲ ਹੀ ਚੱਲਦੇ ਆ ਸੋ ਇਹ ਵੀ ਇੱਕ ਚੁਟਕਲੇ ਦੇ ਰੂਪ ਦੇ ਵਿੱਚ ਇੱਕ ਤਰੀਕਾ ਪਰ ਇਹ ਵੱਖਰੀ ਗੱਲ ਆ ਜ਼ਿੰਦਗੀ ਦੇ ਦੋ ਪਹੀਏ ਆ ਜੀ ਤੁਹਾਡੀ ਪਤਨੀ ਜੇ ਤੁਹਾਡੀ ਝੰਡ ਕਰਦੀ ਵੀ ਆ ਤਾਂ ਮੈਨੂੰ ਨਹੀਂ ਲੱਗਦਾ ਉਹਦੇ ਪਿੱਛੇ ਉਹਦੀ ਮਨਸ਼ਾ ਕੋਈ ਮਾੜੀ ਹੁੰਦੀ ਆ ਉਹ ਘਰ ਪਰਿਵਾਰ ਨੂੰ ਅੱਗੇ ਵਧਾਉਣ ਲਈ ਹੀ ਇਹ ਜਿਹੜੀਆਂ ਗੱਲਾਂ ਹੁੰਦੀਆਂ ਸੋ ਇਹ ਵੀ ਇੱਕ ਜੀਵਨ ਦਾ ਇੱਕ ਰੰਗ ਆ ਪਰ ਰੰਗ ਇੱਕ ਸੀਮਤ ਤੱਕ ਰਹੇ ਤਾਂ ਹੀ ਚੰਗਾ ਲੱਗਦਾ ਜੇ ਉਹ ਸੀਮਤ ਚੋਂ ਬਾਹਰ ਹੋ ਕੇ ਕਈ ਵਾਰ ਕੀ ਹੁੰਦਾ ਵੀ ਇੱਕ ਦੂਜੇ ਨੂੰ ਛੋਟਾ ਦਿਖਾਉਣ ਜਾਂ ਇੱਕ ਦੂਜੇ ਤੋਂ ਉੱਤੋਂ ਦੀ ਪੈਣ ਦੀਆਂ ਗੱਲਾਂ ਲਈ ਕਈ ਵਾਰੀ ਇਹਨੂੰ ਬਾਹਲਾ ਵੱਡਾ ਰੰਗ ਦੇ ਦਿੱਤਾ ਜਾਂਦਾ ਤੇ ਉਹ ਘਰਾਂ ਪਰਿਵਾਰਾਂ ਦੇ ਵਿੱਚ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਆ ਕੋਸ਼ਿਸ਼ ਹੋਵੇ ਇਹ ਨਿੱਕੀ ਜਿੱਕੀ ਨੋਕ ਝੋਕ ਨਿੱਕੇ ਜਿੱਕੇ ਟਾਈਮ ਨਾਲ ਹੀ ਖਤਮ ਹੋ ਜੇ ਤਾਂ ਉਹ ਸਭ ਤੋਂ ਵੱਡੀ ਹੁੰਦੀ ਆ ਕਹਿੰਦੇ ਪਿਆਰ ਉਹੀ ਹੁੰਦਾ ਜੇ ਲੜਾਈ ਕਿੱਡੀ ਵੀ ਲੜਾਈ ਹੋਵੇ ਤੇ ਸਿਰਫ ਇੱਕ ਬੁਲਾਉਣ ਨਾਲ ਹੀ ਉਹ ਇੱਕ ਮਿੰਟ ਦੇ ਵਿੱਚ ਹੀ ਸਾਰੀ ਭੁੱਲ ਜੇ ਤਾਂ ਉਹ ਉਹੋ ਜਿਹੇ ਢੰਗ ਨਾਲ ਗੱਲਬਾਤ ਹੁੰਦੀ ਹੈ ਤਾਂ ਇੱਕ ਵੱਖਰਾ ਇਸ਼ੂ ਹੁੰਦਾ ਸਾਡੇ ਨਾਲ ਅੱਗੇ ਜੁੜੇ ਆ ਜੀ ਵੀਰਪਾਲ ਸਿੰਘ ਮੈਲਬਨ ਤੋਂ ਉਹਨਾਂ ਨੇ ਹੈਪੀ ਨਿਊ ਈਅਰ ਕਿਹਾ ਜੀ ਤੇ ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਸਤਿੰਦਰਪਾਲ ਸਿੰਘ ਸਿਡਨੀ ਤੋਂ ਜੁੜਿਆ ਸਤਿ ਸ੍ਰੀ ਅਕਾਲ ਮੈਂ ਜੀ ਸਰਬਜੀਤ ਭਾਜੀ ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਰਾਜ ਬਰਾੜ ਜੀ ਦਾ ਇਸ ਦੁਨੀਆਂ ਤੋਂ ਅਚਾਨਕ ਚਲੇ ਜਾਣਾ ਵੱਡਾ ਦੁੱਖ ਬੜਾ ਦੁਖਦਾਈ ਹੈ ਜੀ ਉਹਨਾਂ ਆਪਣੇ ਕੈਰੀਅਰ ਦਾ ਸੈਕਿੰਡ ਇਨਿੰਗ ਸ਼ੁਰੂ ਕੀਤੀ ਸੀ ਜਿਸ ਤੋਂ ਸਾਨੂੰ ਕਾਫੀ ਉਮੀਦਾਂ ਸੀ ਬਿਲਕੁਲ ਜੀ ਉਹਨਾਂ ਨੇ ਦੂਜੀ ਪਾਰੀ ਆਪਣੇ ਜਿਹੜੇ ਜੀਵਨ ਦੀ ਸ਼ੁਰੂ ਕੀਤੀ ਸੀ ਤੇ ਉਸ ਦੇ ਵਿੱਚ ਉਹਨਾਂ ਨੇ ਇੱਕ ਫਿਲਮ ਬਣਾਈ ਸੀ ਜਮੂਰੇ ਤੇ ਜਿਹਦੇ ਲਈ ਉਹ ਪਲਾਨਿੰਗ ਕਰ ਰਹੇ ਸਨ ਵੀ ਫਿਲਮ ਜਦੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਨਾ ਉਦੋਂ ਫਿਲਮ ਰਿਲੀਜ਼ ਕਰਾਂਗੇ ਕਿਉਂਕਿ ਪਹਿਲੀ ਫਿਲਮ ਕਾਰਨ ਹੀ ਉਹ ਡਿਪਰੈਸ਼ਨ ਚ ਗਏ ਸੀਗੇ ਜਿਹੜੀ ਉਹਨਾਂ ਨੇ ਪਹਿਲੀ ਫਿਲਮ ਬਣਾਈ ਸੀ ਉਸ ਫਿਲਮ ਤੋਂ ਬਾਅਦ ਉਹਨਾਂ ਨੂੰ ਜਿਹੜੀ ਉਹ ਡਿਪਰੈਸ਼ਨ ਚ ਜਾਣ ਕਰਕੇ ਨਸ਼ੇ ਦੀ ਲੱਤ ਲਾ ਬੈਠੇ ਸਨ ਤੇ ਜਿਹਦੇ ਲਈ ਉਹਨਾਂ ਨੇ ਪਿੱਛੇ ਜੇ ਮਾਫੀ ਮੰਗੀ ਸੀ ਪਬਲਿਕ ਲਈ ਆ ਕੇ ਤੇ ਆਪਣੀ ਦੂਜੀ ਪਾਰੀ ਦੇ ਵਿੱਚ ਉਹਨਾਂ ਨੇ ਦੋ ਕੁ ਗਾਣੇ ਵੀ ਕੱਢੇ ਤੇ ਫਿਲਮ ਦੇ ਉੱਤੇ ਕੰਮ ਕੀਤਾ ਪਰ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਹ ਇਸ ਦੁਨੀਆਂ ਤੋਂ ਅਲਵਿਦਾ ਹੋ ਗਏ ਆ ਜੀ ਸੋ ਬਹੁਤ ਦੁੱਖ ਭਰੀ ਇਹ ਗੱਲ ਹੋਈ ਆ ਪਰ ਦੁਨੀਆਦਾਰੀ ਆ ਜੀ ਇਹਦੇ ਵਿੱਚ ਅਸੀਂ ਕੁਛ ਕਰ ਨਹੀਂ ਸਕਦੇ ਕੁਲਦੀਪ ਸਿੰਘ ਇਟਲੀ ਸਾਡੇ ਨਾਲ ਜੁੜਿਆ ਜੀ ਇਟਲੀ ਤੋਂ ਤੇ ਉਹਨਾਂ ਨੇ ਇੱਕ ਸਾਨੂੰ ਮੈਸੇਜ ਭੇਜਿਆ ਜੀ ਤੇ ਉਹਦੇ ਵਿੱਚ ਖਬਰ ਆ ਕੋਈ ਤੇ ਜ਼ਰੂਰ ਅਸੀਂ ਟਾਈਮ ਕੱਢ ਕੇ ਜ਼ਰੂਰ ਪੜਾਂਗੇ ਲੰਮੀ ਚੌੜੀ ਖਬਰ ਆ ਜੀ ਤੇ ਤੋਂ ਇਟਲੀ ਦਾ ਕੀ ਹਾਲ ਚਾਲ ਆ ਜੀ ਇਹ ਵੀ ਜ਼ਰੂਰ ਦੱਸਿਓ ਜਸ ਘੁਮਾਣ ਸਾਡੇ ਨਾਲ ਜੁੜਿਆ ਜੀ ਹੈਪੀ ਨਿਊ ਈਅਰ ਕਹਿ ਰਿਹਾ ਜੀ ਥੈਂਕਸ ਫਾਰ ਯੂਅਰ ਗੁੱਡ ਇਨਫੋਰਮੇਸ਼ਨ ਬਰਾੜ ਸਾਹਿਬ ਕੈਨ ਯੂ ਐਕਸਪਲੇਨ ਅਬਾਊਟ ਮਹਿਤਾ ਤਕਨਾ ਐਂਡ ਦਰਸ਼ਨ ਕਰਨਾ ਮੈਨੂੰ ਇਹ ਜ਼ਿਆਦਾ ਨਹੀਂ ਪਤਾ ਜੀ ਮੈਂ ਕੋਈ ਨਹੀਂ ਜਸ ਜੀ ਮੈਂ ਦੇਖਦਾ ਵੀ ਤੁਸੀਂ ਕਿਸ ਬਾਰੇ ਗੱਲ ਕਰਨੀ ਚਾਹੁੰਦੇ ਹੋ ਤੇ ਜ਼ਰੂਰ ਆਪਾਂ ਇਸ ਵਿਸ਼ੇ ਤੇ ਵੀ ਗੱਲ ਕਰਾਂਗੇ ਰਵਨੀਤ ਜੁੜਿਆ ਮੈਲਬਨ ਤੋਂ ਤੇ ਉਹਨਾਂ ਨੇ ਮੈਲਬਨ ਦੇ ਵਿੱਚ ਜਿਹੜੀ ਫਾਇਰ ਵਰਕਸ ਦੀਆਂ ਜਿਹੜੀਆਂ ਫੋਟੋਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਸੋ ਬਹੁਤ ਮਿਹਰਬਾਨੀ ਰਵਨੀਤ ਬਾਈ ਸਾਰੇ ਕੱਲ ਅਸੀਂ ਵੀ ਪਰਸੋਂ ਐਡਲੇਟ ਦੇ ਵਿੱਚ ਦੇਖਿਆ ਸੀ ਦਵਿੰਦਰ ਸਿੰਘ ਜੁੜਿਆ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿ ਰਹੇ ਆ ਸਾਨੂੰ ਤੇ ਅਰਸ਼ ਮੱਲੀ ਸਤਿ ਸ੍ਰੀ ਅਕਾਲ ਭਾਜੀ, ਹਰਮਨ ਪਰਿਵਾਰ ਨੂੰ ਨਿਊ ਈਅਰ ਦੀਆਂ ਮੁਬਾਰਕਾਂ। ਬਾਈ ਰਾਜ ਬਰਾੜ ਹੋਰਾਂ ਦਾ ਬਹੁਤ ਹੀ ਅਫਸੋਸ ਆ, ਬਾਈ ਜੀ ਬਰਾੜ ਬਾਈ ਹੋਰਾਂ ਦਾ ਸੌਂਗ ਗਰੋਸ ਸੁਣਾ ਦਿਓ ਜੀ। ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਇਹ ਗੀਤ ਵੀ ਸੁਣਾਉਣ ਦੀ। ਤੇ ਰਵਨੀਤ ਹੋਰਾਂ ਨੇ ਹੈਪੀ ਨਿਊ ਈਅਰ ਵੀ ਕਿਹਾ ਤੇ ਸਰਵਨ ਤੇ ਰਵਨੀਤ ਦੋਨਾਂ ਨੇ ਸਾਨੂੰ ਇਹ ਮੈਸੇਜ ਭੇਜਿਆ ਜੀ। ਸੋ ਬਹੁਤ ਮਿਹਰਬਾਨੀ ਰਵਨੀਤ ਜੀ ਤੇ ਸਰਵਨ ਜੀ, ਤੁਸੀਂ ਫਾਇਰ ਵਰਕਸ ਵੀ ਭੇਜਿਆ ਤੇ ਨਾਲ ਨਾਲ ਜਿਹੜੀਆਂ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਕਹੀਆਂ। ਸੋ ਦੋਸਤੋ, ਅੱਜ ਸਾਡੇ ਮਹਿਮਾਨ ਨੂੰ ਵੀ ਲੈਣ ਦਾ ਟਾਈਮ ਹੋ ਗਿਆ ਤੇ ਪਰ ਉਸ ਤੋਂ ਪਹਿਲਾਂ ਇੱਕ ਆਪਾਂ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਮੈਂ ਛੇਤੀ ਹਾਜ਼ਰ ਹੁੰਦਾ ਜੀ ਸਾਡੇ ਮਹਿਮਾਨ ਦੇ ਨਾਲ।
ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਜੱਟ ਗਾਉਂਦਾ ਏ, ਜੱਟ ਨੱਚਦਾ, ਕਿੰਜ ਸੀਨਾ ਚੀਰ ਦਿਖਾਵੇ ਕੇ ਜੱਟ ਕਿਹੜੇ ਹਾਲ ਚ ਵਸਦਾ ਏ। ਪਹਿਲਾਂ ਛੋਟੀ ਹੀ ਭੈਣ ਵਿਆਹੀ, ਫੇਰ ਪਿੰਕ ਦੀ ਕਿਸ਼ਤਵੀ ਲਾਹੀ, ਪਹਿਲਾਂ ਛੋਟੀ ਹੀ ਭੈਣ ਵਿਆਹੀ, ਫੇਰ ਪਿੰਕ ਦੀ ਕਿਸ਼ਤਵੀ ਲਾਹੀ। ਨਹੀਂ ਲੱਥਿਆ ਸਿਰ ਤੋਂ ਕਰਜ਼ਾ ਮਿੱਟੀ ਵਿੱਚ ਮਿੱਟੀ ਹੋ ਕੇ, ਨਾ ਲੱਥਿਆ ਸਿਰ ਤੋਂ ਕਰਜ਼ਾ ਮਿੱਟੀ ਵਿੱਚ ਮਿੱਟੀ ਹੋ ਕੇ। ਉੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਖਿਆ ਰੋ ਰੋ ਕੇ, ਉੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਖਿਆ ਰੋ ਰੋ ਕੇ। ਫੇਰ ਸੁਹਾਗਾ ਵਿਕਿਆ ਵਿੱਚ ਗਰੀਬੀ, ਪਹਿਲਾਂ ਤਵੀਆਂ ਫੇਰ ਸੁਹਾਗਾ ਵਿਕਿਆ ਵਿੱਚ ਗਰੀਬੀ। ਵਕਤ ਪਏ ਤੋਂ ਪਾਸਾ ਵੱਟ ਕੇ ਰਿਸ਼ਤੇਦਾਰ ਗਰੀਬੀ, ਵਕਤ ਪਏ ਤੋਂ ਪਾਸਾ ਵੱਟ ਕੇ ਰਿਸ਼ਤੇਦਾਰ ਗਰੀਬੀ। ਮਤਲਬ ਵੇਲੇ ਪੈਂਦੇ ਸੀ ਜੋ ਨੇੜੇ ਹੋ ਕੇ, ਮਤਲਬ ਵੇਲੇ ਪੈਂਦੇ ਸੀ ਜੋ ਨੇੜੇ ਹੋ ਕੇ। ਉੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਖਿਆ ਰੋ ਰੋ ਕੇ, ਉੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਖਿਆ ਰੋ ਰੋ ਕੇ। ਸੱਪਾਂ ਦੇ ਸਿਰ ਪੈਰਾਂ ਥੱਲੇ ਨੱਪ ਕੇ ਕਰੀ ਕਮਾਈ, ਸੋਚਿਆ ਛੋਟੀਆਂ ਭਾਈਆਂ ਦੀ ਨਾਰੇ ਦੇ ਵਿੱਚ ਪੜ੍ਹਾਈ, ਸੋਚਿਆ ਛੋਟੀਆਂ ਭਾਈਆਂ ਦੀ ਨਾਰੇ ਦੇ ਵਿੱਚ ਪੜ੍ਹਾਈ। ਲੱਗ ਕੇ ਨੌਕਰੀ ਵੱਖਰੇ ਹੋ ਗਏ ਜਿਸ ਤਰ੍ਹਾਂ ਖੋ ਖੋ ਕੇ, ਲੱਗ ਕੇ ਨੌਕਰੀ ਵੱਖਰੇ ਹੋ ਗਏ ਹਿੱਸਾ ਖੋ ਖੋ ਕੇ। ਉੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਖਿਆ ਰੋ ਰੋ ਕੇ, ਉੱਤ ਵਰਗਾ ਫੋਰਡ ਟਰੈਕਟਰ ਜੱਟ
ਅਤੇ ਬ੍ਰੇਕ ਤੋਂ ਬਾਅਦ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਜੁੜਿਆ ਹੋਇਆ ਜੀ ਤੁਹਾਡੇ ਨਾਲ। ਤੇ ਜਿੱਦਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਜੀ, ਅੱਜ ਇੱਕ ਅਸੀਂ ਮੁਲਾਕਾਤ ਵੀ ਰੱਖੀ ਹੈ ਤੇ ਮੁਲਾਕਾਤ ਰੱਖੀ ਹੈ ਜੀ ਅਸੀਂ ਇੱਕ ਉਦਮੀ ਨੌਜਵਾਨ ਦੀ। ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਜਿੰਨੇ ਕੁ ਉਦਮ ਉਹਨਾਂ ਨੇ ਕੀਤੇ ਆ ਜਾਂ ਜਿੰਨੇ ਕੁ ਕੰਮ ਕੀਤੇ ਆ ਉਹਨਾਂ ਨੂੰ ਸਲੂਟ ਕਰਨਾ ਬਣਦਾ ਜੀ, ਤੇ ਕੰਮ ਵੀ ਜਿਹੜੇ ਕੀਤੇ ਆ ਬੜੇ ਮਿਆਰੀ ਕੀਤੇ ਆ। ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜੀ ਇਸ ਜੂਨ ਜੁਲਾਈ ਦੇ ਵਿੱਚ, ਤੇ ਮੈਂ ਉਹਨਾਂ ਦਾ ਕੰਮ ਕਰਨ ਦੇ ਤਰੀਕੇ ਦੇਖੇ ਤਾਂ ਮੈਨੂੰ ਬੜਾ ਵਧੀਆ ਲੱਗਿਆ ਵੀ ਕੋਈ ਬੰਦਾ ਤਾਂ ਹੈ ਜਿਹੜਾ ਪ੍ਰੋਪਰ ਢੰਗ ਨਾਲ ਕੰਮ ਕਰ ਰਿਹਾ। ਨਹੀਂ ਤਾਂ ਸਾਡੇ ਅੱਜ ਦੇ ਯੁੱਗ ਦੇ ਵਿੱਚ ਨਾ ਹਰ ਬੰਦੇ ਨੂੰ ਇੱਕ ਮਸ਼ਹੂਰ ਹੋਣ ਦੀ ਲਾਲਸਾ ਤੇ ਉਹ ਮਸ਼ਹੂਰ ਹੋਣ ਦੇ ਨਾਂ ਦੇ ਉੱਤੇ ਛੇਤੀ ਛੇਤੀ ਪਤਾ ਨਹੀਂ ਕੀ ਕੀ ਅਨਾਊਂਸ ਕਰਦਾ ਰਹਿੰਦਾ, ਕੀ ਕੀ ਕੰਮ ਕਰਦਾ ਰਹਿੰਦਾ ਤੇ ਪਰ ਉਹਨੂੰ ਸਿਰੇ ਕਿਸੇ ਕੰਮ ਨੂੰ ਵੀ ਨਹੀਂ ਲਾਉਂਦਾ। ਪਰ ਜੇ ਕੋਈ ਇੱਕ ਇਨਸਾਨ ਪੂਰਨ ਤੌਰ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਚੁੱਕਿਆ, ਜਿਹੜੇ ਵੀ ਕੰਮ ਨੂੰ ਹੱਥ ਪਾਇਆ ਉਸ ਕੰਮ ਦੇ ਵਿੱਚ ਉਹਨੂੰ ਕਾਮਯਾਬੀ ਦੇ ਮੁਕਾਮ ਤੇ ਪਹੁੰਚਾ ਚੁੱਕਿਆ, ਤਾਂ ਉਹ ਜੇ ਨੌਜਵਾਨ ਆ ਜਿਨ੍ਹਾਂ ਨਾਲ ਅੱਜ ਗੱਲਬਾਤ ਕਰਾਉਣੀ ਹੈ। ਤੇ ਤੁਸੀਂ ਵੀ ਬਹੁਤ ਸਾਰੇ ਜਿਹੜੇ ਮੇਰੇ ਲਿਸਨਰ ਅੱਜ ਜੁੜੇ ਹੋਏ ਆ ਉਹ ਵੀ ਤੁਸੀਂ ਕਿਸੇ ਨਾ ਕਿਸੇ ਰੂਪ ਚ ਉਹਨਾਂ ਨੂੰ ਜ਼ਰੂਰ ਜਾਣਦੇ ਹੋਵੋਗੇ। ਉਹਨਾਂ ਨੇ ਅਮਨ ਖਟਕੜ ਨਾਂ ਦੀ ਪਹਿਲਾਂ ਇੱਕ ਫਾਈਨੈਂਸ ਕੰਪਨੀ ਬਣਾਈ ਤੇ ਉਹ ਕੰਪਨੀ ਅੱਜ ਕੱਲ ਅਮਰੀਕਾ ਕੀ ਨਾਰਥ ਅਮਰੀਕਾ ਦੇ ਵਿੱਚ ਕਹੀਏ ਤਾਂ ਟਾਪ 5 ਦੇ ਵਿੱਚ ਉਹ ਕੰਪਨੀ ਆਉਂਦੀ ਹੈ ਜੀ ਫਾਈਨੈਂਸ ਦੀ ਦੁਨੀਆ ਦੇ ਵਿੱਚ। ਤਾਂ ਇੱਕ ਮੋਰਗੇਜ ਦਾ ਜਿਹੜਾ ਕੰਮ ਉਹਨਾਂ ਦੇ ਅਮਨ ਖਟਕੜ ਦੇ ਨਾਂ ਦੇ ਉੱਤੇ, ਜੇ ਕੋਈ ਕੈਨੇਡਾ ਅਮਰੀਕਾ ਦੇ ਵਿੱਚ ਕੋਈ ਵੀ ਰਹਿੰਦਾ ਤਾਂ ਉਹ ਜਾਣਦਾ ਹੀ ਆ। ਤੇ ਫਿਰ ਉਸ ਤੋਂ ਬਾਅਦ ਬਹੁਤ ਹੀ ਖੂਬਸੂਰਤ ਫਿਲਮਾਂ ਦੀ ਇੱਕ ਲੜੀ ਉਹਨਾਂ ਨੇ ਸਾਡੇ ਲਈ ਦਿੱਤੀ ਜਿਨ੍ਹਾਂ ਚੋਂ ਮਿਰਜ਼ਾ ਗੋਰਿਆਂ ਨੂੰ ਦਫ਼ਾ ਕਰੋ, ਫਿਰ ਅੰਗਰੇਜ਼, ਫਿਰ ਅਰਦਾਸ ਜਿਨ੍ਹਾਂ ਦੇ ਉਹ ਪ੍ਰੋਡਿਊਸਰ ਸਨ। ਬਹੁਤ ਵਧੀਆ ਜਿਹੜੀਆਂ ਫਿਲਮਾਂ ਨੇ, ਬਿਜ਼ਨਸ ਵੀ ਕੀਤਾ ਤੇ ਉਹਨਾਂ ਦੇ ਜਿਹੜੇ ਵਿਸ਼ੇ ਵੀ ਇੰਨੇ ਕੁ ਵਧੀਆ ਸਨ ਵੀ ਹਰ ਬੰਦੇ ਨੇ ਉਹ ਵਿਸ਼ਾ, ਚਾਹੇ ਅੰਗਰੇਜ਼ ਹੋਈ ਚਾਹੇ ਅਰਦਾਸ ਹੋਈ ਚਾਹੇ ਗੋਰਿਆਂ ਨੂੰ ਦਫ਼ਾ ਕਰੋ, ਸਾਰਿਆਂ ਫਿਲਮਾਂ ਦੇ ਵਿੱਚ ਉਹ ਵਿਸ਼ੇ ਵੀ ਬੜੇ ਕਮਾਲ ਦੇ ਵਿਸ਼ੇ ਉਹਨਾਂ ਨੇ ਛੋਏ ਆ। ਸੋ ਹੁਣ ਜਿਹੜੀ ਲੇਟੈਸਟ ਫਿਲਮ ਆ ਰਹੀ ਆ ਮੋਟਰ ਮਿੱਤਰਾਂ ਦੀ, ਉਹ ਵੀ ਉਹ ਨਾਰਥ ਅਮਰੀਕਾ ਦੇ ਜਿਹੜੇ ਡਿਸਟ੍ਰੀਬਿਊਟਰ ਨੇ, ਮੈਂ ਇੱਥੇ ਦੱਸਦਿਆਂ ਵੀ ਉਹ ਫਿਲਮ ਡਿਸਟ੍ਰੀਬਿਊਟਰ ਵੀ ਹਨ ਤੇ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਹੁਣ ਤੱਕ ਦੁਨੀਆ ਭਰ ਦੇ ਵਿੱਚ ਉਹ ਡਿਸਟ੍ਰੀਬਿਊਟ ਕਰ ਚੁੱਕੇ ਆ ਜੀ। ਸੋ ਅੱਜ ਕੱਲ੍ਹ ਉਹਨਾਂ ਨੇ ਇੱਕ ਨਵੀਂ ਪਾਰੀ ਸ਼ੁਰੂ ਕੀਤੀ ਆ, ਨਵਾਂ ਕੰਮ ਸ਼ੁਰੂ ਕੀਤਾ ਸਾਡੇ। ਅਸੀਂ ਜਦੋਂ ਜੂਨ ਜੁਲਾਈ ਚ ਗਏ ਆ ਤੇ ਮੈਨੂੰ ਬੜਾ ਮਾਣ ਮਿਲਿਆ ਵੀ ਉਹਨਾਂ ਦੇ ਸ਼ੁਰੂਆਤੀ ਦੌਰ ਦੇ ਮੈਨੂੰ ਵੀ ਉਸ ਟੀਵੀ ਦੇ ਉੱਤੇ ਹਾਜ਼ਰ ਹੋਣ ਦਾ ਮਾਣ ਟਾਈਮ ਮਿਲਿਆ। ਮੈਂ ਤੇ ਅਮਨਦੀਪ ਜਦੋਂ ਟੂਰ ਦੇ ਉੱਤੇ ਸਾਂ ਤਾਂ ਉਹਨਾਂ ਨੇ ਪ੍ਰਾਈਮ ਏਸ਼ੀਆ ਨਾਂ ਦਾ ਟੀਵੀ ਸ਼ੁਰੂ ਕੀਤਾ। ਜਦੋਂ ਉਹਨਾਂ ਨੇ ਮੈਨੂੰ ਦੱਸਿਆ ਪਹਿਲੀ ਨਜ਼ਰੇ ਮੈਨੂੰ ਵੀ ਉਹੀ ਗੱਲ ਆਈ ਵੀ ਜਿਵੇਂ ਖੁੰਭਾਂ ਵਾਂਗੂ ਰੇਡੀਓ ਉੱਗੇ ਸਨ ਤੇ ਫੇਰ ਪਤਾ ਹੀ ਨਹੀਂ ਕਿੱਧਰ ਗਏ, ਉਵੇਂ ਜੀ ਕਿ ਖੁੰਭਾਂ ਵਾਂਗੂ ਟੀਵੀ ਵੀ ਉੱਗੇ ਪਿਛਲੇ ਥੋੜੇ ਦਿਨਾਂ ਦੇ ਵਿੱਚ ਹੀ, ਥੋੜੇ ਸਾਲ ਕੁ ਦੇ ਵਿੱਚ ਕਹੀਏ ਤਾਂ 5-7 ਟੀਵੀ ਜਿਹੜੇ ਆਨਲਾਈਨ ਚੀਜ਼ਾਂ ਦਾ ਫਾਇਦਾ ਉਠਾ ਕੇ ਸੌਖੇ ਤਰੀਕਿਆਂ ਨਾਲ ਬਾਹਰ ਆਏ ਤੇ ਫੇਰ ਪਤਾ ਨੀ ਕਿੱਧਰ ਚਲੇ ਗਏ। ਮੈਨੂੰ ਵੀ ਲੱਗਿਆ ਵੀ ਚਲੋ ਇਹ ਵੀ ਇੱਕ ਉਸੇ ਢੰਗ ਦੀ ਪੜਾਸ ਹੋਣੀ ਆ ਉਸ ਟੀਵੀ ਉਹਨਾਂ ਲੋਕਾਂ ਵਾਂਗ ਹੀ ਇਹ ਟੀਵੀ ਹੋਣਾ ਤੇ ਵਕਤ ਆਉਣ ਤੇ ਪਤਾ ਲੱਗੂਗਾ ਵੀ ਇਹ ਟੀਵੀ ਕਿੱਧਰ ਨੂੰ ਜਾਂਦਾ। ਪਰ ਪਿਛਲੇ 6 ਮਹੀਨਿਆਂ ਦੇ ਵਿੱਚ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਇਹਨਾਂ ਦੇ ਗਾਏ ਵਗਾਏ ਪ੍ਰੋਗਰਾਮ ਆਏ, ਮੈਨੂੰ ਭੇਜਦੇ ਰਹਿੰਦੇ ਆ ਜਾਂ ਮੇਰਾ ਲਿੰਕ ਰਿਹਾ ਤੇ ਮੈਂ ਦੇਖਦਾ ਰਿਹਾ ਵੀ ਬੜੇ ਮਿਆਰੀ ਪ੍ਰੋਗਰਾਮਿੰਗ ਜਿਹੜੀ ਇਹਨਾਂ ਨੇ ਕੀਤੀ ਆ ਇਸ ਟੀਵੀ ਲਈ, ਤਾਂ ਉਹ ਬਹੁਤ ਬਾ ਕਮਾਲ ਸੀ ਤੇ ਹੁਣ ਸਾਨੂੰ ਬਹੁਤ ਚਿਰ ਤੋਂ ਉਡੀਕ ਸੀ ਕਿਉਂਕਿ ਅਸੀਂ ਬਹੁਤ ਰਿਕੁਐਸਟ ਕੀਤੀ ਇਹਨਾਂ ਨੂੰ ਵੀ ਇਹਨੂੰ ਕਿਵੇਂ ਨਾ ਕਿਵੇਂ ਟੀਵੀ ਨੂੰ ਕੈਨੇਡਾ ਤੋਂ ਬਾਹਰ ਕੱਢ ਕੇ ਸਾਡੇ ਤੱਕ ਵੀ ਲੈ ਕੇ ਆਓ, ਕਿਉਂਕਿ ਉਹ ਹੋਰ ਬਹੁਤ ਸਾਰੇ ਥਾਵਾਂ ਤੇ ਚੱਲਦਾ ਸੀ ਤੇ ਆਸਟ੍ਰੇਲੀਆ ਦੇ ਵਿੱਚ ਨਹੀਂ ਚੱਲਦਾ ਸੀ। ਸੋ ਅੱਜ ਜਿਹੜੀ ਗੱਲਬਾਤ ਕਰਨ ਦਾ ਬਹਾਨਾ ਸਬੱਬ ਅਸੀਂ ਤਾਂ ਹੀ ਇਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਖੁਦ ਸਾਡੇ ਰੇਡੀਓ ਤੇ 10 ਮਿੰਟ ਲਈ ਆਓ, ਤੇ ਇਹ ਉਹਨਾਂ ਨਾਲ ਅੱਜ ਗੱਲਬਾਤ ਕਰਨ ਦਾ ਬਹਾਨਾ ਇਹ ਬਣਿਆ ਵੀ ਕੱਲ ਪ੍ਰਾਈਮ ਏਸ਼ੀਆ ਟੀਵੀ ਹੈ ਜਿਹੜਾ ਉਹ ਆਪਣੇ ਆਸਟ੍ਰੇਲੀਆ ਦੇ ਵਿੱਚ ਉਪਲਬਧ ਹੋ ਗਿਆ ਸਾਡੇ ਰੀਅਲ ਟੀਵੀ ਬਾਕਸ ਦੇ ਉੱਤੇ, ਤੇ ਸ਼ਾਇਦ ਲਾਈਵ ਟੀਵੀ ਤੇ ਹੋਰ ਬਾਕੀ ਪਲੇਟਫਾਰਮਾਂ ਤੇ ਵੀ ਅੱਜ ਸਵੇਰ ਦੇ ਵਿੱਚ ਸਾਰਿਆਂ ਦੇ ਉੱਤੇ ਆ ਜਾਣਾ। ਤੇ ਪਰ ਜਿਹੜਾ ਪ੍ਰਾਈਮ ਏਸ਼ੀਆ ਦਾ ਜਿਹੜਾ ਮਿਆਰ ਆ ਜਾਂ ਉਹ ਮੈਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਕਲੀਨ ਚਿੱਟ ਤੇ ਇੱਕ ਕਹਿੰਦੇ ਨੀ ਹਰੀ ਝੰਡੀ ਦੇ ਚੁੱਕਿਆ ਵੀ ਵਾਕਈ ਕੋਈ ਟੀਵੀ ਵਾਂਗੂ ਟੀਵੀ ਚਲਾਇਆ ਨੌਜਵਾਨ ਨੇ। ਪਰ ਜ਼ਿਆਦਾ ਜਾਣਕਾਰੀ ਆਪਾਂ ਅਮਨ ਖਟਕੜ ਤੋਂ ਜਾਣਦੇ ਹਾਂ। ਸੋ ਅਮਨ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ।
ਹੈਲੋ, ਸਤਿ ਸ੍ਰੀ ਅਕਾਲ ਭਾਜੀ, ਥੈਂਕ ਯੂ ਵੈਰੀ ਮਚ, ਤੁਸੀਂ ਬਹੁਤ ਚੰਗੇ ਸ਼ਬਦਾਂ ਦੀ ਚੋਣ ਕੀਤੀ ਮੇਰੇ ਬਾਰੇ ਐਂਡ ਮੈਂ ਉਹਦਾ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਦੂਸਰਾ ਤੁਸੀਂ ਮੈਨੂੰ ਮੌਕਾ ਦੇ ਰਹੇ ਹਾਂ ਲੱਖਾਂ ਲੋਕਾਂ ਦੇ ਨਾਲ ਜੁੜਨ ਦਾ, ਥੈਂਕ ਯੂ ਵੈਰੀ ਮਚ ਭਾਜੀ। ਜੋ ਤੁਸੀਂ ਮੇਰੀ ਸਿਫਤ ਕੀਤੀ ਹੈ ਮੇਰੇ ਵੀ ਸੇਮ ਵਰਡ ਹਰਮਨ ਰੇਡੀਓ ਲਈ ਐਂਡ ਤੁਹਾਡੇ ਲਈ ਵੀ ਸੇਮ ਵਰਡ ਮੇਰੇ ਵੱਲੋਂ ਵੀ ਇਹੀ ਹੈ ਜੀ। ਮੈਂ ਵੀ ਤੁਸੀਂ ਮੈਨੂੰ ਦੇਖ ਕੇ ਇਮਪ੍ਰੈਸ ਹੋਏ ਸੀਗੇ, ਮੈਂ ਤੁਹਾਨੂੰ ਮਿਲ ਕੇ ਇਮਪ੍ਰੈਸ ਹੋਇਆ ਸੀਗਾ ਜੀ, ਥੈਂਕ ਯੂ ਵੈਰੀ ਮਚ ਭਾਜੀ।
ਬਹੁਤ ਮਿਹਰਬਾਨੀ ਅਮਨ ਜੀ। ਸੋ ਅਮਨ ਜੀ ਪਹਿਲਾਂ ਤਾਂ ਆਪਾਂ ਪਿਛੋਕੜ ਤੋਂ ਹੀ ਗੱਲ ਕਰੀਏ, ਪੰਜਾਬ ਤੋਂ ਕਿਹੜੀ ਜਗ੍ਹਾ ਤੋਂ?
ਭਾਜੀ ਪੰਜਾਬ ਜਿਹੜਾ ਮੇਰਾ ਜਨਮ ਹੋਇਆ ਸੀਗਾ ਜੀ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਹੈ ਜੀ, ਪਿੰਡ ਪੱਦੀ ਸੂਰਾ ਸਿੰਘ, ਤਾਂ ਇਹ ਮਾਲਪੁਰ ਤਾਂ ਗੜ ਸ਼ੰਕਰ ਮੋਰਾਂਵਾਲੀ ਦੇ ਨੇੜੇ ਜੀ। ਸੋ ਉੱਥੇ ਜਨਮ ਹੋਇਆ ਸੀ ਤੇ 25 ਸਾਲ ਤੋਂ ਅਸੀਂ ਇੱਥੇ ਕੈਨੇਡਾ ਦੇ ਵਿੱਚ ਵੈਨਕੂਵਰ ਦੇ ਵਿੱਚ ਰਹਿ ਰਹੇ ਹਾਂ ਜੀ।
ਜੀ, ਸੋ ਪਰਿਵਾਰ 25 ਸਾਲ ਪਹਿਲਾਂ ਇੱਥੇ ਮੂਵ ਹੋ ਗਿਆ, ਤੁਸੀਂ ਫਿਰ ਛੋਟੀ ਉਮਰੇ ਇੱਥੇ ਆ ਗਏ ਹੋ?
ਹਾਂਜੀ ਹਾਂਜੀ ਭਾਜੀ, ਮੈਂ ਇੱਥੇ ਆ ਗਿਆ ਸੀ ਬਟ ਉੱਥੋਂ ਮੈਂ ਪਲੱਸ 2 ਕਰਕੇ ਆਇਆ ਸੀਗਾ ਜੀ। ਸੋ ਇਹ ਮੈਨੂੰ ਬਹੁਤ ਵੱਡਾ ਬੈਨੀਫਿਟ ਇਹ ਹੋਇਆ ਸੀਗਾ ਵੀ ਜਦੋਂ ਤੁਸੀਂ ਉੱਥੇ 12 ਕਰਕੇ ਆਉਂਦੇ ਆ ਫਿਰ ਉੱਥੇ ਦਾ ਵੀ ਤੁਸੀਂ ਸਾਰਾ ਕੁਛ ਸਿੱਖ ਕੇ ਆਉਂਦੇ ਆ। ਤੁਹਾਨੂੰ ਪਤਾ ਹੈ ਜੀ ਉੱਥੇ ਬੰਦੇ ਮਤਲਬ ਉੱਥੇ ਦੀ ਪੜ੍ਹਾਈ ਇੱਥੇ ਦੀ ਪੜ੍ਹਾਈ ਦੇ ਵਿੱਚ ਬਹੁਤ ਫਰਕ ਹੈ ਜੀ। ਸੋ ਮੈਨੂੰ ਉਸ ਚੀਜ਼ ਦੀ ਬਹੁਤ ਬੈਨੀਫਿਟ ਹੋਇਆ, ਜਿੱਦਾਂ ਮੇਰੇ ਵਰਗੇ ਹੋਰ ਵੀ ਭੈਣ ਭਾਈ ਬਹੁਤ ਆ ਜਿਹੜੇ ਉੱਥੋਂ ਵੀ ਪੜ੍ਹ ਕੇ ਆਉਂਦੇ ਆ ਇੱਥੇ ਆ ਕੇ ਵੀ ਪੜ੍ਹ ਲੈਂਦੇ ਆ, ਫਿਰ ਉਹ ਦੋਏ ਵਰਲਡਾਂ ਦਾ ਬੈਸਟ ਹੋ ਜਾਂਦਾ ਜੀ। ਸੋ ਮੈਨੂੰ ਬਹੁਤ ਮੈਂ ਇਹੀ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਤੇ ਮੈਂ 10-12 ਮੈਂ ਉੱਥੋਂ ਇੰਡੀਆ ਤੋਂ ਪੰਜਾਬ ਤੋਂ ਇੱਕ ਸਧਾਰਨ ਪਰਿਵਾਰ ਚੋਂ ਜਿਹੜੀਆਂ ਤੰਗੀ ਦੇ ਵਿੱਚੋਂ ਮੈਂ ਜਿੱਦਾਂ ਸਾਰੇ ਮੋਸਟਲੀ ਮੈਜੋਰਿਟੀ ਆਪਾਂ ਆਏ ਹਾਂ ਜੀ, ਉਹ ਮੈਂ ਖੁਦ ਮਹਿਸੂਸ ਕੀਤੀਆਂ ਤਾਂ ਉਹਦਾ ਬਹੁਤ ਬੈਨੀਫਿਟ ਹੋਇਆ ਜ਼ਿੰਦਗੀ ਦੇ ਵਿੱਚ। ਜਿਹੜਾ ਅਸਲ ਪ੍ਰੈਕਟੀਕਲ ਜੇ ਕੋਈ ਚੀਜ਼ ਕੰਮ ਆਈ ਹੈ ਤਾਂ ਉਹ ਪੰਜਾਬ ਦਾ ਉਹ ਜਿਹੜੇ 10-12 ਸਾਲ ਦੀ ਐਜੂਕੇਸ਼ਨ ਆ ਔਰ ਜਾਂ 10-12 ਸਾਲ ਦੀਆਂ ਉਹ ਤੰਗੀਆਂ ਪੇਸ਼ੀਆਂ ਉਹ ਬਹੁਤ ਕੰਮ ਆਈਆਂ ਜੀ ਲਾਈਫ ਦੇ ਵਿੱਚ।
ਜੀ 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 ਬਿਲਕੁਲ, ਬਹੁਤ ਵਧੀਆ ਗੱਲ ਹੁੰਦੀ ਹੈ ਜਦੋਂ ਨਿਓ ਇਹੋ ਜਿਹੇ ਥਾਂ ਤੇ ਟਿਕੇ ਨਾ ਤੇ ਉਹਦੇ ਤੇ ਬਿਲਡਿੰਗ ਮਜ਼ਬੂਤ ਹੀ ਬਣਦੀ ਆ, ਕਿਉਂਕਿ ਜਿਹੜੇ ਇੱਕੇਦਮ ਫੁੱਟੇ ਜਿਹੜੇ ਫੁਆਰੇ ਹੁੰਦੇ ਆ ਉਹ ਛੇਤੀ ਬੈਠ ਵੀ ਜਾਂਦੇ ਆ। ਸੋ ਅਮਨ ਜੀ ਤੁਸੀਂ ਆਏ, ਫੈਮਿਲੀ ਸਮੇਤ ਇੱਥੇ ਸੈਟਅਪ ਹੋਇਆ ਤੇ ਫਿਰ ਇੱਕ ਬਹੁਤ ਵਧੀਆ ਕੰਪਨੀ ਤੁਸੀਂ ਫਾਈਨੈਂਸ ਦੀ ਚਲਾਈ, ਸੋ ਕੰਮ ਹਜੇ ਵੀ ਫਾਈਨੈਂਸ ਵਾਲਾ ਚੱਲ ਰਿਹਾ ਜੀ ਉਵੇਂ? ਕਿਉਂਕਿ ਤੁਹਾਡਾ ਨਾਮ ਹੈ ਜਦੋਂ ਵੀ ਕੈਨੇਡਾ ਗਿਆ ਹਰ ਥਾਂ ਦੇ ਉੱਤੇ ਫਾਈਨੈਂਸ ਦੇ ਵਿੱਚ ਤੁਹਾਡਾ ਨਾਂ ਮੋਹਰੀਆਂ ਦੇ ਵਿੱਚ ਆਉਂਦਾ।
ਹਾਂਜੀ ਹਾਂਜੀ ਭਾਜੀ, ਉਹ ਅਸਲੀ ਜੇ ਮੈਂ ਦੱਸਾਂ ਜੀ ਫਾਈਨੈਂਸ ਕਿਹੋ ਜਿਹਾ ਸੀ ਜਿਹਦੇ ਵਿੱਚੋਂ ਹੀ ਫਿਲਮਾਂ ਜਨਮ ਨੇ ਫਿਲਮਾਂ ਪ੍ਰੋਡਕਸ਼ਨ ਨੇ ਜਨਮ ਲਿਆ, ਜਿਹਦੇ ਵਿੱਚੋਂ ਹੀ ਆਪਾਂ ਟੀਵੀ ਚੈਨਲ ਨੇ ਜਨਮ ਲਿਆ, ਕਿਉਂਕਿ ਤੁਹਾਨੂੰ ਨਾ ਇੱਕ ਕੋਈ ਫਾਊਂਡੇਸ਼ਨ ਚਾਹੀਦੀ ਆ, ਇੱਕ ਤੁਹਾਨੂੰ ਕੋਈ ਇਨਕਮ ਚਾਹੀਦੀ ਆ ਜਿਹੜੀ ਤੁਸੀਂ ਜੇ ਕੁਛ ਗਾਹਾਂ ਕਰਨਾ ਚਾਹੁੰਦੇ ਆ ਉਹਨੂੰ ਸਪੋਰਟ ਕਰਨ ਦੇ ਲਈ। ਫਾਈਨੈਂਸ ਹਮੇਸ਼ਾ ਚੱਲੇਗੀ ਜੀ, ਉਹਦੇ ਕਰਕੇ ਸਭ ਕੁਛ ਹੋ ਰਿਹਾ ਹੈ ਜੀ, ਪਰਮਾਤਮਾ ਦੀ ਬਹੁਤ ਵੱਡੀ ਮਿਹਰ ਹੈ ਜੀ। ਐਂਡ ਅਗੇਨ ਕਿਉਂਕਿ ਭਾਜੀ ਜਿੱਦਾਂ ਆਪਾਂ ਹੁਣੇ ਗੱਲ ਕਰਦੇ ਸੀ, ਮੈਨੂੰ ਨਾ ਲਾਈਫ ਦੇ ਵਿੱਚ ਚੈਲੰਜ ਬਹੁਤ ਪਸੰਦ ਆ। ਤੁਸੀਂ ਆਪਣੇ ਵਰਗੇ ਤੁਸੀਂ ਦੇਖੋ ਆਪਣੇ ਭੈਣ ਭਾਈ ਦਸ ਦਸ ਵੀਹ ਵੀਹ ਡਾਲਰ ਜੇਬ ਤੇ ਲਿਆ ਕੇ ਆਸਟ੍ਰੇਲੀਆ ਜਾਂ ਹੋਰ ਕੈਨੇਡਾ ਦੇ ਵਿੱਚ ਲਿਆ ਕੇ ਅੱਜ ਕਿੱਥੇ ਤੱਕ ਪਹੁੰਚ ਗਏ ਆ। ਉਹ ਇੱਕ ਹਿੰਮਤ ਉੱਦਮ ਤੇ ਇੱਕ ਚੈਲੰਜ ਅਸੀਂ ਅਕਸੈਪਟ ਕੀਤਾ ਸੀ ਜਿਸ ਵੇਲੇ ਆਏ ਸੀ ਵੀ ਅਸੀਂ ਅੱਗੇ ਜਾਣਾ ਆ, ਅਸੀਂ ਅੱਗੇ ਵਧਣਾ ਆ। ਸੋ ਉਹ ਚੈਲੰਜ ਬਹੁਤ ਪਸੰਦ ਆ ਮੈਨੂੰ। ਜਿਸ ਵੇਲੇ ਹੁਣ ਮੈਂ ਜੇ ਮੋਰਗੇਜ ਤੋਂ ਗੱਲ ਕਰਦੇ ਹਾਂ, ਜਿਸ ਵੇਲੇ ਮੈਂ ਮੋਰਗੇਜ ਪਾਇਆ, ਉਸ ਤੋਂ ਪਹਿਲਾਂ ਮੈਂ ਬੀਸੀ ਟ੍ਰਾਂਜਿਟ ਦੀ ਸਾਡੀ ਜਿਹੜੀ ਸਰਕਾਰੀ ਬੱਸ ਚਲਾਉਂਦਾ ਸੀਗਾ ਭਾਜੀ, ਮੋਰਗੇਜ ਦਾ ਕੰਮ ਸ਼ੁਰੂ ਕੀਤਾ। ਫਿਰ ਮੈਂ ਦੋਏ ਕੰਮ ਲਗਾਤਾਰ ਮੇਰਾ ਖਿਆਲ 7-8 ਸਾਲ ਕੀਤੇ, ਜਦੋਂ ਤੱਕ ਐਨ ਪੂਰਾ ਅਸਟੈਬਲਿਸ਼ ਨਹੀਂ ਹੋ ਗਿਆ। ਜਦੋਂ ਮੈਂ ਕੈਨੇਡਾ ਦੇ ਟੋਪ ਬ੍ਰੋਕਰ ਦੇ ਵਿੱਚੋਂ ਵੀ ਆ ਗਿਆ, ਮੈਂ ਉਦੋਂ ਤੋਂ ਉਦੋਂ ਵੀ ਬੱਸ ਚਲਾ ਰਿਹਾ ਸੀਗਾ ਜੀ, ਕਿਉਂਕਿ ਮੈਨੂੰ ਚੰਗਾ ਲੱਗਦਾ ਸੀ, ਮਿਹਨਤ ਕਰਨੀ ਚੰਗੀ ਲੱਗਦੀ। ਫਿਰ ਮੈਂ ਉੱਥੋਂ ਰਿਜ਼ਾਈਨ ਕਰਕੇ ਇੱਧਰ ਆ ਗਿਆ। ਫਿਰ ਲੱਗਦਾ ਸੀ ਵੀ ਚੈਲੰਜ ਕੁਛ ਹੋਰ ਕੀਤਾ ਜਾਵੇ, ਕਿਉਂਕਿ ਮੈਨੂੰ ਭਾਜੀ ਫਿਲਮਾਂ ਚ ਆਉਣ ਦਾ ਸਬੱਬ ਮੈਨੂੰ ਇਹ ਲੱਗਦਾ ਸੀ ਵੀ ਆਪਾਂ ਨਾ ਜਿਹੜਾ ਮਿਊਜ਼ਿਕ ਨੇ ਤਾਂ ਆਪਣੇ ਬੱਚਿਆਂ ਨੂੰ ਇੱਥੇ ਨਾਲ ਜੋੜ ਲਿਆ ਸੀਗਾ, ਪਰ ਫਿਲਮਾਂ ਤੋਂ ਨਹੀਂ ਸੀ ਜੋੜ ਹੋਇਆ ਜਿਹੜੇ ਇੱਥੇ ਦੇ ਬੱਚੇ ਆ ਨਾ ਇੱਥੇ ਦੇ। ਮੈਨੂੰ ਲੱਗਦਾ ਸੀ ਵੀ ਉੱਥੇ ਸੋਚਿਆ ਵੀ ਕੀ ਰੀਜ਼ਨਸ ਕੀ ਹੈਗੇ ਆ ਜਿਹਦੇ ਕਰਕੇ ਆਪਣੇ ਬੱਚੇ ਪੰਜਾਬੀ ਫਿਲਮਾਂ ਨਹੀਂ ਦੇਖਦੇ। ਸੋ ਮੈਂ ਸੋਚਿਆ ਫਿਰ ਜਾ ਕੇ ਹੋਰ ਸਟੱਡੀ ਕੀਤੀ। ਇੱਕ ਤਾਂ ਸਕ੍ਰਿਪਟ ਭਾਜੀ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ, ਪਟਵਾਰੀ ਕਾਨੂੰ ਗੋ ਜ਼ਮੀਨਾਂ ਦੀਆਂ ਲੜਾਈਆਂ ਇੱਕ ਇਹ, ਦੂਜਾ ਹੁੰਦਾ ਸੀ ਵੀ ਕੁਆਲਿਟੀ, ਇੰਗਲਿਸ਼ ਫਿਲਮ ਦੇ ਸਿਨੇਮੇ ਚ ਜਾ ਰਹੇ ਆ ਇੰਨੀ ਉੱਚੀ ਕੁਆਲਿਟੀ ਦੀ ਫਿਲਮ ਦੇਖਦੇ ਆ, ਉਹ ਥੱਲੇ ਆ ਕੇ ਆਪਣੇ 5D ਕੈਮਰਿਆਂ ਨਾਲ ਸ਼ੂਟ ਹੋਈਆਂ ਫਿਲਮਾਂ। ਫਿਰ ਭਾਜੀ ਸੋ ਮੈਨੂੰ ਇਹ ਲੱਗਾ ਵੀ ਆਪਾਂ ਨਾ ਬਜਾਏ ਕਿ ਆਪਾਂ ਕਿਸੇ ਨੂੰ ਕੁਛ ਕਹੀਏ, ਪਹਿਲਾਂ ਆਪ ਖੁਦ ਕਰੀਏ। ਸੋ ਫਿਰ ਆਪਣੀ ਜਿਹੜੀ ਪਹਿਲੀ ਪ੍ਰੋਡਕਸ਼ਨ ਸੀਗੀ ਉਹ ਮਿਰਜ਼ਾ ਤਾਂ ਲੋਕ ਹੈਰਾਨ ਸੀਗੇ ਵੀ ਕੀ ਇਹ ਪੰਜਾਬੀ ਫਿਲਮ ਆ, ਕਿਉਂਕਿ ਉਹ ਅੰਗਰੇਜ਼ੀ ਫਿਲਮ ਪੰਜਾਬੀ ਚ ਬਣਾਈ ਸੀ ਅਸੀਂ ਸਾਰੇ, ਅੱਜ ਤੱਕ ਦੀ ਵੀ ਮੇਰੇ ਖਿਆਲ ਸਭ ਤੋਂ ਮਹਿੰਗੀ ਫਿਲਮ ਉਹੀ ਹੋਵੇਗੀ। ਸੋ ਇਹ ਸੀਗਾ ਜੀ। ਔਰ ਮੇਰੇ ਡੈਡੀ ਜਾਂ ਸਾਰੇ ਕਹਿੰਦੇ ਹੁੰਦੇ ਸੀ ਪੰਜਾਬੀ ਜਾਂ ਫਿਲਮਾਂ ਵਿੱਚ ਅੱਜ ਤੱਕ ਥੋੜੀ ਕਿਸੇ ਨੇ ਕੁਛ ਕਮਾਇਆ, ਥੋੜੀ ਅਗਵਾਇਆ ਹੀ ਆ। ਫਿਰ ਉਹ ਚੈਕ ਲਿਆ ਵੀ ਯੂ ਨੋ ਵਟ, ਇਹਨੂੰ ਚੇਂਜ ਵੀ ਕਰਦੇ ਆ ਔਰ ਲੋਕਾਂ ਦੀ ਜਿਹੜੀ ਆਹ ਸੋਚ ਆ ਜੋ ਕਹਿੰਦੇ ਆ ਉਹ ਵੀ ਚੇਂਜ ਕਰਦੇ ਆ। ਭਾਜੀ ਪਹਿਲੀ ਫਿਲਮ ਦੇ ਵਿੱਚ ਨਵੇਂ ਸੀਗੇ, ਜ਼ੀਰੋ ਐਕਸਪੀਰੀਅੰਸ ਸੀਗਾ, ਇੱਕ ਪੈਸ਼ਨ ਦੇ ਨਾਲ ਫਿਲਮ ਬਣਾ, ਬਹੁਤ ਪੈਸਾ ਜੋ ਵੀ ਕਮਾਇਆ ਕਮੂਇਆ ਸੀ ਸਾਰਾ ਲਾਤਾ, ਫਾਈਨੈਂਸ਼ੀਅਲ ਨੁਕਸਾਨ ਵੀ ਹੋਇਆ ਕਿਉਂਕਿ ਉਹ ਥੋੜਾ ਜਿਹਾ ਕਿਉਂਕਿ ਖਰਚਾ ਜ਼ਿਆਦਾ ਕਰ ਗਿਆ ਸੀ। ਫਿਰ ਮਤਲਬ ਹਾਰ ਮਨਜ਼ੂਰ ਨਹੀਂ ਸੀਗੀ, ਫਿਰ ਦੂਸਰੀ, ਫਿਰ ਗੋਰਿਆਂ ਨੂੰ ਦਫਾ ਕਰੋ, ਫਿਰ ਅੰਗਰੇਜ਼, ਫਿਰ ਅਰਦਾਸ, ਮਤਲਬ ਇੱਕ ਇੱਕ ਟ੍ਰੈਂਡ ਸੈਟਰ ਬਣਨਾ ਚਾਹੁੰਦੇ ਸੀਗੇ ਜੀ, ਕਿ ਇੱਕ ਪੰਜਾਬੀ ਸਿਨੇਮੇ ਨੂੰ ਆਪਣੇ ਲੀਹ ਤੇ ਲੈ ਜਾਈਏ। ਜਦੋਂ ਮੈਨੂੰ ਹੁਣ ਚਾਰ ਫਿਲਮਾਂ ਲੱਗੀਆਂ ਭਾਜੀ, ਤੇ ਹੁਣ ਹੁਣ ਪਰਮਾਤਮਾ ਦੀ ਮਿਹਰ ਜਾਂ ਸਾਰੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਆਪਾਂ ਪੰਜਾਬੀ ਨਵੇਂ ਸਿਨੇਮੇ ਨੂੰ ਜਨਮ ਦੇ ਦਿੱਤਾ। ਅੱਜ ਅੰਗਰੇਜ਼ ਆ ਰਹੀਆਂ ਪਤਾ ਨੀ ਕਿੰਨੀਆਂ ਬਣ ਰਹੀਆਂ, ਅੱਜ ਅਰਦਾਸ ਆ ਰਹੀਆਂ ਪਤਾ ਨੀ ਕਿੰਨੀਆਂ ਬਣ ਰਹੀਆਂ। ਸੋ ਹੁਣ ਮੈਨੂੰ ਲੱਗਦਾ ਸੀ ਵੀ ਹੁਣ ਟਾਈਮ ਆ ਗਿਆ ਇੱਕ ਨਵੇਂ ਚੈਲੰਜ ਦਾ, ਉਹ ਹੈਗਾ ਇੱਕ ਟੀਵੀ ਚੈਨਲ। ਸੋ ਮੈਂ ਕਾਫੀ ਚਿਰਾਂ ਦਾ ਲੱਗਿਆ ਸੀ, ਲੱਕੀਲੀ ਮੈਨੂੰ ਇੱਥੇ ਟੀਵੀ ਚੈਨਲ ਮਿਲ ਗਿਆ। ਇੱਥੇ ਮੈਂ ਗੱਲ ਕਲੀਅਰ ਕਰਦੀ ਹਾਂ, ਇਹ ਟੀਵੀ ਚੈਨਲ ਐਕਚੁਅਲ ਟੀਵੀ ਚੈਨਲ ਆ, ਇਟਸ ਨੋਟ ਲਾਈਕ ਬੇਸ ਜਿੱਦਾਂ ਕਈ ਲੋਕੀ ਖੋਲ ਲੈਂਦੇ ਆ ਨਾ, ਉਹਨਾਂ ਨੂੰ ਵੀ ਟੀਵੀ ਚੈਨਲ ਕਹਿ ਦਿੰਦੇ ਆ ਨਾ, ਜਿਹੜਾ ਸਾਡੇ ਕੇਬਲ ਤੇ ਵੀ ਆਉਂਦਾ, ਡਿਸ਼ ਤੇ ਵੀ ਆਉਂਦਾ, ਸਾਰੇ ਨੈਸ਼ਨਲ ਟੀਵੀ ਹੈ ਸਾਰੇ ਜਿਹੜੇ ਰੋਜਰਸ ਤੇ, ਬੈਲ ਤੇ, ਬੈਲ 5 ਤੇ ਆਉਂਦਾ। ਸੋ ਇਹਨੂੰ ਫਿਰ ਇਹ ਚੈਲੰਜ ਲਿਆ ਵੀ ਹੁਣ ਇਹਨੂੰ ਬਦਲੀ ਭਾਜੀ, ਇਹਨੂੰ ਬਦਲਣ ਦੇ ਲਈ ਤੁਸੀਂ ਜਦੋਂ ਵੀ ਤੁਸੀਂ ਆਏ ਸੀ ਉਦੋਂ ਆਪਾਂ ਮੁੱਢਲੀ ਸਟੇਜ ਤੇ ਸੀਗੇ, ਹੁਣ ਇਸ ਵੇਲੇ ਪਰਮਾਤਮਾ ਦੀ ਮਿਹਰ ਨਾਲ ਜਿੰਨੇ ਵੀ ਪੰਜਾਬੀ ਚੈਨਲ ਹੈਗੇ ਆ, ਇਹ ਚੈਨਲ ਜਦੋਂ ਆਪਾਂ ਪ੍ਰੋਗਰਾਮਿੰਗ ਦੇਖਦੇ ਹਾਂ ਤੇ ਦੁਨੀਆ ਦਾ ਸਭ ਤੋਂ ਨੰਬਰ 1 ਚੈਨਲ ਬਣ ਗਿਆ ਆ। ਉਹਦਾ ਰੀਜ਼ਨ ਕੀ ਆ ਵੀ ਸਾਡੇ ਕੋਲ 10-13 ਘੰਟੇ ਦੀ ਡੇਲੀ ਹੋਮ ਪ੍ਰੋਡਕਸ਼ਨ ਆ। ਇਸ ਤਰ੍ਹਾਂ ਨਹੀਂ ਜਿੱਦਾਂ ਹੁਣ ਬਾਕੀ ਕੋਈ ਵੀ ਟੀਵੀ ਆਪਾਂ ਦੇਖੀਏ ਉਹਦੇ ਕੋਲ 3-4 ਘੰਟੇ ਦੀ ਵੀ ਨਹੀਂ ਹੁੰਦੀ, ਫਿਰ ਉਹ ਗਾਣੇ ਲਾਉਂਦੇ ਆ, ਮੂਵੀਆਂ ਲਾਉਂਦੇ ਆ ਜਾਂ ਡਰਾਮੇ ਲਾਉਂਦੇ ਆ, ਕਿਉਂਕਿ ਟੀਵੀ ਲਈ ਪ੍ਰੋਡਕਸ਼ਨ ਬਹੁਤ ਔਖੀ ਆ। ਹੁਣ ਇਸ ਵੇਲੇ 80-90 ਬੰਦੇ ਫੁੱਲ ਟਾਈਮ ਕੰਮ ਕਰਦੇ ਆ, 4 ਕੰਟਰੀਆਂ ਦੇ ਵਿੱਚ ਪ੍ਰੋਡਕਸ਼ਨ ਹੋ ਰਹੀ ਆ, ਬਹੁਤ ਛੇਤੀ ਤੁਸੀਂ ਖੁਦ ਇੱਥੋਂ ਆਸਟ੍ਰੇਲੀਆ ਦੇ ਵਿੱਚੋਂ ਵੀ ਸਾਡੀ ਹੈਲਪ ਕਰੋਗੇ। ਤਾਂ ਤੁਸੀਂ ਇਹ ਪਹਿਲਾ ਪੰਜਾਬੀ ਟੀਵੀ ਆ ਜੀ, ਹਾਂਜੀ ਇਹ ਪਹਿਲਾ ਪੰਜਾਬੀ ਟੀਵੀ ਆ ਭਾਜੀ। ਇੱਥੇ ਕੈਨੇਡਾ ਚ ਤਾਂ ਹਰੇਕ ਸ਼ਹਿਰ ਦੇ ਵਿੱਚ ਇਹਦੇ ਸਟੂਡੀਓ ਹੈਗੇ ਹੀ ਆ, ਆਪਣੇ ਪੰਜਾਬ ਦੇ ਵਿੱਚ ਵੀ ਹੈਗੇ ਆ, ਐਂਡ ਪਾਕਿਸਤਾਨੀ ਪੰਜਾਬ ਦੇ ਵਿੱਚ ਲਾਹੌਰ ਦੇ ਵਿੱਚ ਸਾਡਾ ਸਟੂਡੀਓ ਆਲਰੇਡੀ ਪ੍ਰੋਡਕਸ਼ਨ ਆਉਣੀ ਸ਼ੁਰੂ ਹੋ ਗਈ ਆ। ਔਰ ਪਾਕਿਸਤਾਨ ਦੇ ਨੰਬਰ 1 ਜਿਹੜੇ ਜਰਨਲਿਸਟ ਹੈਗੇ ਹਸਨ ਨਿਸਾਰ, ਉਹਨਾਂ ਨੇ ਪ੍ਰਾਈਮ ਏਸ਼ੀਆ ਜੁਆਇਨ ਕਰ ਲਿਆ ਆ। ਹੁਣ ਤੁਸੀਂ ਇੱਧਰਲੇ ਪੰਜਾਬ ਦੇ ਆਪਾਂ ਦੇਖਦੇ ਹਾਂ ਵੀ ਪ੍ਰਾਈਮ ਡਿਸਕਸ਼ਨ ਜਿਹੜਾ ਰੋਜ਼ ਹੀ ਆਉਂਦਾ, ਜਿਤਿੰਦਰ ਸਾਹਿਬ ਆਪਣੇ ਨਾਲ ਨੇ, ਐਂਡ ਟਹਿਣਾ ਸਾਹਿਬ, ਸਵਰਨ ਸਿੰਘ ਟਹਿਣਾ ਆਪਣੇ ਨਾਲ ਨੇ, ਬੈਨੀਪਾਲ ਸਾਹਿਬ ਆਪਣੇ ਨਾਲ ਨੇ, ਸੁਪਨ, ਮਤਲਬ ਜਿੰਨੇ ਵੀ ਵੱਡੇ ਨਾਂ ਆ ਉਹ ਸਾਰੇ ਪ੍ਰਾਈਮ ਏਸ਼ੀਆ ਦੇ ਨਾਲ ਆ ਗਏ ਨੇ। ਤਾਂ ਮੈਨੂੰ ਇਹ ਆ ਵੀ ਜਿੱਥੋਂ ਵੀ ਦੁਨੀਆਂ ਚੋਂ ਬੈਸਟ ਤੋਂ ਬੈਸਟ ਆਪਾਂ ਨੂੰ ਹੋਸਟ ਪ੍ਰੋਗਰਾਮ ਕਰਨ ਵਾਲੇ ਮਿਲਦੇ ਆ, ਇਹਦੇ ਨਾਲ ਜੁੜੀਏ, ਤੇ ਆਪਾਂ ਇਸ ਚੈਨਲ ਨੂੰ ਉੱਪਰ ਲੈ ਕੇ ਜਾਈਏ। ਉਹ ਪਰਮਾਤਮਾ ਦੀ ਮਿਹਰ ਦੇ ਨਾਲ ਉਹਦਾ ਫਲ ਹੁਣ ਆਪਾਂ ਨੂੰ ਮਿਲਣ ਲੱਗ ਪਿਆ ਜੀ, ਔਰ ਬਹੁਤ ਖੁਸ਼ੀ ਦੀ ਗੱਲ ਆ ਤੇ ਅੱਜ ਸਾਡੇ ਕੋਲ ਉਹੀ ਪ੍ਰੋਗਰਾਮਿੰਗ ਜਿਹੜੀ ਇੱਥੇ ਬੱਲੇ ਬੱਲੇ ਹੋਈ ਅਸੀਂ ਅੱਜ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ ਜਾਣ ਲੱਗ ਪਿਆ। ਤਾਂ ਸਮਝ ਜਿਹਨਾਂ ਦੇ ਬਣਾ ਰਹੇ ਹਾਂ ਉਹਨਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਭਾਜੀ।
ਜੀ ਬਿਲਕੁਲ ਅਮਨ ਜੀ, ਮੈਂ ਇੱਥੇ ਸਾਡੇ ਸਰੋਤਿਆਂ ਨੂੰ ਹੋਰ ਕਲੀਅਰ, ਪਹਿਲਾਂ ਵੀ ਜਿਵੇਂ ਸ਼ੁਰੂਆਤ ਚ ਦੱਸਿਆ ਸੀ ਵੀ ਕਈ ਵਾਰ ਅਸੀਂ ਆਈਪੀ ਦੇ ਉੱਤੇ ਲੈ ਕੇ ਥੋੜਾ ਜਿਹਾ ਸਪੇਸ ਤੇ ਵੈਬਸਾਈਟ ਲੈ ਕੇ ਤੇ ਉਹਨੂੰ ਵੀ ਟੀਵੀ ਚੈਨਲ ਕਹਿ ਦਿੰਦੇ ਹਾਂ, ਪਰ ਇਹ ਟੀਵੀ ਚੈਨਲ ਜੀ ਪ੍ਰੋਪਰ ਟੀਵੀ ਚੈਨਲ ਆ ਤੇ ਬੈੱਲ ਇੱਕ ਬਹੁਤ ਵੱਡਾ ਕੈਨੇਡਾ ਦਾ ਜਿਹੜਾ ਇੱਕ ਨੈਟਵਰਕ ਆ ਉਹਦੇ ਉੱਤੇ ਆਉਣਾ ਇੱਕ ਵੱਡੀ ਚੀਜ਼ ਆ। ਉਸ ਦੇ ਉੱਤੇ ਜਿੱਦਾਂ ਸਾਡੇ ਫੋਕਸਟੈਲ ਦੇ ਉੱਤੇ ਚੱਲਦਾ ਹੋਵੇ ਤਾਂ ਉਵੇਂ ਹੀ ਇਹ ਬੈੱਲ ਦੇ ਉੱਤੇ ਜਿਹੜਾ ਉੱਥੋਂ ਦੀ ਫੋਕਸਟੈਲ ਦੇ ਬਰਾਬਰ ਦਾ ਇੱਕ ਅਦਾਰਾ ਜੀ ਤੇ ਉੱਥੇ ਚੱਲਦਾ। ਤੇ ਅਸੀਂ ਕੋਸ਼ਿਸ਼ ਪਿਛਲੇ ਤਕਰੀਬਨ ਜਦੋਂ ਤੋਂ ਮੈਂ ਇਹਨਾਂ ਨੇ ਪ੍ਰੋਗਰਾਮ ਮੈਨੂੰ ਭੇਜਣੇ ਸ਼ੁਰੂ ਕੀਤੇ, ਮੈਨੂੰ ਬੜੇ ਪਿਆਰੇ ਲੱਗੇ, ਬਹੁਤ ਸੋਹਣੇ ਜਿਹੜੇ ਉੱਚ ਪੱਧਰੀ ਡਿਸਕਸ਼ਨ। ਏਦਾਂ ਨਹੀਂ ਸੀਗਾ ਵੀ ਇੱਕ ਐਵੇਂ, ਕਈ ਵਾਰੀ ਅਸੀਂ ਦੇਖ ਲੈਂਦੇ ਹਾਂ ਵੀ ਖਾਨਾ ਪੂਰਤੀਆਂ ਹੁੰਦੀਆਂ ਹੁਣ, ਪਰ ਉੱਚ ਪੱਧਰੀ ਡਿਸਕਸ਼ਨ ਦੇ ਜਦੋਂ ਮੈਂ ਪ੍ਰੋਗਰਾਮ ਦੇਖੇ ਤਾਂ ਮੈਨੂੰ ਬੜੇ ਵਧੀਆ ਲੱਗੇ ਤੇ ਅਸੀਂ ਇਹਨਾਂ ਨੂੰ ਬਹੁਤ ਰਿਕੁਐਸਟ ਕੀਤੀ ਵੀ ਅਸੀਂ ਇਹਨੂੰ ਆਸਟ੍ਰੇਲੀਆ ਦੇ ਵਿੱਚ ਵੀ ਲੈ ਕੇ ਆਈਏ। ਭਾਵੇਂ ਸੈਟੇਲਾਈਟ ਜਿਹੜੀ ਇਹ ਔਖਾ ਸੀ ਤੇ ਅਸੀਂ ਇੱਕੋ ਹੀ ਤਰੀਕਾ ਸੀ ਵੀ ਇੱਥੇ ਆਈਪੀ ਟੀਵੀ ਦੇ ਬਾਕਸ ਜਰੀਏ ਆ ਸਕਦਾ ਸੀ, ਐਪ ਜਰੀਏ ਆ ਸਕਦਾ ਸੀ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਐਚ ਟੀਵੀ ਦੇ ਜਰੀਏ ਵੀ ਲਿਆਉਣ ਦੀ, ਪਰ ਇਹਨਾਂ ਦੀ ਕੁਆਲਿਟੀ ਇੰਨੀ ਚੰਗੀ ਸੀ ਕਿਉਂਕਿ ਸੈਟੇਲਾਈਟ ਕੁਆਲਿਟੀ ਹੋਣ ਕਾਰਨ ਤੇ ਉਹ ਸਾਨੂੰ ਇੰਨੀ ਦੇਰ ਲੱਗ ਗਈ ਇਸ ਟੀਵੀ ਨੂੰ ਇੱਥੋਂ ਦੇ ਜਿਹੜੇ ਬਾਕਸਾਂ ਤੱਕ ਲੈ ਕੇ ਆਉਂਦੇ ਨੂੰ। ਪਰ ਕੱਲ ਬੜੀ ਖੁਸ਼ੀ ਹੋਈ ਜਦੋਂ ਟੀਵੀ ਚੈਨਲ ਦੇਖਿਆ ਜੀ ਅਸੀਂ ਪ੍ਰਾਈਮ ਏਸ਼ੀਆ ਨੂੰ ਆਸਟ੍ਰੇਲੀਆ ਦੇ ਵਿੱਚ ਦੇਖਿਆ ਤੇ ਜਿੱਥੇ ਵੀ ਰੀਅਲ ਟੀਵੀ ਦੇ ਬਾਕਸੇ ਚਾਹੇ ਆਸਟ੍ਰੇਲੀਆ ਚਾਹੇ ਨਿਊਜ਼ੀਲੈਂਡ ਦੇ ਵਿੱਚ ਮੇਰੀ ਕੱਲ ਬਾਈ ਸਿਮਰਨ ਹੋਰਾਂ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਸੀ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਬਾਕਸੇ ਹੈਗੇ ਆ ਜੀ, ਤਾਂ ਉਹ ਉੱਥੇ ਅੱਜ ਟੀਵੀ ਤੁਸੀਂ ਦੇਖ ਸਕਦੇ ਹੋ। ਤੇ ਅਸੀਂ ਛੇਤੀ ਨਾ ਪ੍ਰੋਗਰਾਮਿੰਗ ਬਾਰੇ ਜਾਣਕਾਰੀ ਲੈ ਕੇ ਅਮਨ ਹੋਰਾਂ ਤੋਂ ਤੇ ਉਹਨੂੰ ਆਪਣੇ ਹਰਮਨ ਰੇਡੀਓ ਜਰੀਏ ਨਾ ਪਾਵਾਂਗੇ ਵੀ ਤੁਸੀਂ ਕਿੰਨੇ ਕਿੰਨੇ ਵਜੇ ਕਿਹੜੇ ਕਿਹੜੇ ਸ਼ੋਅ ਦੇਖ ਸਕਦੇ ਹੋ। ਸੋ ਅਮਨ ਜੀ ਆਪਾਂ ਗੱਲ ਅੱਗੇ ਤੋਰੀਏ, ਟੀਵੀ ਚੈਨਲ ਸ਼ੁਰੂ ਕਰਨਾ ਤਾਂ ਹਰ ਬੰਦੇ ਦਾ ਸੁਪਨਾ ਹੋ ਸਕਦਾ, ਹਰ ਬੰਦੇ ਦਾ ਗੁੱਬ ਗਲਾਟ ਹੋ ਸਕਦਾ, ਪਰ ਉਹਨੂੰ ਮੇਨਟੇਨ ਰੱਖਣ ਲਈ ਜਿਵੇਂ ਤੁਸੀਂ ਪਹਿਲਾਂ ਹੀ 70-80 ਬੰਦੇ ਹਾਇਰ ਕਰ ਰੱਖੇ ਆ, ਉਹ ਵੀ ਕਰੀਮ ਮੈਂ ਦੇਖ ਰਿਹਾ ਸੀ ਤਕਰੀਬਨ ਕਰੀਮ ਤੁਸੀਂ ਚੁੱਕੀ ਹੋਈ ਹੈ ਸਾਰੀ ਦੁਨੀਆਂ ਭਰ ਦੇ ਵਿੱਚੋਂ, ਤੇ ਇਹ ਸਾਰੀ ਚੀਜ਼ ਨੂੰ ਮੈਨੇਜ ਕਰਨਾ ਤੁਸੀਂ ਕੈਨੇਡਾ ਦੇ ਵਿੱਚ ਬੈਠ ਕੇ ਕਰ ਰਹੇ ਹੋ ਤੇ ਕਿੰਨਾ ਕੁ ਔਖਾ ਲੱਗ ਰਿਹਾ ਤੇ ਕੀ ਇਹਦੇ ਲਈ ਤੁਹਾਡੇ ਕੀ ਕੀ ਚੈਲੰਜ ਆ ਰਹੇ ਆ ਤੁਹਾਨੂੰ?
ਜਦੋਂ ਨਾ ਮੈਂ ਹਮੇਸ਼ਾ ਇੱਕ ਬਿਲੀਵ ਕਰਦਾ ਹੁੰਦਾ ਜਦੋਂ ਤੁਸੀਂ ਕੋਈ ਕੰਮ ਵੀ ਦਿਲ ਤੋਂ ਕਰਦੇ ਆ ਨਾ ਉਹ ਦਿਲਾਂ ਤੱਕ ਪਹੁੰਚਦਾ ਹੈ ਜੀ, ਰਾਈਟ? ਹੁਣ ਜਦੋਂ ਮੈਂ ਤੁਹਾਨੂੰ ਅੰਗਰੇਜ਼ ਫਿਲਮ ਦੀ ਐਗਜ਼ਾਮਪਲ ਦਿੰਦਾ ਹੈ ਜੀ, ਉਹ ਜਦੋਂ ਮੈਂ ਅੰਗਰੇਜ਼ ਫਿਲਮ ਬਣਾਉਣੀ ਸ਼ੁਰੂ ਕੀਤੀ ਸਾਰੇ ਬੰਦੇ ਸਾਰੇ ਇੰਡਸਟਰੀ ਦੇ ਬੰਦੇ ਉਹ ਕਹਿੰਦੇ ਯਾਰ ਤੂੰ ਬੇਵਕੂਫ ਆ, ਇਹਨੂੰ ਕੌਣ ਦੇਖੂਗਾ, ਰਾਈਟ? ਸਾਡੀ ਫਿਲਮਾਂ ਦਾ ਹੀਰੋ ਇਹੋ ਜਿਹਾ ਨੀ ਹੋ ਸਕਦਾ ਵੀ ਪਾਟਿਓ ਕੱਪੜੇ ਮੁਸ਼ਕ ਆਉਂਦਾ ਮਤਲਬ ਸੈਂਟਾਂ ਵਾਲਾ ਪਜਾਮਾ, ਉਹ ਉਸ ਜਮਾਨੇ ਗਏ, ਅੱਜ ਤਾਂ ਲੋਕੀ ਹੋਰ ਕੁਛ ਦੇਖਣਾ ਚਾਹੁੰਦੇ ਆ। ਮੈਂ ਕਿਹਾ ਵੀ ਚੱਲ ਕੋਈ ਗੱਲ ਨੀ, ਵੀ ਮੈਨੂੰ ਪਤਾ ਸੀਗਾ ਵੀ ਆਪਣੇ ਓਵਰਸੀਜ਼ ਬੰਦਿਆਂ ਚ ਉਹ ਭੁੱਖ ਹੈਗੀ ਆ ਵੀ ਪੁਰਾਣਾ ਪੰਜਾਬ ਦੇਖਣ ਦੀ। ਸੋ ਤੁਸੀਂ ਤੁਸੀਂ ਉਹ ਜਦੋਂ ਤੁਸੀਂ ਲੀਹ ਤੋਂ ਹਟ ਕੇ ਕੁਛ ਕਰਦੇ ਆ ਨਾ ਔਰ ਤੁਹਾਨੂੰ ਪਤਾ ਹੁੰਦਾ ਵੀ ਲੋਕ ਚਾਹੁੰਦੇ ਕੀ ਆ, ਸੋ ਉਹਦਾ ਰਿਜ਼ਲਟ ਦੇਖੋ ਕੀ ਆਇਆ। ਇਸੇ ਤਰ੍ਹਾਂ ਅਰਦਾਸ, ਅਰਦਾਸ ਦੇ ਵਿੱਚ ਵੀ ਇਹ ਕਹਿ ਰਹੇ ਸੀ ਸਾਰੇ ਵੀ ਹੋ ਹੀ ਨੀ ਸਕਦਾ, ਯੂ ਨੋ ਲਾਈਕ ਵੀ ਇਹ ਕਿੱਦਾਂ ਹੋ ਸਕਦਾ ਵੀ ਧਾਰਮਿਕ ਫਿਲਮ ਅੱਜ ਤੱਕ ਚੱਲੀ ਨੀ, ਜਿਹੜੀ ਉਹ ਪੁਰਾਣੇ ਅੱਜ ਤੋਂ 15-20 ਸਾਲ ਪਹਿਲਾਂ ਤੋਂ ਲੈ ਕੇ ਹੁਣ ਤੱਕ ਜਿਹਨੇ ਵੀ ਬਣਾਈਆਂ ਉਹ ਇੱਕ ਲਿਮਿਟਡ ਬਿਜ਼ਨਸ ਹੁੰਦਾ, ਉਹਨਾਂ ਨੂੰ ਆਡੀਅੰਸ ਨੀ ਪੈਂਦੀ। ਸੋ ਉਹ ਵੀ ਅੱਜ ਕੀ ਹੋਇਆ। ਸੋ ਇਸੇ ਤਰ੍ਹਾਂ ਮੈਨੂੰ ਇਹ ਸੀਗਾ ਵੀ ਆਪਣੇ ਕੋਲ ਚੰਗੀਆਂ ਚੀਜ਼ਾਂ ਮਤਲਬ ਦੇਖਣ ਦੇ ਬਹੁਤ ਲੋਕੀ ਹੈਗੇ ਆ, ਚਾਹੇ ਉਹ ਸਿਨੇਮਾ ਆ ਚਾਹੇ ਉਹ ਟੀਵੀ ਆ। ਹੁਣ ਆਪਾਂ ਇਸ ਤਰ੍ਹਾਂ ਨੀ ਕਹਿ ਸਕਦੇ ਵੀ ਅਸੀਂ ਚੰਗਾ ਇਸ ਕਰਕੇ ਨੀ ਬਣਾਉਂਦੇ ਵੀ ਲੋਕੀ ਪਸੰਦ ਇਹ ਕਰਦੇ ਆ, ਲੋਕੀ ਇਹ ਪਸੰਦ ਨਹੀਂ ਕਰਦੇ। ਕਿਸੇ ਵੀ ਬੰਦੇ ਨੂੰ ਆਪਾਂ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਕਿ ਆਡੀਅੰਸ ਕੀ ਚਾਹੁੰਦੀ ਆ। ਸੋ ਜਦੋਂ ਟੀਵੀ ਚੈਨਲ ਬਾਰੇ ਮੈਂ ਸੋਚਿਆ ਵੀ ਮੈਂ ਦੇਖਿਆ ਵੀ ਜਿੱਦਾਂ ਫਿਲਮਾਂ ਦਾ ਬਿਲਕੁਲ ਜੋ ਲੋਕੀ ਚਾਹੁੰਦੇ ਸੀ ਅਸੀਂ ਉਹ ਫਿਲਮਾਂ ਬਣਾਈਆਂ ਔਰ ਸਾਲ ਦੀ ਇੱਕ ਬਣਾਈ ਵੀ ਜਾਣੀ ਆ। ਫਿਰ ਮੈਨੂੰ ਇਹ ਲੱਗਾ ਸੀ ਵੀ ਹੁਣ ਟਾਈਮ ਆ ਗਿਆ ਵੀ ਜੋ ਲੋਕ ਜਿਸ ਤਰ੍ਹਾਂ ਦਾ ਟੀਵੀ ਦੇਖਣਾ ਚਾਹੁੰਦੇ ਆ ਉਹਨਾਂ ਨੂੰ ਮਿਲ ਨਹੀਂ ਰਿਹਾ, ਰਾਈਟ? ਸੋ ਉਹਨਾਂ ਨੂੰ ਹੁਣ ਪਿੱਛੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਹੋਈ, ਹੁਣ ਮੈਂ ਉਸ ਚੈਨਲ ਦਾ ਨਾਂ ਨਹੀਂ ਲਵਾਂਗਾ, ਪਰ ਇੱਕ ਵੀ ਨਿਊਜ਼ ਨੀ, ਜਦੋਂ ਕਿ ਸਾਰਾ ਪੰਜਾਬ ਮਰਨ ਮਰਾਉਣ ਤੇ ਹੋਇਆ ਸੀਗਾ, ਇੱਕ ਵੀ ਨਿਊਜ਼ ਨੀ ਸੀ ਮਤਲਬ ਉਸ ਚੈਨਲ ਤੇ ਆ ਰਹੇ ਵੀ ਪੰਜਾਬ ਚ ਸਾਰਾ ਕੁਛ ਸ਼ਾਂਤੀ ਆ। ਫਿਰ ਸਾਨੂੰ ਇਹ ਲੱਗਾ ਵੀ ਇਹਨੂੰ ਵੱਧ ਇੱਕ ਨਿਊਜ਼ ਹੋਣੀ ਚਾਹੀਦੀ ਜਿਹੜੀ ਇੰਡੀਪੈਂਡੈਂਟ ਹੋਵੇ ਸਭ ਤੋਂ ਪਹਿਲਾਂ ਜਿੱਥੇ ਜਨਮ ਹੋਇਆ ਇਹ। ਸੋ ਭਾਜੀ ਜਿਹੜੀ ਨਿਊਜ਼ ਅਸੀਂ ਇੱਕ ਘੰਟੇ ਦੀ ਪ੍ਰੋਡਿਊਸ ਕਰਦੇ ਆ ਭਾਜੀ, ਉਸ ਨਿਊਜ਼ ਦਾ ਹੀ ਸਾਡਾ ਖਰਚਾ 60-70,000 ਡਾਲਰ ਇੱਕ ਘੰਟੇ ਦੀ, ਡਾਲਰ ਕੈਨੇਡੀਅਨ ਡਾਲਰ, ਮੇਰੇ ਖਿਆਲ ਆਸਟ੍ਰੇਲੀਅਨ ਦੀ ਪ੍ਰੀਮਚ ਸੇਮ ਹੀ ਆ। ਸੋ 60-70,000 ਡਾਲਰ ਸਾਡਾ ਇੱਕ ਘੰਟੇ ਦਾ ਖਰਚਾ ਹੈ ਜੀ ਉਹਨੂੰ ਪ੍ਰੋਡਕਸ਼ਨ ਕਰਨ ਦਾ, ਤੁਸੀਂ ਮਤਲਬ ਕੁਆਲਿਟੀ ਦੇਖ ਸਕਦੇ ਆ ਫਿਰ, ਮਤਲਬ ਕੁਆਲਿਟੀ ਕਿਹੋ ਜਿਹੀ ਕੁਆਲਿਟੀ ਹੋਗੀ ਉਸ ਨਿਊਜ਼ ਦੀ। ਰਾਊਟਰਸ ਦੀ ਮੈਂਬਰਸ਼ਿਪ ਸਾਡੇ ਕੋਲ ਭਾਜੀ, ਜਿਹੜੀ CNN ਕੋਲ ਆ, ਜਿਹੜੀ BBC ਕੋਲ ਆ, ਮਤਲਬ ਉਸ ਉਹ ਮੈਂਬਰਸ਼ਿਪ ਸਾਡੇ ਕੋਲ ਆ ਜਿੱਥੋਂ ਅਸੀਂ ਨਿਊਜ਼ ਪੂਲ ਕਰਦੇ ਹਾਂ। ਸੋ ਮੈਨੂੰ ਇਹ ਲੱਗਦਾ ਯੈਸ ਉਸ ਚੀਜ਼ ਦੀ ਭੁੱਖ ਹੈਗੀ ਆ। ਐਂਡ ਅਗੇਨ ਤੁਸੀਂ ਕੋਈ ਚੰਗੀ ਚੀਜ਼ ਬਣਾਓ, ਲੋਕ ਤੁਹਾਨੂੰ ਸਪੋਰਟ ਕਰਨਗੇ। ਹੁਣ ਜੇ ਆਪਾਂ ਕਿਸੇ ਹੋਰ ਸਥਲ ਦੇ ਨਾਲ ਆਪਾਂ ਨੂੰ ਕੰਪੇਅਰ ਕਰੀਏ, ਸਾਡੀਆਂ ਜਿਹੜੀਆਂ ਐਡਾਂ ਆ ਉਹ ਉਹਨਾਂ ਨਾਲੋਂ ਕਈ ਜਿਹੜੀ ਸਾਡੀ ਨਿਊਜ਼ ਦੀ ਐਡ ਆ, ਨਿਊਜ਼ ਦੀ ਐਡ ਸਾਡੀ 30-40 ਟਾਈਮਸ ਮਹਿੰਗੀ ਆ, 30-40 ਗੁਣਾ ਮਹਿੰਗੀ, ਰਾਈਟ। ਫਿਰ ਬੰਦਾ ਕਹੇ ਤੇ ਨਹੀਂ ਅਸੀਂ ਫਿਰ, ਕਿਉਂਕਿ ਸਾਡੀਆਂ ਆਲਮੋਸਟ ਪ੍ਰੀਟੀ ਮੱਚ ਫੁੱਲ ਨੇ ਉਹ, ਕਿਉਂਕਿ ਕੁਆਲਿਟੀ ਨੂੰ ਲੋਕੀ ਅੱਜ ਵੀ ਐਪਰੀਸ਼ੀਏਟ ਕਰਦੇ ਆ। ਤੁਸੀਂ ਜਿਸ ਵੇਲੇ ਹੁਣ ਕੈਨੇਡਾ ਜਦੋਂ ਤੁਸੀਂ ਦੇਖ ਲੈਣਾ ਆ, ਸਾਰੇ ਪ੍ਰੋਗਰਾਮ ਦੇਖ ਲੈਣੇ ਆ, ਪ੍ਰਾਈਮ ਡਿਸਕਸ਼ਨ ਜਿੱਦਾਂ ਪੰਨੂ ਸਭ ਤੋਂ ਬੈਟਰ ਕੌਣ ਹੈ ਜੀ, ਅੱਜ ਟੈਨਾ ਸਭ ਤੋਂ ਬੈਟਰ ਕੌਣ ਨੇ, ਜਿਹੜੀਆਂ ਨਿਊਜ਼ਾਂ। ਸੋ ਇਸ ਕਰਕੇ ਉਹ ਚੱਜ ਦਾ ਵਿਚਾਰ ਜਿਹੜਾ ਅਸੀਂ ਡੇਲੀ ਪ੍ਰੋਗਰਾਮ ਬਣਾਉਂਦੇ ਆ, ਸਾਰੀ ਸਾਡੀ ਹੋਮ ਪ੍ਰੋਡਕਸ਼ਨ ਆ। ਆਈ ਥਿੰਕ ਅਸੀਂ ਇੱਕ ਇਹੋ ਜਿਹਾ ਚੈਨਲ ਆ ਭਾਜੀ ਜਿਹੜਾ ਰੋਜ਼ ਪ੍ਰਾਈਮ ਇਲੈਕਸ਼ਨ ਆਉਂਦਾ ਆ, ਅੱਧੇ ਘੰਟੇ ਦਾ ਪ੍ਰੋਗਰਾਮ ਆ ਡੇਲੀ, ਵੀਕਲੀ ਨੀ ਡੇਲੀ, ਜਿਹੜੇ ਵੀ ਇਲੈਕਸ਼ਨ ਦੇ ਵਿੱਚ ਖੜੇ ਆ ਉਹਨਾਂ ਨਾਲ ਇੰਟਰਵਿਊਆਂ ਜਾ ਕੇ ਕਰਦੇ ਆ। ਮਤਲਬ ਬਹੁਤ ਵੱਡੀ ਟੀਮ ਆ, ਜਦੋਂ ਤੁਸੀਂ ਉਹ ਦੇਖੋਗੇ ਤੁਹਾਨੂੰ ਕੁਆਲਿਟੀ ਐਂਡ ਕੰਟੈਂਟ ਤੁਹਾਨੂੰ ਲੱਗੂਗਾ ਵੀ ਬਾਕੀ ਆ ਯਾਰ, ਵੀ ਇਹੋ ਜਿਹਾ ਤਾਂ ਹੋਇਆ ਹੀ ਨਹੀਂ। ਜਿੱਦਾਂ ਫਿਲਮਾਂ ਚ ਰੈਵੋਲੂਸ਼ਨ ਆਇਆ ਸੀਗਾ, ਟੀਵੀ ਚੈਨਲ ਚ ਆਪਾਂ ਰਲ ਕੇ ਇਹ ਰੈਵੋਲੂਸ਼ਨ ਇੱਧਰ ਕੈਨੇਡਾ ਚ ਤਾਂ ਆ ਗਿਆ, ਤਾਂ ਤੁਹਾਡੇ ਮੇਰੇ ਖਿਆਲ 2-4 ਦਿਨਾਂ ਚ ਆ ਜਾਊਗਾ ਜੀ। ਸਿਰਫ ਤਾਂ ਸਿਰਫ ਤੁਹਾਡੇ ਸਹਿਯੋਗ ਦੇ ਨਾਲ ਹੀ ਹੈ ਜੀ ਸਾਰਾ ਕੁਛ ਹੋ ਸਕਦਾ।
ਜੀ ਜੀ ਬਿਲਕੁਲ ਜੀ ਬਿਲਕੁਲ। ਮੈਂ ਦੇਖੋ ਚੀਜ਼ਾਂ ਜਿਹੜੀਆਂ ਚੰਗੀਆਂ ਹੁੰਦੀਆਂ ਨਾ, ਉਹਨਾਂ ਨੂੰ ਕਹਿਣਾ ਨੀ ਪੈਂਦਾ, ਉਹ ਆਪ ਹੀ ਫੈਲਣ ਲੱਗ ਜਾਂਦੀਆਂ। ਮੈਨੂੰ ਨਾ ਬੜੀ ਖੁਸ਼ੀ ਹੋਈ, ਮੈਨੂੰ ਮਹੀਨਾ ਕੁ ਪਹਿਲਾਂ ਕਿਸੇ ਸੱਜਣ ਮਿੱਤਰ ਨੇ, ਟੋਰਾਂਟੋ ਵਸਦੇ ਨੇ ਨਾ, ਤੇ ਇੱਕ ਕਲਿੱਪ ਭੇਜਿਆ, ਤੇ ਜਦੋਂ ਮੈਂ ਕਲਿੱਪ ਦੇ ਉੱਤੇ ਲੋਗੋ ਦੇਖਿਆ ਮੇਰੇ ਮੂੰਹ ਤੇ ਮੁਸਕਾਨ ਆਈ। ਮੈਂ ਆਖਿਆ ਵੀ ਇਹਨਾਂ ਨੇ ਪ੍ਰਾਈਮ ਏਸ਼ੀਆ ਦਾ ਹੀ ਭੇਜਿਆ ਮੈਨੂੰ ਕੁਛ, ਤਾਂ ਉਹ ਜਤਿੰਦਰ ਪੰਨੂ ਹੋਰਾਂ ਦੀ ਡਿਸਕਸ਼ਨ ਮੈਨੂੰ ਭੇਜੀ, ਸ਼ੋਅ ਭੇਜਿਆ, ਤੇ ਉਹ ਰੈਗੂਲਰ ਹੁਣ ਮੈਨੂੰ ਬਹੁਤ ਸਾਰੇ ਸੱਜਣ ਮਿੱਤਰ ਨਾ ਰੈਗੂਲਰ ਹੀ ਜਦੋਂ ਇਧਰੋਂ ਵੀ ਸਾਡੀਆਂ ਖਬਰਾਂ ਸੁਣਦੇ ਆ, ਸਮੀਖਿਆ ਸੁਣਦੇ ਆ, ਤੇ ਨਾਲ ਨਾਲ ਫਿਰ ਮੈਨੂੰ ਪ੍ਰਾਈਮ ਏਸ਼ੀਆ ਦੀਆਂ ਬਹੁਤ ਸਾਰੀਆਂ ਚੀਜ਼ਾਂ ਭੇਜਦੇ ਆ, ਤੇ ਮੈਂ ਹੁਣ ਉਹਨਾਂ ਨੂੰ ਕੀ ਦੱਸਾਂ ਵੀ ਅਸੀਂ ਤਾਂ ਪੂਰਾ ਜ਼ੋਰ ਲਾ ਰਹੇ ਹਾਂ ਜੀ ਇਹਨੂੰ ਪੂਰੇ ਤੌਰ ਦੇ ਉੱਤੇ ਆਸਟ੍ਰੇਲੀਆ ਚ ਲੈ ਕੇ ਆਈਏ। ਸੋ ਮੈਂ ਆਸਟ੍ਰੇਲੀਆ ਦੇ ਵਾਸਤੇ ਸਾਰੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਦਰਸ਼ਕਾਂ ਨੂੰ ਫੇਰ ਬੇਨਤੀ ਕਰਦਾ ਵੀ ਬਹੁਤ ਸਾਰੇ ਸੱਜਣ ਮਿੱਤਰਾਂ ਦੀਆਂ ਈਮੇਲਾਂ ਆ ਰਹੀਆਂ ਤੇ ਉਹ ਟੀਵੀ ਦਾ ਨਾਂ ਪੁੱਛ ਰਿਹਾ, ਪ੍ਰਾਈਮ ਏਸ਼ੀਆ ਟੀਵੀ ਹੈ ਜੀ, ਪ੍ਰਾਈਮ ਏਸ਼ੀਆ ਟੀਵੀ ਕਰਕੇ ਤੁਸੀਂ ਰੀਅਲ ਟੀਵੀ ਬਾਕਸ ਤੇ ਹੁਣੇ ਲੱਭ ਸਕਦੇ ਹੋ, primeasia.com ਦੇ ਉੱਤੇ ਜਾ ਕੇ ਤੁਸੀਂ ਵੈਬਸਾਈਟ ਤੇ ਦੇਖ ਸਕਦੇ ਹੋ, ਐਪ ਵੀ ਤੋਂ ਇਹਨਾਂ ਦੇ ਬਣ ਚੁੱਕੇ ਆ, ਤੁਸੀਂ ਐਪ ਵੀ ਡਾਊਨਲੋਡ ਕਰ ਸਕਦੇ ਹੋ, ਉੱਥੋਂ ਵੀ ਤੁਹਾਨੂੰ ਪ੍ਰੋਗਰਾਮ ਮਿਲ ਜਾਣਗੇ। ਪਰ ਹੋਰ ਕਿੱਥੇ ਕਿੱਥੇ, ਕਿਉਂਕਿ ਮੈਂ ਪਹਿਲੀ ਵਾਰ ਦੇਖਿਆ ਇੰਨੇ ਪਲੇਟਫਾਰਮਾਂ ਦੇ ਉੱਤੇ ਇੱਕ ਟੀਵੀ ਦਾ ਆਉਣਾ, ਜੇ ਤੁਸੀਂ ਉਹ ਲਿਸਟ ਦੇਖੋ ਨਾ ਤੇ ਲਿਸਟ ਤੋਂ ਹੈਰਾਨ ਹੋ ਜਾਂਦੇ ਹੋ, ਬਹੁਤ ਸਾਰੀਆਂ ਚੀਜ਼ਾਂ ਦਾ ਸਾਨੂੰ ਪਤਾ ਵੀ ਨਹੀਂ। ਸੋ ਅਮਨ, ਸਾਨੂੰ ਇਹ ਵੀ ਜ਼ਰੂਰ ਹੋਰ ਸਾਡੇ ਸਰੋਤਿਆਂ ਨੂੰ ਦੱਸਿਓ ਵੀ ਤੁਸੀਂ ਪਹਿਲਾਂ ਤਾਂ ਟੀਵੀ ਦਾ ਸ਼ੁਰੂਆਤ ਕਰਨੇ ਵੱਡਾ ਕਦਮ ਸੀ, ਫਿਰ ਉਹਦੀ ਆਪ ਜਿਹੜਾ ਪ੍ਰੋਡਕਸ਼ਨ ਹਾਊਸ ਖੜਾ ਕਰਨਾ ਉਦੋਂ ਵੱਡਾ ਕੰਮ ਸੀ, ਹੁਣ ਉਹਨੂੰ ਦੁਨੀਆਂ ਦੇ ਕੋਨੇ ਕੋਨੇ ਚ ਲਿਜਾਣ ਲਈ ਇੰਨੇ ਪਲੇਟਫਾਰਮਾਂ ਤੇ ਲੈ ਕੇ ਜਾਣ ਦਾ, ਇਹ ਉਹਦੇ ਤੋਂ ਵੀ ਇੱਕ ਵੱਡਾ ਕੰਮ ਆ। ਸੋ ਤੁਸੀਂ ਕਿਹੜੇ ਕਿਹੜੇ ਪਲੇਟਫਾਰਮ ਤੇ ਹੋਰ ਦੇ ਉੱਤੇ ਆ ਰਹੇ ਹੋ ਇਹ?
ਭਾਜੀ ਜੇ ਆਪਾਂ ਪ੍ਰਾਈਮ ਏਸ਼ੀਆ ਟੀਵੀ ਦੀ ਕਹੀਏ ਨਾ, ਇੱਕ ਜਿਹੜੀ ਸਾਡੀ ਮੇਨ ਫਿਲੋਸਫੀ ਜਾਂ ਮੇਨ ਸੋਚ ਕੀ ਆ, ਫਿਰ ਕੰਜ਼ਿਊਮਰ ਤੱਕ ਇਹਨੂੰ ਪਹੁੰਚਾਉਣਾ ਆ, ਚਾਹੇ ਸਾਨੂੰ ਕੋਈ ਵੀ ਪੈਸਾ ਨਾ ਆਵੇ, ਸਾਡਾ ਜਿਹੜਾ ਰੈਵਨਿਊ ਜਨਰੇਟ ਹੋਣਾ ਆ ਉਹ ਸਾਡੀਆਂ ਐਡਾਂ ਤੋਂ ਹੋਣਾ ਆ। ਮਤਲਬ ਅਸੀਂ ਸਬਸਕ੍ਰਿਪਸ਼ਨ ਤੋਂ ਇੱਥੇ ਵੀ ਅਸੀਂ ਸਾਡਾ ਮੇਨ ਹੈਗਾ ਵੀ ਚਾਹੇ ਸਾਡਾ ਕੋਈ ਫ੍ਰੀ ਦੇਖੇ ਚਾਹੇ ਕੋਈ ਪੈਸੇ ਦੇ ਕੇ ਦੇਖੇ, ਪਰ ਦੇਖੇ ਲੋਕਾਂ ਤੱਕ ਪਹੁੰਚਾਈਏ। ਸੋ ਭਾਜੀ ਇੱਕ ਪਹਿਲਾ ਪ੍ਰਾਈਮ ਏਸ਼ੀਆ ਟੀਵੀ ਆ ਜਿਹੜਾ ਐਪਲ ਟੀਵੀ ਤੇ ਆਲਰੇਡੀ ਆ ਗਿਆ ਆ। ਤੁਸੀਂ ਐਪਲ ਟੀਵੀ ਤੇ ਅੱਜ ਤੁਹਾਨੂੰ ਨਹੀਂ ਮਿਲੂਗਾ, ਤੁਹਾਨੂੰ ਆਪਕਾ ਕਲਰ ਨਹੀਂ ਮਿਲੂਗਾ, ਤੁਹਾਨੂੰ ਹੋਰ ਮਤਲਬ ਕੋਈ ਵੀ ਪੰਜਾਬੀ ਚੈਨਲ ਤਾਂ ਛੱਡੋ, ਤੁਹਾਨੂੰ ਹਿੰਦੀ ਚੈਨਲ ਵੀ ਨਹੀਂ ਮਿਲੂਗਾ ਜਿਹੜੇ ਜਿਹੜੇ ਵੱਡੇ ਚੈਨਲ ਆ ਐਪਲ ਟੀਵੀ ਦੇ ਉੱਤੇ। ਔਰ ਪ੍ਰਾਈਮ ਏਸ਼ੀਆ ਟੀਵੀ ਆਲਰੇਡੀ ਐਪਲ ਟੀਵੀ ਤੇ ਆ ਗਿਆ। ਮਾਈਕਰੋਸੋਫਟ ਦੇ ਜਿੰਨੇ ਵੀ ਡਿਵਾਈਸਿਸ ਹੈਗੇ ਆ ਭਾਜੀ, ਚਾਹੇ ਐਕਸਬੋਕਸ 1 ਆ ਜਾਂ ਜਿਹੜੇ ਆ, ਉਹਨਾਂ ਤੇ ਆਲਰੇਡੀ ਆ ਗਿਆ ਜੀ, ਕੋਡੀ ਤੇ ਆਲਰੇਡੀ ਆ ਗਿਆ, ਜਿੰਨੇ ਵੀ ਆਪਣੇ ਸੈਮਸੰਗ ਦੇ ਸਮਾਰਟ ਟੀਵੀ ਆ ਭਾਜੀ ਐਂਡ LG ਦੇ, ਉਹਨਾਂ ਦੀ ਐਪ ਬਿਲਕੁਲ ਬਣ ਚੁੱਕੀ ਹੋ ਜੀ, ਟੈਸਟਿੰਗ ਦੇ ਵਿੱਚ ਆ, ਹੋ ਸਕਦਾ 2 ਦਿਨ ਨੂੰ ਉੱਥੇ ਅਵੇਲੇਬਲ ਹੋ ਜਾਵੇ, ਪਰ ਪਿਛਲੇ 2 ਹਫ਼ਤਿਆਂ ਦੀ ਚੱਲ ਰਹੇ ਆ। ਸੋ ਕਿਤੇ ਵੀ ਬੰਦਾ ਅੱਜ ਬੈਠਾ ਆ, ਅਸੀਂ ਇਹ ਦੇਖਿਆ ਵੀ ਉਹਦੇ ਲਈ ਕੋਈ ਵੀ ਚੀਜ਼ ਜਿਹੜੀ ਆ ਉਹਨੂੰ ਸਿਰਫ ਇੰਟਰਨੈਟ ਐਂਡ TV ਚਾਹੀਦਾ, ਪ੍ਰਾਈਮ ਏਸ਼ੀਆ ਦੀ ਐਪ ਡਾਊਨਲੋਡ ਉਹ ਕਰਕੇ, ਕਿਉਂਕਿ ਜਿੰਨਾ ਵੀ ਅੱਜ ਕੱਲ ਸੋਫਟਵੇਅਰ ਦਾ ਭਾਜੀ ਜ਼ਮਾਨਾ ਹੈਗਾ, ਆਪਣੇ ਆਈਫੋਨ ਦੀ ਐਪ ਹੈਗੀ ਆ, ਐਂਡਰਾਇਡ ਦੀ ਐਪ ਹੈਗੀ ਆ, ਤੁਸੀਂ ਮਤਲਬ ਜਿੱਥੇ ਨੈਟਫਲਿਕਸ, ਮੈਨੂੰ ਪਤਾ ਨੀ ਇੱਥੇ ਆਸਟ੍ਰੇਲੀਆ ਦੇ ਵਿੱਚ ਨੈਟਫਲਿਕਸ ਚਲਦੀ ਆ ਜਾਂ ਨਹੀਂ ਚਲਦੀ
ਹੈਗਾ,
ਜਿੱਥੇ ਵੀ ਨੈਟਫਲਿਕਸ ਤੁਹਾਡੇ ਕੋਲ ਹੋਵੇਗੀ, ਜਿੱਥੇ ਵੀ ਨੈਟਫਲਿਕਸ ਉੱਥੇ ਪ੍ਰਾਈਮ ਏਸ਼ੀਆ ਉਹ ਪਲੇਟਫਾਰਮ ਤੇ ਹੋਵੇਗਾ, ਮਤਲਬ ਉਹ ਪਲੇਟਫਾਰਮ ਕੋਲ ਬਣਿਆ ਹੀ ਨਹੀਂ ਹੋਊਗਾ ਜਿੱਥੇ ਪ੍ਰਾਈਮ ਏਸ਼ੀਆ ਤੁਹਾਨੂੰ ਨਹੀਂ ਮਿਲੂਗਾ, ਰਾਈਟ? ਸੋ ਯੱਪ ਟੀਵੀ ਤੇ ਆਲਰੇਡੀ ਹੈਗੇ ਆ ਜੀ ਅਸੀਂ, ਜਿਹੜਾ ਯੱਪ ਟੀਵੀ ਵੀ ਮੇਰੇ ਖਿਆਲ ਇੱਥੇ ਪਾਪੂਲਰ ਹੋਵੇਗਾ। ਸੋ ਅਸੀਂ ਇੱਥੇ ਵੀ ਮਤਲਬ ਅਸੀਂ ਇਹ ਆ ਵੀ ਲੋਕਾਂ ਤੱਕ ਆਪਾਂ ਪਹੁੰਚਾਈਏ, ਪ੍ਰੋਗਰਾਮ ਪਹੁੰਚਾਈਏ, ਫਿਰ ਆਪੇ ਲੋਕਾਂ ਨੇ, ਕਿਉਂਕਿ ਇਹਦੀ ਪ੍ਰਮੋਸ਼ਨ ਲੋਕਾਂ ਨੇ ਖੁਦ ਕਰਨੀ ਆ, ਕਿਉਂਕਿ ਇੱਕੋ ਇੱਕ ਭਾਜੀ ਟੀਵੀ ਆ ਤੁਸੀਂ ਜਿਹੜਾ ਜਿਹੜਾ ਓਵਰਸੀਜ਼ ਲਈ ਅਸੀਂ ਸਵੇਰ ਤੋਂ ਲੈ ਕੇ ਸਭ ਤੋਂ ਪਹਿਲੇ ਪ੍ਰੋਗਰਾਮ ਤੋਂ ਲੈ ਕੇ ਸਭ ਤੋਂ ਅਖੀਰਲੇ ਪ੍ਰੋਗਰਾਮ ਤੱਕ ਓਵਰਸੀਜ਼ ਲਈ ਬਣਾ ਰਹੇ ਹਾਂ। ਅਸੀਂ ਪਹਿਲਾਂ ਸਿਰਫ ਕੈਨੇਡਾ ਲਈ ਬਣਾਉਂਦੇ ਸੀ, ਹੁਣ ਆਸਟ੍ਰੇਲੀਆ ਵੀ ਸ਼ਾਮਿਲ ਆ ਉਹਦੇ ਵਿੱਚ, ਕਿਉਂਕਿ ਹੋਰ ਕੋਈ ਵੀ ਟੀਵੀ ਚੈਨਲ ਆ, ਜੇ ਹੁਣ ਪੀਟੀਸੀ ਦੀ ਗੱਲ ਕਰ ਲਈ, ਆਪਾਂ ਸੋਨੀ ਦੀ ਕਰ ਲਈ, ਇਹ ਤਾਂ ਉੱਥੋਂ ਜਲੰਧਰੋਂ ਜਾਂ ਬੰਬੇ ਤੋਂ ਚੱਲਦੇ ਆ, ਇਹਨੀ ਕੈਨੇਡਾ ਤਾਂ ਆਸਟ੍ਰੇਲੀਆ ਤੋਂ ਕੀ ਲੈਣਾ ਆ, ਠੀਕ ਹੈ ਨਾ? ਬਟ ਸਾਡੇ ਸਿਰਫ ਤਾਂ ਸਿਰਫ ਪ੍ਰੋਗਰਾਮ ਹੀ ਓਵਰਸੀਜ਼ ਪੰਜਾਬੀਆਂ ਲਈ ਆ, ਹੋਰ ਕੋਈ ਵੀ ਇਹੋ ਜਿਹਾ ਟੀਵੀ ਨਹੀਂ ਹੋਵੇਗਾ ਜਿਹੜਾ ਸਵੇਰ ਤੋਂ ਸ਼ਾਮ ਤੱਕ ਓਵਰਸੀਜ਼ ਲਈ ਪ੍ਰੋਗਰਾਮ ਬਣਾਵੇਗਾ। ਇੱਕ ਓਵਰਸੀਜ਼ ਦਾ ਟੇਸਟ ਨੂੰ ਮੋਹਰੇ ਰੱਖ ਕੇ ਪ੍ਰੋਗਰਾਮ ਮਤਲਬ ਟੀਵੀ ਤੇ ਦਿਖਾਏ ਜਾਣਗੇ। ਸੋ ਅਗੇਨ ਅਜੇ ਤਾਂ ਸ਼ੁਰੂਆਤ ਹੈ ਜੀ, ਈਵਨ ਦੋ ਕਿ ਅਸੀਂ ਚਾਹੇ ਦੂਸਰਿਆਂ ਤੋਂ ਅੱਗੇ, ਸਾਨੂੰ ਸਾਰੇ ਭੈਣ ਭਰਾਵਾਂ ਨੇ ਕਰ ਦਿੱਤਾ ਆ, ਅਗੇਨ ਅੱਜ ਤਾਂ ਸ਼ੁਰੂਆਤ ਹੈ ਜੀ, ਜੋ ਤੁਸੀਂ ਦੇਖਣਾ ਚਾਹੋਗੇ ਉਹੀ ਅਸੀਂ ਦਿਖਾਵਾਂਗੇ ਤੁਹਾਨੂੰ, ਇਹ ਤੁਹਾਡਾ ਸਾਰਿਆਂ ਦਾ ਟੀਵੀ ਹੈ ਜੀ। ਮੈਂ ਤਾਂ ਸਲੋਗਨ ਵੀ ਦੇਖੋਗੇ ਨਾ, ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ, ਸੋ ਇਹ ਸਲੋਗਨ ਹੈ। ਕੁਛ ਵੀ ਤੁਸੀਂ ਦੇਖਣਾ ਚਾਹੋਗੇ ਮਤਲਬ ਸਾਨੂੰ ਸੁਜੈਸ਼ਨ ਦਿਓ, ਤੁਹਾਨੂੰ ਸਮਾਂ ਸਾਰੇ ਭੈਣ ਭਰਾ ਦੱਸਣ, ਆਪਾਂ ਉਹੀ ਚੀਜ਼ ਬਣਾਵਾਂਗੇ ਜੋ ਲੋਕ ਦੇਖਣਾ ਚਾਹੁਣਗੇ। ਹੁਣ ਆਪਾਂ ਡਿਪੈਂਡ ਇਸ ਜੋ ਸਾਨੂੰ ਪੰਜਾਬ ਤੋਂ ਬਣ ਕੇ ਆ ਰਿਹਾ ਆ ਉਹ ਸਾਨੂੰ ਦੇਖਣਾ ਪਊਗਾ, ਠੀਕ ਹੈ ਨਾ? ਜੋ ਅਸੀਂ ਦੇਖਣਾ ਚਾਹਾਂਗੇ ਉਹੀ ਅਸੀਂ ਤਿਆਰ ਕਰਾਵਾਂਗੇ, ਤਾਂ ਕਿਉਂਕਿ ਅਸੀਂ ਤੁਹਾਡੇ ਸਾਰਿਆਂ ਲਈ ਬਣਾ ਰਹੇ ਹਾਂ, ਅਸੀਂ ਉਹ ਚੀਜ਼ ਤਾਂ ਦਿਖਾ ਹੀ ਨਹੀਂ ਸਕਦੇ ਜੋ ਅਸੀਂ ਚਾਹੁੰਦੇ ਹਾਂ, ਅਸੀਂ ਉਹੀ ਚੀਜ਼ ਦਿਖਾਵਾਂਗੇ ਤਾਂ ਜੋ ਤੁਸੀਂ ਦੇਖਣਾ ਚਾਹੁੰਦੇ। ਬਟ ਇੱਕ ਚੀਜ਼ ਭਾਜੀ ਬਹੁਤ ਇੰਪੋਰਟੈਂਟ ਆ, ਜਿਹੜਾ ਮੀਡੀਆ ਹੈ ਨਾ, ਆਈ ਬਿਲੀਵ ਇਨ ਦਿਸ, ਕਈ ਲੋਕੀ ਕਹਿੰਦੇ ਆ ਵੀ ਅਸੀਂ ਉਹੀ ਚੀਜ਼ ਬਣਾਉਂਦੇ ਹਾਂ ਜੋ ਲੋਕ ਕਹਿੰਦੇ ਜੀ ਜੋ ਦੇਖਣਾ ਚਾਹੁੰਦੇ ਆ। ਮੀਡੀਆ ਇਹਦੀ ਆ ਤੇ ਮੀਡੀਆ ਕੋਲ ਉਹ ਪਾਵਰ ਹੈਗੀ ਆ ਵੀ ਲੋਕਾਂ ਦਾ ਟੇਸਟ ਚੇਂਜ ਕਰਨ ਦੀ, ਹੌਲੀ 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 ਲੋਕਾਂ ਨੂੰ ਐਜੂਕੇਟ ਕਰਨ ਦੀ। ਸੋ ਉਹ ਸਾਡਾ ਮੇਨ ਮੋਟਿਵ ਆ। ਜੇ ਮਾਪਾ ਜੀ ਅੱਜ ਫਿਲਮਾਂ ਬਣਾਉਣਾ ਜਾਂ ਟੀਵੀ ਚੈਨਲ ਲੈ ਕੇ ਆਉਣਾ, ਮੈਨੂੰ ਫਾਈਨੈਂਸ਼ੀਅਲੀ ਮੇਰੀ ਲੋੜ ਨਹੀਂ ਸੀਗੀ, ਮੇਰੀ ਰੋਜ਼ੀ ਰੋਟੀ ਆ ਮੇਰੀ ਮੋਰਗੇਜ ਦੇ ਬਿਜ਼ਨਸ ਤੋਂ ਬਹੁਤ ਵਧੀਆ ਚੱਲਦੀ ਹੈ, ਰਾਈਟ? ਸੋ ਪਰ ਇੱਕ ਸੋਚ ਸੀਗੀ ਵੀ ਆਪਾਂ ਕੁਛ ਕਰੀਏ, ਆਪਾਂ ਇੱਕ ਆਪਣੀ ਪੰਜਾਬੀ ਲਈ ਕੁਛ ਕਰੀਏ, ਰਾਈਟ? ਸੋ ਆਪਾਂ ਸਾਰੇ ਰਲ ਕੇ ਤੇ ਜਿਹੜੀਆਂ ਚੀਜ਼ਾਂ ਕਿਤੇ ਜੇ ਆਪਾਂ ਅੱਜ ਹੰਭਲਾ ਨਾ ਮਾਰਿਆ, ਤੁਸੀਂ ਮਿਹਨਤ ਕਰ ਰਹੇ ਹੋ ਰੇਡੀਓ ਤੇ ਸਵੇਰ ਤੋਂ ਸ਼ਾਮ ਤੱਕ ਹੋਕਾ ਦੇ ਰਹੇ ਹੋ, ਅਸੀਂ ਟੀਵੀ ਤੋਂ ਸਵੇਰ ਤੋਂ ਸ਼ਾਮ ਤੱਕ, ਤਾਂ ਕਿ ਆਪਣੀ ਪੰਜਾਬੀ ਬਚੀ ਰਹੇ। ਨਹੀਂ ਤਾਂ ਓਵਰਸੀਜ਼ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਜੀ, ਹੋਰ ਦੋ ਜਨਰੇਸ਼ਨਾਂ ਨੂੰ ਕੀ ਪੰਜਾਬੀ ਰਹੂਗੀ, ਤਾਂ ਹੀ ਰਹੂਗੀ ਦੋ ਤਿੰਨ ਜਨਰੇਸ਼ਨਾਂ ਤੱਕ ਜਾਂ ਗਾਹਾਂ ਤੱਕ, ਵੀ ਆਪਾਂ ਸਾਰੇ ਆਪਣਾ ਬਣਦਾ ਯੋਗਦਾਨ ਪਾਈਏ ਆਪਣੀ ਬੋਲੀ ਦੇ ਨਾਲ, ਜਿਹੜਾ ਪਿਆਰ ਆ ਉਹਨੂੰ ਆਪਾਂ ਕਾਇਮ ਰੱਖੀਏ। ਸਾਨੂੰ ਮਤਲਬ ਮਾਣ ਹੋਣਾ ਚਾਹੀਦਾ ਕਿ ਅਸੀਂ ਪੰਜਾਬੀ ਹਾਂ, ਸਾਡੇ ਸਵੇਰ ਤੋਂ ਲੈ ਕੇ ਸ਼ਾਮ ਤੱਕ 24 ਘੰਟੇ ਪੰਜਾਬੀ ਪ੍ਰੋਗਰਾਮ ਹੈ ਜੀ। ਅਸੀਂ ਬਲਿੰਗ ਨਹੀਂ ਕਰਦੇ ਹਿੰਦੀ ਪ੍ਰੋਗਰਾਮ ਜਾਂ ਅਸੀਂ ਇੰਡੀਅਨ ਹੈਗੇ ਹਾਂ, ਵੀ ਪ੍ਰਾਊਡਲੀ ਪੰਜਾਬੀ, ਆਪਾਂ ਰਲ ਕੇ ਪੰਜਾਬੀਅਤ ਨੂੰ ਕਾਇਮ ਰੱਖਣਾ ਔਰ ਪੰਜਾਬੀ ਲੈਂਗੁਏਜ ਨੂੰ ਬਚਾਉਣਾ ਸਾਡੇ ਸਾਰਿਆਂ ਦਾ ਫਰਜ਼ ਹੈ ਭਾਜੀ।
ਬਿਲਕੁਲ ਜੀ, ਸੋ ਬਹੁਤ ਸਾਰੇ ਸਰੋਤੇ ਜੁੜ ਰਹੇ ਆ ਜੀ ਸਾਡੇ ਨਾਲ, ਬੜੀ ਖੁਸ਼ੀ ਹੋ ਰਹੀ ਆ ਵੀ ਉਹ ਧੰਨਵਾਦ ਕਰ ਰਿਹਾ, ਤੇ ਨਾਲ ਦੀ ਨਾਲ ਆਪਣੇ ਤੋਂ ਦੇਖੋ ਸਰੋਤੇ ਇਹ ਜਿਹਾ ਜੀ ਰਿਜ਼ਲਟ ਦੇ ਰਹੇ ਆ। ਚਰਨਜੀਤ ਸਿੰਘ ਹੋਰਾਂ ਨੇ ਨਾ ਆਪਣੇ ਟੀਵੀ ਦੇ ਉੱਤੇ ਚਲਾ ਕੇ ਪ੍ਰਾਈਮ ਏਸ਼ੀਆ ਤੇ ਉਹਦੀ ਫੋਟੋ ਖਿੱਚ ਕੇ ਭੇਜ ਦਿੱਤੀ ਹੈ ਸਾਨੂੰ, ਕਹਿੰਦੇ ਆਹ ਲੋ ਜੀ ਅਸੀਂ ਤਾਂ ਸ਼ੁਰੂ ਕਰਤਾ ਦੇਖਣਾ। ਸੋ ਬਹੁਤ ਸਾਰੇ ਸਰੋਤੇ ਇਸੇ
ਜੀ ਜੀ, ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਜੀ, ਜਿਹੜਾ ਹੁਣ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਨਾ, ਇਸ ਵੇਲੇ ਬਰਿਆਮ ਸਿੰਘ ਸੰਧੂ ਆਇਆ ਵਾ, ਇਹ ਪ੍ਰਾਈਮ ਹਿਸਟਰੀ ਦੱਸ ਰਿਹਾ ਵੀ ਜਦੋਂ ਸਾਡੇ ਇੱਥੇ ਕੈਨੇਡਾ ਚ ਪਹਿਲਾਂ ਬੰਦੇ ਆਏ ਸੀਗੇ ਕਾਮਾਗਾਟਾ ਮਾਰੂ ਦੇ ਵੇਲੇ, ਉਸ ਵੇਲੇ ਕੀ ਪ੍ਰੋਬਲਮ ਸੀ ਉਹਨਾਂ ਨੂੰ, ਇਹਦੇ ਮੇਰੇ ਖਿਆਲ 50 ਐਪੀਸੋਡ ਹੈ ਜੀ, 50 ਐਪੀਸੋਡ ਜਿਹੜੇ ਕਿ। ਸੋ ਇਸ ਕਰਕੇ ਅਗੇਨ ਸਾਰਾ ਕੁਛ ਆਪਾਂ ਆਪਣਿਆਂ ਲਈ ਇੱਥੇ ਹੀ ਬਣਾ ਰਹੇ ਹਾਂ, ਪਰ ਆਪਾਂ ਰਲ ਕੇ ਇਹ ਹੁਣ ਆਹ ਟੀਵੀ ਤੁਸੀਂ ਦੇਖੋਗੇ, ਆਪਾਂ ਕਿਸੇ ਵੀ, ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਵੀ ਸਾਡਾ ਕੰਪੀਟੀਸ਼ਨ CNN ਦੇ ਨਾਲ ਆ, ਸਾਡਾ ਸੋਨੀ ਦੇ ਨਾਲ ਨੀ ਹੈਗਾ, ਸਾਡਾ ਕੰਪੀਟੀਸ਼ਨ BBC ਦੇ ਨਾਲ ਆ, ਤੇ ਅਸੀਂ ਉਸ ਤੋਂ ਉੱਪਰ ਜਾਣਾ ਹੈ ਆਪਾਂ ਪੰਜਾਬੀਆਂ, ਇੱਥੇ ਫਿਲਮਾਂ ਵੀ ਉਹਨਾਂ ਤੋਂ ਬੈਟਰ ਬਣਾਵਾਂਗੇ ਇੱਕ ਦਿਨ, ਟੀਵੀ ਚੈਨਲ ਵੀ ਇੱਕ ਦਿਨ ਉਹਨਾਂ ਤੋਂ ਬੈਟਰ ਕਰਾਂਗੇ ਜੀ।
ਬਿਲਕੁਲ ਜੀ, ਤੁਹਾਡੀ ਸੋਚ ਦੇ ਅਸੀਂ ਨਾਲ ਖੜੇ ਆ, ਤੇ ਅਸੀਂ ਦੱਸ ਦਈਏ ਜੀ ਸਾਡੇ ਜਿਹੜੇ ਹਰਮਨ ਰੇਡੀਓ ਦੇ ਜਿੰਨੇ ਵੀ ਲਿਸਨਰ ਆ ਉਹ ਵੀ ਇੱਕ ਭਾਵਨਾਤਕ ਮਾਤਮਕ ਤਰੀਕੇ ਨਾਲ ਜੁੜੇ ਹੋਏ ਆ, ਨਾ ਕਿ ਉਹ ਇੱਕ ਰੇਡੀਓ ਤੇ ਲਿਸਨਰ ਵਾਲਾ ਰਿਸ਼ਤਾ ਨਹੀਂ। ਸਾਨੂੰ ਤਕਰੀਬਨ ਅਸੀਂ ਪਰਿਵਾਰ ਜਾਂ ਟੱਬਰ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਆ ਹਰਮਨ ਰੇਡੀਓ ਦੇ ਜਦੋਂ ਵੀ ਕੋਈ ਸਰੋਤਾ ਸਾਡੇ ਨਾਲ ਮੈਸੇਜ ਮੇਲ ਕਰਦਾ, ਤੇ ਅਸੀਂ ਤਕਰੀਬਨ ਜਿੱਥੋਂ ਤੱਕ ਵੀ ਦੁਨੀਆਂ ਦੇ ਵਿੱਚ ਜਾਂਦੇ ਆ ਤੇ ਸਭ ਨੂੰ ਇੱਕ ਚੀਜ਼ ਦੀ ਜ਼ਰੂਰ ਕਲੀਅਰ ਕੱਟ ਆ ਵੀ ਜੇ ਕੋਈ ਚੀਜ਼ ਦੀ ਰਿਕਮੈਂਡੇਸ਼ਨ ਇਸ ਰੇਡੀਓ ਤੋਂ ਹੁੰਦੀ ਆ ਤਾਂ ਉਹ ਜੈਨੂਅਨ ਚੀਜ਼ ਦੀ ਹੁੰਦੀ ਆ। ਸਾਡੇ ਕੋਲੇ ਦਿਨ ਰਾਤ ਅਪਰੋਚ ਆਉਂਦੀ ਆ ਲੋਕਾਂ ਦੀ ਵੀ ਇਹ ਕਰੋ ਵੋ ਕਰੋ। ਮੈਂ ਇੱਥੇ ਦੱਸਦਿਆਂ ਵੀ ਮੇਰੇ ਕੋਲੇ ਹੁਣ ਤੱਕ 8 ਟੈਲੀਵਿਜ਼ਨ ਵਾਲਿਆਂ ਨੇ ਅਪਰੋਚ ਕਰ ਲਈ ਆ ਵੀ ਤੁਸੀਂ ਜੀ ਇੱਦਾਂ ਕਰੋ ਸਾਡੇ ਨਾਲ ਜੁੜੋ ਆ ਕੇ, ਤੇ ਆਹ ਚੈਨਲ ਅਸੀਂ ਆਸਟ੍ਰੇਲੀਆ 'ਚ ਲਾਂਚ ਕਰਤਾ ਜਾਂ ਆਸਟ੍ਰੇਲੀਆ 'ਚ ਕਰ ਚੁੱਕੇ ਆ ਲਾਂਚ ਬਹੁਤ ਸਾਰੇ ਤੇ ਬਹੁਤ ਸਾਰੇ ਲਿਖ ਚੁੱਕੇ ਆ ਪਹਿਲਾ ਦੂਜਾ ਤੀਜਾ ਇੱਦਾਂ ਆਮ ਹੀ ਚੱਲਦਾ ਰਿਹਾ। ਪਰ ਕਿਸੇ ਵੀ ਚੀਜ਼ ਨੇ ਪ੍ਰਭਾਵਿਤ ਨਹੀਂ ਕੀਤਾ ਸੀ ਸਾਨੂੰ, ਕਿਸੇ ਵੀ ਚੈਨਲ ਨੇ ਉਹ ਕੋਈ ਗੱਲ ਕਰਨ ਲਈ ਪ੍ਰਭਾਵਿਤ ਨਹੀਂ ਕੀਤਾ, ਇਸ ਲਈ ਅਸੀਂ ਆਪਣੇ ਆਪ ਨੂੰ ਇੱਕ ਪਾਸੇ ਰੱਖੀ ਰੱਖਿਆ। ਅਸੀਂ ਨਹੀਂ ਚਾਹੁੰਦੇ ਸੀ ਵੀ ਜੇ ਸਾਡੇ ਤੇ ਲੋਕ ਵਿਸ਼ਵਾਸ ਕਰਦੇ ਆ ਜਾਂ ਸਾਡੇ ਸਰੋਤੇ ਸਾਡੇ ਨਾਲ ਜੁੜਨਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਨੂੰ ਉਹ ਜੈਨੂਅਨ ਚੀਜ਼ ਹੀ ਰਿਕਮੈਂਡ ਕਰਦੇ ਆ। ਇੱਕੋ ਹੀ ਤਾਂ ਸਾਡੇ ਕੋਲ ਹਥਿਆਰ ਆ ਉਹ ਹੈਗਾ ਜੀ ਵੀ ਜੋ ਹਾਂ ਸਪਸ਼ਟ ਆ, ਸਾਡੀ ਵੀ ਜਿਹੜੀ ਪੰਚ ਲਾਈਨ ਇਹੀ ਹੈ ਜੀ, ਸਾਫ ਨੀਅਤ ਤੇ ਸਪਸ਼ਟ ਨੀਤੀ। ਸੋ ਸਾਫ ਨੀਅਤ ਤੇ ਸਪਸ਼ਟ ਨੀਤੀ ਦੇ ਵਿੱਚ ਹਲੇ ਤੱਕ ਕੋਈ ਖੜਿਆ ਨਹੀਂ ਸੀ ਜੀ, ਤੇ ਪਹਿਲੀ ਵਾਰ ਜਦੋਂ ਤੁਹਾਨੂੰ ਮਿਲੇ ਜਾਂ ਇਸ ਬਾਰੇ ਪ੍ਰੋਗਰਾਮਿੰਗ ਬਾਰੇ ਦੇਖਿਆ, ਤੁਹਾਡਾ ਕੰਮ ਦੇਖਿਆ ਜ਼ਮੀਨੀ ਪੱਧਰ ਦੇ ਉੱਤੇ, ਕਿਉਂਕਿ ਮੇਰੇ ਵਰਗਾ ਹਰੇਕ ਹੀ ਕਹਿ ਦਿੰਦਾ ਚੈਨਲ ਚਲਾਉਣਾ ਤੇ ਜਦੋਂ ਉਹਨੂੰ ਪੁੱਛਦਾ ਤੇਰਾ ਸਟੂਡੀਓ ਕਿੱਥੇ ਆ ਤਾਂ ਸਟੂਡੀਓ ਦੇ ਨਾਂ ਨੂੰ ਉਹਨੂੰ ਕੋਲੇ ਕੋਈ ਚੀਜ਼ ਹੀ ਨਹੀਂ ਹੁੰਦੀ, ਉਹ ਇਧਰੋਂ ਉਧਰੋਂ ਚੀਜ਼ਾਂ ਭਾਲਦੇ ਫਿਰਦੇ ਹੁੰਦੇ ਆ ਵੀ ਉਹ ਤੋਂ ਲੈ ਲਈਏ ਤੋਂ ਲੈ ਲਈਏ ਜਾਂ ਲੋਕਾਂ ਨੂੰ ਜੁਆਇਨ ਕਰਾ ਕੇ ਦੇਖਦੇ ਵੀ ਉਹ ਕਰ, ਪਰ ਇੱਦਾਂ ਨਹੀਂ ਕੰਮ ਚੱਲਦੇ ਹੁੰਦੇ। ਪ੍ਰੋਪਰ ਸਟੂਡੀਓ, ਪ੍ਰੋਪਰ ਪ੍ਰੋਡਕਸ਼ਨ ਹਾਊਸ, ਪ੍ਰੋਪਰ ਪੈਸੇ ਪੇ ਕਰਨੇ ਪੈਂਦੇ ਆ ਲੋਕਾਂ ਨੂੰ, ਫੇਰ ਜਾ ਕੇ ਉਹ ਲੋਕ ਲੰਮਾ ਚਿਰ ਲਈ ਖੜਦੇ ਆ। ਹਾਂ, ਮੂੰਹ ਮਲਾ ਜੇ ਥੋੜੀਆਂ ਚੀਜ਼ਾਂ ਥੋੜਾ ਟਾਈਮ ਲਈ ਚੱਲਦੀਆਂ ਰਹਿ ਸਕਦੀਆਂ। ਸੋ ਅਮਨ ਨੇ ਪਹਿਲੇ ਦਿਨ ਤੋਂ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਨੂੰ ਚਲਾਉਣ ਦਾ ਜਿਹੜਾ ਮੈਂ ਉਹਨਾਂ ਦਾ ਤਰੀਕਾ ਦੇਖਿਆ ਮੈਨੂੰ ਬਹੁਤ ਵਧੀਆ ਲੱਗਿਆ, ਤੇ ਇਸੇ ਲਈ ਅਸੀਂ ਵੀ ਹਰਮਨ ਪਰਿਵਾਰ ਵੱਡੀਓ ਜਾਂ ਆਪਣਾ ਨਾਂ ਪ੍ਰਾਈਮ ਏਸ਼ੀਆ ਨਾਲ ਜੋੜਨ ਦੇ ਵਿੱਚ ਮਾਣ ਮਹਿਸੂਸ ਕਰਦੇ ਹਾਂ, ਤੇ ਸਾਡੇ ਸਰੋਤਿਆਂ ਨੂੰ ਅਸੀਂ ਇੱਕ ਟੋਕ ਕੇ ਕਹਿ ਸਕਦੇ ਹਾਂ ਵੀ ਤੁਸੀਂ ਇਸ ਚੈਨਲ ਦੇ ਉੱਤੇ ਜੇ ਦੇਖੋਗੇ ਜਾਓਗੇ ਤੇ ਤੁਹਾਨੂੰ ਜਿਹੜੀ ਸਾਡੀ ਸੋਚ ਦਾ ਮਿਆਰ ਆ ਜਾਂ ਜਿਹੜੀ ਮਿਆਰ ਨੂੰ ਲੈ ਕੇ ਹਰਮਨ ਰੇਡੀਓ ਪਿਛਲੇ 10 ਸਾਲਾਂ ਤੋਂ ਚੱਲਿਆ, ਉਹ ਮਿਆਰ ਦਾ ਅਗਲਾ ਸਟੈਪ ਹੀ ਹੋਊਗਾ, ਉਦੋਂ ਘੱਟ ਨਹੀਂ ਹੈ। ਇਹ ਮੈਂ ਪਿਛਲੇ 6 ਮਹੀਨਿਆਂ ਚ ਪਰਖ ਚੁੱਕਿਆ, ਮੈਂ ਅਮਨ ਹੋਰਾਂ ਦੇ ਬਿਆਫ ਤੇ ਮੈਂ ਤੁਹਾਨੂੰ ਇਹ ਰਿਕੁਐਸਟ ਕਰਦਾ। ਸੋ ਅਮਨ ਜੀ, ਆਪਾਂ ਟੀਵੀ ਚੈਨਲ ਦਾ ਤਾਂ ਦੇਖੋ ਕੋਸ਼ਿਸ਼ ਆ ਵੀ ਹੁਣ ਜਿਹੜੀ ਸ਼ੁਰੂਆਤ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ ਹੋ ਚੁੱਕੀ ਆ ਤੇ ਦੁਨੀਆਂ ਭਰ ਦੇ ਵਿੱਚ ਹੋਰ ਵੀ ਹੋ ਚੁੱਕੀ ਆ, ਤੇ ਆਉਣ ਵਾਲੇ ਜਿਹੜੇ 1 ਸਾਲ ਦੇ ਵਿੱਚ ਜਿਹੜਾ ਨਵੇਂ ਸਾਲ ਦੇ ਜਿਹੜਾ ਟਾਰਗੇਟ ਆ, ਆਉਣ ਵਾਲੇ 1 ਸਾਲ ਦੇ ਵਿੱਚ ਜਿਹੜਾ ਪ੍ਰਾਈਮ ਏਸ਼ੀਆ ਪ੍ਰਾਈਮ ਟੀਵੀ ਦੇ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਪਹਿਲੇ ਨੰਬਰ ਦੀ ਪਸੰਦ ਦੇ ਤੌਰ ਦੇ ਉੱਤੇ ਦੇਖਿਆ ਜਾਇਆ ਕਰੂਗਾ। ਇੰਨਾ ਕੁ ਤਾਂ ਸਾਨੂੰ ਆਸ ਲੱਗਦੀ ਆ ਪ੍ਰੋਗਰਾਮਿੰਗ ਨੂੰ ਦੇਖ ਕੇ ਜਾਂ ਤੁਹਾਡੇ ਕੰਮ ਕਰਨ ਦੇ ਤਰੀਕੇ ਨੂੰ ਦੇਖ ਕੇ ਲੱਗਦੀ ਆ, ਤੇ ਅਸੀਂ ਤੁਹਾਡੇ ਨਾਲ ਜ਼ਰੂਰ ਚੱਲਾਂਗੇ। ਸੋ ਨਾਲ ਨਾਲ ਅਮਨਜੀਤ, ਸਾਨੂੰ ਇਹ ਵੀ ਦੱਸੋ ਵੀ ਤੁਸੀਂ ਜਿਹੜਾ ਫਿਲਮਾਂ ਤੋਂ ਬਹੁਤ ਸੋਹਣੀਆਂ ਫਿਲਮਾਂ ਅਰਦਾਸ ਜਾਂ ਖਾਸ ਕਰਕੇ ਅਰਦਾਸ ਦੀ ਮੈਂ ਗੱਲ ਕਰਾਂ ਜਾਂ ਗੋਰਿਆਂ ਨੂੰ ਦਫਾ ਜਾਂ ਅੰਗਰੇਜ਼ ਦੀ ਗੱਲ ਕਰਾਂ ਤਾਂ ਬਾਕੀ ਵਾਹ ਕਮਾਲ ਵਿਸ਼ੇ ਤੇ ਬਹੁਤ ਵਧੀਆ ਸੀ, ਤੇ ਤੁਹਾਨੂੰ ਸਾਡੇ ਦਰਸ਼ਕਾਂ ਨੇ ਇੱਕ ਝਲਕ ਵੀ ਪਾਈ ਤੁਹਾਡੀ ਗੋਰਿਆਂ ਨੂੰ ਦਫਾ ਕਰੋ ਫਿਲਮ ਦੇ ਵਿੱਚ ਅਮਨ ਨੂੰ। ਸ਼ਾਇਦ ਬਹੁਤ ਸਾਰੇ ਸਰੋਤਿਆਂ ਨੇ ਜੇ ਮੈਂ ਦੱਸਾਂ ਵੀ ਅਮਰਿੰਦਰ ਗਿੱਲ ਦੇ ਵੱਡੇ ਭਰਾ ਦਾ ਕਰੈਕਟਰ ਵੀ ਅਦਾ ਕੀਤਾ ਸੀ, ਸੋ ਕਿਤੇ ਇਹ ਤਾਂ ਨਹੀਂ ਸੀ ਐਕਟਿੰਗ ਦਾ ਸ਼ੌਂਕ ਜਾਂ ਕੈਮਰੇ ਨੂੰ ਫੇਸ ਕਰਨ ਵਾਲੀਆਂ ਚੀਜ਼ਾਂ ਨੇ ਗਾਂਹ ਦੀ ਗਾਂਹ ਇੱਥੋਂ ਤੱਕ ਲਿਆਂਦਾ ਹੋਵੇ ਤੁਹਾਨੂੰ?
ਭਾਜੀ, ਐਕਚੁਅਲੀ ਜਿਹੜੀ ਅਸਲੀ ਗੱਲ ਹੈਗੀ ਆ ਨਾ ਜੀ, ਉਹ ਇਹ ਆ ਕਿ ਆਪਾਂ ਸਾਰੇ ਪੰਜਾਬੀਆਂ ਥੋੜਾ ਬਹੁਤਾ ਤਾਂ ਸ਼ੌਂਕ ਹੁੰਦਾ ਜੀ, ਕਿਉਂਕਿ ਮੇਰੀਆਂ ਗੱਲਾਂ ਬੜੀਆਂ ਸਿੰਪਲ ਐਂਡ ਸਪਸ਼ਟ ਹੁੰਦੀਆਂ, ਜੋ ਤੁਸੀਂ ਦੱਸਿਆ ਨਾ ਵੀ ਜੋ ਦਿਲ ਚੋਂ ਆ ਉਹੀ ਤੁਹਾਡੀ ਜ਼ਬਾਨ ਤੇ ਹੋਣਾ ਚਾਹੀਦਾ ਆ। ਸੋ ਥੋੜਾ ਬਹੁਤਾ ਤਾਂ ਹੁੰਦਾ ਹੀ ਆ ਜੀ, ਹਰੇਕ ਬੰਦੇ ਨੂੰ ਹੁੰਦਾ ਆ, ਬਟ ਮੇਰੇ ਕੋਲ ਇਹ ਸੀ ਕਿ ਮੈਂ ਸੀਗਾ ਭਾਜੀ ਪ੍ਰੋਡਿਊਸਰ। ਪ੍ਰੋਡਿਊਸਰ ਮੋਸਟਲੀ ਬਹੁਤ ਬੰਦਿਆਂ ਨੂੰ ਪਤਾ, ਜਿਨ੍ਹਾਂ ਨੂੰ ਨਹੀਂ ਪਤਾ, ਪ੍ਰੋਡਿਊਸਰ ਉਹ ਬੰਦਾ ਆ ਜਿਹਨੇ ਪੈਸੇ ਲਾ ਕੇ ਫਿਲਮ ਬਣਾਉਣੀ ਆ, ਸਾਰੇ ਐਕਟਰ ਹਾਇਰ ਕਰਨੇ ਆ, ਔਰ ਉਹਦੀ ਕੰਪਲੀਟ ਮਰਜ਼ੀ ਉਹਦੀ ਹੁੰਦੀ ਆ ਤੇ ਉਹਨੇ ਕਿਹਨੂੰ ਲੈਣਾ ਆ, ਕੀ ਕਰਨਾ ਆ। ਹੁਣ ਜੇ ਮੈਂ ਪ੍ਰੋਡਿਊਸਰ ਹੋਣ ਦੇ ਨਾਤੇ ਮੈਂ ਕਹਾਂ ਕਿ ਮੈਂ ਅਮਰਿੰਦਰ ਗਿੱਲ ਨੂੰ ਹੀਰੋ ਨਹੀਂ ਲੈਣਾ, ਮੈਂ ਤਾਂ ਖੁਦ ਹੀ ਹੀਰੋ ਆਉਣਾ, ਤਾਂ ਮੈਂ ਆ ਸਕਦਾ ਸੀਗਾ, ਠੀਕ ਹੈ ਨਾ, ਔਰ ਗਿੱਪੀ ਨੂੰ ਹੀਰੋ ਨਹੀਂ ਲੈਣਾ, ਮਿਰਜ਼ਾ ਦੇ ਵਿੱਚ ਮੈਂ ਆਪੇ ਆਉਣਾ। ਪਰ ਮੈਨੂੰ ਇਹ ਸੀਗਾ ਵੀ ਨਹੀਂ, ਮੈਂ ਇੱਕ ਬਿਜ਼ਨਸਮੈਨ ਹਾਂ, ਮੈਂ ਥੋੜੀ ਜਿਹੀ ਝਲਕ ਜ਼ਰੂਰ। ਮੈਂ ਹੁਣ ਤੁਹਾਨੂੰ ਉਹ ਦੱਸਦਾ ਜੀ, ਆਪਣੇ ਧੀਰਜ ਰਤਨ ਸਾਹਿਬ ਸੀਗੇ ਜਿਹੜੇ ਹੈਗੇ ਆ, ਜਿਹੜੇ ਰਾਈਟਰ ਬਹੁਤ ਜ਼ਬਰਦਸਤ ਫਿਲਮਾਂ ਲਿਖੀਆਂ, ਮੇਲ ਕਰਾ ਦੇ ਰੱਬਾ, ਹੋਰ ਮਤਲਬ
ਅਣਗਿਣਤ ਫਿਲਮਾਂ 80% ਫਿਲਮਾਂ ਉਹਨਾਂ ਦੀਆਂ ਲਿਖੀਆਂ ਜੀ, 80% 80% ਪੰਜਾਬੀ ਫਿਲਮਾਂ।
ਮੈਨੂੰ ਜਦੋਂ ਨਾ ਮੈਨੂੰ ਉਹ ਮਿਲੇ, ਉਹ ਬਹੁਤ ਨਾਈਸ, ਕਹਿੰਦੇ ਅਮਨ ਯਾਰ ਤੂੰ ਠੀਕ ਆ, ਤੂੰ ਦੇਖਣ ਲਈ ਵੀ ਠੀਕ ਆ, ਬਟ ਇੱਕ ਕੰਮ ਕਰੀ ਆਪਣੀ ਫਿਲਮਾਂ ਚ ਪ੍ਰੈਜੈਂਸ ਜ਼ਰੂਰ ਰੱਖੀ। ਮੈਂ ਕਿਹਾ ਜੀ ਉਹ ਕਿੱਦਾਂ? ਕਹਿੰਦੇ ਤੂੰ ਦੇਖ, ਮੈਂ ਜਦੋਂ ਧੀਰਜ ਰਤਨ ਭਾਜੀ ਨੂੰ ਕਦੇ ਮਿਲਿਆ ਨੀ ਸੀਗਾ, ਜਦੋਂ ਮੈਂ ਮਿਲਿਆ ਮੈਂ ਲਾਈਕ ਧੀਰਜ ਰਤਨ ਭਾਜੀ ਤੁਸੀਂ ਹੋ? ਕਹਿੰਦਾ ਇਹੀ ਗੱਲ ਆ ਨਾ ਜਰੂਰ ਆ ਪਰ ਫੇਸ ਨੀ ਲੋਕਾਂ ਚ ਰੈਕਗਨਾਈਜ਼ ਹੁੰਦਾ। ਸੋ ਮਾੜੀ ਮੋਟੀ ਪ੍ਰੈਜੈਂਸ ਜਰੂਰ ਸਕਰੀਨ ਤੇ ਰੱਖੀ। ਇੱਦਾਂ ਮੈਂ ਅੰਗਰੇਜ਼ ਦੇ ਵਿੱਚ ਵੀ ਰੱਖੀ ਸੀ, ਉਹ ਜਿਹੜਾ ਵਿਆਹ ਵਾਲਾ ਮੁੰਡਾ, ਮੁੰਡੇ ਦਾ ਕੈਰੈਕਟਰ ਪਲੇ ਕੀਤਾ ਸੀਗਾ। ਥੋੜੀ ਵਾਰੀ ਮੈਂ ਪ੍ਰੈਜੈਂਸ ਰੱਖਦਾ ਜੀ ਤਾਂ ਕਿ ਜਿਹੜੀ ਜਿਹੜੇ ਜਿਹੜੇ ਵਿਕਦੇ ਆ ਭਾਜੀ, ਜੇ ਹੁਣ ਆਪਾਂ ਅਮਰਿੰਦਰ ਨੂੰ ਜਾਂ ਦਲਜੀਤ ਨੂੰ ਜਾਂ ਆਪਾਂ ਕਿਤੇ ਭਾਜੀ ਨੂੰ ਲੈ ਰਹੇ ਹਾਂ, ਸੋ ਫਿਰ ਉਹ ਕਿਉਂਕਿ ਉਹ ਉਹਨਾਂ ਚ ਇੱਕ ਪਾਵਰ ਆ ਜਿਹੜੀ ਖਿੜਕੀ ਤੱਕ ਲੋਕਾਂ ਨੂੰ ਖਿੱਚ ਕੇ ਲੈ ਆਉਂਦੀ ਆ। ਸੋ ਮੈਨੂੰ ਇਹੀ ਹੁੰਦਾ ਵੀ ਆਪਣਾ ਮਾੜਾ ਮੋਟਾ ਸ਼ੌਕ ਜਿਹੜੇ ਛੋਟੇ ਮੋਟੇ ਰੋਲ ਦੇ ਵਿੱਚ ਤੁਸੀਂ ਨਿਭਾ ਲਓ, ਪੂਰਾ ਕਰ ਲਓ, ਜਿਹਨਾਂ ਤੁਹਾਡੀ ਇੱਕ ਪਹਿਚਾਣ ਜੇ ਬਣੀ ਰਹੇ। ਅਦਰ ਦੈਨ ਦੈਟ ਤਾਂ ਮਤਲਬ ਮੇਰਾ ਕਦੇ ਵੀ ਇਰਾਦਾ ਨੀ ਹੈਗਾ ਕੋਈ ਫੁੱਲ ਟਾਈਮ ਮੈਂ ਫਿਲਮਾਂ ਚ ਜਾਊਂਗਾ। ਮੈਂ ਭਾਜੀ ਹੁਣੇ ਮੈਂ ਆਈ ਵਾਜ਼ ਲਾਈਕ ਸ਼ੌਕਡ ਤੇ ਮੈਂ ਹੁਣ ਪਾਕਿਸਤਾਨ ਦੇ ਵਿੱਚ ਗਿਆ, ਪਹਿਲੀ ਵਾਰ ਗਿਆ, ਜਿਹੜਾ ਸਟੂਡੀਓ ਆਪਣਾ ਹੁਣ ਇਸ ਵੇਲੇ ਲਾਹੌਰ ਦੇ ਵਿੱਚ MM ਮਾਲਮ ਰੋਡ ਦੇ ਉੱਤੇ ਆ ਜੀ, ਜਿਹੜੀ ਦਾ ਮੋਸਟ ਐਕਸਪੈਂਸਿਵ ਬਿਜ਼ਨਸ ਸਟਰੀਟ ਹੈ ਜੀ ਪਾਕਿਸਤਾਨ ਦੀ, ਲਾਹੌਰ ਦੀ। ਤਾਂ ਜਦੋਂ ਮੈਂ ਉੱਥੇ ਗਿਆ ਜੀ ਨਨਕਾਣਾ ਸਾਹਿਬ, ਹੁਣ ਜਦੋਂ ਗੁਰਪੁਰਬ ਵੀ ਸੀਗਾ, ਭਾਜੀ 2 ਮਿੰਟ ਦੇ ਵਿੱਚ ਲੋਕਾਂ ਨੇ ਮੈਨੂੰ ਪਛਾਣ ਲਿਆ, ਨਾਲੇ ਮੈਂ ਕਿਹੜਾ ਕੋਈ ਏਡਾ ਵੱਡਾ ਆਰਟਿਸਟ ਹਾਂ ਜਾਂ ਕੀ ਆ ਨਾ, ਪਰ ਮੈਨੂੰ ਉੱਥੇ ਪਾਕਿਸਤਾਨ ਦੇ ਵਿੱਚ ਲੋਕ ਇੰਨੀਆਂ ਪੰਜਾਬੀ ਫਿਲਮਾਂ ਦੇਖਦੇ ਆ ਨਾ, ਮੈਂ ਸਮਾਂ ਹੈਰਾਨ ਹੋ ਗਿਆ ਭਾਜੀ। ਉੱਥੇ ਜਾ ਕੇ ਉਹ ਜਿਹੜਾ ਵੀ ਕਹੇ ਆਹ ਫਿਲਮੋਂ ਮੈਂ ਆਤੇ ਹੋ ਨਾ, ਫਿਲਮੋਂ ਮੈਂ ਆਤੇ ਹੋ, ਤਾਂ ਮੈਂ ਆ ਕੇ ਬੜਾ ਅਮਰਿੰਦਰ ਭਾਜੀ ਨੂੰ ਬੜਾ ਹੱਸਿਆ, ਮੈਂ ਕਿਹਾ ਯਾਰ ਮੇਰੀ ਰੇਹੜੀ ਤੇ ਸੱਚ ਲੱਗ ਗਿਆ ਨਾ ਵੀ ਉਹ ਜਸਟ ਲਾਈਕ ਕਈ ਉਹ ਨਾ। ਉੱਥੇ ਜਾ ਕੇ ਪਾਕਿਸਤਾਨ ਦੇ ਵਿੱਚ ਮੈਨੂੰ ਇੰਨਾ ਚੰਗਾ ਲੱਗਾ ਭਾਜੀ, ਅਸਲੀ ਪੰਜਾਬੀ ਜਿਹੜੀ ਆ ਨਾ ਉਹ ਉਹਨਾਂ ਨੇ ਸਾਂਭੀ ਹੋਆ ਭਾਜੀ। ਹੁਣ ਤੁਸੀਂ ਸਾਡੇ ਗਾਹਾਂ ਪ੍ਰੋਗਰਾਮਾਂ ਦੇ ਵਿੱਚ, ਸਾਡੇ ਕੋਲ ਪ੍ਰਾਈਮ ਪਾਕਿਸਤਾਨ ਪ੍ਰੋਗਰਾਮ ਡੇਲੀ ਹੋਇਆ ਕਰੇਗਾ, ਸੋ ਜਿਹਦੇ ਵਿੱਚ ਤੁਸੀਂ ਹਸਨ ਨਿਸਾਰ ਜੀ ਨੂੰ ਦੇਖਿਆ ਕਰੋਗੇ। ਸੋ ਭਾਜੀ ਇਹ ਆਪਾਂ ਧਰਮਾਂ ਤੋਂ ਉੱਪਰ ਉੱਠ ਕੇ ਟੀਵੀ, ਇੱਕ ਬਾਉਂਡਰੀਆਂ ਤੋਂ ਉੱਪਰ ਉੱਠ ਕੇ ਟੀਵੀ, ਆਪਾਂ ਜੇ ਪੰਜਾਬੀਅਤ ਦੀ ਗੱਲ ਕਰਨੀ ਆ ਨਾ ਤਾਂ ਆਪਾਂ ਪੂਰੀ ਨਹੀਂ ਕਰ ਪਾਵਾਂਗੇ ਜੇ ਆਪਾਂ ਇੱਧਰਲੇ ਪੰਜਾਬ ਦੀ ਗੱਲ ਕੀਤੀ, ਕਿਉਂਕਿ ਉੱਧਰ ਵੀ ਪੰਜਾਬੀ ਜਿਹੜੇ ਆ ਬੜੇ ਪ੍ਰਾਊਡਲੀ ਫੀਲ ਕਰਦੇ ਵੀ ਅਸੀਂ ਪੰਜਾਬੀ ਹਾਂ, ਔਰ ਇੰਨੀ ਵਧੀਆ ਠੇਠ ਪੰਜਾਬੀ ਬੋਲਦੇ ਆ ਨਾ, ਬਹੁਤ ਹੀ ਚੰਗਾ ਲੱਗਾ ਭਾਜੀ। ਸੋ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਤੁਸੀਂ ਪੁੱਛਿਆ ਸੀਗਾ,
ਹਾਂਜੀ ਜੀ ਜੀ, ਆਪਣੇ ਨਾਲੋਂ ਵੱਡਾ ਪੰਜਾਬ ਅਮਨ ਜੀ ਉਧਰ ਵੱਸਦਾ ਗਾ ਤੇ ਆਪਣੇ ਨਾਲੋਂ 4 ਗੁਣਾ ਵੱਧ ਪੰਜਾਬੀ ਉਧਰ ਬੋਲੀ ਜਾਂਦੀ ਹੈ
ਭਾਜੀ, ਇੰਨੇ ਵਧੀਆ। ਇੱਕ ਦਿਨ ਆਪਾਂ ਇਹਦੇ ਤੇ ਪ੍ਰੋਗਰਾਮ ਰੱਖਾਂਗੇ ਜੀ ਵੀ ਜਿਹੜੇ ਉਧਰਲੇ ਪੰਜਾਬੀ ਜੋ ਮੇਰੇ ਜਾਂ ਮੇਰੇ ਵਰਗੇ ਭਰਾਵਾਂ ਦੇ ਐਕਸਪੀਰੀਅੰਸ ਹੈਗੇ, ਬਹੁਤ ਹੀ ਵਧੀਆ ਐਕਸਪੀਰੀਅੰਸ। ਸੋ ਮੈਂ ਤਾਂ ਅਗੇਨ ਆਪਾਂ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਜਿਹੜੀ ਇਹਨਾਂ ਦੇ ਜਿਹੜੀਆਂ ਬਾਉਂਡਰੀ ਪਾਈਆਂ ਹੈ ਨਾ, ਇਹ ਤਾਂ ਪੋਲੀਟੀਸ਼ੀਅਨਾਂ ਨੇ ਪਾਈਆਂ, ਸਾਡੇ ਦਿਲਾਂ ਦੇ ਵਿੱਚ ਤਾਂ ਅਸੀਂ ਇੱਕ ਆ ਨਾ, ਅਸੀਂ ਤਾਂ ਜਿਹੜੀ ਜੇ ਆਪਾਂ ਪੰਜਾਬੀਅਤ ਦੀ ਗੱਲ ਕਰਦੇ ਹਾਂ ਤਾਂ ਉਹ ਪੂਰੀ ਪੰਜਾਬੀਅਤ ਦੀ ਗੱਲ ਕਰੀਏ, ਆਪਾਂ ਆਪਣੇ ਪਾਸੇ ਦੀ ਪੰਜਾਬੀਅਤ ਦੀ ਗੱਲ ਨਹੀਂ ਕਰਨੀ। ਸੋ ਇਸੇ ਕਰਕੇ ਮੈਂ ਹਸਨ ਨਿਸਾਰ ਜੀ ਹੁਣਾਂ ਨਾ ਮੈਂ ਤੁਹਾਡਾ ਬਸ 2 ਮਿੰਟ ਹੋਰ ਲਵਾਂਗਾ। ਹਸਨ ਨਿਸਾਰ ਜੀ ਹੁਣੀ ਪਾਕਿਸਤਾਨ ਦੇ ਵਿੱਚ ਜਿਹੜੇ ਪਾਕਿਸਤਾਨੀ ਭੈਣ ਭਰਾ ਇਹ ਪ੍ਰੋਗਰਾਮ ਸੁਣਦੇ ਉਹਨਾਂ ਨੂੰ ਪਤਾ ਪਈ ਪਾਕਿਸਤਾਨ ਦਾ ਕਿੱਡਾ ਵੱਡਾ ਨਾਂ ਆ। ਇਸ ਵੇਲੇ ਇਮਰਾਨ ਖਾਨ ਐਂਡ ਹਸਨ ਨਿਸਾਰ ਜੀ ਨੂੰ ਲੋਕ ਸੋਚਦੇ ਵੀ ਇਹਨਾਂ ਦੋਹਾਂ ਦੇ ਵਿੱਚੋਂ ਨੈਕਸਟ ਜਿਹੜਾ ਪ੍ਰਧਾਨ ਮੰਤਰੀ ਹੋਵੇ ਪਾਕਿਸਤਾਨ ਦਾ, ਮਤਲਬ ਇਸ ਲੈਵਲ ਦੇ ਬੰਦੇ ਆ ਜਿਹਨਾਂ ਨੇ ਪ੍ਰਾਈਮ ਏਸ਼ੀਆ ਜੁਆਇਨ ਕਰ ਲਿਆ। ਜਦੋਂ ਮੈਂ ਉਹਨਾਂ ਨੂੰ ਮਿਲਣ ਗਿਆ, ਉਹਨਾਂ ਨਾਲ ਮੀਟਿੰਗ ਕੀਤੀ, ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਲੋਕੀ ਤਰਸਦੇ ਆ ਜਿੱਦਾਂ ਇੱਧਰ ਰੰਧਾਵਾ ਵਿੱਚ ਇਹਨੂੰ ਮਿਲਣ ਦੇ ਲਈ ਨਾ। ਸੋ ਉਧਰ ਹਸਨ ਨਿਸਾਰ ਜੀ ਉਹਨਾਂ ਨੂੰ ਸਾਡੇ ਨਾਲ ਫੋਟੋ ਹੀ ਕਰਾ ਦੇਣ, ਉੱਥੇ ਮੈਂ ਗਿਆ ਤਾਂ ਉਹਨਾਂ ਦੇ ਘਰੇ ਵੀ ਨੀ ਇੰਨਾ ਮੈਨੂੰ ਇੱਜ਼ਤ ਮਾਣ ਸਤਿਕਾਰ ਦਿੱਤਾ। ਜਦੋਂ ਨੈਕਸਟ ਦਿਨ ਮੈਨੂੰ ਕਹਿੰਦੇ ਕਿ ਅਮਨ ਤੂੰ ਵਾਪਸ ਕਦੋਂ ਜਾਣਾ, ਮੈਂ ਕਿਹਾ ਜੀ ਮੈਂ ਕੱਲ ਚਲ ਜਾਣਾ। ਕਹਿੰਦੇ ਇੱਕ ਦਿਨ ਹੋਰ ਰੁਕ ਲਾ, ਆਪਾਂ ਮੈਂ ਆਪਣੇ ਮਿੱਤਰਾਂ ਦੋਸਤਾਂ ਨੂੰ ਸੱਦਾਂ ਤਾਂ ਸਾਡੇ ਘਰੇ ਡਿਨਰ ਕਰਦੇ ਹਾਂ। ਤਾਂ ਜੀ ਇੰਨਾ ਉੱਚਾ ਰੁਤਬਾ ਔਰ ਇੰਨੀ ਜ਼ਿਆਦਾ ਮਹਿਮਾਨ ਨਵਾਜੀ ਉਹਨਾਂ ਦੇ ਘਰ, ਫਿਰ ਮੈਨੂੰ ਆਪਣੀ ਵਾਈਫ ਨੂੰ ਮਿਲਾ ਰਹੇ ਨੇ ਔਰ ਕਹਿ ਰਹੇ ਨੇ ਕਿ ਇਹ ਤੇਰਾ ਦੇ ਰਹੇ ਜੀ ਆਪਣੇ ਬੱਚਿਆਂ ਨੂੰ, ਕਹਿ ਰਹੇ ਨੇ ਵੀ ਇਹ ਤੁਹਾਡਾ ਚਾਚਾ ਆ। ਲਾਈਕ ਇੰਨਾ ਚੰਗਾ ਲੱਗਾ ਵੀ ਇੰਨਾ ਪਿਆਰ। ਸੋ ਔਰ ਮੈਂ ਜਿਸ ਵੇਲੇ, ਕਿਉਂਕਿ ਉਹ ਸ਼ਖਸ ਨੇ ਜਿਹੜੇ ਜੀਓ ਟੀਵੀ ਤੇ ਉੱਥੇ ਆਉਂਦੇ ਨੇ, ਜੀਓ ਟੀਵੀ ਉਹਨਾਂ ਨੂੰ 25 ਲੱਖ ਰੁਪਇਆ ਮਹੀਨੇ ਦਾ ਦਿੰਦਾ ਜੀ, 25 ਲੱਖ ਰੁਪਇਆ ਮਹੀਨੇ ਦਾ। ਸੋ ਇਸ ਲੈਵਲ ਦੇ ਬੰਦੇ ਔਰ ਅਸੀਂ ਤਾਂ ਉਹ ਇੱਕ ਤਰ੍ਹਾਂ ਮਤਲਬ ਇੰਨਾ ਇੱਜ਼ਤ ਮਾਨ ਸਤਿਕਾਰ ਪਏ ਨੀ ਪ੍ਰਾਈਮ ਏਸ਼ੀਆ ਦੇ ਨਾਲ, ਜਦੋਂ ਦੇ ਉਹ ਜੁੜੇ ਆ ਆਪਣਾ ਪ੍ਰਾਈਮ ਏਸ਼ੀਆ ਹੋਰ ਵੀ ਬਹੁਤ ਵੱਡਾ ਹੋ ਗਿਆ ਜੀ। ਸੋ ਜਿੱਦਾਂ ਇੱਧਰ ਸਤਿੰਦਰ ਪੰਨੂ ਸਾਹਿਬ ਆ ਪਾਕਿਸਤਾਨੀ ਪੰਜਾਬ ਦੇ, ਆਪਣੇ ਕੋਲ ਹਸਨ ਨਿਸਾਰ ਜੀ ਹੈਗੇ ਆ, ਔਰ ਪਲੱਸ ਆਸਟ੍ਰੇਲੀਆ ਦੇ ਵਿੱਚ ਤੁਸੀਂ ਸਾਰੇ ਹੈਗੇ ਹੀ ਆ ਜੀ। ਹੁਣ ਆਪਾਂ ਰਲ ਕੇ ਆਪਾਂ ਆਪਣੇ ਸਾਰਿਆਂ ਦਾ ਮੇਨ ਮੋਟਿਵ ਤਾਂ ਇਹੀ ਹੈ ਨਾ ਤੇ ਆਪਣੇ ਨੈਕਸਟ ਜਨਰੇਸ਼ਨਾਂ ਤੱਕ ਪੰਜਾਬੀ ਜਾਂਦੀ ਰਹੇ, ਪਹੁੰਚਦੀ ਰਹੇ ਤੇ ਕਿਤੇ ਖਤਮ ਨਾ ਹੋ ਜਾਵੇ।
ਜੀ ਜੀ ਬਿਲਕੁਲ ਜੀ ਬਿਲਕੁਲ ਅਮਨ ਜੀ, ਅਸੀਂ ਵੀ ਆਪਣੇ ਬੰਨਿਓਂ ਪੂਰਾ ਵਾਹ ਵਾਸਤਾ ਲਾਵਾਂਗੇ। ਤੇ ਕਈ ਵਾਰੀ ਕੀ ਹੁੰਦਾ ਨਾ, ਜਿਵੇਂ ਬਾਪ ਆਪ ਕਿਸੇ ਕੰਮ ਤੋਂ ਉੱਕ ਜੇ ਤਾਂ ਉਹ ਬੱਚਿਆਂ ਰਾਹੀਂ ਆਪਣੇ ਸ਼ੌਂਕ ਪੂਰੇ ਕਰਦਾ। ਤੇ ਜਦੋਂ ਤੁਸੀਂ ਪਾਕਿਸਤਾਨ ਦੀਆਂ ਗੱਲਾਂ ਕਰ ਰਹੇ ਹੋ ਤਾਂ ਅਸੀਂ ਵੀ ਅੱਜ ਤੋਂ 5-7 ਸਾਲ ਪਹਿਲਾਂ ਲਾਹੌਰ ਦੇ ਵਿੱਚ ਕੋਸ਼ਿਸ਼ ਕੀਤੀ ਸਟੂਡੀਓ ਸਥਾਪਿਤ ਕਰਨ ਲਈ ਤੇ ਇੱਕ ਪ੍ਰੋਗਰਾਮ ਚਲਾਇਆ ਦੀਵਾ ਵਾਲੇ ਲਾਹੌਰ ਤੇ ਉਹ ਪ੍ਰੋਗਰਾਮ ਥੋੜਾ ਦੇਰ ਚੱਲਿਆ ਵੀ ਪਰ ਕੁਝ ਇੱਕ ਇਹੋ ਜਿਹੀਆਂ ਸਿਆਸੀ ਕਾਰਨਾਂ ਕਰਕੇ ਭੇਂਟ ਚੜ ਗਿਆ ਵੀ ਸੀ ਉਹਨੂੰ ਕਰ ਨਹੀਂ ਸਕੇ ਤੇ ਹੁਣ ਤੁਹਾਡੇ ਜ਼ਰੀਏ ਅਸੀਂ ਆਪਣੇ ਚਾਅ ਉਹਨਾਂ ਨੂੰ ਪੂਰੇ ਕਰਾਂਗੇ ਜੀ ਤੇ ਜ਼ਰੂਰ ਸਾਨੂੰ ਪਤਾ ਪਾਕਿਸਤਾਨੀ ਪੰਜਾਬੀ ਦੇ ਮਿਆਰ ਦਾ ਪਤਾ ਸਾਨੂੰ ਪਾਕਿਸਤਾਨੀ ਕਲਚਰ ਦਾ ਪਤਾ ਤੇ ਬਹੁਤ ਸਾਰੇ ਮੇਰੇ ਪਾਕਿਸਤਾਨੀ ਮਿੱਤਰ ਨੇ ਮੇਰੇ ਤਾਂ ਪਰਸਨਲ ਪਾਠਕ ਵੀ ਬਹੁਤ ਆ ਪਾਕਿਸਤਾਨ ਦੇ ਵਿੱਚ ਮੇਰੇ ਖੁਦ ਦੇ ਆਰਟੀਕਲ ਜਿੰਨਾ ਪੰਜਾਬੀ ਚ ਪੜੇ ਜਾਂਦੇ ਆ ਗੁਰਮੁਖੀ ਚ ਉਨੇ ਹੀ ਸ਼ਾਹਮੁਖੀ ਦੇ ਵਿੱਚ ਵੀ ਪੜੇ ਜਾਂਦੇ ਆ ਮੈਨੂੰ ਸ਼ਾਹਮੁਖੀ ਦੇ ਵਿੱਚ ਇੰਨੀ ਕੁ ਫੀਡਬੈਕ ਆਉਂਦੀ ਸੀ ਵੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੁਣ ਤਾਂ ਅਫੀਸ਼ੀਅਲ ਟਰਾਂਸਲੇਸ਼ਨ ਮਿਲਣ ਲੱਗ ਗਈ ਤੇ ਮੈਂ ਅੱਜ ਤੋਂ 5 ਸਾਲ ਪਹਿਲਾਂ ਟਰਾਂਸਲੇਟਰ ਆਜ਼ਾਦ ਕਰਵਾਇਆ ਸੀ ਡਾਕਟਰ ਗੁਰਪ੍ਰੀਤ ਲਹਿਲ ਤੋਂ ਤਾਂ ਕਿ ਮੈਂ ਪੰਜਾਬੀ ਸ਼ਾਹਮੁਖੀ ਦੀ ਫੀਡਬੈਕ ਪੜ ਸਕਾਂ ਵੀ ਕੀ ਆਉਂਦੀ ਆ ਸੋ ਵਾਕਈ ਬਹੁਤ ਜ਼ਿਆਦਾ ਪਿਆਰ ਪਾਕਿਸਤਾਨ ਚੋਂ ਮਿਲਦਾ ਤੇ ਜਦੋਂ ਐਡੇ ਐਡੇ ਵੱਡੇ ਨਾਂ ਜੁੜ ਗਿਆ ਤਾਂ ਪਾਕਿਸਤਾਨ ਦੇ ਵਿੱਚ ਵੀ ਉੱਡਾ ਹੀ ਨਾਂ ਹੋਊਗਾ ਟੀਵੀ ਦਾ ਸੋ ਅਮਨ ਜੀ ਆਪਾਂ ਦੇਖੋ ਇਹ ਤੇ ਤਾਂ ਪ੍ਰਾਈਮ ਏਸ਼ੀਆ ਦੇ ਤਾਂ ਆ ਚੁੱਕਿਆ ਟੀਵੀ ਤੇ ਐਪਲ ਟੀਵੀ ਵਾਲਿਆਂ ਨੂੰ ਵੀ ਜੇ ਕਿਸੇ ਕੋਲੇ ਸੱਜਣ ਮਿੱਤਰ ਕੋਲੇ ਐਪਲ ਟੀਵੀ ਆ ਉਹਨਾਂ ਨੂੰ ਵੀ ਆ ਚੁੱਕਿਆ ਤੇ ਨੈੱਟਫਲਿਕਸ ਵੀ ਬਹੁਤ ਸਾਰੇ ਲੋਕਾਂ ਕੋਲ ਆ ਉੱਥੇ ਵੀ ਆ ਚੁੱਕਿਆ ਆਪਟਸ ਦਾ ਇੱਕ ਪਲੇਟਫਾਰਮ ਆ ਜੀ ਫੈਚ ਟੀਵੀ ਜਿਹੜੇ ਕਿ ਇੱਕ ਪੈਕੇਜ ਦਿੰਦੇ ਆ ਤੇ ਤਕਰੀਬਨ ਅਸੀਂ ਕੱਲ ਮੇਰੀ ਅਮਨਦੀਪ ਹੋਰਾਂ ਨਾਲ ਗੱਲ ਚੱਲ ਰਹੀ ਸੀ ਫੈਚ ਟੀਵੀ ਦੀ ਵੀ ਆਪਾਂ ਕੋਸ਼ਿਸ਼ ਕਰੀਏ ਵੀ ਉੱਥੇ ਵੀ ਇਹਨੂੰ ਲੈ ਕੇ ਆਈਏ ਤੇ ਹੋਰ ਵੀ ਜਿਹੜੇ ਸਾਨੂੰ ਸਾਡੇ ਜਿਹੜੇ ਅਦਾਰਿਆਂ ਚ ਅਸੀਂ ਇੱਥੇ ਦੇਖਦੇ ਆ ਜਿੱਥੇ ਵੀ ਕਿਤੇ ਤੁਸੀਂ ਚਾਹੁੰਦੇ ਹੋ ਸਾਡੇ ਲਿਸਨਰ ਨੂੰ ਬੇਨਤੀ ਆ ਉਹ ਸਾਨੂੰ ਫੀਡਬੈਕ ਦਿਓ ਵੀ ਕਿੱਥੇ ਤੁਸੀਂ ਪ੍ਰੇਮ ਏਸ਼ੀਆ ਦੇਖਣਾ ਚਾਹੁੰਦੇ ਹੋ ਤਾਂ ਅਮਨ ਹੋਰਾਂ ਨੇ ਜਿੱਥੋਂ ਤੱਕ ਪਹੁੰਚ ਕੀਤੀ ਆ ਮੈਨੂੰ ਉਮੀਦ ਆ ਉੱਥੋਂ ਤੱਕ ਵੀ ਉਹ ਪਹੁੰਚ ਕਰ ਲੈਣਗੇ ਤੇ ਉੱਥੇ ਵੀ ਇਹ ਟੀਵੀ ਚੱਲਦਾ ਹੋਜੇਗਾ ਤੇ ਹੁਣ ਜਿਹੜੀ ਟਾਈਮਿੰਗ ਦੀ ਥੋੜੀ ਜਿਹੀ ਗੱਲ ਕਰੀਏ ਅਮਨ ਟਾਈਮਿੰਗ ਦੀ ਥੋੜੀ ਬਹੁਤ ਦਿੱਕਤ ਆਉਂਦੀ ਆ ਦਿਨ ਰਾਤ ਵਾਲੇ ਚੱਕਰ ਦੀ ਜਿਵੇਂ ਹੁਣ ਸਾਡੇ ਬੱਜ ਗਏ ਇੱਥੇ ਜੇ ਆਸਟ੍ਰੇਲੀਆ ਦਾ ਟਾਈਮ ਲਾਈਏ ਐਡਲੇਡ ਦਾ ਤਾਂ 9:45 ਹੋ ਗਏ ਸਿਡਨੀ ਚ 9:15 ਹੋ ਗਏ ਤਾਂ ਤੁਹਾਡੇ ਹੁਣ ਕੈਨੇਡਾ ਦੇ ਵਿੱਚ ਕੀ ਟਾਈਮ ਆ ਤੇ ਕਿਹੜੇ ਕਿਹੜੇ ਟਾਈਮ ਜੇ ਹੁਣ ਜਤਿੰਦਰ ਪੰਨੂ ਦਾ ਸ਼ੋਅ ਸੁਣਨਾ ਚਾਹੀਏ ਜਾਂ ਹੋਰ ਤਾਂ ਕਿਹੜੇ ਕਿਹੜੇ ਟਾਈਮਿੰਗ ਸੈਟਿੰਗ ਹੋਊਗੀ
ਭਾਜੀ ਅਸੀਂ ਜਿਹੜੀ ਪਲੇ ਲਿਸਟ ਬਣਾਈ ਆ ਨਾ ਅਸੀਂ ਪਿਛਲੇ ਹਫਤੇ ਦੇ ਹੀ ਲੱਗੇ ਹੋ ਸੀਗੇ ਜਿਹੜੇ ਸਾਡੇ ਪ੍ਰਾਈਮ ਪ੍ਰੋਗਰਾਮ ਹੈਗੇ ਆ ਨਾ ਉਹ ਤੁਹਾਡੇ ਆਸਟ੍ਰੇਲੀਆ ਦੇ ਵੀ ਪ੍ਰਾਈਮ ਟਾਈਮ ਦੇ ਹਿਸਾਬ ਨਾਲ ਹੀ ਰੱਖ ਰਹੇ ਹਾਂ ਆਪਾਂ ਸੋ ਉਹ ਮਤਲਬ 5 ਵਜੇ ਤੋਂ ਬਾਅਦ ਜਿਹੜੇ ਸਾਡੇ 5 ਤੋਂ 10 ਵਜੇ ਤੱਕ ਜਾਂ 11 ਵਜੇ ਤੱਕ ਜਿਹੜੇ ਵੀ ਚਾਹੇ ਉਹ ਪੰਨੂ ਸਾਹਿਬ ਦਾ ਹੋਇਆ ਚਾਹੇ ਉਹ ਨਿਊਜ਼ ਹੋਈ ਚਾਹੇ ਉਹ ਟਹਿਣਾ ਸਾਹਿਬ ਦਾ ਹੋਇਆ ਚਾਹੇ ਉਹ ਚੱਜ ਦਾ ਵਿਚਾਰ ਸਾਡਾ ਹੋਇਆ ਉਹ ਸਾਰੇ ਪ੍ਰੋਗਰਾਮ ਤੁਹਾਨੂੰ ਤੁਹਾਡੇ ਟਾਈਮਿੰਗ ਦੇ ਹਿਸਾਬ ਦੇ ਨਾਲ ਹੀ ਮਿਲਣਗੇ ਜੇ ਤੁਸੀਂ ਕੋਈ ਵੀ ਚੇਂਜ ਕਰਵਾਉਣੀ ਹੋਈ ਤੁਸੀਂ ਸਾਨੂੰ ਸਾਡੇ ਤੱਕ ਅਪਰੋਚ ਕਰ ਸਕਦੇ ਹਾਂ ਵੀ ਆਹ ਪ੍ਰੋਗਰਾਮ ਨੂੰ 9:00 ਕਰ ਦਿਓ ਇਹਨੂੰ ਪ੍ਰੋਗਰਾਮ ਨੂੰ 9:00 ਕਰ ਦਿਓ ਅਸੀਂ ਤੁਹਾਡੇ ਅਕੋਰਡਿੰਗਲੀ ਆਪਾਂ ਕਰ ਲਵਾਂਗੇ ਕਿਉਂਕਿ ਜਿਹੜਾ ਤੁਹਾਡਾ ਪ੍ਰਾਈਮ ਟਾਈਮ ਤੁਹਾਡੇ ਚੱਲਣੇ ਆ ਉਸ ਵੇਲੇ ਪ੍ਰਾਇਓਰਟੀ ਤੁਹਾਨੂੰ ਹੀ ਆ ਉਸ ਵੇਲੇ ਕੈਨੇਡਾ ਨੂੰ ਜਾਂ USA ਨੂੰ ਨਹੀਂ ਹੈਗੀ ਜੀ ਉਹ ਤੁਹਾਡੇ ਹਿਸਾਬ ਦੇ ਨਾਲ ਪਰ ਫਿਲਹਾਲ ਜੋ ਅਸੀਂ ਸ਼ੁਰੂ ਕੀਤਾ ਹੈ ਜੀ 5 ਵਜੇ ਤੋਂ ਲੈ ਕੇ 11 ਵਜੇ ਤੱਕ ਤੁਹਾਡੇ ਸਿਡਨੀ ਦੇ ਟਾਈਮ ਦੇ ਅਕੋਰਡਿੰਗਲੀ ਆਪਣੇ ਬੈਸਟ ਪ੍ਰੋਗਰਾਮ ਰਿਪੀਟ ਕਰ ਰਹੇ ਹਾਂ ਜੀ ਅਸੀਂ ਜੇ ਕੋਈ ਦਿਨੇ ਨਹੀਂ ਦੇਖ ਸਕਦਾ ਕੰਮਾਂ ਤੇ ਹੁੰਦੇ ਆ ਤਾਂ ਸ਼ਾਮ ਨੂੰ ਉਹ ਡੈਫੀਨੇਟਲੀ ਦੇਖਿਆ ਜਾਣਗੇ ਜੀ
ਜੀ ਜੀ ਜੀ ਜੀ ਸੋ ਸਰੋਤੇ ਨੋਟ ਕਰ ਲਿਓ ਜੀ ਸ਼ਾਮ ਨੂੰ ਜਿਹੜੀ ਤੁਹਾਨੂੰ ਜਿਹੜੀ ਇੱਕ ਟੀਵੀ ਦੀ ਜਿਹੜੀਆਂ 7:30 ਵਾਲੀਆਂ ਖਬਰਾਂ ਜਲੰਧਰ ਵਾਲੀਆਂ ਮਿਸ ਕਰਦੇ ਹੁੰਦੇ ਸੀ ਨਾ ਉਹਦੀ ਖਾਨਾ ਪੂਰਤੀ ਤੁਹਾਨੂੰ ਸ਼ਾਮ ਨੂੰ ਜ਼ਰੂਰ ਹੋਇਆ ਕਰੂਗੀ 5 ਤੋਂ 11 ਦੇ ਦਰਮਿਆਨ ਬਹੁਤ ਵਧੀਆ ਵਧੀਆ ਪ੍ਰੋਗਰਾਮ ਤੁਹਾਡੇ ਕੋਲੇ ਚੱਲਿਆ ਕਰਨਗੇ ਸੋ ਅਮਨ ਜੀ ਬਹੁਤ ਸਾਰੇ ਸੱਜਣ ਨਾਲ ਫੋਟੋਆਂ ਖਿੱਚਣ ਦਾ ਸਿਲਸਿਲਾ ਚੱਲ ਪਿਆ ਜੀ ਟੀਵੀ ਦੀਆਂ ਫੋਟੋਆਂ ਖਿੱਚ ਖਿੱਚ ਕੇ ਭੇਜ ਰਹੇ ਆ ਸਾਨੂੰ ਨਰਿੰਦਰ ਰਾਠੌਰ ਹੋਰਾਂ ਨੇ ਵੀ ਟੀਵੀ ਦੀ ਫੋਟੋ ਖਿੱਚ ਕੇ ਭੇਜਤੀ ਆ ਰਵਿੰਦਰ ਸਿੰਘ ਹੋਰਾਂ ਨੇ ਵੀ ਧੰਨਵਾਦ ਕੀਤਾ ਕਹਿੰਦੇ ਐਡੀ ਵਧੀਆ ਗੱਲਬਾਤ ਕਰਾਉਣ ਲਈ ਤੇ ਉਹਨਾਂ ਨੇ ਕਹਿੰਦੇ ਜੀ ਅਸੀਂ ਚੜ੍ਹਦੀ ਕਲਾ ਲਈ ਅਰਦਾਸ ਕਰਾਂਗੇ ਜੀ ਪ੍ਰਾਈਮ ਏਸ਼ੀਆ ਦੇ ਲਈ ਦਲਵੀਰ ਹਲਵਾਰ ਵੀ ਜੁੜਿਆ ਬ੍ਰਿਸਬਨ ਤੋਂ ਕਹਿੰਦੇ ਜੀ ਵੈਲਕਮ ਆ ਤੁਹਾਡਾ ਆਸਟ੍ਰੇਲੀਆ ਦੇ ਵਿੱਚ ਤੇ ਅਸੀਂ ਪੂਰੀ ਸਪੋਰਟ ਕਰਾਂਗੇ ਜੀ ਜਿੰਨੀ ਕਰ ਸਕਦੇ ਹੋਏ ਤੇ ਹੋਰ ਵੀ ਬਹੁਤ ਸਾਰੀਆਂ ਈਮੇਲ ਤੇ ਲੰਮੀ ਲਿਸਟ ਆ ਜੀ ਮੇਰੇ ਕੋਲੇ ਤੇ ਮੈਂ ਜ਼ਰੂਰ ਬਾਅਦ ਚ ਸਾਰਿਆਂ ਦੇ ਨਾਂ ਪੜਾਂਗਾ ਸੋ ਫਿਲਹਾਲ ਅਮਨ ਜੀ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਦੇਖੋ ਹੁਣ ਸਾਡੇ ਸੁੱਡੇ ਨਹੀਂ ਰਹੇ ਹੁਣ ਆਪਣੇ ਹੋ ਗਏ ਇਹ ਪਹਿਲੀ ਗੱਲ ਤਾਂ ਮੈਂ ਇਹ ਕਹਿ ਦਿਆਂ ਕਿਉਂਕਿ ਇਹ ਇੱਕ ਨਾ ਇੱਕ ਜਿਹੜਾ ਟੀਮ ਵਰਕ ਆ ਜਿਹਦੇ ਲਈ ਅਸੀਂ ਅੱਜ ਤੱਕ ਪ੍ਰੂਵ ਕਰ ਚੁੱਕੇ ਹਾਂ ਜੇ ਹਰਮਨ ਰੇਡੀਓ ਅੱਜ ਐਗਜ਼ਿਟ ਕਰਦਾ ਜੇ ਹਰਮਨ ਰੇਡੀਓ ਅੱਜ ਇੱਥੇ ਤੱਕ ਪਹੁੰਚਿਆ ਤੇ ਉਹ ਨਾ ਇਕੱਲੇ ਅਮਨਦੀਪ ਕਰਕੇ ਪਹੁੰਚਿਆ ਨਾ ਸਰਬਜੀਤ ਕਰਕੇ ਪਹੁੰਚਿਆ ਨਾ ਮਿੰਟੂ ਬਰਾੜ ਕਰਕੇ ਪਹੁੰਚਿਆ ਉਹ ਪਹੁੰਚਿਆ ਹਰਮਨ ਰੇਡੀਓ ਦੀ ਟੀਮ ਕਰਕੇ ਕੱਲਾ ਕੱਲਾ ਸਰੋਤਾ ਉਸ ਟੀਮ ਦਾ ਹਿੱਸਾ ਕੱਲਾ ਕੱਲਾ ਜਿਹੜਾ ਪ੍ਰੈਜ਼ੈਂਟਰ ਆ ਉਸ ਟੀਮ ਦਾ ਹਿੱਸਾ ਸੋ ਟੀਮ ਦੇ ਵਿੱਚ ਅਸੀਂ ਇਸ ਟੀਮ ਦੇ ਵਿੱਚ ਪ੍ਰਾਈਮ ਏਸ਼ੀਆ ਦੀ ਟੀਮ ਤੇ ਅਸੀਂ ਇੱਕ ਅੱਜ ਜਿਹੜੀ ਇਸ ਰੇਡੀਓ ਦੇ ਪਲੇਟਫਾਰਮ ਜਰੀਏ ਇੱਕ ਹੋਣ ਦੀ ਜਿਹੜੀ ਘੋਸ਼ਣਾ ਹੀ ਸਮਝੋ ਕਰਦੇ ਹਾਂ ਵੀ ਪ੍ਰਾਈਮ ਏਸ਼ੀਆ ਦੀ ਤੇ ਹਰਮਨ ਰੇਡੀਓ ਦੀ ਟੀਮ ਦੇ ਵਿੱਚ ਕੋਈ ਫਰਕ ਨਹੀਂ ਜੀ ਤੇ ਅਸੀਂ ਆਪਣਾ ਨਾਂ ਚਾਹੇ ਹਰ ਬੰਦੇ ਦਾ ਨਾਂ ਆਪਣਾ ਪਿਆਰਾ ਹੁੰਦਾ ਹਰ ਬੰਦੇ ਨੂੰ ਤੇ ਉਹ ਨਾਂ ਐਵੇਂ ਨਹੀਂ ਕਿਸੇ ਨੂੰ ਦਿੱਤਾ ਜਾਂਦਾ ਜੇ ਕਿਤੇ ਵਿਸ਼ਵਾਸ ਜਾਗਦਾ ਜਾਂ ਤੁਹਾਨੂੰ ਲੱਗਦਾ ਵੀ ਉਹ ਤੁਹਾਡੇ ਤੁਹਾਡੇ ਹਾਣ ਦਾ ਜਾਂ ਤੁਹਾਡੇ ਤੋਂ ਵੱਡਾ ਤਾਂ ਤੁਸੀਂ ਉਹਨੂੰ ਉਹਦੇ ਨਾਲ ਆਪਦਾ ਨਾਂ ਜੋੜਨ ਚ ਕੋਸ਼ਿਸ਼ ਕਰਦੇ ਹੋ। ਸੋ ਮੈਨੂੰ ਲੱਗਿਆ ਵੀ ਅਮਨ ਜਿਹੜੇ ਖਟਕੜ ਆ ਜਾਂ ਉਹਨਾਂ ਦਾ ਜਿਹੜਾ ਪ੍ਰਾਈਮ ਏਸ਼ੀਆ ਨਾਂ ਟੀਵੀ ਆ ਉਹ ਸਾਡੇ ਨਾਲੋਂ ਕਿਤੇ ਨਾ ਕਿਤੇ ਸੋਚ ਤੇ ਹਰ ਪੱਖੋਂ ਵੱਡਾ ਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਆ। ਹਰਮਨ ਰੇਡੀਓ ਦੀ ਸਾਰੀ ਟੀਮ ਤੇ ਹਰਮਨ ਰੇਡੀਓ ਦੇ ਸਰੋਤੇ ਪ੍ਰਾਈਮ ਏਸ਼ੀਆ ਟੀਵੀ ਨਾਲ ਅਫੀਸ਼ੀਅਲ ਤੌਰ ਤੇ ਅਸੀਂ ਜੁੜ ਰਹੇ ਹਾਂ ਜੀ।
ਹਾਂਜੀ ਭਾਜੀ, ਆਪਾਂ ਕੋਈ ਵੀ ਮੈਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ, ਮਤਲਬ ਵੱਡਾ ਮੈਂ ਤਾਂ ਹੀ ਆ ਕਿ ਸਾਰੇ ਮੇਰੇ ਨਾਲ ਆ, ਸਾਡੇ ਨਾਲ ਆ, ਔਰ ਤੁਹਾਡੀ ਇਹ ਨਿਮਰਤਾ ਹੀ ਤੁਹਾਡਾ ਸਭ ਤੋਂ ਵੱਡਾ ਗੁਣ ਹੈ ਜੀ। ਥੈਂਕ ਯੂ ਸੋ ਮਚ। ਐਂਡ ਜਿਹੜੀ ਨਿਊਜ਼ ਦੀ 8 ਵਜੇ ਨਿਊਜ਼ ਹੋਇਆ ਕਰਨੀ ਹੈ ਜੀ, ਤੇ 7 ਵਜੇ ਪੰਨੂ ਸਾਹਿਬ ਦਾ ਡਿਸਕਸ਼ਨ ਹੋਇਆ ਕਰਨਾ ਸ਼੍ਰੀਨੀ ਦੇ ਟਾਈਮ ਨਾਲ। ਬਟ ਇੱਕ ਗੱਲ ਮੈਂ ਹੋਰ ਮਾੜਾ ਜਿਹਾ ਦੱਸਦਿਆਂ ਜਾਂਦਾ ਵੀ ਪ੍ਰਾਈਮ ਏਸ਼ੀਆ ਟੀਵੀ .com ਤੇ ਜਾ ਕੇ ਨਾ ਤੁਸੀਂ ਬਿਲਕੁਲ ਲਾਈਵ ਦੇਖ ਸਕਦੇ ਹੋ। ਤੁਹਾਨੂੰ ਨਾਲੇ ਲੱਗੂਗਾ ਵੀ ਟੀਵੀ ਐਕਚੁਅਲੀ ਟੀਵੀ ਚੈਨਲ ਦੀ ਸਾਈਟ ਔਰ ਕੋਈ ਕੱਪੜੇ ਵੇਚਣ ਦੀ ਸਾਈਟ 'ਚ ਫਰਕ ਕੀ ਆ, ਔਰ ਤੁਹਾਨੂੰ ਉੱਥੋਂ ਪਲੇ ਜੇ ਕਿਸੇ ਕੋਲ ਕੁਛ ਵੀ ਨਹੀਂ ਹੈਗਾ ਤਾਂ ਕੰਪਿਊਟਰ ਤੇ ਆ ਕੇ ਪ੍ਰਾਈਮ ਏਸ਼ੀਆ ਟੀਵੀ .com ਤੇ ਆ ਕੇ ਉਹਨਾਂ ਨੂੰ ਲਾਈਵ ਵੀ ਦੇਸੀ ਨਾਲ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਆ ਸੋ ਉਹ ਵੀ ਦੇਖ ਸਕਦੇ ਆ। ਔਰ ਸਕੈਡਿਊਲ ਮੈਂ ਆਸਟ੍ਰੇਲੀਆ ਦੇ ਹਿਸਾਬ ਦੇ ਨਾਲ ਵੀ ਮੈਂ ਇੱਕ ਅੱਧੇ ਦਿਨ ਦੇ ਵਿੱਚ ਅਪਡੇਟ ਕਰਵਾ ਦੂੰਗਾ ਜੀ। ਐਂਡ ਬਹੁਤ ਬਹੁਤ ਮਿਹਰਬਾਨੀ ਜੀ, ਮੈਂ ਤੁਹਾਡਾ ਬਹੁਤ ਟਾਈਮ ਲਿਆ ਔਰ ਮੈਨੂੰ ਇੱਕ ਖਿੱਚ ਪੈ ਰਹੀ ਹੈ ਤੁਹਾਡੇ ਨਾਲ ਗੱਲ ਕਰਕੇ ਫਿਰ ਮੈਂ ਆਸਟ੍ਰੇਲੀਆ ਆਵਾਂ ਔਰ ਮੈਂ ਕੋਸ਼ਿਸ਼ ਕਰਦਾ ਜੀ ਨੈਕਸਟ ਫਿਊ ਡੇਜ਼ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਆ ਕੇ ਮਿਲਾਂ, ਕਿਉਂਕਿ ਮੈਂ ਇੱਕ ਤੁਸੀਂ ਸ਼ਾਇਦ ਹੈਰਾਨ ਹੋਊਗੇ, ਮੈਂ ਕਦੇ ਵੀ ਆਸਟ੍ਰੇਲੀਆ ਨਹੀਂ ਆਇਆ, ਮਤਲਬ ਹੋਰ ਕਈ 20-25 ਕੰਟਰੀ ਜਾ ਰਿਹਾ, ਬਟ ਹੁਣ ਮੈਨੂੰ ਲੱਗਦਾ ਮੈਂ ਹਫਤੇ 10 ਦਿਨਾਂ ਦੇ ਵਿੱਚ ਤੁਹਾਡੇ ਕੋਲ ਆਊਂਗਾ, ਤੁਹਾਡੇ ਨਾਲ ਬੈਠੂਗਾ ਔਰ ਮਤਲਬ ਤੁਹਾਡੇ ਹਿਸਾਬ ਦੇ ਨਾਲ ਤੁਹਾਡੀ ਸੁਜੈਸ਼ਨ ਦੇ ਨਾਲ ਆਪਾਂ ਹੋਰ ਵੀ ਪ੍ਰੋਗਰਾਮਿੰਗ ਨੂੰ, ਹੋਰ ਵੀ ਟੀਵੀ ਚੈਨਲ ਨੂੰ, ਹੋਰ ਵੀ ਫਿਲਮਾਂ ਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ, ਸਿਰਫ ਤਾਂ ਤੁਹਾਡੇ ਲਈ, ਤੁਹਾਡੇ ਸਹਿਯੋਗ ਦੇ ਨਾਲ, ਤੁਹਾਡੀ ਐਡਵਾਈਸ ਦੇ ਨਾਲ।
ਜੀ ਅਮਨ ਜੀ, ਬਹੁਤ ਤੁਹਾਡਾ ਸਵਾਗਤ ਹੋਊਗਾ, ਤੁਸੀਂ ਜਦੋਂ ਆਸਟ੍ਰੇਲੀਆ ਚ ਆਓਗੇ ਤੁਹਾਡੇ ਅਸੀਂ ਇੰਤਜ਼ਾਰ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਅਸੀਂ ਕੋਈ ਵਧੀਆ ਢੰਗ ਨਾਲ ਇੱਕ ਪ੍ਰੋਗਰਾਮ ਉਲੀਕੀਏ ਤਾਂ ਕਿ ਆਮ ਲੋਕਾਂ ਤੱਕ ਵੀ ਪਤਾ ਲੱਗੇ ਵੀ ਪ੍ਰਾਈਮ ਏਸ਼ੀਆ ਟੀਵੀ ਕੀ ਆ ਤੇ ਕਿਵੇਂ ਉਹ ਕੰਮ ਕਰਦਾ ਤੇ ਕਦੋਂ ਤੇ ਕਿਵੇਂ ਉਹ ਦੇਖ ਸਕਦੇ ਆ। ਸੋ ਪਬਲਿਕ ਦੇ ਵਿੱਚ ਵੀ ਅਸੀਂ ਇੱਕ ਕੋਈ ਨਾ ਕੋਈ ਰੂਬਰੂ ਰੱਖਣ ਦੀ ਕੋਸ਼ਿਸ਼ ਕਰਾਂਗੇ। ਸੋ ਜੀ ਆਇਆਂ ਨੂੰ ਜੀ, ਆਸਟ੍ਰੇਲੀਆ ਦੇ ਵਿੱਚ ਸਾਡੇ ਸਾਰੇ ਸਰੋਤਿਆਂ ਵੰਨਿਓ, ਹਰਮਨ ਰੇਡੀਓ ਅਦਾਰੇ ਵੰਨਿਓ ਤੁਹਾਨੂੰ ਅਸੀਂ ਉਡੀਕਾਂਗੇ ਤੇ ਆਸ ਕਰਦੇ ਹਾਂ ਤੇ ਇਸ ਨਵੇਂ ਸਾਲ ਦੀ ਮੁਬਾਰਕਬਾਦ ਦੇ ਨਾਲ ਨਾਲ ਪ੍ਰਾਈਮ ਏਸ਼ੀਆ ਦੀ ਚੜ੍ਹਦੀ ਕਲਾ ਲਈ ਵੀ ਅਸੀਂ ਅਰਦਾਸ ਕਰਾਂਗੇ। ਸੋ ਬਹੁਤ ਮਿਹਰਬਾਨੀ ਅੱਜ ਦੇ ਪ੍ਰੋਗਰਾਮ ਲਈ ਤੇ ਜੇ ਕੋਈ ਵੀ ਕਿਸੇ ਕਿਸਮ ਦੀ ਕੋਈ ਜਾਣਕਾਰੀ ਕਿਸੇ ਵੀ ਟਾਈਮ ਸਾਂਝੀ ਕਰਨੀ ਚਾਹੋ ਤਾਂ ਅਸੀਂ ਜ਼ਰੂਰ ਇਸ ਨੂੰ ਤੁਹਾਡੇ ਤੱਕ ਪਹੁੰਚਦੀ ਕਰਿਆ ਕਰਾਂਗੇ ਫੀਡਬੈਕ ਨੂੰ ਤੇ ਤੁਸੀਂ ਸਾਨੂੰ ਉਸ ਨੂੰ ਜ਼ਰੂਰ ਕਰੋਗੇ। ਹਰਬੰਸ ਸਿੰਘ ਨੇ ਇੰਡੀਆ ਤੋਂ ਪੁੱਛਿਆ ਜੀ ਕੀ ਪ੍ਰਾਈਮ ਏਸ਼ੀਆ ਇੰਡੀਆ ਚ ਵੀ ਦੇਖਿਆ ਜਾ ਸਕਦਾ, ਸਵਾਲ ਆਇਆ ਉਹਨਾਂ ਦਾ।
ਬਿਲਕੁਲ ਦੇਖਿਆ ਜਾ ਸਕਦਾ, ਹਾਂਜੀ ਬਿਲਕੁਲ ਦੇਖਿਆ ਜਾ ਸਕਦਾ, ਤੁਸੀਂ ਕੋਈ ਵੀ ਐਪ, ਹਾਂ ਤੁਸੀਂ ਉਹਨਾਂ ਨੂੰ ਕਹਿ ਦਿਓ ਜੇ ਉਹਨਾਂ ਕੋਲ ਆਈਫੋਨ ਆ ਉਹ ਐਪ ਡਾਊਨਲੋਡ ਕਰ ਲੈਣ, ਗੂਗਲ ਐਂਡਰਾਇਡ ਫੋਨ ਆ ਉਹ ਕਰ ਲੈਣ, ਐਪਲ ਟੀਵੀ ਸਾਰੀ ਦੁਨੀਆਂ ਚ ਹੀ ਆ ਜੀ, ਯੱਪ ਟੀਵੀ ਤੇ ਸਾਰੀ ਦੁਨੀਆਂ ਚ ਹੀ, ਅਸੀਂ ਕੋਡੀ ਤੇ ਜਾਂ ਹੋਰ ਐਕਸਬੋਕਸ 1 ਤੇ, ਜਿਹੜਾ ਵੀ ਕੋਈ ਅੱਜ ਕੱਲ ਟੈਕਨੀਕਲ ਡਿਵਾਈਸ ਆ ਤੁਹਾਨੂੰ ਉਹਦੇ ਤੇ ਪ੍ਰਾਈਮ ਏਸ਼ੀਆ ਲੱਭ ਜਾਊਗਾ, ਜੇ ਹੋਰ ਨਹੀਂ ਤਾਂ ਪ੍ਰਾਈਮ ਏਸ਼ੀਆ ਟੀਵੀ .com ਦੀ ਵੈਬਸਾਈਟ ਤੇ ਜਾ ਕੇ ਲਾਈਵ ਟੀਵੀ, ਉੱਥੇ ਮਤਲਬ ਇੱਕ ਥੋੜੀ ਜਿਹੀ ਨੌਲੇਜ ਰੱਖਣ ਵਾਲਾ ਬੰਦਾ ਵੀ ਪ੍ਰਾਈਮ ਏਸ਼ੀਆ ਟੀਵੀ ਜੇ ਉੱਥੇ ਪੰਚ ਕਰੂਗਾ www.primeasiatv.com ਤਾਂ ਉੱਥੇ ਜਾ ਕੇ ਆਟੋਮੈਟਿਕਲੀ ਲਾਈਵ ਚੱਲ ਪੈਣਾ, ਫਿਰ ਗਾਹਾਂ ਵਿੱਚ ਜੇ ਹੋਰ ਕੁਛ ਦੇਖਣਾ ਤਾਂ ਉਹ ਇਨਫੋਰਮੇਸ਼ਨ ਮਿਲੂਗੀ, ਸਾਰੀ ਦੁਨੀਆਂ 'ਚ ਅਵੇਲੇਬਲ ਹੈ ਜੀ ਇਹ ਮਤਲਬ ਤੁਹਾਡਾ ਆਪਣਾ ਟੀਵੀ ਆ ਤੁਹਾਡੇ ਲਈ ਆ ਜੀ, ਔਰ ਰਲ ਕੇ ਆਪਾਂ ਚੰਗੀ ਚੀਜ਼ ਨੂੰ ਸਪੋਰਟ ਕਰੀਏ ਤਾਂ ਤੁਸੀਂ ਦੇਖਿਓ ਜੀ ਜਿੱਦਾਂ ਫਿਲਮਾਂ ਚੰਗੀਆਂ ਬਣਨੀਆਂ ਸ਼ੁਰੂ ਹੋ ਗਈਆਂ, ਇੱਦਾਂ ਦੇ ਹੋਰ ਵੀ ਵਧੀਆ ਚੈਨਲ ਆਉਣੇ ਸ਼ੁਰੂ ਹੋਣਗੇ ਜੀ।
ਜੀ ਜੀ, ਸੋ ਬਹੁਤ ਮਿਹਰਬਾਨੀ ਅਮਨ ਜੀ, ਤੇ ਅਸੀਂ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਅਪਡੇਟ ਰੱਖਾਂਗੇ ਸਾਰੀ ਇਸ ਗੱਲ ਤੋਂ। ਸੋ ਫਿਰ ਮਿਲਦੇ ਹਾਂ ਜੀ ਆਸਟ੍ਰੇਲੀਆ ਚ ਨੈਕਸਟ ਵੀਕ ਜਾਂ ਉਦੋਂ ਅਗਲੇ ਵੀਕ।
ਬਿਲਕੁਲ ਜੀ ਬਿਲਕੁਲ, ਮੈਂ ਜਾਂਦਾ ਹੋਇਆ ਮੈਂ ਆਪਣੀ ਈਮੇਲ ਦੱਸ ਜਾਂਦਾ ਜੀ, ਮੇਰੀ ਈਮੇਲ ਹੈਗੀ ਆ aman@primeasiatv.com, ਕੋਈ ਵੀ ਸੁਜੈਸ਼ਨ, ਕੋਈ ਵੀ ਤੁਹਾਡੀ ਐਡਵਾਈਸ, ਕੋਈ ਵੀ ਕੰਪਲੇਂਟ ਪਲੀਜ਼ ਮੈਨੂੰ ਦੱਸਦੇ ਰਹੋ ਤਾਂ ਕਿ ਇਸ ਟੀਵੀ ਨੂੰ ਆਪਾਂ ਹੋਰ ਵੀ ਬੈਟਰ ਐਂਡ ਬੈਟਰ ਤੁਹਾਡੇ ਇਨਪੁਟ ਦੇ ਨਾਲ ਕਰਦੇ ਰਹਾਂਗੇ। ਥੈਂਕ ਯੂ ਵੈਰੀ ਮੱਚ ਜੀ ਸਾਰਿਆਂ ਨੂੰ, ਮੇਰੇ ਵੱਲੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ,
ਬਹੁਤ ਮਿਹਰਬਾਨੀ। ਸੋ ਦੋਸਤੋ, ਅਮਨ ਖਟਕੜ ਸਾਡੇ ਨਾਲ ਜੁੜੇ ਹੋਏ ਸਨ ਕੈਨੇਡਾ ਤੋਂ, ਤੇ ਉਹਨਾਂ ਨੇ ਬੜੀ ਖੁੱਲ ਕੇ ਗੱਲਬਾਤ ਕੀਤੀ, ਬੜਾ ਸਿੰਪਲ ਸਾਦਾ ਜਿਹਾ ਨੌਜਵਾਨ ਆ, ਜਿੱਥੋਂ ਤੱਕ ਛੋਟੀ ਜਿਹੀ ਉਮਰ ਦੇ ਵਿੱਚ ਪਹੁੰਚਿਆ ਉਸ ਕਿਸਮ ਦੀ ਮੈਨੂੰ ਕੋਈ ਉਹਨਾਂ ਦੇ ਵਿੱਚ ਬੂ ਸ਼ੂ ਨਹੀਂ ਦਿਖਾਈ ਦਿੱਤੀ। ਪਿਛਲੇ ਕੈਨੇਡਾ ਟੂਰ ਦੇ ਦੌਰਾਨ ਜਦੋਂ ਅਸੀਂ ਵੈਨਕੂਵਰ ਦੇ ਵਿੱਚ 7-8 ਦਿਨ ਰਹੇ ਹਾਂ ਤੇ ਸਾਨੂੰ ਪਹਿਲੀ ਮਿਲਣੀ ਦੇ ਵਿੱਚ ਮਹਿਸੂਸ ਹੀ ਨਹੀਂ ਹੋਇਆ ਸੀ ਵੀ ਇਹ ਨੌਜਵਾਨ ਦੀ ਇੱਥੋਂ ਤੱਕ ਅਪਰੋਚ ਆ, ਪਰ ਜਦੋਂ ਅਸੀਂ ਦੇਖਿਆ ਹਰ ਪਾਸੇ ਇਹਨਾਂ ਦੀ ਜਿਹੜੀ ਮੋਰਗੇਜ ਕੰਪਨੀ ਦੀ ਜਿਹੜੀ ਵਹਿਜਾ ਵਹਿਜਾ ਫਿਲਮਾਂ ਵਾਲੇ ਪਾਸੇ ਵਹਿਜਾ ਵਹਿਜਾ ਤਾਂ ਟੀਵੀ ਚੈਨਲ ਦੇ ਉਸ ਟਾਈਮ ਸਟੂਡੀਓਜ਼ ਦੀਆਂ ਫਿਟਿੰਗ ਚੱਲ ਰਹੀਆਂ ਸਨ, ਪਰ ਫੇਰ ਵੀ ਉਹਨਾਂ ਨੇ ਸਾਡੀ ਰਿਕਾਰਡਿੰਗ ਜਿਹੜੀਆਂ ਕੀਤੀਆਂ ਉਸ ਸਟੂਡੀਓ ਦੇ ਵਿੱਚ ਤੇ ਪ੍ਰੋਪਰ ਸਟੂਡੀਓ ਦੇ ਵਿੱਚ ਇੱਕ ਵਿਦੇਸ਼ ਦੇ ਵਿੱਚ। ਜੇ ਹੁਣ ਆਸਟ੍ਰੇਲੀਆ ਦੇ ਵਿੱਚ ਅਸੀਂ ਵੀ ਤਾਂ ਪੇਂਡੂ ਆਸਟ੍ਰੇਲੀਆ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਕੀ ਕਰਦੇ ਹਾਂ ਵੀ ਨਾ ਸਾਡੇ ਕੋਲੇ ਉਹਦੇ ਮਨਪ੍ਰੀਤ ਢੀਂਡਸਾ ਹੱਸਦੇ ਹੁੰਦੇ ਆ ਕਈ ਵਾਰੀ, ਕਹਿ ਦਿੰਦੇ ਰੂਪ ਨੂੰ, ਕਹਿੰਦੇ ਰੂਪ ਕੱਢ ਆਪਣੀ ਮੇਕਅਪ ਕਿੱਟ, ਤੇ ਮੇਕਅਪ ਕਿੱਟ ਦੇ ਵਿੱਚ ਸਾਡੇ ਕੋਲੇ ਕੀ ਹੋਣਾ ਸੀਗਾ, ਐਵੇਂ ਮਜ਼ਾਕ ਦੇ ਵਿੱਚ ਕਰੀ ਜਾਣਗੇ, ਮੈਂ ਮੂੰਹ ਪੂੰਝ ਕੇ ਰੁਮਾਲ ਨਾਲ ਤੇ ਆਦਣਾ ਲਓ ਜੀ ਮੇਕਅਪ ਹੋ ਗਿਆ। ਸੋ ਕੈਮਰਾਮੈਨ ਵਾਲਿਆਂ ਨੂੰ ਫਿਰ ਅਸੀਂ ਪੜਾਸ ਕੱਢਦੇ ਆ, ਕੈਮਰਾ ਐਕਸ਼ਨ ਆਉਣ ਐਵੇਂ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਸਾਡੇ ਕੋਲੇ ਹੁਣ ਤਾਂ ਇਹ ਪੋਜੀਸ਼ਨ ਇਹ ਹੋਗੀ ਵੀ ਅਸੀਂ ਫੋਨ ਤੇ ਰਿਕਾਰਡਿੰਗ ਕਰ ਲੈਂਦੇ ਆ। ਪਰ ਮੈਂ ਉੱਥੇ ਦੇਖਿਆ ਜੀ ਪ੍ਰੋਪਰ ਲਾਈਟਿੰਗ, ਪ੍ਰੋਪਰ ਕੈਮਰਾਮੈਨ, ਪੂਰੀ ਇੱਕ ਟੀਮ ਆਈ, ਉਸ ਟੀਮ ਨੇ ਸਾਡਾ ਜਿਹੜਾ ਸ਼ੋਅ ਰਿਕਾਰਡ ਕੀਤਾ। ਤੇ ਨਹੀਂ ਮੈਂ ਕੈਨੇਡਾ ਦੇ ਵਿੱਚ ਤਕਰੀਬਨ ਹੋਰ ਵੀ ਬਹੁਤ ਸਾਰੇ ਚੈਨਲਾਂ ਤੇ ਗਿਆ ਤੇ ਉੱਥੇ ਖਾਨਾ ਪੂਰਤੀਆਂ ਦੇਖੀਆਂ। ਉੱਥੇ ਮੈਂ ਇਹ ਵੀ ਦੇਖਿਆ ਇੱਕ ਚੈਨਲ ਦੇ ਵਿੱਚ ਤਾਂ ਵੀ ਉੱਥੇ ਉਹਨਾਂ ਨੇ ਕੰਧ ਨਾਲ ਗ੍ਰੀਨ ਸਕਰੀਨ ਲਾ ਕੇ ਤੇ ਉੱਥੇ ਕੈਮਰਾਮੈਨ ਦੀ ਥਾਂ ਦੇ ਉੱਤੇ ਆਪ ਹੀ ਰਿਮੋਟ ਦੱਬ ਕੇ ਤੇ ਉਹ ਕਹਿੰਦੇ ਮੈਨੂੰ ਆਹਦੇ ਨਿਗਾਹ ਰੱਖੇ, ਉੱਥੇ ਜਦੋਂ ਲਾਲ ਲਾਈਟ ਆ ਗਈ ਨਾ ਕੈਮਰੇ ਤੇ ਥੋੜੀ ਜੀ ਤੇ ਉਦੋਂ ਆਪਾਂ ਆਉਣੇ ਆਨਲਾਈਨ ਹੋ ਗਏ ਸਮਝ ਲਓ, ਤੇ ਆਪ ਹੀ ਆਉਣ ਤੇ ਆਪ ਹੀ ਬੰਦ ਤੇ ਆਪ ਹੀ ਸਾਰਾ ਕੁਝ ਕਰਨ ਵਾਲੀਆਂ ਜਿਹੜੀਆਂ ਪੋਜੀਸ਼ਨਾਂ ਮੈਂ ਉੱਥੇ ਟੀਵੀ ਚੈਨਲ ਦੀਆਂ ਦੇਖੀਆਂ। ਸੋ ਇਸ ਕਰਕੇ ਬਹੁਤ ਸਾਰੇ ਚੈਨਲਾਂ ਵਾਲੇ ਸਾਡੇ ਤੱਕ ਆਏ, ਬਹੁਤ ਨੇ ਅਪਰੋਚ ਕੀਤੀ ਵੀ ਹਰਮਨ ਰੇਡੀਓ ਅਫੀਸ਼ੀਅਲ ਤੌਰ ਤੇ ਸਾਡੇ ਨਾਲ ਜੁੜੋ, ਤੁਸੀਂ ਅਫੀਸ਼ੀਅਲ ਤੌਰ ਤੇ ਆਓ, ਤਾਂ ਅਸੀਂ ਕਦੇ ਵੀ ਉਹਨਾਂ ਨਾਲ ਨਹੀਂ ਜੁੜੇ। ਕਾਰਨ ਇਹੀ ਸੀ ਵੀ ਅਸੀਂ ਨਹੀਂ ਚਾਹੁੰਦੇ ਸੀ ਵੀ ਇੱਕ ਸਿਰਫ ਖਬਰਾਂ ਚ ਬਣਨ ਲਈ ਜਾਂ ਸਿਰਫ ਇੱਕ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਡਰਾਮਾ ਕਰਨ ਲਈ ਅਸੀਂ ਕਿਸੇ ਨੂੰ ਆਪਣਾ ਨਾਂ ਨਹੀਂ ਦੇ ਸਕਦੇ। ਜੇ ਸਾਡੇ ਨਾਂ ਤੇ ਲੋਕ ਵਿਸ਼ਵਾਸ ਕਰਦੇ ਆ ਤਾਂ ਅਸੀਂ ਉਸੇ ਥਾਂ ਦੇ ਉੱਤੇ ਆਪਣਾ ਨਾਂ ਦੇਈਏ ਜਿੱਥੇ ਥੋੜਾ ਬਹੁਤ ਕੋਈ ਗੱਲ ਹੋਵੇ। ਸੋ ਸਾਨੂੰ ਲੱਗੀ ਵੀ ਇਹ ਨੌਜਵਾਨ ਆ ਜਿਹੜਾ ਬੜਾ ਉੱਦਮੀ ਆ, ਪਿਛਲੇ ਦਿਨਾਂ ਚ ਸਾਬਤ ਕਰ ਚੁੱਕਿਆ, ਮਿਆਰੀ ਫਿਲਮਾਂ ਬਣਾ ਕੇ ਆਪਣਾ ਕੰਮ ਸਾਬਤ ਕਰ ਚੁੱਕਿਆ, ਤੇ ਉਮੀਦ ਸੀ ਵੀ ਇਹ ਨੌਜਵਾਨ ਬਹੁਤ ਕੁਛ ਅੱਗੇ ਟੀਵੀ ਦੇ ਦੁਨੀਆਂ ਚ ਵੀ ਕਰੇਗਾ। ਤਾਂ 6 ਮਹੀਨਿਆਂ ਦੌਰਾਨ ਪਿਛਲਿਆਂ ਚ ਮੈਂ ਬੜੀ ਨੇੜੇ ਤੋਂ ਨਿਗਾਹ ਰੱਖੀ ਹੋਈ ਸੀ, ਮੈਨੂੰ ਬੜੇ ਵਧੀਆ ਸ਼ੋਅ ਲੱਗਦੇ ਸੀ ਇਹਨਾਂ ਦੇ, ਜਿੰਨੇ ਵੀ ਉਹ ਸ਼ੋਅ ਇਹ ਆ ਰਹੇ ਆ ਪ੍ਰੋਡਿਊਸ ਕਰ, ਤਾਂ ਉਹਦੇ ਵਿੱਚ ਕੁਆਲਿਟੀ ਦਿਖਾਈ ਦਿੰਦੀ ਸੀਗੀ। ਸੋ ਇਸ ਕਰਕੇ ਸਾਨੂੰ ਲੱਗਿਆ ਵੀ ਇਹ ਹੁਣ ਰਾਈਟ ਟਾਈਮ ਆ ਜੀ ਤੇ ਜ਼ਰੂਰ ਜੁੜਿਆ ਜਾਵੇ। ਸੋ ਅੱਜ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਰੇਡੀਓ ਦੇ ਜ਼ਰੀਏ ਆਓ ਤੇ ਆਪਾਂ ਇਹ ਗੱਲਬਾਤ ਕਰੀਏ। ਸੋ ਉਹਨਾਂ ਨਾਲ ਗੱਲਬਾਤ ਕੀਤੀ, ਤੁਹਾਨੂੰ ਕਿਹੋ ਜਿਹੀ ਲੱਗੀ ਗੱਲਬਾਤ ਤੁਸੀਂ ਦੱਸ ਸਕਦੇ ਹੋ, ਤੇ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਮੈਨੂੰ ਲੱਗਦਾ ਨਰਿੰਦਰ ਜੀ ਦੀ ਕਾਲ ਆ ਰਹੀ ਆ, ਅਸੀਂ ਲੈਂਦੇ ਹਾਂ ਨਰਿੰਦਰ ਹੋਰਾਂ ਦੀ ਕਾਲ। ਹਾਂਜੀ ਨਰਿੰਦਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ ਤੇ ਹਰਮਨ ਟੀਮ ਦੀ, ਹਰਮਨ ਰੇਡੀ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਤੇ ਹੈਪੀ ਨਿਊ ਈਅਰ ਮੇਰੇ ਵੱਲੋਂ
ਤੁਹਾਨੂੰ ਵੀ ਜੀ,
ਤੇ ਆਪਣੇ ਰਾਜ ਬਰਾੜ ਹੋਰਾਂ ਦਾ ਹੀ ਕਾਫੀ ਮੈਨੂੰ ਸ਼ੌਕ ਲੱਗਾ, ਮੇਰੇ ਤਾਂ ਫੇਵਰੇਟ ਡਿਊਟ ਸਿੰਗਰ ਸੀ ਜੀ ਉਹ।
ਜੀ ਬਿਲਕੁਲ ਬਿਲਕੁਲ,
ਮਾਨ ਬਹੁਤ
ਜੀ।
ਹਾਂਜੀ ਮੈਂ ਕਿਹਾ ਮਨ ਬਹੁਤ ਮਤਲਬ ਉਦਾਸ ਹੋਇਆ ਕਿ ਯਾਰ ਏਡਾ ਵੱਡਾ ਸਤਾਰਾ ਛੱਡ ਕੇ ਚਲਾ ਗਿਆ ਯਾਰ, ਸਾਲ ਦੇ ਸ਼ੁਰੂਆਤ ਚ ਹੀ।
ਜੀ ਜੀ ਬਹੁਤ ਦੁੱਖ ਭਰੀ ਖਬਰ ਸੀ ਜੀ, ਤੇ ਸਾਡਾ ਬਹੁਤ ਕਲੋਜ ਮਿੱਤਰ ਸਨ ਜੀ, ਤੇ ਸਾਨੂੰ ਵੀ ਜਦੋਂ ਮੈਨੂੰ ਦਵਿੰਦਰ ਧਾਲੀਵਾਲ ਹੋਰਾਂ ਦੀ ਰਿੰਗ ਆਈ ਇਸ ਖਬਰ ਨੂੰ ਸੁਣ ਕੇ, ਇੱਕ ਵਾਰ ਮੈਂ ਸੁਣ ਹੋ ਗਿਆ, ਪਰ ਕੁਝ ਕੁ ਚੀਜ਼ਾਂ ਤੋਂ ਨਾ ਸਾਨੂੰ ਡਰ ਸੀਗਾ, ਸਹਿਮ ਸੀ ਪਹਿਲਾਂ ਤੋਂ, ਜਦੋਂ ਤੋਂ ਅਸੀਂ ਬਹੁਤ ਵਾਰੀ ਕੋਸ਼ਿਸ਼ ਕਰਦੇ ਸੀ ਤੇ ਉਹਨੇ ਆਪਣੇ ਆਪ ਨੂੰ ਬਹੁਤ ਚੇਂਜ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਅਖੀਰ ਹਾਰ ਗਿਆ ਜੀ ਇਸ ਜੰਗ ਨੂੰ, ਕਿਉਂਕਿ ਇੱਕ ਗਲਤੀ ਹੋਈ ਤੇ ਉਹ ਗਲਤੀ ਮੁੜ ਕੇ ਸੁਧਾਰਨੀ ਬਹੁਤ ਔਖੀ ਹੋ ਜਾਂਦੀ ਆ
ਜੀ। ਮੈਂ ਉਹਨਾਂ ਨੂੰ ਜਾਣਦਾ ਜਦੋਂ ਉਹਨਾਂ ਦੀ ਦੇਸੀ ਪੌਪ ਆਈ ਸੀ ਜੀ ਕੈਸਟ, ਤੇ ਮੈਂ ਉਹਨਾਂ ਨੂੰ ਮਿਲਿਆ ਅਨੀਤਾ ਸਮਾਣਾ ਜੀ ਦੇ ਨਾਲ ਸੀ ਰਿਕਾਰਡਿੰਗ ਉਹਨਾਂ ਦੀ, ਤੇ ਮੇਰੇ ਮਿੱਤਰ ਅਨੀਤਾ ਸਮਾਣਾ ਜੀ ਨਾਲ ਵੀ ਇੱਕ ਮਤਲਬ ਸ਼ੋਅ ਲਾਉਂਦੇ ਹੁੰਦੇ ਸੀ, ਤੇ ਉਹਨਾਂ ਤੋਂ ਮਤਲਬ ਮੈਨੂੰ ਜ਼ਿਆਦਾ ਜਾਣਕਾਰੀ ਮਿਲੀ ਅਨੀਤਾ ਸਮਾਣਾ ਤੋਂ, ਤੇ ਉਹਨਾਂ ਨੂੰ ਵੀ ਕਾਫੀ ਹੈਲਪ ਕੀਤੀ, ਮਤਲਬ ਕਹਿੰਦੀ ਅਨੀਤਾ ਜੀ ਕਹਿੰਦੇ ਹੁੰਦੇ ਸੀ ਕਿ ਬਹੁਤ ਵਧੀਆ ਮਤਲਬ ਬੰਦੇ ਆ, ਤੇ ਉਹ ਵੀ ਸਿੰਗਰ ਤਾਂ ਚਲੋ ਵਧੀਆ ਹੈ ਸੀ ਚੋਟੀ ਦੇ, ਤੇ ਚਲੋ ਬਾਕੀ ਲਾਈਫ ਆ ਜੀ ਆਪਣੇ ਆਪ ਨੂੰ ਸੁਧਾਰਨ ਦੀ ਤੇ ਆਪਣੀਆਂ ਕਮੀਆਂ ਲੱਭ ਕੇ ਤੇ ਉਹਨਾਂ ਨੂੰ ਮਤਲਬ ਐਕਨੋਲੇਜ ਕਰਕੇ ਤੇ ਇੰਪਰੂਵ ਕਰਨ ਦੀ। ਮੈਂ ਵੀ ਮਿੰਟੂ ਭਾਜੀ ਸੋਚਦਾ ਹੁੰਦਾ ਕਈ ਵਾਰ ਕਿ ਤੁਸੀਂ ਜਿੱਦਾਂ ਗੱਲ ਕਰ ਰਹੇ ਸੀ ਕਿ ਆਪਾਂ ਕਿਸੇ ਦਾ ਭਲਾ ਕਰ ਦਈਏ, ਉਸ ਤੋਂ ਬਾਅਦ ਫਿਰ ਆਪਾਂ ਉਹਨੂੰ ਜਿਤਾਨੇ ਆ ਜਾਂ ਆਪਾਂ ਨੂੰ ਲੱਗਦਾ ਕਿ ਯਾਰ ਮੈਂ ਉੱਤੇ ਅਹਿਸਾਨ ਕਰਤਾ। ਪਰ ਮੈਂ ਤੁਹਾਨੂੰ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਸੀ ਭਾਜੀ ਕਿ ਜਦੋਂ ਆਪਾਂ ਕਿਸੇ ਆਪਣੇ ਦੀ ਹੈਲਪ ਕਰਦੇ ਹਾਂ ਤੇ ਮਤਲਬ ਦਿਲੋਂ ਮੇਰੀ ਇੱਛਾ ਹੁੰਦੀ, ਤੁਹਾਡੀ ਇੱਛਾ ਸੀ ਕਿ ਹਾਂ ਯਾਰ ਉਹ ਬੰਦਾ ਇੱਥੇ ਆਵੇ ਜਾਂ ਇਹ ਕੰਮ ਚ ਉਹ ਸਕਸੈਸਫੁਲ ਹੋਵੇ, ਪਰ ਉਹ ਤੋਂ ਬਾਅਦ ਜਦੋਂ ਤੁਹਾਨੂੰ ਲੱਗੇ ਕਿ ਯਾਰ ਉਹ ਬੰਦਾ, ਤੁਸੀਂ ਉਮੀਦ ਇਹ ਰੱਖੀ ਸੀ, ਪਰ ਜੇ ਉਹ ਬੰਦਾ ਜਾਂ ਉਹ ਇਨਸਾਨ ਤੁਹਾਡੀ ਉਮੀਦ ਤੇ ਨਹੀਂ ਚੱਲਦਾ, ਤੇ ਤੁਸੀਂ ਥੋੜਾ ਜਿਹਾ ਉਹਦੇ ਤੋਂ ਰੂਡ ਹੋ ਜਾਂਦੇ ਹੋ ਜਾਂ ਤੁਹਾਡਾ ਐਟੀਟਿਊਡ ਚੇਂਜ ਹੋ ਜਾਂਦਾ, ਕਿ ਮਤਲਬ ਇਹ ਗੱਲ ਤੇ ਤੁਹਾਡੀ ਗੱਲ ਜਿਹੜੀ ਸੀ, ਮਤਲਬ ਮੈਂ ਆਪਣੇ ਆਪ ਨੂੰ ਸੋਚਣਾ ਕਿ ਯਾਰ ਮੈਂ ਏਦਾਂ ਕੀਤਾ, ਪਰ ਮਤਲਬ ਤੁਸੀਂ ਮੈਨੂੰ ਹੋਰ ਸਮਝਾਓ ਥੋੜਾ ਜਿਹਾ ਵੀ
ਜੋ ਇੱਛਾ ਰੱਖਿਆ। ਬਹੁਤ ਅਹਿਮ ਕੁਐਸਚਨ ਨਰਿੰਦਰ, ਇਹ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਆ, ਪਰ ਇਹਦਾ ਇੱਕ ਸਿੰਪਲ ਜਵਾਬ ਇਹ ਆ ਵੀ ਤੁਸੀਂ ਨਿਰਾਸ਼ ਪਤਾ ਕਿਉਂ ਹੋਏ, ਤੁਸੀਂ ਐਕਸਪੈਕਟੇਸ਼ਨ ਰੱਖ ਲਈ, ਬਸ ਇਹੀ ਚੀਜ਼ ਤਾਂ ਆਪਾਂ ਇਹੀ ਚੀਜ਼ ਤਾਂ ਅੱਜ ਆਪਾਂ ਕਹਿ ਰਹੇ ਹਾਂ ਵੀ ਜੇ ਅਸੀਂ ਕੋਈ ਕੰਮ ਐਕਸਪੈਕਟੇਸ਼ਨ ਰੱਖ ਕੇ ਕਰਦੇ ਹਾਂ, ਸਾਨੂੰ ਇਹ ਆ ਵੀ ਅਸੀਂ ਤਾਂ ਕਰ ਰਹੇ ਹਾਂ ਵੀ ਸਾਨੂੰ ਉਹਦੇ ਵਿੱਚ ਕੀ ਮਿਲੇ। ਜੇ ਅਸੀਂ ਜੀਰੋ ਚੀਜ਼ ਮੰਗਦੇ ਹਾਂ, ਜੇ ਮੰਨ ਲਓ ਮੈਂ ਕਿਸੇ ਦੁਕਾਨ ਤੇ ਜਾਂਦਾ ਤੇ ਮੈਂ ਇਹ ਆਸ ਰੱਖਦਾ ਵੀ ਮੈਨੂੰ ਉਹ ਸਾਹਮਣੀ ਚੀਜ਼ ਮਿਲ ਜੇ ਤੇ ਉਹਦੇ ਵੱਟੇ ਮੈਨੂੰ ਜੀਰੋ ਕੀਮਤ ਦੇਣੀ ਪਵੇ, ਤੇ ਜਾਂ ਮੈਂ ਕਿਹਨੂੰ ਕਹਾਂ ਵੀ ਆਹ ਮੈਂ 100 ਰੁਪਿਆ ਦਿੰਨਾ ਤੇ ਇਹਦੇ ਵੱਟੇ ਮੈਨੂੰ ਦੁਕਾਨ ਤੋਂ ਕੋਈ ਚੀਜ਼ ਦੀ ਲੋੜ ਨਹੀਂ ਹੈਗੀ, ਕੋਈ ਚੀਜ਼ ਲੈਣੀ ਨਹੀਂ ਮੈਂ ਦੇਣਾ, ਤਾਂ ਇਹ ਚੀਜ਼ ਤੁਹਾਨੂੰ ਦਿਨ ਆਉਣੀ ਨਹੀਂ ਸੀ, ਤੁਹਾਨੂੰ ਇਹ ਨੌਬਤ ਹੀ ਨਹੀਂ ਆਉਣੀ ਸੀ। ਤੇ ਤੁਸੀਂ ਨਾ ਮਨ ਦੇ ਆਪਦੇ ਕਿਸੇ ਕੋਨੇ ਚ ਸੋਚ ਕੇ ਦੇਖਿਓ, ਤੁਹਾਨੂੰ ਕੁਝ ਨਾ ਕੁਝ ਐਕਸਪੈਕਟੇਸ਼ਨ ਰਹੀ ਹੋਣੀ ਆ ਵੀ ਉਹ ਆਵੇ ਐਂ ਕਰੇ ਫਿਰ ਮੇਰੀ ਧਿਰ ਬਣੇ ਨਾਲ ਤੁਰੇ ਫਿਰ ਅਸੀਂ ਐਂ ਕਰੀਏ ਅਸੀਂ ਉਹ ਕਰੀਏ, ਉਹ ਹਮੇਸ਼ਾ ਹੀ ਬਣਿਆ ਆਇਆ ਜੀ। ਇੱਕ ਵਾਰੀ ਬੰਦਾ ਨਾ ਜਿਹੜਾ ਵੀ ਕਿਸੇ ਦੀ ਵੀ ਤੁਸੀਂ ਹੈਲਪ ਕਰਦੇ ਹੋ, ਇੱਕ ਵਾਰੀ ਉਹ ਭਟਕਦੇ ਭਟਕਦਾ ਉਸ ਤੇ, ਪਰ ਮੈਂ ਇੱਕ ਇੱਥੇ ਹੋਰ ਦਾਅਵੇ ਨਾਲ ਕਹਿ ਸਕਦਾ, ਜੋ ਤੁਸੀਂ ਐਕਸਪੈਕਟੇਸ਼ਨਾਂ ਰੱਖੀਆਂ ਸਨ ਉਹਨਾਂ ਨੂੰ ਤਾਂ ਪਾਸੇ ਛੱਡੋ, ਤੁਸੀਂ ਹੁਣ ਹਰਟ ਹੋਇਆ ਉਹਨੂੰ ਪਾਸੇ ਛੱਡੋ, ਪਰ ਇੱਕ ਵਕਤ ਆਊਗਾ ਇੱਕ ਵੇੜਾ ਆਊਗਾ ਜਦੋਂ ਉਹ ਬੰਦਾ ਰਿਅਲਾਈਜ਼ ਕਰੂਗਾ ਇਸ ਗੱਲ ਨੂੰ, ਤੇ ਤੁਹਾਨੂੰ ਉਦੋਂ ਇਹ ਮਹਿਸੂਸ ਹੋਊਗਾ ਵੀ ਤੁਹਾਡੇ ਸਾਰੇ ਮੁੱਲ ਮੁੜ ਗਏ। ਇਹ ਹੋਣੀ ਹੋਣੀ ਰਿਅਲਾਈਜ਼ ਹੈ, ਮੈਂ ਗਰੰਟੀ ਕਰਦਾ, ਨਾ ਹੋਇਆ ਤਾਂ ਮੈਨੂੰ ਕਹਿ ਦਿਓ, ਅੱਜ ਜੇ ਜਿਉਂਦੇ ਰਹੇ ਤਾਂ ਜ਼ਰੂਰ ਮੈਂ ਇਹ ਜਵਾਬ ਦੇਣ ਲਈ ਤਿਆਰ ਹੂੰ, ਪਰ ਨਹੀਂ ਤਾਂ ਜੋ ਵੀ ਬੈਠਾ ਹੋਇਆ ਉਸ ਟਾਈਮ ਇਸ ਦੁਨੀਆਂ ਦੇ ਵਿੱਚ, ਕਿਉਂਕਿ ਇਹ ਦੁਨੀਆਂ ਨਾਸ਼ਵਾਨ ਆ, ਪਤਾ ਨਹੀਂ ਹੁਣ ਅਗਲਾ ਸਾਹ ਆਵੇ ਨਾ ਆਵੇ, ਪਰ ਫਿਰ ਵੀ ਮੈਂ ਆਪਦੀ ਜਵਾਨ ਦੇ ਉੱਤੇ ਉੱਥੇ ਵੀ ਖੜੂੰਗਾ ਵੀ ਵਾਕਈ ਬੰਦੇ ਨੂੰ ਅਹਿਸਾਸ ਹੁੰਦਾ, ਵਕਤ ਅਹਿਸਾਸ ਕਰਾ ਦਿੰਦਾ। ਸੋ ਤੁਹਾਨੂੰ ਤਾਂ ਦੁੱਖ ਹੋਇਆ ਵੀ ਤੁਸੀਂ ਕਿਤੇ ਨਾ ਕਿਤੇ ਕੋਨੇ ਚ ਐਕਸਪੈਕਟੇਸ਼ਨ ਰੱਖੀ ਆ ਇਸ ਚੀਜ਼ ਦੀ, ਤਾਂ ਕਰਕੇ ਤੁਹਾਨੂੰ ਲੱਗਿਆ ਵੀ ਇਹ ਮੇਰੀਆਂ ਗੱਲਾਂ ਤੇ ਉਤਰਿਆ ਨਹੀਂ।
ਪਰ ਮੈਨੂੰ ਲੱਗਦਾ ਕਿ ਕਈ ਵਾਰ ਆਪਾਂ ਜਿੱਦਾਂ ਤੁਸੀਂ ਕਹਿੰਦੇ ਕਿ ਮੈਂ ਐਕਸਪੈਕਟੇਸ਼ਨ ਰੱਖੀ, ਤੇ ਮੈਨੂੰ ਲੱਗਦਾ ਕਿ ਆਪਣਾ ਜੀਵਨ ਸੁਖਾਲਾ ਬਣਾਉਣ ਦੀ ਬਜਾਏ ਕਈ ਵਾਰ ਕਿਸੇ ਦੀ ਹੈਲਪ ਕਰਕੇ ਆਪਾਂ ਆਪਣੇ ਅੱਗੇ ਹੋਰ ਕੰਡੇ ਕਹਿ ਲੋ ਜਾਂ ਆਪਣਾ ਸੁੱਖ ਭਰਿਆ ਜੀਵਨ ਨੂੰ ਦੇ ਵਿੱਚ ਹੋਰ ਮਤਲਬ ਗੁੰਝਲਾਂ ਪਾ ਲੈਂਦੇ ਆ। ਮੈਨੂੰ ਐਕਸਪੈਕਟੇਸ਼ਨ
ਤੁਸੀਂ ਕੰਮ ਕਰਕੇ ਨਾ
ਉਸ ਬੰਦੇ ਦੀ,
ਜੇ ਨਰਿੰਦਰ ਤੁਸੀਂ ਕੋਈ ਵੀ ਕੰਮ ਕਰਕੇ ਤੇ ਉਸ ਕੰਮ ਨੂੰ ਉੱਥੇ ਛੱਡ ਦਿੰਦੇ ਹੋ ਫੇਰ ਨੀ ਗੁੰਝਲਾਂ ਪੈਂਦੀਆਂ, ਜੇ ਤੁਸੀਂ ਉਹਦੇ ਨਾਲ ਹੀ ਤੁਰਨ ਦੀ ਕੋਸ਼ਿਸ਼ ਕਰਦੇ ਹੋ ਉਸੇ ਚੀਜ਼ ਨੂੰ, ਉਹ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਅਗਲੇ ਨੂੰ ਜਿਤਾਉਣਾ ਹੁੰਦਾ, ਬਾਰ ਬਾਰ ਜਿਤਾਉਣਾ ਜੇ ਉਸੇ ਚੀਜ਼ ਚ ਦਖਲ ਅੰਦਾਜ਼ੀ ਰੱਖੀ ਜਾਂਦੇ ਆ। ਮੈਨੂੰ ਫੋਨ ਆ ਗਿਆ, ਮੰਨ ਲਓ ਮੈਨੂੰ ਰਾਤੀ ਫੋਨ ਆਇਆ ਕਿਸੇ ਸੱਜਣ ਮਿੱਤਰ ਦਾ, ਕਹਿੰਦੇ ਮੈਨੂੰ ਜੀ ਕੰਮ ਚਾਹੀਦਾ ਨਾ, ਮੈਨੂੰ ਕਹਿੰਦੇ ਕੰਮ ਮਿਲ ਗਿਆ, ਮੈਨੂੰ ਜਵਾਬ ਆਇਆ ਕਹਿੰਦੇ ਵੀ ਧੰਨਵਾਦ, ਤੇ ਮੈਂ ਮੇਰੇ ਯਾਦ ਚੇਤੇ ਵੀ ਨਹੀਂ ਸੀ ਵੀ ਮੈਂ ਕਦੋਂ ਤੇ ਕਿੱਥੇ ਗਿਆ ਸੀ, ਮੇਰੇ ਕੋਈ ਯਾਦ ਨਹੀਂ ਸੀ ਮੈਂ ਕਦੋਂ ਤੇ ਕਿੱਥੇ, ਮੈਂ ਹਾਲ ਕਿ ਉਹਨੂੰ ਇਹ ਪੁੱਛਿਆ, ਮੈਂ ਕਿਹਾ ਆਪਣੀ ਪਹਿਲਾਂ ਕਿਦੋਂ ਗੱਲ ਹੋਈ ਸੀ, ਕਹਿੰਦੇ ਬਾਈ 2-2.5 ਮਹੀਨੇ ਪਹਿਲਾਂ ਹੋਈ ਸੀ ਤੇ ਤੁਸੀਂ ਫਲਾਨੇ ਨੂੰ ਫੋਨ ਕੀਤਾ ਸੀ ਤੇ ਉਹਨਾਂ ਨੇ ਮੈਨੂੰ ਹਫ਼ਤੇ ਕੁ ਬਾਅਦ ਕੰਮ ਦੇਤਾ, ਪਰ ਮੇਰੇ ਤੋਂ 1.5-2 ਮਹੀਨਾ ਮੈਂ ਬਿਜ਼ੀ ਇੰਨਾ ਹੋ ਗਿਆ ਵੀ ਤੁਹਾਨੂੰ ਫੋਨ ਨਹੀਂ ਕਰ ਸਕਿਆ, ਤੇ ਅੱਜ ਮੈਨੂੰ ਟਾਈਮ ਮਿਲਿਆ, ਮੈਂ ਕਿਹਾ ਬਹਾਨੇ ਨਾਲ ਬਾਈ ਨੂੰ ਹੈਪੀ ਨਿਊ ਈਅਰ ਕਹਿ ਦਈਏ ਤੇ ਨਾਲੇ ਦੱਸ ਧੰਨਵਾਦ ਕਰ ਦਈਏ, ਤੇ ਪਰ ਮੇਰੇ ਕੋਈ ਯਾਦ ਚੇਤੇ ਨਹੀਂ ਸੀਗਾ ਵੀ ਮੈਂ ਕਿਹਾ ਵੀ ਸੀ ਜਾਂ ਉਹਨੂੰ ਕੰਮ ਮਿਲ ਗਿਆ, ਨਾ ਮੈਂ ਇਹ ਮੈਨੂੰ ਚੇਤੇ ਸੀ ਵੀ ਉਹਨੇ ਮੁੜ ਕੇ ਮੈਨੂੰ ਸੰਪਰਕ ਨਹੀਂ ਕੀਤਾ, ਕਿਉਂਕਿ ਮੈਂ ਆਪਦੇ ਆਪ ਚੋਂ ਇੱਕ ਕੋਸ਼ਿਸ਼ ਕਰ ਰਿਹਾ ਵੀ ਜੋ ਕੰਮ ਹੋ ਗਿਆ ਉਹਨੂੰ ਉੱਥੇ ਹੀ ਛੱਡ ਦਿਓ, ਉਦੋਂ ਬਾਅਦ ਉਹਦੇ ਨਾਲ ਨਾ ਤੁਰਨ ਦੀ ਕੋਸ਼ਿਸ਼ ਕਰੋ, ਜਦੋਂ ਤੁਸੀਂ ਉਸ ਦੇ ਨਾਲ ਤੁਰਨ ਦੀ ਕੋਸ਼ਿਸ਼ ਕਰਦੇ ਹੋ, ਵਾਰ ਵਾਰ ਜਿਤਾਉਣ ਦੀ ਕੋਸ਼ਿਸ਼ ਕਰਦੇ ਹੋ, ਉਦੋਂ ਹੋਰ ਤਕਲੀਫਾਂ ਵੱਧਦੀਆਂ।
ਜੀ ਜੀ ਨਹੀਂ, ਇਹ ਗੱਲ ਤਾਂ ਤੁਹਾਡੀ ਸਹੀ ਹੈ, ਬਾਕੀ ਜੀ ਤੁਹਾਡਾ ਕਾਫੀ ਲੰਬਾ ਥੋੜਾ ਟਾਈਮ ਲੈ ਲਿਆ ਜੀ, ਤੇ ਚਲੋ
ਕੋਈ ਚੱਕਰ ਨਹੀਂ,
ਨਹੀਂ ਕਰ ਰਹੇ ਸੀ ਸੁਣ ਦਾ।
ਜੀ ਜੀ ਜੀ, ਸੋ ਬਹੁਤ ਮਿਹਰਬਾਨੀ ਨਰਿੰਦਰ, ਤੇ ਅੱਗੇ ਕਾਲਰ ਹੋਰ ਵੀ ਜੁੜ ਚੁੱਕੇ ਆ ਸਾਡੇ ਨਾਲ, ਤੇ ਬਹੁਤ ਧੰਨਵਾਦ, ਤੁਸੀਂ ਬੜਾ ਬੇਵਾਕੀ ਨਾਲ ਜਿਹੜੀ ਗੱਲਬਾਤ ਕੀਤੀ। ਸੋ ਨਰਿੰਦਰ ਠੌਰ ਹੋਰਾਂ ਨੇ ਬਹੁਤ ਬੇਵਾਕੀ ਨਾਲ ਗੱਲਬਾਤ ਕੀਤੀ, ਤੇ ਅਸੀਂ ਧੰਨਵਾਦੀ ਉਹਨਾਂ ਦੇ, ਇਹ ਜੇ ਸਾਡੀਆਂ ਇਹਨਾਂ ਚੀਜ਼ਾਂ ਲਈ ਹਰਮਨ ਰੇਡੀਓ ਬਣਿਆ। ਅੰਮ੍ਰਿਤ ਸਿੱਧੂ ਸਿਡਨੀ ਤੋਂ ਜੁੜ ਚੁੱਕਿਆ, ਸਤਿ ਸ੍ਰੀ ਅਕਾਲ ਸਿੱਧੂ ਸਾਹਿਬ।
ਸਤਿ ਸ੍ਰੀ ਅਕਾਲ ਪ੍ਰਾਣ ਸਾਹਿਬ, ਤੇ ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਤੇ ਹਰਮਨ ਰੇਡੀਓ ਦੀ ਟੀਮ ਨੂੰ ਨਵੇਂ ਸਾਲ ਦੀ ਜੀ ਬਹੁਤ ਬਹੁਤ ਵਧਾਈ ਹੋਏ ਜੀ।
ਜੀ ਜੀ, ਤੁਹਾਨੂੰ ਵੀ ਜੀ।
ਹਾਂਜੀ ਭਾਜੀ, ਆਪਣਾ ਅੱਜ ਦੇ ਲੱਗਦਾ ਖੁੱਲੇ ਟੋਪਿਕ ਦੇ ਉੱਤੇ ਵਿਚਾਰ ਹੁੰਦੀ ਪਈ ਹੈ
ਜੀ। ਬਿਲਕੁਲ ਬਿਲਕੁਲ
ਹਾਂਜੀ ਭਾਜੀ, ਉਹ ਹਾਂਜੀ ਪਹਿਲਾਂ ਜਿਹੜੇ ਕੋਲਰ ਸਾਹਿਬ ਗੱਲ ਕਰਕੇ ਗਏ ਸੀ ਨਾ, ਔਰ ਮੈਂ ਜੋ ਹਰ ਬੰਦੇ ਦੀ ਆਪਣੀ ਸੋਚ ਹੁੰਦੀ, ਆਪਣੀ ਆਪਣਾ ਆਪਣੀ ਥਿੰਕਿੰਗ ਹੁੰਦੀ, ਮੈਂ ਤਾਂ ਇਹ ਸੋਚਣਾ ਭਾਜੀ ਕਿ ਤੁਸੀਂ ਉਮੀਦ ਨਾ ਰੱਖੋ, ਐਕਸਪੈਕਟੇਸ਼ਨ ਨਾ ਰੱਖੋ, ਕਿਉਂਕਿ ਮੈਂ ਦੂਜੀ ਕਮਿਊਨਿਟੀਜ਼ ਦਾ ਨੀ ਪਤਾ, ਮੈਨੂੰ ਆਪਣੀ ਕਮਿਊਨਿਟੀਜ਼ ਦਾ ਪਤਾ ਕਿ ਅਗਰ ਆਪਾਂ 10% ਦੇ ਲਈ ਕੰਮ ਕਰਨੇ ਆ ਨਾ, ਆਪਾਂ ਉਲਟਾ 100% ਦੀ ਐਕਸਪੈਕਟੇਸ਼ਨ ਰੱਖਣੇ ਯਾਰ, ਬਸ ਵੀ ਅਗਰ ਆਪਣਾ ਹਾਂਜੀ
ਜੀ 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 ਇਹੀ ਇਹੀ ਦਿੱਕਤ ਆ ਜੀ, ਇਹੀ ਮੈਂ ਨਰਿੰਦਰ ਹੋਰਾਂ ਨੂੰ ਕਿਹਾ।
ਹਾਂਜੀ ਬਸ ਮੈਂ ਤੇ ਆਪਣੇ ਆਪ ਨੂੰ, ਚਲੋ ਮੈਂ ਤੇ ਹਰ ਬੰਦਾ ਭਾਜੀ ਜਰੀਆ ਬਣਦਾ, ਠੀਕ ਹੈ, ਅੱਜ ਤੋਂ ਤੁਹਾਨੂੰ ਵੀ ਯਾਦ ਨੀ ਹੋਣਾ, ਖੈਰ 6-7 ਮਹੀਨੇ ਪਹਿਲਾਂ ਹੋ ਗਏ ਨਾ, ਜੋਬ ਦੇ ਰਿਲੇਟਡ ਮੇਰੇ ਵੀ ਤੁਸੀਂ ਹੈਲਪ ਕੀਤੀ ਸੀਗੀ, ਤੇ ਮੈਨੂੰ ਨੰਬਰ ਦਿੱਤੇ ਸੀਗੇ ਤੇ ਮੈਂ ਹਾਂਜੀ ਹਾਂਜੀ ਮੈਂ ਕੰਟੈਕਟ ਕੀਤੇ ਹਨ ਉਹਨਾਂ ਨਾਲ, ਬੜਾ ਬੜਾ ਧੰਨਵਾਦ ਭਾਜੀ ਉਸ ਵਾਸਤੇ। ਤੇ ਭਾਜੀ ਇੱਕ ਨਾ ਮੈਂ ਵੱਖਰੇ ਟੋਪਿਕ ਤੇ ਗੱਲ ਕਰਨਾ ਚਾਹੁੰਦਾ
ਜੀ ਜੀ,
ਇਹਨਾਂ ਇੱਕ ਹਾਂਜੀ, ਕਿਉਂਕਿ ਭਾਜੀ ਮੈਨੂੰ ਪਤਾ ਕਿ ਤੁਸੀਂ ਨਾ ਇਨਫੋਰਮੇਸ਼ਨ ਦੇ ਭੰਡਾਰ ਹੋ, ਤੁਹਾਡੇ ਲਿੰਕਸ ਨੇ, ਤੁਹਾਡਾ ਐਕਸਪੀਰੀਅੰਸ ਹੈ ਬੜਾ, ਤੇ ਇਸ ਕਰਕੇ ਮੈਂ ਇੰਟਰਸਟ ਰੱਖਣਾ ਤੁਹਾਡੇ ਨਾਲ ਉਸ ਚੀਜ਼ ਤੇ ਗੱਲ ਕਰਨ ਤੇ। ਵੀ ਨਾ ਇੱਕ ਚੀਜ਼ ਮੇਰੇ ਸਾਹਮਣੇ ਆਈ ਸੀ, ਇਹ ਇੰਟਰਨੈਸ਼ਨਲ ਲੈਵਲ ਦੀ ਗੱਲ ਹੈ, ਵੀ ਇਸ ਦੁਨੀਆਂ ਨੂੰ ਜੋ ਕੰਟਰੋਲ ਕਰਦੇ ਪਏ ਨੇ ਉਹ ਇੱਕ ਫੈਮਿਲੀ, ਠੀਕ ਹੈ, ਉਹ ਫੈਮਿਲੀ ਹੈ ਔਰ ਬੈਕਗਰਾਉਂਡ ਹੈ ਉਹ ਆਪਣਾ ਜਿੰਨੇ ਵੀ ਬੈਂਕਸ ਨੇ, ਰਿਜ਼ਰਵ ਬੈਂਕ ਆਫ ਇੰਡੀਆ, ਅਮੈਰੀਕਾ ਦੇ ਵੱਡੇ ਬੈਂਕ, ਉਹ ਸਾਰੇ ਓਨ ਕਰਦੇ ਨੇ, ਉਹ ਕੋਈ ਵੀ ਦੇਸ਼ ਦੇ ਆਪਣੇ ਬੈਂਕ ਕੋਲ ਨਹੀਂ ਗਏ, ਉਸ ਫੈਮਿਲੀਜ਼ ਦੇ ਬੈਂਕ ਨੇ, ਔਰ ਰੋਜ਼ ਚਾਈਲਡ ਨਾਮ ਦੀ ਉਹ ਕੋਈ ਹੈ ਵੇ ਫੈਮਿਲੀ, ਮੈਨੂੰ ਪੂਰੀ ਤਰ੍ਹਾਂ ਨਹੀਂ ਪਤਾ, $1,000 trillion ਦੇ ਉਹ ਮਾਲਕ ਨੇ, ਤੇ ਉਹ ਕਹਿੰਦੇ ਨੇ ਨੈਪੋਲੀਅਨ ਦੇ ਟਾਈਮ ਤੇ ਚੱਲਦੇ ਨੇ, ਉਹਨਾਂ ਦਾ ਵੱਖਰਾ ਧਰਮ ਹੈ, ਸਾਰੇ ਕਹਿੰਦੇ ਜੂਇਸ਼, ਵੀ ਜੂਇਸ਼ ਨੇ ਜੋ ਇਹ ਦੁਨੀਆਂ ਨੂੰ ਚਲਾਉਂਦੇ ਨੇ, ਲੇਕਿਨ ਨਹੀਂ, ਜੂਇਸ਼ ਉਹਨਾਂ ਉਹ ਹੋਏ ਜੂਇਸ਼ ਦੇ ਵਿੱਚੋਂ ਨੇ, ਲੇਕਿਨ ਉਹਨਾਂ ਦਾ ਵੱਖਰਾ ਧਰਮ ਹੈ ਭਾਜੀ। ਇਸ ਚੀਜ਼ ਤੇ ਮੈਂ ਚਾਹੁੰਦਾ ਕਿ ਤੁਸੀਂ ਨਾ ਆਪਣਾ ਰਿਸਰਚ ਕਰਕੇ ਕੋਈ ਚਾਨਣਾ ਪਾਓ, ਤੇ ਇਹ ਮੇਰੇ ਦਿਲ ਦੇ ਦਿਮਾਗ ਵਿੱਚ ਬੜੀ ਪਿੰਚ ਕਰਦੀ ਪਈ ਹੈ, ਵੀ ਆਪਾਂ ਲੜੀ ਕਿਸੇ ਚੀਜ਼ ਪਾਸੇ ਜਾਂਦੇ ਹਾਂ, ਹਰ ਜਗ੍ਹਾ ਵੀ ਸੀਰੀਆ ਦੀ ਪ੍ਰੋਬਲਮ ਹੈ, ਨੋਟਬੰਦੀ ਦੀ ਪ੍ਰੋਬਲਮ ਹੈ, ਇਹ ਪ੍ਰੋਬਲਮ ਹੈ, ਉਹ ਪ੍ਰੋਬਲਮ ਹੈ, ਲੇਕਿਨ ਸਾਨੂੰ ਇਹ ਨੀ ਪਤਾ ਕਿ ਸਾਡੇ ਉੱਤੇ ਕੋਈ ਹੋਰ ਹੈ, ਸਭ ਤੋਂ ਉੱਤੇ ਕੋਈ ਹੋਰ ਹੈ ਜਿਹੜਾ ਸਭ ਹਰ ਚੀਜ਼ ਨੂੰ ਕਠਪੁਤਲਿਆਂ ਵਾਂਗੂ ਚਲਾਉਂਦਾ ਪਿਆ।
ਕੁਲਵਿੰਦਰ ਕਲੋਟੀ ਹੋਰਾਂ ਨੇ ਬੜੀ ਵਿਸਤਾਰ ਚ ਕਿਤਾਬ ਵੀ ਲਿਖੀ ਹੈ, ਮੈਨੂੰ ਕਿਤਾਬ ਅਜੇ ਪੜ੍ਹਨ ਦਾ ਮੌਕਾ ਨੀ ਮਿਲਿਆ, ਮੈਨੂੰ ਰਿਕਮੈਂਡ ਬਹੁਤ ਲੋਕਾਂ ਨੇ ਕੀਤੀ ਹੈ, ਮੈਂ ਆਰਡਰ ਕੀਤੀ ਹੈ, ਛੇਤੀ ਮੈਨੂੰ ਕਿਤਾਬ ਵੀ ਮਿਲ ਜਾਏਗੀ, ਤੇ ਜ਼ਰੂਰ ਇਸ ਤੇ ਗੱਲ ਕਰਾਂਗੇ। ਪਰ ਮੈਂ ਜਿੱਥੋਂ ਤੱਕ ਆਪਦਾ ਪਰਸਨਲ ਮੇਰੀ ਸੋਚ ਆ ਹਲੇ ਤੱਕ ਹੈ ਅਜੇ ਅਰਧ ਗਿਆਨ ਦੀ ਸੋਚ, ਕਿਉਂਕਿ ਜਿੰਨਾ ਚਿਕ ਪੂਰੀ ਰਿਸਰਚ ਨਾ ਕੀਤੀ ਹੋਵੇ ਉਹਨਾਂ ਚਿਕ ਪੂਰੀ ਗੱਲ ਦਾ ਨਹੀਂ ਪਤਾ ਹੁੰਦਾ, ਪਰ ਅਰਧ ਗਿਆਨ ਦੇ ਵਿੱਚੋਂ ਪਹਿਲੀ ਨਜ਼ਰੇ ਮੇਰਾ ਜਿਹੜਾ ਨਜ਼ਰੀਆ ਇਹ ਬਣਿਆ ਹੋਇਆ ਵੀ ਨਹੀਂ ਐਡੀ ਗੱਲ ਨਹੀਂ ਹੈ ਜਿੰਨੀ ਬਣਾ ਕੇ ਪੇਸ਼ ਕੀਤੀ ਜਾ ਰਹੀ ਆ। ਕੋਈ ਬਾਪ ਵੀ ਬੱਚੇ ਨੂੰ ਆਪਦੀ ਮਰਜ਼ੀ ਨਾਲ ਨਹੀਂ ਚਲਾ ਸਕਦਾ, ਤੇ ਜੇ ਕਹੀਏ ਵੀ ਇੱਕ ਪਾਰ ਮੁੱਲ ਦੁਨੀਆਂ ਚਲਾ ਰਿਹਾ, ਨਹੀਂ ਐਡੀ ਗੱਲ ਨਹੀਂ ਹੈ ਹੁੰਦੀ, ਬਹੁਤ ਸਾਰੀਆਂ ਚੀਜ਼ਾਂ ਦੁਨੀਆਂ ਦੇ ਵਿੱਚ ਆਪਣੇ ਆਪ ਵੀ ਹੋ ਰਹੀਆਂ ਤੇ ਆਪਣੇ ਆਪ ਵੀ ਕੀਤੀਆਂ ਜਾ ਰਹੀਆਂ, ਮੇਰਾ ਇਹ ਮੰਨਣਾ। ਪਰ ਮੈਂ ਪੂਰੀ ਕਿਤਾਬ ਪੜੂੰਗਾ, ਪੂਰੀ ਰਿਸਰਚ ਕਰੂੰਗਾ, ਹੋ ਸਕਦਾ ਉਸ ਤੋਂ ਬਾਅਦ ਮੈਂ ਆਪਦੇ ਬਿਆਨ ਬਦਲਣਾ, ਪਰ ਅੱਜ ਦੀ ਘੜੀ ਮੇਰੀ ਮੰਨਣਾ ਵੀ ਉਹਨੂੰ ਜੇ ਚਲਾ ਰਿਹਾ ਤਾਂ ਉਹ ਇੱਕ ਕਰਤਾ ਪੁਰਖ ਚਲਾ ਰਿਹਾ, ਇੱਕ ਅਕਾਲ ਪੁਰਖ ਇਸ ਦੁਨੀਆਂ ਨੂੰ ਚਲਾ ਰਿਹਾ, ਜੇ ਕੋਈ ਕਹੋ ਇੱਕ ਪਰਿਵਾਰ ਚਲਾ ਰਿਹਾ, ਮੈਂ ਨਹੀਂ ਮੰਨ ਸਕਦਾ ਇਸ ਗੱਲ ਨੂੰ, ਮੇਰੀ ਹਜੇ ਤੱਕ ਇਹ ਸੋਚ ਚ ਮੈਂ ਅਟਕਿਆ ਹੋਇਆ, ਹੋ ਸਕਦਾ ਵੀ ਮੈਂ ਮੇਰੀ ਸੋਚ ਗਲਤ ਹੋਵੇ ਤੇ ਮੈਂ ਆਉਣ ਵਾਲੇ ਦਿਨਾਂ ਚ ਬਦਲਣਾ, ਪਰ ਅੱਜ ਦੀ ਮੇਰੀ ਸੋਚ ਇਹ ਆ ਵੀ ਅਕਾਲ ਪੁਰਖ ਕਰਤਾ ਪੁਰਖ ਚਲਾ ਸਕਦਾ, ਪਰ ਜੇ ਕੋਈ ਪਰਿਵਾਰ ਕਿਸੇ ਦੁਨੀਆਂ ਨੂੰ ਚਲਾ ਸਕਦਾ ਨਹੀਂ।
ਨਹੀਂ ਭਾਜੀ ਉਹ ਗੱਲ ਤੇ ਚਲੋ ਮੈਂ ਤੁਹਾਡੀ ਸਮਝ ਦੇਣਾ ਪਿਆ ਵਾ, ਮੈਂ ਮੇਰੇ ਜਿਹੜੇ ਦਿਮਾਗ ਇਹ ਕਹਿੰਦਾ ਵੀ ਉਹ ਜਿਹੜੇ ਆਪਾਂ ਨੂੰ ਇਹ ਦੁਨੀਆਂ 'ਚ ਹਰ ਇੱਕ ਚੀਜ਼ ਪੈਸੇ ਦੇ ਉੱਤੇ ਪੈਸੇ ਦੇ ਨਾਲ ਚੱਲਦਾ ਭਾਜੀ, ਤੇ ਜੋ ਵੀ ਚੱਲਦਾ ਪਿਆ,
ਠੀਕ ਹੈ,
ਤੇ ਉਹ ਬੰਦੇ ਉਸ ਪੈਸੇ ਨੂੰ ਕੰਟਰੋਲ ਕਰਦੇ ਨੇ, ਮੈਂ ਮੇਰੇ ਕਹਿਣ ਮੇਰੇ ਮੇਰੀ ਜੋ ਥਿੰਕਿੰਗ ਮੈਨੂੰ ਦੱਸਦੀ ਵੀ ਉਹ ਬੰਦੇ ਉਹ ਪੈਸੇ ਨੂੰ ਕੰਟਰੋਲ ਕਰੇ, ਹਰ ਇੱਕ ਜਗ੍ਹਾ ਭਾਜੀ ਰੌਲਾ ਕਿਹਦਾ ਵੇ ਪੈਸੇ ਦਾ, ਜੇ ਤੇਲ ਵੇਚਣਾ ਵੇ ਪੈਸਾ ਆਉਣਾ ਵੇ, ਜੇ ਸੋਨਾ ਆਪਣਾ ਆਪਣਾ ਲੁੱਟਦੇ ਨੇ ਪੈਸਾ ਆਉਣਾ ਵੇ, ਹਰ ਇੱਕ ਚੀਜ਼ ਭਾਜੀ ਇੱਥੇ ਮਨੀ ਦੇ ਉੱਤੇ ਵੇ, ਤੇ ਉਹ ਬੰਦੇ ਮਨੀ ਨੂੰ ਕਰਦੇ ਨੇ। ਚਲੋ ਭਾਜੀ ਇਹ ਟੋਪਿਕ ਦੀ ਅਖੀਰਲੇ ਕੁਛ ਸੈਕਿੰਡ ਲਵਾਂਗਾ ਭਾਜੀ, ਵੀ ਤੁਸੀਂ ਦੱਸਿਆ ਕੱਲ ਤੁਸੀਂ ਮਿਸ ਕੀਤਾ ਸੀ ਸ਼ੋ, ਤੇ ਅਮਨ ਭਾਜੀ ਨੇ ਕਿਹਾ ਸੀ ਵੀ ਅਰਦਾਸ ਜਿਹੜੀ ਮਲੂਕੇ ਨੇ ਕੀਤੀ ਹੈ ਉਹਦੇ ਤੇ ਕੁਛ ਆਪਣਾ ਚਰਚਾ ਕਰੋਗੇ, ਤੇ ਭਾਜੀ ਮੈਂ ਕਹਿੰਦਾ ਵੀ ਤੁਸੀਂ ਇਹਦੇ ਤੇ ਥੋੜਾ ਜਿਹਾ ਚਾਨਣ ਪਾ ਦੋਗੇ ਤੇ ਬੜਾ ਬੜਾ ਧੰਨਵਾਦ ਹੋਏਗਾ, ਤੇ ਭਾਜੀ ਬੜਾ ਧੰਨਵਾਦ ਤੁਹਾਡਾ ਟਾਈਮ ਦੇਣ ਲਈ, ਤੇ ਸਤਿ ਸ੍ਰੀ ਅਕਾਲ ਜੀ।
ਬਿਲਕੁਲ ਕਰਾਂਗੇ ਜੀ, ਕੋਸ਼ਿਸ਼ ਕਰਦੇ ਹਾਂ, ਮੈਂ ਥੋੜੇ ਜਿਹੇ ਕਾਲਰ ਲੈ ਕੇ ਥੋੜੀ ਬਹੁਤ ਗੱਲਬਾਤ ਅਰਦਾਸ ਤੇ ਵੀ ਕਰਨ ਦੀ ਕੋਸ਼ਿਸ਼ ਕਰੂੰਗਾ, ਪਰ ਫਿਲਹਾਲ ਬਹੁਤ ਧੰਨਵਾਦ ਅਮਰਤ ਜੀ। ਸੋ ਅਮਰਤ ਸਿਡਨੀ ਤੋਂ ਜਿਹੜੇ ਹੋਏ ਸਨ, ਬੜੀਆਂ ਉਹਨਾਂ ਨੇ ਅਹਿਮ ਗੱਲਾਂ ਕੀਤੀਆਂ, ਵਾਕਈ ਉਹਨਾਂ ਦੇ ਜਿਹੜੇ ਦਿਨੇ ਚਾਰੇ ਟੌਪਿਕ ਆ ਉਹ ਸੋਹਣੇ ਬਣਦੇ ਆ, ਪਰ ਟੌਪਿਕ ਸ਼ੋਵਾਂਗੇ ਪੂਰੇ ਗਿਆਨ ਨਾਲ, ਪੂਰੀ ਤਿਆਰੀ ਨਾਲ, ਕੱਚੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਪਰ ਫਿਲਹਾਲ ਜੇ ਮੈਂ ਕਹਾਂ ਵੀ ਇੱਕ ਪਰਿਵਾਰ ਦੀਆਂ ਗੱਲਾਂ ਜਾਂ ਇੱਕ ਦੋ ਇਧਰਲੀਆਂ ਉਧਰਲੀਆਂ ਅਫਵਾਹਾਂ ਕਰਕੇ ਤੇ ਮੈਂ ਅਕਾਲ ਪੁਰਖ ਨੂੰ ਛੱਡ ਕੇ ਇੱਕ ਪਰਿਵਾਰ ਨੂੰ ਕਹਾਂ ਵੀ ਉਹ ਕੰਟਰੋਲ ਕਰਦਾ, ਮੈਂ ਨਹੀਂ ਮੰਨ ਸਕਦਾ। ਇਸ ਲਈ ਮੈਂ ਹਜੇ ਤਿਆਰ ਨਹੀਂ ਹਾਂ। ਹੋ ਸਕਦਾ ਕਿ ਕੋਈ ਵੇਲਾ ਆ ਜੇ ਮੈਂ ਇਹ ਗੱਲ ਕਹਿ ਦਿਆਂ ਵੀ ਕੋਈ ਪਰਿਵਾਰ ਹੀ ਦੁਨੀਆਂ ਨੂੰ ਚਲਾ ਰਿਹਾ, ਪਰ ਇਹ ਔਖੀ ਆ ਗੱਲ ਮੇਰੇ ਲਈ, ਇਹ ਮੇਰੀ ਫਿਤਰਤ ਤੋਂ ਬਾਹਰ ਦੀ ਗੱਲ ਆ। ਸੋ ਇੱਧਰ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ, 9454। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਹੈਲੋ
ਹੈਲੋ, ਸਤਿ ਸ਼੍ਰੀ ਅਕਾਲ। ਮੈਂ ਵੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਕੌਣ ਸਾਹਿਬ ਬੋਲ ਰਹੇ ਹੋ?
ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਜੀ ਹਰਜੀਤ ਸੰਧੂ ਬੋਲਦਾ ਜੀ, ਮੈਲਬੋਰਨ ਤੋਂ। ਸਤਿ ਸ਼੍ਰੀ ਅਕਾਲ ਜੀ
ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ, ਕੀ ਹਾਲ ਆ ਜੀ? ਤੁਹਾਡਾ ਨਾਮ ਫੀਡ ਕਰਦੇ ਆਪਾਂ ਹੁਣੇ।
ਹਾਂਜੀ ਹਾਂਜੀ ਬਿਲਕੁਲ ਜੀ, ਉਦੋਂ ਮੈਸੇਜ ਤਾਂ ਕਰਦੇ ਰਹੀਦਾ ਪਰ ਕਾਲ ਪਹਿਲੀ ਵਾਰੀ ਕਰ ਰਹੇ ਜੀ ਅੱਜ।
ਜੀ ਜੀ ਜੀ, ਬੜਾ ਚੰਗਾ ਲੱਗਿਆ।
ਚਲੋ ਹੋਰ ਜੀ, ਵੈਰੀ ਗੁੱਡ ਜੀ, ਸਾਰੇ ਬਹੁਤ ਸੋਹਣਾ ਟੌਪਿਕ ਚੱਲ ਰਿਹਾ। ਮੈਂ ਤਾਂ ਵੀਰ ਜੀ ਕਈ ਤਰ੍ਹਾਂ ਦਾ ਸੋਚਦਾ ਵੀ, ਇੱਕ ਧੜ ਤੋਂ ਮੇਰੇ ਮਨ ਚ ਆਉਂਦੀ ਵੀ ਜਿਹੜੀਆਂ ਨਾ ਆਪਾਂ ਇੱਥੇ ਬੈਂਕਸ ਬਣਦੇ ਨੇ, ਚਲੋ ਜੋ ਇੰਡੀਆ ਦੇ ਵਿੱਚ ਪਾਰਟੀ ਆ, ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਵੀ ਜਿੱਦਾਂ ਹੁਣ ਚਲੋ ਕਰਦੇ ਆ ਕੋਈ ਭਾਜਪਾ ਦਾ ਬੈਂਕ ਆ, ਕੋਈ ਅਕਾਲੀ ਦਲ ਜਾਂ ਕਾਂਗਰਸ, ਚਲੋ ਆਮ ਆਦਮੀ ਬਣੀ ਆ। ਉਹ ਸੋਚਦਾ ਹੁੰਦਾ ਵੀ ਉਹ ਬੈਂਕ ਜਿੱਦਾਂ ਹੁਣ ਇੱਥੇ ਆਪਣੇ ਲੋਕਲ ਕੌਂਸਲਰ ਆ ਜਾਂ ਇੱਥੇ ਆਪਣੀ ਗਵਰਨਮੈਂਟ ਆ, ਉਹ ਆਪਣੀ ਸਹੂਲਤ ਲਈ ਆ ਵੀ ਆਪਣਾ ਨੂੰ ਪਤਾ ਵੀ ਆਹ ਸਾਡਾ ਕੌਂਸਲਰ ਆ, ਸਾਡਾ ਮਿਲੇ ਸਾਨੂੰ ਲੋੜ ਪੈਂਦੀ। ਪਰ ਇਹ ਜਿਹੜੇ ਬੈਂਕ ਬਣਦੇ ਨੇ, ਮੈਂ ਇਹਨਾਂ ਦਾ ਕਦੀ ਰੇਡੀਓ ਤੇ ਆ ਕੇ ਜਾਂ ਕਦੀ ਵੀ ਚਲੋ ਜੋ ਇੰਡੀਆ ਦੀ ਕੋਈ ਨਵੀਂ ਨੀਤੀ ਬਣੀ ਆ ਜਾਂ ਪੰਜਾਬ ਚ ਬਣੀ ਆ ਜਾਂ ਕਿਸੇ ਹੋਰ ਸਟੇਟ, ਉਹਦੇ ਬਾਰੇ ਇਹਨਾਂ ਨੇ ਕਦੀ ਚਾਨਣਾ ਨੀ ਪਾਇਆ। ਇਹ ਕਿਹੜੇ ਫਾਇਦੇ ਲਈ ਬਣਦੇ ਆ ਜੀ ਭਾਜੀ?
ਦੇਖੋ ਸੰਧੂ ਸਾਹਿਬ, ਮੈਂ ਨਾ ਅੱਜ ਤੋਂ 7-8 ਸਾਲ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ, ਬਚਾਓ ਬਚਾਓ ਇਹਨਾਂ ਅਖੌਤੀਆਂ ਤੋਂ ਬਚਾਓ, ਆਰਟੀਕਲ ਦਾ ਟਾਈਟਲ ਸੀਗਾ ਉਹ, ਤੁਸੀਂ ਸ਼ਾਇਦ ਆਨਲਾਈਨ ਸਰਚ ਲੱਭ ਜੂਗਾ ਤੇ ਮੇਰੀ ਬੁੱਕ ਚ ਵੀ ਹੈਗਾ ਉਹ ਆਰਟੀਕਲ। ਤੇ ਉਸ ਆਰਟੀਕਲ ਦੇ ਵਿੱਚ ਮੈਂ ਇਹੀ ਚੀਜ਼ ਲਿਖੀ ਸੀ ਵੀ ਨਾ ਤਾਂ ਸਾਡੇ ਇੱਥੇ ਨਾਲੀਆਂ ਗਲੀਆਂ ਦਾ ਰੌਲਾ, ਨਾ ਸਾਡੇ ਇੱਥੇ ਸਟਰੀਟ ਲਾਈਟਾਂ ਦਾ ਰੌਲਾ, ਨਾ ਸਾਨੂੰ ਕੋਈ ਹੋਰ ਦਿੱਕਤ ਆ। ਪਤਾ ਨਹੀਂ ਇੱਥੇ ਸਿਆਸੀ ਲੋਕ ਕਿਉਂ ਆਉਂਦੇ ਆ, ਕਿਉਂ ਸਾਡੇ 'ਚ ਵੰਡੀਆਂ ਪਾਉਂਦੇ ਆ, ਕਿਉਂ ਗਰੁੱਪ ਬਣਾਉਂਦੇ ਆ, ਧੜੇਵਾਦੀਆਂ ਬਾਜ਼ੀਆਂ ਬਣਾਉਂਦੇ ਆ ਤੇ ਸਾਡੇ ਪੈਸੇ ਦੇ ਸਹਾਰੇ ਤੇ ਸਿਆਸਤ ਕਰਦੇ ਆ। ਇਹ ਚੀਜ਼ਾਂ ਦਾ ਮੈਂ ਚਿੰਤਾ ਜ਼ਾਹਿਰ ਅੱਜ ਤੋਂ 7-8 ਸਾਲ ਪਹਿਲਾਂ ਕੀਤੀ ਸੀ। ਪਰ ਕੁਝ ਇੱਕ ਗੱਲਾਂ ਇਹੋ ਜਿਹੀਆਂ ਆਉਂਦੀਆਂ ਜੀ ਵੀ ਸਾਡਾ ਪਿਛੋਕੜ ਆ, ਅਸੀਂ ਉਹ ਚੀਜ਼ਾਂ ਛੱਡ ਨਹੀਂ ਸਕਦੇ ਤੇ ਸਾਨੂੰ ਉਹ ਜ਼ਰੂਰੀ ਆ। ਪਰ ਜਿਵੇਂ ਤੁਹਾਡੇ ਕਹਿਣ ਮੁਤਾਬਕ ਜੇ ਬਣ ਲਓ, ਬਿੰਗ ਬਣ ਵੀ ਗਏ ਤੇ ਉਹ ਕੰਮ ਕਰ ਰਹੇ ਆ, ਤਾਂ ਉਹਨਾਂ ਨੂੰ ਦੋ ਕੰਮ ਕਰਨੇ ਚਾਹੀਦੇ ਆ। ਪਹਿਲੀ ਗੱਲ ਤਾਂ ਕੰਮ ਤਾਂ ਜਾ ਕੇ ਉਹਨਾਂ ਨੂੰ ਕਰਨਾ ਚਾਹੀਦਾ ਜ਼ਮੀਨੀ ਪੱਧਰ ਤੇ, ਜਿਵੇਂ ਹੁਣ ਇਲੈਕਸ਼ਨ ਹੋ ਰਹੇ ਆ ਤੇ ਅਸੀਂ ਬੜੇ ਅੱਡ ਅੱਡ ਪਾਰਟੀਆਂ ਦੇ ਸਮਰਥਕ ਆ, ਤੇ ਪਰ ਜਿਹੜੇ ਵਾਕਈ ਦਿਲੋਂ ਜੁੜੇ ਸੀ ਉਹ ਜਹਾਜ਼ ਚੜ ਚੁੱਕੇ ਆ, ਉਹ ਇੰਡੀਆ ਪਹੁੰਚ ਚੁੱਕੇ ਆ ਤੇ ਉਹ ਜਾ ਕੇ ਆਪੋ ਆਪਦੀਆਂ ਪਾਰਟੀਆਂ ਨੂੰ ਸਪੋਰਟ ਕਰ ਰਹੇ ਆ। ਪਰ ਬਹੁਤ ਸਾਰੇ ਲੋਕ ਇੱਥੇ ਅਜੇ ਕੰਮ ਛੱਡ ਨਹੀਂ ਰਹੇ ਤੇ ਪਰ ਇੱਥੇ ਫੇਸਬੁੱਕ ਤੇ ਲਲਕਰੇ ਮਾਰੀ ਜਾਂਦੇ ਆ ਤੇ ਹੋਰ ਕੁਛ ਨਹੀਂ ਕਰਦੇ, ਜ਼ਮੀਨੀ ਪੱਧਰ ਤੇ ਨਹੀਂ ਗੱਲ ਕਰਦੇ। ਨੰਬਰ ਇੱਕ ਤਾਂ ਉਹਨਾਂ ਨੂੰ ਜ਼ਮੀਨੀ ਪੱਧਰ ਤੇ ਕਿਸੇ ਵੀ ਪਾਰਟੀ ਨਾਲ ਜੁੜੇ ਹੋ, ਤੁਸੀਂ ਹੁਣ ਪ੍ਰਾਈਮ ਟਾਈਮ ਆ, ਜਾਓ ਪੰਜਾਬ 'ਚ ਜਾਓ, ਵੱਧ ਤੋਂ ਵੱਧ ਵੋਟਾਂ ਪਵਾਓ ਤੇ ਆਪਦੀ ਪਾਰਟੀ ਨੂੰ ਜਿਤਾਓ। ਅਸੀਂ ਨਹੀਂ ਕਹਿੰਦੇ ਵੀ ਕਿਸੇ ਵੀ ਪਾਰਟੀ ਨਾਲ, ਡਜ਼ਨ ਮੈਟਰ, ਇਹ ਮੈਟਰ ਨਹੀਂ ਕਰਦਾ। ਨੰਬਰ 2, ਜਿਵੇਂ ਤੁਸੀਂ ਕਿਹਾ ਵੀ ਇੱਥੇ ਉਹਨਾਂ ਨੂੰ ਕੁਛ ਤਾਂ ਆ ਕੇ ਐਕਸਪਲੇਨ ਕਰਨਾ ਚਾਹੀਦਾ। ਅਸੀਂ 3-4 ਵਾਰੀ ਅੱਡੋ ਅੱਡ ਪਾਰਟੀਆਂ ਨਾਲ ਦੇ ਨੁਮਾਇੰਦਿਆਂ ਨਾਲ ਗੱਲ ਕਰ ਚੁੱਕੇ ਹਾਂ ਤੇ ਸਾਡੀ ਕੋਸ਼ਿਸ਼ ਆਉਣ ਵਾਲੇ ਦਿਨਾਂ 'ਚ ਪਾਈਪਲਾਈਨ 'ਚ ਸਾਡੇ ਇਹ ਵੀ ਜਿੱਦੇ ਵੀ ਡਿਕਲੇਅਰ ਹੋ ਜਾਂਦੇ ਇਲੈਕਸ਼ਨ ਨਾ, ਅਸੀਂ ਵਾਰੀ ਸਿਰ ਕੈਂਡੀਡੇਟਾਂ ਨੂੰ ਵੀ ਲਿਆ ਕਰਾਂਗੇ ਵੱਖਰੋ ਵੱਖਰੇ ਥਾਂ ਤੋਂ, ਤੇ ਵੱਖਰੋ ਵੱਖਰੇ ਜਿਹੜੇ ਇੱਥੇ ਬਣੇ ਹੋਏ ਪ੍ਰਧਾਨ ਆ ਉਹਨਾਂ ਨੂੰ ਵੀ ਲਿਆ ਕਰਾਂਗੇ ਜਿਹੜੇ ਅੱਡੋ ਅੱਡ ਜਿਹਨਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ। ਪਰ ਫਿਲਹਾਲ ਨਾ ਮੈਂ 2-3 ਵਾਰੀ ਕੋਸ਼ਿਸ਼ ਕੀਤੀ ਆ, ਖਾਸ ਕਰਕੇ ਅਕਾਲੀ ਦਲ ਪਾਰਟੀ ਦੇ 1-2 ਨੁਮਾਇੰਦਿਆਂ ਨਾਲ, ਪਰ ਉਹਨਾਂ ਨੇ ਗੱਲਬਾਤ ਕਰਨ ਲਈ ਕੋਈ ਸਿਰਾ ਲੜ ਨਹੀਂ ਫੜਾਇਆ ਸਾਡੇ ਨਾਲ। ਹਾਲਾਂਕਿ ਉਹ ਸੱਤਾਧਾਰੀ ਪਾਰਟੀ ਆ, ਉਹਦਾ ਵੱਧ ਇਸ ਟਾਈਮ ਬਣਦਾ ਵੀ ਉਹ ਆਉਣ ਤੇ ਲੋਕਾਂ ਨੂੰ ਜਵਾਬ ਦੇ, ਹੋਣ ਕਿਸ ਜਿਹੜੇ ਵੀ ਲੋਕਾਂ ਦੇ ਸਵਾਲ ਆ। ਪਰ ਮੈਂ ਕੋਸ਼ਿਸ਼ ਕਰੂੰਗਾ ਜੀ, ਫੇਰ ਗਿਆਨੀ ਸੰਤੋਖ ਸਿੰਘ ਆ ਸਾਡੇ ਕੋਲ, ਉਹਨਾਂ ਨੂੰ ਲੈ ਲੈਂਦੇ ਹਾਂ, ਉਹ ਪਰ ਸਾਡੇ ਆਪਦੇ ਤਾਇਆ ਸ੍ਰੀ ਆ, ਉਹਨਾਂ ਨੂੰ ਤਾਂ ਅਸੀਂ ਕੋਈ ਜ਼ਰੂਰੀ ਨਹੀਂ ਵੀ ਅਸੀਂ ਉਹਨਾਂ ਨੂੰ ਅਕਾਲੀ ਪਾਰਟੀ ਦੇ ਵਿੱਚ ਬੁਲਾਰਿਆ ਕਰਕੇ ਲੈਂਦੇ ਹਾਂ, ਉਹਨਾਂ ਨਾਲ ਤਾਂ ਸਾਡੀ ਹੋਰ ਪੁਰਾਣੀ ਸਾਂਝ ਆ। ਤੇ ਪਰ ਦੂਜੇ ਪਾਸੇ ਜਿਹੜੇ ਹੋਰ ਨੋਮੀਨੇਟਡ ਬੰਦੇ ਆ ਉਹਨਾਂ ਨਾਲ ਅਸੀਂ ਸੰਪਰਕ ਕਰਦੇ ਹਾਂ ਤੇ ਲਿਆਉਣੇ ਆ ਕਿਤੇ ਨਾ ਕਿਤੇ।
ਮਿਹਰਬਾਨੀ ਜੀ, ਬਿਲਕੁਲ ਬਿਲਕੁਲ, ਤਾਇਆ ਜੀ ਨੂੰ ਤਾਂ ਆਪਾਂ ਪਹਿਲਾਂ ਤੋਂ ਸੁਣਦੇ ਕੋ, ਸਾਡੇ ਤਾਇਆ ਜੀ ਨੇ ਉਹ ਕੋਈ ਪਾਰਟੀ ਕਰਕੇ ਥੋੜਾ ਆਉਂਦੇ ਨੇ ਉਹ ਬੰਦੇ ਜੀ, ਬਿਲਕੁਲ
ਬਿਲਕੁਲ ਜੀ ਜੀ,
ਮਿਹਰਬਾਨੀ ਮਿੰਟੂ ਜੀ, ਥੈਂਕ ਯੂ ਜੀ,
ਮਿਹਰਬਾਨੀ ਸੰਧੂ ਸਾਹਿਬ। ਸੋ ਹਰਜੀਤ ਸਿੰਘ ਸੰਧੂ ਮੈਲਬਨ ਤੋਂ ਸਾਡੇ ਨਾਲ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਆਪਣੀ ਜਿਹੜੀ ਗੱਲਬਾਤ ਕੀਤੀ ਹੈ ਸਾਂਝੀ। ਅਗਰੀ ਕਾਲ ਸਾਡੇ ਕੋਲ ਆ ਚੁੱਕੇ ਜੀ ਤਸਮਾਨੀਆ ਤੋਂ, ਗੁਰਜ ਬਹਾਦਰ ਬਾਈ। ਗੁਰਜ ਬਹਾਦਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਤੁਹਾਨੂੰ ਤੇ ਸਾਰਿਆਂ ਨੂੰ ਜੀ,
ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਬੂਲ ਆ ਜੀ ਸਾਰਿਆਂ ਮੰਨਿਓ। ਤੇ ਤੁਸੀਂ ਤਸਮਾਨੀਆ ਦਾ ਵੈਦਰ ਕੀ ਕਹਿੰਦਾ ਜੀ ਅੱਜ?
ਬੜਾ ਵਧੀਆ ਭਾਜੀ, ਧੁੱਪ ਨਿਕਲੀ ਆ ਫਿਲਹਾਲ ਤੇ, ਪਰ ਗਰਮੀ ਤੇ ਇੱਥੇ ਹੁੰਦੀ ਨੀ ਖੈਰ ਕਦੀ ਵੀ, ਮੈਕਸੀਮਮ ਗਰਮੀਆਂ ਦੇ ਵਿਚ 29-30 ਹੀ ਰਹਿੰਦਾ ਆ ਜੇ ਕਿਤੇ ਹੁੰਦਾ ਆ ਤੇ।
ਅੱਛਾ
ਤੇ ਮੈਲਬਨ ਸਿਡਨੀ ਵਾਲਾ ਤੇ ਹਾਲ ਡਾਰਵਿਨ ਵਾਲਾ ਨਹੀਂ ਹੁੰਦਾ। ਹਾਂਜੀ ਬਹੁਤ ਹੈ ਜੀ ਇਸ ਗੱਲੋਂ
ਉਹ ਮੈਨੂੰ ਚਲੋ ਆਪਾਂ ਅਗਲੀ ਗੱਲਬਾਤ ਕਰਨ ਤੋਂ ਪਹਿਲਾਂ ਮਾੜਾ ਜਿਹਾ ਦੱਸਿਓ ਵੀ ਜਦੋਂ ਮੈਲਬਨ ਤੋਂ ਆਉਣੇ ਆ ਤੇ ਮੈਲਬਨ ਤੋਂ ਮੈਂ ਸੁਣਿਆ ਵੀ ਜਹਾਜ਼ ਚ ਕਾਰ ਚੜ੍ਹ ਜਾਂਦੀ ਆ ਤੇ ਫਿਰ ਜਾ ਕੇ ਤਸਮਾਨੀਆਂ ਲਾ ਦਿੰਦੇ ਆ, ਆਈ ਆ ਸਾਰਾ ਕੁਛ?
ਬੜਾ ਵਧੀਆ ਭਾਜੀ ਬਿਲਕੁਲ ਐ ਜੀ, ਕਾਰ ਕਿਉਂ ਜੇ ਬੀ ਡਬਲ ਵੀ ਲੈ ਜਾਣਾ ਤੇ ਵੀ ਆਜੂਗਾ ਜੀ, ਟ੍ਰੇਲਰ ਆਉਂਦੇ ਉਹਦੇ ਵਿੱਚ ਸਾਰੇ ਕੰਟੇਨਰ ਆਉਂਦੇ ਨੇ ਭਰ ਭਰ ਕੇ। ਹਾਂਜੀ
ਓਕੇ ਤੁਸੀਂ ਬਹਾਨੇ ਨਾਲ ਨਾ ਸਾਨੂੰ ਇਨਵੀਟੇਸ਼ਨ ਭੇਜੋ ਕਿਸੇ ਨਾ ਕਿਸੇ ਦਾ ਤੇ ਫਿਰ ਕਿਤੇ ਨਾ ਕਿਤੇ ਇੱਧਰ ਨੂੰ ਚੱਕ ਦੇਵਾਂਗੇ, ਬੇਰੁਜ਼ਗਾਰ ਹੈਗੇ ਵਿਹਲੇ ਹੈਗੇ ਕੰਮ।
ਇਨਵੀਟੇਸ਼ਨ ਤੇ ਭਾਜੀ ਮੈਂ ਭੇਜ ਦਾ, ਪਰ ਮੈਂ ਇੱਕ ਹੋਰ ਵੀ ਅਨਾਊਂਸਮੈਂਟ ਕਰਨੀ ਸੀਗੀ ਕਿ ਮੈਂ ਜਾ ਰਿਹਾ ਪਿੰਡ ਨੂੰ ਜੀ, ਤੇ ਜੇ ਕਿਸੇ ਨੂੰ ਕੋਈ ਚੀਜ਼ ਵਸਤੂ ਭੇਜਣੀ ਹੋਵੇ ਜਾਂ ਕਿਸੇ ਨੇ ਜਾਣਾ ਹੋਵੇ ਕਿਸੇ ਬਜ਼ੁਰਗ ਨੇ ਤੇ ਨਾਲ ਮੇਰੇ ਭੇਜ ਸਕਦਾ ਹੈ ਜੀ, ਤੇ ਹੁਣ ਇਨਵੀਟੇਸ਼ਨ ਕਿਵੇਂ ਦਵਾਂ ਜੀ, ਕਿਹੜੇ ਮੂੰਹ ਨਾਲ ਦਵਾਂ?
ਚੱਲ ਜਦੋਂ ਵਾਪਸ ਆ ਕੇ ਸਹੀ ਜੀ, ਕੋਈ ਨੀ ਵਾਪਸ ਆ ਕੇ ਆ ਜਾਵਾਂਗੇ।
ਐ ਕਰ ਸਕਦੇ ਵੀ ਚਾਬੀਆਂ ਦੇ ਸਕਦਾ ਤੁਹਾਨੂੰ ਘਰ ਦੀਆਂ ਜੀ,
ਫਿਰ ਸਾਨੂੰ ਘੁਮਾਊ ਫਿਰਾਊਗਾ ਕੌਣ, ਫਿਰ ਸਾਨੂੰ ਘੁਮਾ ਤਸਮਾਨੀਆਂ ਦਿਖਾਊਗਾ ਕੌਣ? ਸਾਡੇ ਵੈਸੇ ਤਾਂ ਗਾਬਾ ਬਾਈ ਵੀ ਹੈਗੇ, ਉਹ ਵੀ ਬਹੁਤ ਫੋਨ ਕਰਦੇ ਆ ਵੀ ਆਇਆ ਕਰੋ, ਤੇ ਜ਼ਰੂਰ ਆਵਾਂਗੇ ਜੀ ਕਿਸੇ ਵਾਰੀ ਤਸਮਾਨੀਆਂ ਦੇ। ਹੋਰ ਅੱਜ ਕੀ ਕਹਿਣਾ ਚਾਹੋਗੇ ਅੱਜ ਦੇ?
ਹਾਂਜੀ ਜਿਹੜੇ ਗਾਬਾ ਭਾਈ ਨੇ ਮੇਰੇ ਖਿਆਲ ਉਹ ਡੈਵਨਪੋਰਟ ਹੀ ਰਹਿੰਦੇ ਤੇ ਉੱਥੇ ਹੀ ਉਹ ਫੈਰੀ ਆਉਂਦੀ ਹੈ ਜੀ, ਉਹ ਕਰੂਜ਼ ਜਿਹੜਾ ਆ ਸਪਿਰਿਟ ਆਫ ਤਸਮਾਨੀਆ ਉੱਥੇ ਹੀ ਆਉਂਦਾ ਹੈ ਉਹ,
ਉਹਨਾਂ ਦਾ ਘਰ ਦਾ ਰੈਸਟੋਰੈਂਟ ਹੈ, ਕੋਈ ਖਰਚਾ ਨਹੀਂ ਖਾਣ ਪੀਣ ਦਾ, ਉੱਥੇ ਖਾ ਪੀ ਲਿਆ ਕਰਾਂਗੇ ਬਸ।
ਹਾਂਜੀ 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 ਤੇ ਉਹ ਬੜਾ ਵਧੀਆ ਹੈਗਾ ਜੀ, ਐਕਸਪੀਰੀਅੰਸ ਵੀ ਬੜਾ ਵਧੀਆ ਸਪਿਰਿਟ ਦਾ, ਮਤਲਬ ਕਿ ਵਿੱਚੇ ਰੈਸਟੋਰੈਂਟ ਵਗੈਰਾ ਬੜਾ ਵਧੀਆ ਆ ਤੇ ਸੌਣ ਨੂੰ ਕਮਰੇ ਬੜੇ ਵਧੀਆ ਨੇ, ਥੀਏਟਰ ਵਗੈਰਾ ਵੀ ਹੈਗਾ ਅੰਦਰ ਉਹਦੇ, ਉੱਪਰ ਤੁਸੀਂ ਡੈਕ ਵਗੈਰਾ ਦੇ ਵੀ ਚੜ੍ਹ ਸਕਦੇ ਹੋ, ਬੜਾ ਵਧੀਆ ਨਜ਼ਾਰਾ ਹੈ ਉਹਦਾ।
ਚਲੋ ਜੀ ਤੇ
ਕਾਰ ਕੂਰ ਲਿਆ ਸਕਦੇ, ਸਮਾਨ ਲੈ ਕੇ ਆਉਣ ਦੀ ਕੋਈ ਲਿਮਿਟ ਨਹੀਂ ਜੀ, ਵੇਟ ਵੂਟ ਜਿੰਨਾ ਮਰਜ਼ੀ ਲੈ ਕੇ ਆਓ।
ਅੱਛਾ ਜੀ ਕਿਆ ਬਾਤ ਹੈ।
ਮੈਂ ਭਾਜੀ ਇੱਕ ਤੁਹਾਡਾ ਧੰਨਵਾਦ ਕਰਨਾ ਸੀਗਾ ਜੀ ਪ੍ਰਾਈਮ ਏਸ਼ੀਆ ਬਾਰੇ, ਕਿ ਮੈਨੂੰ ਰੋਜ਼ ਹੀ ਮੈਂ ਸੁਣਦਾ ਹਾਂ ਵੈਸੇ ਪੰਨੂ ਸਾਹਿਬ ਦਾ ਪ੍ਰੋਗਰਾਮ ਨਾ, ਯੂਟਿਊਬ ਤੇ ਲੱਭ ਕੇ ਕਰਨਾ ਪੈਂਦਾ ਹੈ ਸਰਚ ਵੀ ਲੇਟੈਸਟ ਕਿਹੜਾ ਕੱਲ ਦਾ ਕਿਹੜਾ ਸੀਗਾ, ਤੇ ਉਹ ਹੁਣ ਆਪਾਂ ਜੁੜੇ ਹਾਂ ਤੇ ਉਹ ਮੈਨੂੰ ਇੰਨੀ ਉਹਦੇ ਵਿੱਚ ਇਨਫੋਰਮੇਸ਼ਨ ਮਿਲ ਗਈ ਕਿ ਐਪਲੀਕੇਸ਼ਨ ਪਾ ਸਕਦਾ, ਮੈਂ ਨਾਲ ਦੇ ਨਾਲ ਹੀ ਪਾ ਲਈ ਤੇ ਉਹ ਸਾਰੇ ਪ੍ਰੋਗਰਾਮ ਬੜੇ ਵਧੀਆ ਚੱਲ ਰਹੇ, ਇੱਕ ਜਨਵਰੀ ਦੇ ਜਾਂ ਹੁਣ 2 ਫਰਵਰੀ ਦੇ ਵੀ ਸ਼ੋਅ ਹੋਣ ਲੱਗ ਪਏ ਉੱਤੇ ਉਹਦੇ ਥੋੜੇ ਥੋੜੇ, ਉਹਦੇ ਲਈ ਭਾਜੀ ਬਹੁਤ ਬਹੁਤ ਧੰਨਵਾਦ ਜੀ, ਕਿਉਂਕਿ ਉਹ ਪੰਨੂ ਸਾਹਿਬ ਨੂੰ ਮੈਂ ਬੜੀ ਦੇਰ ਤੋਂ ਸੁਣਦਾ ਆ ਜੀ, ਪਹਿਲਾਂ ਕੈਨੇਡਾ ਦੇ ਰੇਡੀਓ ਤੇ ਆਉਂਦੇ ਨੇ ਉਹ, ਇੱਕ ਦੋ ਰੇਡੀਓ ਨੇ ਕੈਨੇਡਾ ਓਨਟੈਰੀਓ ਦੇ, ਹਾਂਜੀ ਹਾਂਜੀ ਤੇ ਉਹਨਾਂ ਨੂੰ ਸੁਣਦਾ ਆ ਜੀ, ਤੇ ਉਹ ਬੜਾ ਵਧੀਆ ਲੱਗਦਾ ਆ, ਤੇ ਪ੍ਰਾਈਮ ਏਸ਼ੀਆ ਦੇ ਵਿੱਚ ਚਲੋ ਉਹਨੂੰ ਵੇਖਣ ਨੂੰ ਵੀ ਮਿਲ ਜਾਂਦਾ ਆ, ਸਾਹਮਣੇ ਬੈਠੇ ਹੁੰਦੇ ਆ, ਤੇ ਮੈਨੂੰ ਲਗਭਗ ਕੋਈ 7-8 ਸਾਲ ਹੋ ਗਿਆ ਜੀ ਸੁਣਦਿਆਂ ਨੂੰ, ਉਹਨਾਂ ਨੂੰ ਜ਼ਿਆਦਾ ਤਾਂ ਨਹੀਂ, ਇੰਡੀਆ ਚ ਨਹੀਂ ਕਦੀ ਸੁਣਿਆ, ਇੱਥੇ ਆ ਕੇ ਸੁਣਨ ਲੱਗੇ ਆ, ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ।
ਜਤਿੰਦਰ ਪੰਨੂ ਸਾਡੇ ਸਾਰੀ ਜਿਹੜੀ ਖਾਸ ਕਰਕੇ ਮੀਡੀਆ ਦੀ ਦੁਨੀਆਂ ਚ ਜਾਂ ਕਹੀਏ ਜਾਂ ਪੱਤਰਕਾਰਤਾ ਦੀ ਦੁਨੀਆਂ ਚ ਗੱਲ ਕਰੀਏ ਤਾਂ ਇਸ ਟਾਈਮ ਬਾਬਾ ਬੋੜ ਨੇ ਜੀ, ਤੇ ਸ਼ੁਰੂਆਤੀ ਦੌਰ ਦੇ ਵਿਚ ਭਾਵੇਂ ਉਹਨਾਂ ਨੂੰ ਕੋਈ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਮੋਹਰਾਂ ਲਾਈਆਂ ਵੀ ਇੱਕ ਤਰਫੀ ਕਮਿਊਨਿਜ਼ਮ ਦੀ ਗੱਲ ਕਰਦੇ ਆ, ਇੱਦਾਂ ਕਰਦੇ ਆ, ਉਹ ਕਰਦੇ ਆ, ਪਰ ਮੈਨੂੰ ਜਦੋਂ ਤੋਂ ਵੀ ਮੈਂ ਉਹਨਾਂ ਨਾਲ ਜੁੜਿਆ ਜਦੋਂ ਤੋਂ ਵੀ ਸੁਣਦਾ ਮੈਨੂੰ ਉਦੋਂ ਵਧੀਆ ਰਿਪੋਰਟਿੰਗ ਅੱਜ ਤੱਕ ਨਹੀਂ ਕਿਸੇ ਦੀ ਲੱਗੀ, ਮਿਣਵੀਂ ਤੁਲਵੀਂ ਗੱਲ ਹੁੰਦੀ ਆ ਤੇ ਇੱਕ ਗੱਲ ਦੀ ਰਿਸਰਚ ਹੁੰਦੀ ਆ, ਗਹਿਰਾਈ ਹੁੰਦੀ ਆ, ਤੇ ਇੱਕ ਤੱਥ ਇੰਨੇ ਕੁ ਹੁੰਦੇ ਆ ਵੀ ਅਗਲੇ ਪਿਛਲੇ ਪੋਤਲੇ ਫਰੋਲ ਕੇ ਰੱਖ ਦਿੰਦੇ ਆ, ਬੜਾ ਚੰਗਾ ਲੱਗਦਾ ਉਹਨਾਂ ਨੂੰ ਸੁਣਨਾ। ਮੈਂ ਸਿਰਫ ਕੁਝ ਕੁ ਕਾਰਨਾਂ ਕਰਕੇ ਉਹਨਾਂ ਨੂੰ ਨਹੀਂ ਸੁਣਦਾ ਹੁੰਦਾ, ਬਾਅਦ ਚ ਸੁਣਦਾ ਉਹਨਾਂ। ਮੈਨੂੰ ਇੱਕ ਮੇਰੇ ਦੀਪਕ ਜਤੋਈ ਹੋਰਾਂ ਨੇ ਇੱਕ ਗੱਲ ਕਹੀ ਸੀ, ਉੱਗੇ ਗਜ਼ਲ ਗੋਆ ਜੀ ਸਾਡੇ ਦੀਪਕ ਜਤੋਈ ਨਹੀਂ ਰਹੇ ਅੱਜ ਕੱਲ, ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿੰਦੇ ਯਾਰ ਮੈਂ ਉਹਨਾਂ ਨੂੰ ਕਿਹਾ ਮੈਨੂੰ ਲਿਖਣ ਦਾ ਸ਼ੌਕ ਆ, ਕਹਿੰਦੇ ਲਿਖ ਤੈਨੂੰ ਕਿਹਨੇ ਰੋਕਿਆ? ਮੈਂ ਕਿਹਾ ਜੀ ਮੈਂ ਹਜੇ ਤੱਕ ਕਿਸੇ ਨੂੰ ਪੜਿਆ ਨਹੀਂ, ਅਸਲ ਚ ਮੈਂ ਬਹੁਤ ਘੱਟ ਪੜਿਆ, ਬਹੁਤ ਛੋਟੀ ਉਮਰ ਦੀ ਗੱਲ ਆ, ਇਹ 16-17 ਸਾਲ ਦੀ ਗੱਲ ਆ ਜਦੋਂ ਮੈਂ ਸੀ। ਉਹ ਕਹਿੰਦੇ ਇਹੀ ਤਾਂ ਤੇਰਾ ਪਲੱਸ ਪੁਆਇੰਟ ਆ, ਜੇ ਤੂੰ ਕਿਸੇ ਨੂੰ ਪੜਿਆ ਨਹੀਂ ਤੂੰ ਆਪਦੇ ਵਿੱਚੋਂ ਫਰੈਸ਼ ਚੀਜ਼ ਪੇਸ਼ ਕਰੇਗਾ, ਤੇ ਤੇਰਾ ਆਪਦਾ ਇੱਕ ਸਟਾਈਲ,
ਆਪਦਾ ਸਟਾਈਲ ਯਾਦ ਕਰ। ਭਾਜੀ ਮੈਂ ਤੁਹਾਨੂੰ ਟੋਕਣਾ ਚਾਹੁੰਦਾ ਜੀ ਇੱਥੇ, ਕਿਉਂਕਿ ਮੈਨੂੰ ਪਤਾ ਤੁਸੀਂ ਕੀ ਕਹਿਣ ਜਾ ਰਹੇ ਹੋ ਕਿ ਤੁਸੀਂ ਉਹਨੂੰ ਪਹਿਲਾਂ ਕਿਉਂ ਨਹੀਂ ਸੁਣਦੇ, ਮੈਨੂੰ ਪਤਾ ਹੈ
ਜੀ ਜੀ। ਮੈਂ ਇਸੇ ਲਈ ਨਾ ਉਹ ਮੈਨੂੰ ਫਰੈਸ਼ਨੈਸ ਨਾ ਰਹੇ ਵੀ ਕਿਤੇ ਜਾਵੇ, ਮੈਂ ਕਿਤੇ ਉਹਨਾਂ ਦੀ ਭਾਸ਼ਾ ਹੀ ਬੋਲਣੀ ਸ਼ੁਰੂ ਕਰਦੇ ਆ, ਮੈਨੂੰ ਤਾਂ ਲੱਗਦਾ, ਤੇ ਮੈਂ ਇਸ ਕਰਕੇ ਪੰਨੂ ਸਾਹਿਬ ਨੂੰ ਨਾ ਬਾਅਦ ਚ ਸੁਣਦਾ ਤੇ ਬਾਅਦ ਚ ਉਹਨਾਂ ਦੇ ਦੇਖਦਾ ਵਿਊ ਵੀ ਉਹ ਕੀ ਕਹਿੰਦੇ ਸੀ ਇਸ ਵਿਸ਼ੇ ਦੇ ਉੱਤੇ, ਕੀ ਉਹਨਾਂ ਦੀ ਸੋਚ ਸੀਗੀ। ਉਹ ਉਹਨਾਂ ਦੀ ਸੋਚ ਵਾਕਈ ਬਹੁਤ ਮੇਰੇ ਨਾਲੋਂ ਵੱਡੀ ਤੇ ਉੱਚੀ ਹੁੰਦੀ ਆ, ਉਹ ਵੱਖਰੀ ਗੱਲ ਆ, ਪਰ ਮੈਂ ਫੇਰ ਵੀ ਕਿਤੇ ਨਾ ਕਿਤੇ ਇਸ ਗੱਲ ਤੋਂ ਬਚਣ ਦੀ ਕੋਸ਼ਿਸ਼ ਕਰਦਾ ਵੀ ਮੈਂ ਆਪਣੀ ਸੋਝੀ ਮੁਤਾਬਕ ਹੀ ਗੱਲ ਕਰਾਂ ਜਿੰਨੀ ਕੁ ਮੇਰੇ ਚ ਸੋਝੀ ਆ। ਸੋ ਬਹੁਤ ਮਿਹਰਬਾਨੀ ਗੁਰਜ ਬਾਈ,
ਮੈਂ ਭਾਜੀ ਜਦੋਂ ਸੁਣਦਾ ਨਾ ਮੈਂ ਤੁਹਾਨੂੰ ਵੀ ਸੁਣਦਾ ਤੇ ਬਾਅਦ ਚ ਮੈਂ ਪੰਨੂ ਸਾਹਿਬ ਨੂੰ ਵੀ ਸੁਣਦਾ ਉਸੇ ਟੋਪਿਕ ਤੇ ਕਿਉਂਕਿ ਉਹ ਥੋੜਾ ਜਿਹਾ ਲੇਟ ਹੁੰਦਾ ਆ ਆਪਣਾ ਆਪਣੀ ਤੁਹਾਡੇ ਜਿਹੜਾ ਕੋਈ ਖਬਰ ਤੇ ਨਜ਼ਰੀਆ ਪਹਿਲਾਂ ਆ ਜਾਂਦਾ ਹੈ ਨਾ ਰੇਡੀਓ ਆਪਣਾ ਥੋੜਾ ਟਾਈਮ ਅੱਗੇ ਹੋਣ ਕਰਕੇ ਤੇ ਫਿਰ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਮਿੰਟੂ ਭਾਈ ਨੂੰ ਮੈਂ ਮੈਸੇਜ ਕਰਕੇ ਜਾਂ ਇੱਕ ਕਲਿੱਪ ਭੇਜਾਂ ਭਾਜੀ ਪੰਨੂ ਸਾਹਿਬ ਤੇ ਇੱਦਾਂ ਕਹਿ ਰਹੇ ਤੁਹਾਡਾ ਨਜ਼ਰੀਆ ਡਿਫਰੈਂਟ ਸੀ ਪਰ ਗਲਤ ਨਹੀਂ ਕਹਿ ਸਕਦੇ ਆਪਾਂ ਦੋਨਾਂ ਨੂੰ ਹੀ ਤੁਹਾਡਾ ਨਜ਼ਰੀਆ ਕਈ ਵਾਰੀ ਅਲੱਗ ਹੁੰਦਾ ਉਹਨਾਂ ਦਾ ਅਲੱਗ ਹੁੰਦਾ ਆ ਤੇ ਪਰ ਉਹ ਕਦੀ ਮੈਂ ਵੀ ਇਸੇ ਕਰਕੇ ਨੀ ਭੇਜਿਆ ਕਿ ਨਹੀਂ ਏਦਾਂ ਕਰਨ ਨਾਲ ਹੋ ਸਕਦਾ ਬਰਾੜ ਭਾਜੀ ਦਾ ਜਿਹੜਾ ਵਾ ਉਹ ਪ੍ਰਭਾਵਿਤ ਹੋ ਜਾਣਾ ਉਸ ਚੀਜ਼ ਨੂੰ ਵੇਖ ਕੇ ਹੋ ਸਕਦਾ ਪਹਿਲਾਂ ਵੇਖਣਾ ਸ਼ੁਰੂ ਕਰ ਦੇਣ ਤੇ ਨਾ ਏਦਾਂ ਹੋਵੇ ਵਧੀਆ ਆ
ਜੀ 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 ਦੁਨੀਆ ਰੱਖ ਰੱਖੀ ਹੈ ਤੇ ਸਾਨੂੰ ਬੱਕਰੀ ਰੱਖਣੀ ਚਾਹੀਦੀ ਆ
ਹਾਂਜੀ ਨੋ ਡਾਊਟ ਉਹ ਭਾਜੀ ਆਪਾਂ ਕਹਿ ਸਕਦੇ ਕਿ ਧਿਰ ਨਾਲ ਜੁੜੇ ਵੀ ਹੋਣਗੇ ਸ਼ੁਰੂ ਤੋਂ ਵੀ ਜੁੜੇ ਹੋਣਗੇ ਪਰ ਜਦੋਂ ਉਹ ਕੋਈ ਰਿਪੋਰਟਿੰਗ ਕਰਦੇ ਆ ਜਾਂ ਕੋਈ ਗੱਲਬਾਤ ਕਰਦੇ ਕਿਸੇ ਵਿਸ਼ੇ ਤੇ ਤੇ ਫੇਰ ਉਹਦੇ ਵਿੱਚ ਉਹ ਚੀਜ਼ ਨੀ ਝਲਕੂਗੀ ਤੁਹਾਨੂੰ ਬਿਲਕੁਲ ਵੀ ਕਿ ਉਹ ਜਿਹਨੂੰ ਪਤਾ ਆ ਕਿ ਹਾਂ ਇੱਕ ਇੱਕ ਪੱਖ ਦੇ ਇਹ ਨਾਲ ਜੁੜੇ ਰਹੇ ਆ ਪਹਿਲਾਂ ਤੇ ਉਹੀ ਉਹ ਤੋਂ ਆਪਣੇ ਆਪ ਹੀ ਮਤਲਬ ਕਿ ਆਈਡੀਆ ਲਾ ਸਕਦਾ ਆਪਣੇ ਆਪ ਜੱਜ ਕਰ ਸਕਦਾ ਹੋਊਗਾ ਕਰ ਲੈਂਦਾ ਹੋਊਗਾ ਕਿ ਹਾਂ ਇਹ ਇਸ ਪਾਰਟੀ ਨਾਲ ਜੁੜਿਆ ਹੋਣ ਕਰਕੇ ਜਾਂ ਇਸ ਧਿਰ ਨਾਲ ਜੁੜਿਆ ਹੋਣ ਕਰਕੇ ਸ਼ਾਇਦ ਇੱਦਾਂ ਗੱਲ ਕਰ ਰਿਹਾ ਪਰ ਉਹਨਾਂ ਦੀ ਜਿਹਨੂੰ ਨਹੀਂ ਪਤਾ ਕਿ ਉਹ ਕਿਸੇ ਧਿਰ ਨਾਲ ਜੁੜੇ ਰਹੇ ਆ ਕਦੀ ਉਹ ਨਹੀਂ ਜੱਜ ਕਰੂਗਾ ਬਿਲਕੁਲ ਵੀ ਕਿ ਹਾਂ ਇੱਕ ਤਰਫਾ ਗੱਲ ਹੋ ਰਹੀ ਹੈ ਉਹ ਆਪੇ ਹੀ ਆਪਾਂ ਅਸਿਊਮ ਕਰ ਲੈਂਦੇ ਕਿ ਸ਼ਾਇਦ ਇਹ ਗੱਲ ਇੱਦਾਂ ਕਰਦੇ ਉਹ ਬਿਲਕੁਲ ਨਿਊਟਰਲ ਲੈ ਕੇ ਤੇ ਬੜੀ ਨਿਧੜਕਤਾ ਨਾਲ ਉਹਨਾਂ ਨੇ ਪੱਤਰਕਾਰੀ ਕੀਤੀ ਅਜੇ ਤੱਕ ਮੇਰੇ ਖਿਆਲ ਨਾਲ ਤੇ ਬੜਾ ਵਧੀਆ ਲੱਗਦਾ ਮੈਨੂੰ ਵੀ ਉਹਨਾਂ ਨਾਲੋਂ ਵਧੀਆ ਕੋਈ ਪੱਤਰਕਾਰ ਨਹੀਂ ਲੱਗਦਾ ਇੱਕ ਮੈਂ ਭਾਈ ਛੋਟੀ ਜੀ ਗੱਲ ਕਰਨੀ ਸੀ ਅਰਦਾਸ ਬਾਰੇ ਮੇਰੇ ਆਪਣੇ ਵਿਊ ਹੈ ਜਿਹੜੇ ਕਿ ਅਰਦਾਸ ਜਿਹੜੀ ਹੋਈ ਆ ਉਹਦੇ ਵਿੱਚ ਚਲੋ ਸਿੱਖਾਂ ਲਈ ਤੇ ਚਿੰਤਾ ਦਾ ਵਿਸ਼ਾ ਚਲੋ ਥੋੜਾ ਬਹੁਤ ਹੈ ਜਿੰਨਾ ਵੀ ਉਹ ਹੈਗਾ ਹੋਣਾ ਚਾਹੀਦਾ ਪਰ ਮੇਰੇ ਖਿਆਲ ਨਾਲ ਜੀ ਉਹ ਜਿਹੜੇ ਸਾਡੇ ਹਿੰਦੂ ਵੀਰ ਆ ਉਹਨਾਂ ਲਈ ਜ਼ਿਆਦਾ ਵੱਡੀ ਚਿੰਤਾ ਦਾ ਵਿਸ਼ਾ ਆ ਉਹਨਾਂ ਨੂੰ ਇਹਦੀ ਜਿਹੜੀ ਆ ਇਹਨੂੰ ਅਪੋਜ਼ ਜ਼ਿਆਦਾ ਵੱਡੇ ਪੱਧਰ ਤੇ ਕਰਨਾ ਚਾਹੀਦਾ ਸੀਗਾ ਕਿਉਂਕਿ ਉਹਨਾਂ ਦਾ ਧਰਮ ਜਿਹੜਾ ਆ ਹਿੰਦੂ ਧਰਮ ਜਿਹੜਾ ਉਹ ਤੇ ਬੜਾ ਪੁਰਾਣਾ ਤੇ ਬੜਾ ਵੱਡਾ ਆ ਦੁਨੀਆਂ ਦੇ ਵਿੱਚ ਫੈਲਿਆ ਹੋਇਆ ਦੁਨੀਆਂ ਦੇ ਵਿੱਚ ਜ਼ਿਆਦਾ ਉਹ ਹੀ ਸੈਕੰਡ ਥਰਡ ਨੰਬਰ ਦਾ ਮੇਰੇ ਖਿਆਲ ਹੈਗਾ ਆ ਕ੍ਰਿਸਚੀਅਨਿਟੀ ਤੇ ਮੁਸਲਿਮ ਜਿਹੜਾ ਇਸਲਾਮ ਤੋਂ ਬਾਅਦ ਹਿੰਦੂ ਧਰਮ ਮੇਰੇ ਖਿਆਲ ਨਾਲ ਜਾਂ ਬੁੱਧ ਹੋਊਗਾ ਸ਼ਾਇਦ ਪਰ ਮੈਨੂੰ ਲੱਗਦਾ ਹਿੰਦੂ ਧਰਮ ਜ਼ਿਆਦਾ ਥਰਡ ਲਾਰਜੈਸਟ ਹੋਊਗਾ ਤੇ ਜੇ ਏਡੇ ਵੱਡੇ ਧਰਮ ਨੂੰ ਇੱਕ ਹੋਰ ਧਰਮ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋੜ ਪੈ ਰਹੀ ਆ ਤੇ ਉਹਨਾਂ ਲਈ ਮੇਰੇ ਖਿਆਲ ਨਾਲ ਜ਼ਿਆਦਾ ਚਿੰਤਾ ਦਾ ਵਿਸ਼ਾ ਆ ਕਿ ਸਾਨੂੰ ਕੀ ਲੋੜ ਪੈ ਗਈ ਆ ਤੇ ਜੇ ਦੂਜੇ ਨਜ਼ਰੀਏ ਤੋਂ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ ਤਾਂ ਚਲੋ ਠੀਕ ਆ ਵੀ ਹਾਂ ਵੀ ਨਕਲ ਨਹੀਂ ਕਰਨੀ ਚਾਹੀਦੀ ਸਾਡੀ ਜਾਂ ਉਹਨਾਂ ਨੂੰ ਲੱਗਦਾ ਜੇ ਬੇਅਦਬੀ ਆ ਮੈਨੂੰ ਤੇ ਵੈਸੇ ਬੇਅਦਬੀ ਨਹੀਂ ਲੱਗਦੀ ਇਸ ਦੇ ਵਿੱਚ ਕੋਈ ਵੀ ਕਿਉਂਕਿ ਜੇ ਹੁਣ ਕੋਈ ਕਿਸੇ ਗੁਰੂ ਸਾਹਿਬ ਦੇ ਨਕਲ ਕਰੇ ਤਾਂ ਉਹਦੇ ਬੇਅਦਬੀ ਲੱਗਦੀ ਆ ਪਰ ਇਹ ਜਿਹੜੀ ਅਰਦਾਸ ਆ ਇਹਦਾ ਮਟੀਰੀਅਲ ਨੂੰ ਕੋਈ ਨਕਲ ਕਰਦਾ ਹੈ ਤੇ ਬੇਅਦਬੀ ਵਾਲੀ ਗੱਲ ਮੈਨੂੰ ਤਾਂ ਕੋਈ ਲੱਗਦੀ ਨਹੀਂ ਇਹਦੇ ਵਿੱਚ ਪਰ ਮੈਨੂੰ ਇਹ ਜ਼ਰੂਰ ਪੋਜ਼ਿਟਿਵ ਸਗੋਂ ਲੱਗਦਾ ਹੈ ਕਿ ਚਲੋ ਜੇ ਕਹਿੰਦੇ ਆ ਕਿ ਰਾਜ ਕਰੇਗਾ ਖਾਲਸਾ ਵਾਲੀ ਗੱਲ ਹੀ ਆ ਜੇ ਲਓ ਤੇ ਫੇਰ ਮਤਲਬ ਕਿ ਜੇ ਹੁਣ ਹਿੰਦੂ ਵੀਰ ਵੀ ਸਾਡੇ ਜਿਹੜੇ ਇਹਦੇ ਵਿੱਚ ਆ ਕੇ ਸਾਡੀ ਨਕਲ ਕਰਕੇ ਮਤਲਬ ਸਾਡਾ ਤੇ ਮੈਂ ਤਾਂ ਖੈਰ ਸਿੱਖ ਨਹੀਂ ਗਾ ਵੀ ਸਿੱਖਾਂ ਦੀ ਜੇ ਸਿੱਖ ਕਹਿਣ ਤੀ ਸਾਂ ਸਾਡੀ ਨਕਲ ਕਰਕੇ ਸਾਡੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਮੇਰੇ ਖਿਆਲ ਨਾਲ ਵਧੀਆ ਗੱਲ ਹੀ ਆ ਜੀ ਫੈਲ ਰਿਹਾ ਫਿਰ ਮਤਲਬ ਖਾਲਸੇ ਦਾ ਰਾਜ ਹੋ ਰਿਹਾ ਸ਼ਾਇਦ ਸਿੱਖਾਂ ਨੂੰ ਇਹ ਵੀ ਸੋਚਣਾ ਚਾਹੀਦਾ
ਜੀ ਜੀ ਇਹ ਤਾਂ ਨਜ਼ਰੀਆ ਤੁਸੀਂ ਕਿਸ ਪਾਸੇ ਰੱਖਦੇ ਹੋ ਸੋ
ਜੀ ਧੰਨਵਾਦ ਭਾਜੀ
ਬਹੁਤ ਮਿਹਰਬਾਨੀ ਸੋ ਗੁਰਜ ਬਹਾਦਰ ਸਿੰਘ ਜੁੜੇ ਸਨ ਸਾਡੇ ਨਾਲ ਤਸਮਾਨੀਆਂ ਤੋਂ ਜੀ ਤੇ ਉਹਨਾਂ ਨੇ ਤਿੰਨੇ ਚਾਰੇ ਮਸਲੇ ਜਿਹੜੇ ਛੋਏ ਆ ਬਹੁਤ ਵਧੀਆ ਮਸਲੇ ਸੀ ਜੀ ਤੇ ਜਤਿੰਦਰ ਪੰਨੂ ਬਾਰੇ ਮੈਂ ਥੋੜਾ ਜਿਹਾ ਹੋਰ ਦੱਸ ਦਿਆਂ ਜੀ ਜਿਹੜੇ ਉਮਰ ਦੇ ਮੁਕਾਮ ਦੇ ਉੱਤੇ ਪਹੁੰਚ ਚੁੱਕੇ ਆ ਜਿੱਥੋਂ ਤੱਕ ਉਹ ਨੇ ਉਹ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਪਤਾ ਵੀ ਕਿੱਦਾਂ ਸ਼ੋਭਾ ਖੱਟੀ ਜਾ ਸਕਦੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਹਰ ਬੰਦਾ ਹੀ ਕਿਸੇ ਨਾ ਕਿਸੇ ਚੀਜ਼ ਨਾਲ ਜੁੜਿਆ ਹੁੰਦਾ ਤੇ ਉਸ ਕਰਕੇ ਕਈ ਵਾਰ ਹੋ ਸਕਦਾ ਵੀ ਕਿਤੇ ਨਾ ਕਿਤੇ ਉਹਨਾਂ ਤੇ ਲੋਕਾਂ ਨੇ ਮੋਹਰ ਲਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਜਿੰਨੇ ਕੁ ਸਾਲਾਂ ਤੋਂ ਸੁਰਤ ਸੰਭਾਲੀ ਆ ਜਾਂ ਜਿੰਨੇ ਕੁ ਚਿਰ ਤੋਂ ਉਹਨਾਂ ਨੂੰ ਪਹਿਲਾਂ ਪੜ੍ਹਦਾ ਹੁੰਦਾ ਸੀ ਫਿਰ ਹੁਣ ਸੁਣਦਾ ਤਾਂ ਮੈਨੂੰ ਕਦੇ ਵੀ ਇਹ ਜੀ ਗੱਲ ਦਾ ਝਲਕਾਰਾ ਨਹੀਂ ਪਿਆ ਮੈਨੂੰ ਉਹਨਾਂ ਦੀਆਂ ਗੱਲਾਂ ਦੇ ਵਿੱਚ ਦਲੀਲ ਨਜ਼ਰ ਆਈ ਆ ਮੈਨੂੰ ਉਹਨਾਂ ਦੀਆਂ ਗੱਲਾਂ ਦੇ ਵਿੱਚ ਗਹਿਰਾਈ ਨਜ਼ਰ ਆਈ ਆ ਤੇ ਨਿਊਟਰਲ ਜਿਹੜੀ ਸੋਚ ਨਜ਼ਰ ਆਈ ਆ ਸੋ ਮੈਂ ਤਾਂ ਜੀ ਪੂਰਾ ਕਾਇਲ ਆ ਉਹਨਾਂ ਦਾ ਤੇ ਜ਼ਰੂਰ ਸੁਣਦਾ ਪਰ ਸੁਣਦਾ ਉਹਨਾਂ ਥੋੜਾ ਜਿਹਾ ਬਾਅਦ ਚ ਇਹ ਦੋ ਚਾਰ ਦਿਨ ਪਾ ਕੇ ਸਿਰਫ ਇਹ ਦੇਖਣ ਲਈ ਵੀ ਮੈਂ ਉੱਥੇ ਕੀ ਕਿਹਾ ਸੀ ਤੇ ਕੀ ਕਹਿ ਰਹੇ ਆ ਸਿਰਫ ਇਹ ਦੇਖਣ ਲਈ ਤੇ ਪਰ ਮੈਨੂੰ ਵਧੀਆ ਲੱਗਦਾ ਜੀ ਉਹ ਉਹਨਾਂ ਦਾ ਜਿਹੜਾ ਨਜ਼ਰੀਆ ਉਹ ਜਿਹੜਾ ਵਰਤਦੇ ਆ ਸੋ ਸਾਡੇ ਲਈ ਇੱਕ ਰਾਹ ਦਸੇਰਾ ਵੀ ਆ ਤੇ ਅਸੀਂ ਉਹਨਾਂ ਦੇ ਪੈੜ ਵੀ ਨਾਪਦੇ ਆ ਰਹੇ ਹਾਂ ਕਿਉਂਕਿ ਆਪਦੇ ਵੱਡ ਵਡੇਰਿਆਂ ਮੁਤਾਬਕ ਹੀ ਜ਼ਿੰਦਗੀ ਬੰਦਾ ਤੈਅ ਕਰਦਾ ਸੋ ਹੁਣ ਕਾਲਰ ਹੋਰ ਕੋਈ ਲੈਣਾ ਨਹੀਂ ਜੀ ਮੈਸੇਜ ਬਹੁਤ ਸਾਰੇ ਆਏ ਆ ਮਿੰਟ ਰਹਿ ਕੇ ਚਾਰ ਤੇ ਅਸੀਂ ਪੰਜ ਚਾਰ ਮਿੰਟਾਂ ਦੇ ਵਿੱਚ ਛੇਤੀ ਛੇਤੀ ਮੈਸੇਜ ਪੜ੍ਹੀਏ ਬਖਸ਼ੀਸ਼ ਸਿੰਘ ਹੋਰਾਂ ਨੂੰ ਐਪਲੀਕੇਸ਼ਨ ਡਾਊਨਲੋਡ ਨਹੀਂ ਹੋਈ ਸੀ ਜੀ ਕਹਿੰਦੇ ਮੇਰੇ ਕੋਲੇ ਪ੍ਰਾਈਮ ਏਸ਼ੀਆ ਟੀਵੀ ਦੀ ਤੇ ਇਹਨਾਂ ਨੇ ਇਹ ਨਹੀਂ ਦੱਸਿਆ ਵੀ ਕਿਹੜੇ ਐਪ ਤੇ ਨਹੀਂ ਹੋਈ ਸੀ ਐਪਲ ਤੇ ਜਾਂ ਐਂਡਰਾਇਡ ਤੇ ਮੈਂ ਅਮਨ ਹੋਰਾਂ ਨੂੰ ਤੁਹਾਡੀ ਈਮੇਲ ਫਾਰਵਰਡ ਕਰ ਦਿੱਤੀ ਹੈ ਜੀ ਉਹ ਤੁਹਾਨੂੰ ਜ਼ਰੂਰ ਹੈਲਪ ਕਰਨਗੇ ਜੀ ਤੇ ਇਸ ਤੋਂ ਬਾਅਦ ਸਾਡੇ ਕੋਲੇ ਉਹਨਾਂ ਨੇ ਅਮਨ ਹੋਰਾਂ ਨੇ ਭੇਜੀ ਹੈ ਜੀ ਕਹਿੰਦੇ ਪਲੀਜ਼ ਸਰਚ ਪ੍ਰਾਈਮ ਏਸ਼ੀਆ ਟੀਵੀ ਇਟ ਇਜ਼ ਅਵੇਲੇਬਲ ਤੇ ਨਹੀਂ ਉਹਨਾਂ ਨੇ ਨੰਬਰ ਦਿੱਤਾ ਸੋ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਨਰਿੰਦਰ ਰਾਠੌਰ ਜੁੜੇ ਸਨ, ਉਨ੍ਹਾਂ ਨੇ ਅਮਨ ਖਟਕੜ ਹੋਰਾਂ ਦਾ ਧੰਨਵਾਦ ਕੀਤਾ ਇੰਟਰੋਡਿਊਸ ਕਰਾਉਣ ਲਈ, ਤੇ ਉਨ੍ਹਾਂ ਨੇ ਪ੍ਰਾਈਮ ਏਸ਼ੀਆ ਟੀਵੀ ਦੀ ਜਿਹੜੀ ਫੋਟੋ ਖਿੱਚ ਕੇ ਵੀ ਭੇਜੀ ਆ। ਸੋ ਬਹੁਤ ਮਿਹਰਬਾਨੀ ਨਰਿੰਦਰ ਜੀ, ਤੁਸੀਂ ਨਾਲ ਦੀ ਨਾਲ ਜਿਹੜਾ ਇਹਦੇ ਤੇ ਅਸਰ ਦਿਖਾਇਆ। ਤੇ ਰਵਿੰਦਰ ਜੀ ਸਾਡੇ ਨਾਲ ਜੁੜੇ ਸਨ ਜੀ, ਤੇ ਉਨ੍ਹਾਂ ਨੇ ਵੀ ਕਿਹਾ ਜੀ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਚੜ੍ਹਦੀ ਕਲਾ ਰੱਖੇ ਜੀ ਰੱਬ, ਢਾਣੀ ਸਿਡਨੀ ਤੋਂ ਆ ਜੀ ਰਵਿੰਦਰ ਜੀ। ਸੋ ਰਵਿੰਦਰ ਜੀ ਬਹੁਤ ਮਿਹਰਬਾਨੀ ਤੁਹਾਡੀ। ਤੇ ਹਰਬੰਸ ਸਿੰਘ ਹੋਰਾਂ ਨੇ ਸਾਡੇ ਨਾਲ ਜੁੜੇ ਸੀ ਜੀ, ਪ੍ਰਾਈਮ ਏਸ਼ੀਆ ਦਾ ਐਪ ਉਹਨਾਂ ਨੇ ਕਹਿੰਦੇ ਨਹੀਂ ਮਿਲ ਰਿਹਾ ਤੇ ਪਰ ਹੁਣ ਉਹਨਾਂ ਨੇ ਥੈਂਕਸ ਕੀਤਾ। ਸੋ ਕੋਸ਼ਿਸ਼ ਕਰੋ ਜੀ, ਪ੍ਰਾਈਮ ਏਸ਼ੀਆ ਟਾਈਪ ਕਰਕੇ ਐਪਲ ਦੇ ਉੱਤੇ ਹੈਗਾ ਜੀ ਉਹ ਐਪ, ਅਮਨ ਹੋਰਾਂ ਨੇ ਇਹਦੇ ਤੇ ਮੋਹਰ ਲਾ ਦਿੱਤੀ ਆ। ਸਤਿੰਦਰਪਾਲ ਸਿਡਨੀ ਹੋਰਾਂ ਨੇ ਵੀ ਫੋਟੋ ਖਿੱਚ ਕੇ ਭੇਜੀ ਆ ਜੀ ਪ੍ਰਾਈਮ ਏਸ਼ੀਆ ਦੀ, ਕਹਿੰਦੇ ਲਓ ਜੀ ਆਪਾਂ ਦਾ ਚਲਾ ਦਿੱਤਾ। ਤੇ ਉਹਨਾਂ ਨੇ ਪੁੱਛਿਆ ਜੀ ਅਮਨ ਭਾਜੀ ਨੂੰ, ਪੁੱਛਿਓ ਵੀ ਨੈਟਫਲਿਕਸ ਤੇ ਕਿਵੇਂ ਚੱਲਦਾ ਜੀ। ਜ਼ਰੂਰ ਜੀ ਨੈਟਫਲਿਕਸ ਦਾ ਵੀ ਆਪਾਂ ਉਹਨਾਂ ਤੋਂ ਪਲੇਟਫਾਰਮ ਲੈ ਕੇ ਛੇਤੀ ਹੀ ਰੇਡੀਓ ਦੇ ਉੱਤੇ ਸ਼ੇਅਰ ਕਰਾਂਗੇ ਜੀ, ਪੇਜ ਦੇ ਉੱਤੇ ਪਾ ਦਾਂਗੇ। ਤੇ ਅੱਗੇ ਸਾਡੇ ਨਾਲ ਜੁੜਿਆ ਐਚ ਪਾਲ ਸਿੰਘ, ਬਹੁਤ ਵਧੀਆ ਮੈਂ ਦੇਖਦਾ ਹੁੰਦਾ ਜੀ, ਕਹਿੰਦੇ ਪ੍ਰਾਈਮ ਏਸ਼ੀਆ ਬਹੁਤ ਵਧੀਆ ਪ੍ਰੋਗਰਾਮ ਹਨ ਭਾਜੀ, ਯੂਟਿਊਬ ਤੇ ਵੀ ਲੱਭ ਸਕਦੇ ਆ। ਯੂਟਿਊਬ ਦੇ ਉੱਤੇ ਤਾਂ ਜੀ ਪ੍ਰੋਗਰਾਮ ਬਾਅਦ ਚ ਚੜਦੇ ਆ, ਪਰ ਤੁਸੀਂ ਸਭ ਤੋਂ ਸੌਖਾ ਤਰੀਕਾ ਤਾਂ ਵੈਬਸਾਈਟ ਦਾ ਜਿਵੇਂ ਦੱਸਿਆ ਵੀ ਤੁਸੀਂ www.primeasiatv.com ਤੇ ਜਾ ਕੇ ਵੀ ਲਾਈਵ ਟੀਵੀ ਦੇਖ ਸਕਦੇ ਹੋ। ਰਾਜ ਧਾਲੀਵਾਲ ਸਿਡਨੀ, ਰਾਜ ਧਾਲੀਵਾਲ ਬ੍ਰਿਸਬਨ ਤੋਂ ਜੁੜੇ, ਰਾਜਾ ਧਾਲੀ ਅੱਜ ਕੱਲ ਮਲਦੂਰੇ ਤੋਂ ਜੁੜੇ, ਇਹਨਾਂ ਦਾ ਨਾਮ ਚੇਂਜ ਕਰੋ ਜੀ, ਹੁਣ ਬ੍ਰਿਸਬਨ ਵਾਲੇ ਨਹੀਂ ਮਲਦੂਰੇ ਵਾਲੇ ਹੋ ਗਏ। ਕਹਿੰਦੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਪਲੀਜ਼ ਆਪਟਸ ਫੈਚ ਟੀਵੀ ਤੇ ਵੀ ਪ੍ਰਾਈਮ ਏਸ਼ੀਆ ਨੂੰ ਕਰੋ ਜੀ, ਥੈਂਕਸ ਅਰਮਨ ਰੇਡੀਓ ਐਂਡ ਅਮਨ ਭਾਜੀ ਜੀਓ ਭਾਜੀ। ਬਿਲਕੁਲ ਰਾਜੇ ਭਾਈ, ਆਪਾਂ ਤੁਹਾਡੇ ਨਾਲ ਗੱਲ ਵੀ ਕਰਨ ਦਾ ਵਾਅਦਾ ਕੀਤਾ ਸੀ, ਫੇਰ ਲੇਟ ਹੋਈ ਜਾਂਦੇ, ਅਗਲੇ ਹਫ਼ਤੇ ਕਰਾਂਗੇ ਲਾਜ਼ਮੀ ਫਿਰ ਤੁਹਾਡੇ ਨਾਲ ਗੱਲ, ਕਿਉਂਕਿ ਅਸੀਂ ਖੇਤੀਬਾੜੀ ਦੀਆਂ ਗੱਲਾਂ ਵੀ ਕਰਨੀਆਂ। ਤੇ ਯਾਦ ਕਰਾਇਓ ਮੈਨੂੰ ਅਗਲੇ ਹਫ਼ਤੇ ਜ਼ਰੂਰ ਪਹਿਲਾਂ ਪ੍ਰੋਗਰਾਮ 'ਚ, ਤਾਂ ਕਿ 10-20 ਮਿੰਟ ਆਪਾਂ ਗੱਲ ਕਰ ਸਕੀਏ। ਤੇ ਮੈਂ ਫੈਚ ਟੀਵੀ ਦੇ ਮਾਮਲੇ 'ਚ ਕੱਲ੍ਹ ਆਪਣੇ ਅਮਨਦੀਪ ਸਿੱਧੂ ਹੋਰਾਂ ਨਾਲ ਵੀ ਗੱਲ ਹੋ ਰਹੀ ਸੀ, ਤੇ ਜ਼ਰੂਰ ਫੈਚ ਟੀਵੀ ਦੇ ਉੱਤੇ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਇਸ ਨੂੰ ਲੈ ਕੇ ਆਉਣ ਦੀ। ਸ਼ੀਤਲ ਪ੍ਰਸਾਦ ਜੀ ਜੁੜੇ ਆ, ਜੈ ਹਿੰਦ ਕਹਿ ਰਿਹਾ ਮਿੰਟੂ ਭਾਜੀ ਐਂਡ ਸਾਰੇ ਸਰੋਤੇ ਹਰਮਨ ਪਰਿਵਾਰ ਨੂੰ। ਬਿਲਕੁਲ ਸਹੀ ਕਿਹਾ ਤੁਸੀਂ ਕਿ ਸਾਨੂੰ ਉਸ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਕਿ ਇਸ ਕਾਬਲ ਬਣਾਇਆ ਕਿ ਕਿਸੇ ਦੀ ਹੈਲਪ ਕਰ ਸਕੀਏ। ਬਿਲਕੁਲ ਸ਼ੀਤਲ ਪ੍ਰਸਾਦ ਜੀ, ਤੇ ਤੁਸੀਂ, ਮੈਂ ਹੁਣ ਪਬਲਿਕਲੀ ਕਹਿਣਾ ਤੁਸੀਂ ਮੇਰੀ ਹੈਲਪ ਨਹੀਂ ਕੀਤੀ, ਦੇਖ ਲਓ ਤੇ ਮੈਂ ਜੌਬ ਵਿਹਣਾ ਹੋ ਰਿਹਾ ਤੇ ਤੁਸੀਂ ਇਲੈਕਟ੍ਰੀਸ਼ਨ ਬੰਦੇ ਆ, ਮੈਨੂੰ ਨਾਲ ਹੈ ਜੇ ਬਚੀ ਦੇ ਤੌਰ ਤੇ ਲੈ ਜਾਇਆ ਕਰੋ, ਚਾਰ ਨਾਟ ਕੱਸ ਦਿਆ ਕਰੂੰਗਾ ਜੇ ਚਾਰ ਪੈਸੇ ਦੇ ਦਿਆ ਕਰੂੰ ਤਾਂ ਠੀਕ ਹੈ, ਨਹੀਂ ਚਾਹ ਪਾਣੀ ਪੈ ਦਿਆ ਕਰੋ, ਪਰ ਹੁਣ ਮੈਂ ਤਾਂ ਦੇਖੋ ਤੁਹਾਨੂੰ ਆਉਣ ਏਰੀ ਲਾਂਭਾ ਦਿੱਤਾ ਜਿਹੜਾ ਦੇਣਾ ਸੀ। ਤੇ ਅੱਗੇ ਜੀ ਸਾਡੇ ਨਾਲ ਜੁੜੇ ਆ ਜੀ ਜਗਤਾਰ ਜੌਹਲ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਹਨਾਂ ਨੇ ਕਿਹਾ ਜੀ ਕੱਲ ਅਮਨਦੀਪ ਹੋਰਾਂ ਨੇ ਕਾਫੀ ਵਿਸਥਾਰ ਚ ਚਾਨਣਾ ਪਾ ਚੁੱਕਿਆ ਅਰਦਾਸ ਦੇ ਮਾਮਲੇ ਚ। ਸੋ ਬਿਲਕੁਲ ਜੀ, ਮੇਰੇ ਲਈ ਕਹਿਣ ਲਈ ਮੈਨੂੰ ਲੱਗਦਾ ਹੁਣ ਬਾਹਲਾ ਕੁਛ ਨਹੀਂ ਬਚਿਆ। ਸੋ ਜੇ ਅਮਨਦੀਪ ਹੋਰਾਂ ਨੇ ਕੱਲ ਸਮੀਖਿਆ ਕੀਤੀ ਹੈ, ਮੈਂ ਆ ਨਹੀਂ ਸਕਿਆ ਸੀ। ਤੇ ਇੱਧਰ ਗੁਰਿੰਦਰ ਚਹਿਲ ਹੋਰਾਂ ਨੇ ਉਹ ਫੋਟੋ ਭੇਜੀ ਹੈ, ਇੱਕ ਬੜੀ ਪਾਪੂਲਰ ਹੋਈ ਸੀ ਮੀਡੀਆ ਦੇ ਉੱਤੇ, ਇੱਕ ਬੰਦੂਕ ਆ ਬੜੀ ਲੰਮੀ ਚੌੜੀ ਤੇ ਦੋ ਅੰਗਰੇਜ਼ ਫੌਜੀ ਚਲਾ ਰਹੇ, ਇੱਕ ਚਲਾ ਰਿਹਾ ਦੂਜੇ ਦੇ ਮੋਢੇ ਤੇ ਧਰ ਰਿਹਾ, ਕਹਿੰਦੇ ਆਖਿਰ ਉਹ ਬੰਦੂਕ ਮਿਲੀ ਗਈ ਜਿਹੜੀ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਈ ਜਾਂਦੀ ਸੀ। ਸੋ ਬੜੀ ਪਿਆਰੀ ਫੋਟੋ ਹੈ ਜੀ, ਤੇ ਹੈਪੀ ਨਿਊ ਈਅਰ ਕਹਿ ਰਿਹਾ ਜੀ ਸਾਰੀ ਹਰਮਨ ਫੈਮਿਲੀ ਨੂੰ ਗੁਰਿੰਦਰ ਚਹਿਲ ਜੀ। ਅਮਰਜੀਤ ਸਿੰਘ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ, ਅਮਨ ਸਿਡਨੀ ਤੋਂ ਮੈਸੇਜ ਕਰ ਰਹੇ ਹਾਂ ਜੀ, ਨਿਊ ਮੂਵੀ ਮੋਟਰ ਮਿੱਤਰਾਂ ਦੀ ਬਾਰੇ ਜਾਣਕਾਰੀ ਲੈਣੀ ਸੀ ਕਿ ਸਿਡਨੀ ਸਿਨੇਮੇ 'ਚ ਕਦੋਂ ਲੱਗ ਰਹੀ ਹੈ ਜੀ। ਬਿਲਕੁਲ ਜੀ, ਐਸੇ ਫਰਾਈਡੇ ਨੂੰ ਮਿਲਾ, ਨਾਟ ਫਰਾਈਡੇ, ਥਰਸਡੇ ਨੂੰ ਲੱਗ ਰਹੀ ਹੈ ਜੀ, ਆਪਣੇ ਇੱਕ ਦਿਨ ਪਹਿਲਾਂ ਲੱਗ ਜਾਂਦੀ ਆ। ਤੇ ਵੱਡੇ ਪੱਧਰ ਦੇ ਉੱਤੇ ਫਿਲਮ ਰਿਲੀਜ਼ ਹੋ ਰਹੀ ਹੈ। ਅਮਤੋਜ ਮਾਨ ਹੋਰਾਂ ਨਾਲ ਅਸੀਂ ਗੱਲਬਾਤ ਕੀਤੀ ਸੀਗੀ, ਤੁਸੀਂ ਪੋਡਕਾਸਟ ਦੇ ਵਿੱਚ ਜਾ ਕੇ ਸੁਣ ਸਕਦੇ ਹੋ, ਫਿਲਮ ਬਾਰੇ ਬਹੁਤ ਸਾਰੀ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਦਿੱਤੀ ਸੀਗੀ ਸੰਡੇ, ਨਹੀਂ ਕਿਹੜੇ, ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ, ਲਾਸਟ ਬੁੱਧਵਾਰ ਦੇ। ਸੋ ਰੁਪਿੰਦਰ ਸਿੰਘ ਗਿੱਲ ਘੱਲ ਕਲਾਂ ਵਾਲੇ ਜੁੜੇ ਆ ਜੀ, ਕਹਿੰਦੇ ਗੁੱਡ ਮਾਰਨਿੰਗ ਤੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹਾਂ, ਬਹੁਤ ਮਿਹਰਬਾਨੀ ਜੀ ਗਿੱਲ ਸਾਹਿਬ। ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਆ ਜੀ, ਕਹਿੰਦੇ ਨਵਾਂ ਸਾਲ ਮੁਬਾਰਕ ਪ੍ਰਮਾਤਮਾ, ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਹਰਮਨ ਰੇਡੀਓ ਦੀ ਟੀਮ ਹਿੱਸੇ ਪਾਈ ਵੇ। ਇਸੇ ਤਰ੍ਹਾਂ ਚੈੱਕਦੇ ਰਹੋ ਜੀ, ਕੋਲਿਆਂ ਵਾਲੀ ਰੈਲੀ ਵਿੱਚ ਸ਼ੇਰ ਦੇ ਘੋਰਨੇ 'ਚ ਜਾ ਕੇ ਲਲਕਾਰਨ ਵਾਲੀ ਗੱਲ ਨਹੀਂ ਹੈ। ਮਿੰਟੂ ਵੀਰੇ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਨੋਟਬੰਦੀ ਦਾ ਸਮਾਂ ਤਕਰੀਬਨ ਖਤਮ ਹੋ ਗਿਆ, ਇਸ ਬਾਰੇ ਵਰਤਾਰੇ ਨੂੰ ਦੇਖਿਆ ਜਾਵੇ ਤਾਂ ਇਹਨੇ ਲੋਕਾਂ ਦੇ ਸਮੇਂ ਦੀ ਸੋਚ, ਲੋਕ ਫੜੇ ਗਏ ਨੇ ਜੇ ਉਹਨਾਂ 'ਚ ਜ਼ਿਆਦਾਤਰ ਭਾਜਪਾ ਦੇ ਫੜੇ ਗਏ ਨੇ, ਜਿੰਨਾ ਵੀ ਪੈਸਾ ਫੜਿਆ ਗਿਆ, ਜਿੰਨੇ ਵੀ ਲੋਕ ਫੜੇ ਗਏ ਉਹਨਾਂ ਨੂੰ ਨਸ਼ਰ ਕੀਤੇ ਜਾ ਰਹੇ ਹਨ, ਪਰ ਉਹਨਾਂ ਕੋਲ ਨਵੇਂ ਨੋਟ ਆਏ ਕਿੱਥੋਂ, ਇਸ ਬਾਰੇ ਜ਼ਿਕਰ ਨਹੀਂ ਆ ਰਿਹਾ। ਇਸ ਬਾਰੇ ਵੀ ਤੁਹਾਡਾ ਕੀ ਕਹਿਣਾ ਹੈ? ਭਗਵੰਤ ਮਾਨ ਦੀ ਕਿੱਕਲੀ ਕਦੇ ਕਦੇ ਠੀਕ ਲੱਗਦੀ ਹੈ, ਪਰ ਜਗ੍ਹਾ ਇਸ ਦਾ ਬੋਲਿਆ ਜਾਣਾ ਹੋਛਾਪਣ ਨਹੀਂ ਲੱਗਦਾ। ਤੁਹਾਡਾ ਕੀ ਕਹਿਣਾ ਇਸ ਬਾਰੇ? ਮਲੂਕੇ ਦੀ ਅਰਦਾਸ ਬਾਰੇ ਕੀ ਕਹਿਣਾ? ਸੋ ਤੁਹਾਡੇ ਸਾਰੇ ਮੁੱਦੇ ਅਹਿਮ ਸਨ, ਪਰ ਅੱਜ ਦੇ ਪ੍ਰੋਗਰਾਮ 'ਚ ਥੋੜਾ ਜਿਹਾ ਤੁਸੀਂ ਪਹਿਲਾਂ ਮੈਸੇਜ ਕਰਿਆ ਕਰੋ ਤਾਂ ਜ਼ਿਆਦਾ ਬਿਹਤਰ ਰਹੇ। ਤੁਹਾਡਾ ਮੌਸਮ ਮੈਸੇਜ ਆਇਆ ਮੇਰੇ ਕੋਲ 9:23 ਤੇ 9:30 ਤੇ ਆਪਣਾ ਪ੍ਰੋਗਰਾਮ ਫਿਨਿਸ਼ ਹੁੰਦਾ। ਸੋ ਔਖਾ ਹੋ ਜਾਂਦਾ ਜੀ ਇਹ ਸਾਰੇ ਮੁੱਦਿਆਂ ਨੂੰ ਵਿਚਾਰਨਾ, ਕੋਸ਼ਿਸ਼ ਕਰੋ ਪਹਿਲਾਂ ਭੇਜਿਆ ਕਰੋ, ਪਰ ਵਾਕਈ ਜਿਹੜੀ ਚੀਜ਼ ਓਵਰ ਹੋਵੇ ਨਾ ਉਹ ਜ਼ਿਆਦਾ ਚੰਗੀ ਲੱਗਣੋਂ ਹਟ ਜਾਂਦੀ ਹੈ, ਲਿਮਿਟ ਦੇ ਵਿੱਚ ਹੀ ਚੀਜ਼ਾਂ ਚੰਗੀਆਂ ਲੱਗਦੀਆਂ। ਸੋ ਭਗਵੰਤ ਮਾਨ ਹੋਰਾਂ ਦੀ ਕਿੱਕਲੀ ਦੇ ਮਾਮਲੇ ਚ ਵੀ ਇਹੀ ਗੱਲ ਕਹੀ ਜਾ ਸਕਦੀ ਹੈ। ਅਰਦਾਸ ਦੀ ਗੱਲ ਹੋ ਚੁੱਕੀ ਆ, ਪੈਸਿਆਂ ਦੇ ਮਾਮਲੇ ਚ 50 ਦਿਨ ਹੋ ਗਿਆ ਜੀ, ਤੇ ਕੱਲ ਪ੍ਰਧਾਨ ਮੰਤਰੀ ਨੇ ਕੋਈ ਨਵੇਂ ਅਨਾਉਂਸਮੈਂਟ ਕਰਨੀ ਸੀ, ਪਰ ਹਜੇ ਤੱਕ ਮੈਨੂੰ ਉਹ ਨਜ਼ਰ ਹੀ ਨਹੀਂ ਪਈ ਵੀ ਕੀ ਅਨਾਉਂਸਮੈਂਟ ਕੀਤੀ ਆ, ਤੇ ਜੇ ਕੀਤੀ ਹੋਈ ਤਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਪਾਂ ਡਿਸਕਸ ਕਰਾਂਗੇ। ਤੇ ਗੁਰਜਬਹਾਦਰ ਦਸਮਾਣੀਆਂ ਤੋਂ ਜੁੜੇ ਆ ਤੇ ਉਹਨਾਂ ਨੇ ਫੋਟੋ ਖਿੱਚ ਕੇ ਭੇਜੀ ਹੈ ਜੀ, ਵੀ ਆਹ ਦੇਖੋ ਪ੍ਰਾਈਮ ਏਸ਼ੀਆ ਸਾਹਮਣੇ ਤਾਂ ਪਿਆ ਐਪਲ ਦੇ ਫੋਨ ਦੇ ਉੱਤੇ। ਬਿਲਕੁਲ ਜੀ, ਐਪਲ ਦੇ ਉੱਤੇ ਜੋ ਤੁਸੀਂ ਪ੍ਰਾਈਮ ਏਸ਼ੀਆ ਲਿਖਦੇ ਹੋ, ਪ੍ਰਾਈਮ ਏਸ਼ੀਆ ਇੱਕੋ ਵਰਡ ਆ, ਤੁਸੀਂ ਧਿਆਨ ਰੱਖੋ ਪ੍ਰਾਈਮ ਏਸ਼ੀਆ ਇੱਕੋ ਵਰਡ ਆ, ਸੋ ਤਾਂ ਨੀ ਸ਼ਾਇਦ ਲੱਭ ਰਿਹਾ ਹੋਣਾ ਤੁਹਾਨੂੰ। ਤੇ ਇੱਧਰ ਵੇਕਰਸ ਫੀਲਡ ਤੋਂ ਬਾਈ ਰਾਜਾ ਜੁੜੇ ਆ, ਕਹਿੰਦੇ ਜੀ ਹੈਪੀ ਨਿਊ ਈਅਰ। ਬਿਲਕੁਲ ਜੀ, ਤੁਹਾਨੂੰ ਵੀ ਨਵਾਂ ਸਾਲ ਮੁਬਾਰਕ ਹੋਵੇ ਰਾਜੇ ਬਾਈ। ਤੇ ਕੋਸ਼ਿਸ਼ ਆ ਮੇਰੀ ਵੀ ਬੇਕਰਸ ਫੀਲਡ ਮੈਨੂੰ ਆਵਾਜ਼ਾਂ ਬਹੁਤ ਮਾਰ ਰਿਹਾ ਤੇ ਮੈਂ ਆ ਰਿਹਾ ਅਗਲੇ ਸਾਲ ਆਵਾਂ ਜਦੋਂ ਵੀ ਆਵਾਂ, ਕਿਉਂਕਿ ਮੇਰੇ ਕਜ਼ਨ ਆ ਰੀਅਲ ਕਜ਼ਨ ਜਿਹੜੇ ਬੇਕਰ ਫੀਲਡ ਦੇ ਵਿੱਚ ਰਹਿ ਰਹੇ ਆ ਪਿਛਲੇ 3-4 ਸਾਲਾਂ ਤੋਂ, ਤੇ ਕੱਲ ਵੀ ਗੱਲ ਚੱਲ ਰਹੀ ਸੀ ਤੇ ਮੈਂ ਕੱਲ ਨੂੰ ਉਹਨਾਂ ਕੋਲੇ ਤੁਹਾਡਾ ਜ਼ਿਕਰ ਕੀਤਾ ਸੀ। ਮੈਂ ਕਿਹਾ ਵੀ ਸਾਡੇ ਵੀ ਉੱਥੇ ਮਿੱਤਰ ਵੀ ਹੈਗੇ ਇੱਥੇ ਬਾਈ ਰਾਜ ਹੋਰੇ, ਤੇ ਆਪਾਂ ਜ਼ਰੂਰ ਤੁਹਾਡੇ ਕੋਲੇ ਵੀ ਗੇੜਨਾ ਮਾਰਨਾ, ਰੱਬ ਸੁੱਖ ਰੱਖੇ। ਤੇ ਜੋਗਿੰਦਰ ਸਿੰਘ ਸੋਹੀ ਜਗਰਾਉਂ ਵਾਲੇ ਜੁੜੇ ਆ ਜੀ, ਗੁੱਡ ਮਾਰਨਿੰਗ, ਕਹਿੰਦੇ ਹੈਪੀ ਨਿਊ ਈਅਰ ਐਵਰੀਵਨ, ਇੰਜੋਇੰਗ ਯੂਅਰ ਪ੍ਰੋਗਰਾਮ। ਸੋ ਬਹੁਤ ਬਹੁਤ ਮਿਹਰਬਾਨੀ ਸਾਰੇ ਮਿੱਤਰਾਂ ਦੀ, ਸੱਜਣਾਂ ਦੀ, ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਇਆ। ਬਖਸ਼ੀਸ਼ ਸਿੰਘ ਹੋਰਾਂ ਨੇ ਜਾਣਕਾਰੀ ਲਈ ਸੀ, ਉਹਨਾਂ ਨੂੰ ਅਸੀਂ ਜਾਣਕਾਰੀ ਭੇਜ ਦਿਆਂਗੇ। ਤੇ ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ, ਚਰਨਜੀਤ ਸਿੰਘ ਹੋਰਾਂ ਨੇ ਵੀ ਫੋਟੋ ਭੇਜੀ ਸੀ ਸਾਨੂੰ ਪ੍ਰਾਈਮ ਏਸ਼ੀਆ ਦੀ, ਸਾਰਿਆਂ ਦਾ ਧੰਨਵਾਦ ਆ ਜੀ। ਅੱਜ ਦੇ ਪ੍ਰੋਗਰਾਮ ਦੌਰਾਨ ਜੇ ਕੋਈ ਵੱਧ ਘੱਟ ਦੀ ਗੱਲਬਾਤ ਹੋਈ ਤਾਂ ਨਵਾਂ ਸਾਲ ਕਰਕੇ ਮਾਫ ਕਰ ਦਿਓ ਜੀ। ਨਵੇਂ ਸਾਲ ਦੇ ਵਿੱਚ ਕਈ ਵਾਰੀ ਸਾਰਾ ਕੁਝ ਹੀ ਨਵਾਂ ਨਵਾਂ ਮਹਿਸੂਸ ਹੋ ਰਿਹਾ ਤੇ ਸ਼ਾਇਦ ਅਸੀਂ ਵੀ ਕੋਈ ਨਵੀਆਂ ਗੱਲਾਂ ਕਰਕੇ ਹੋਈਏ, ਸੋ ਇਸ ਲਈ ਮਾਫੀ ਦੇ ਹੱਕਦਾਰ ਆ। ਪ੍ਰਾਈਮ ਏਸ਼ੀਆ ਟੀਵੀ ਦੇ ਮਾਮਲੇ ਦੇ ਵਿੱਚ ਜਾਂਦਾ ਜਾਂਦਾ ਮੈਂ ਦੱਸਦਿਆਂ ਜੀ ਵੀ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ, ਅਸੀਂ ਵੀ ਅਫੀਸ਼ੀਅਲ ਤੌਰ ਦੇ ਉੱਤੇ ਇਸ ਟੀਵੀ ਨਾਲ ਜੁੜ ਰਹੇ ਹਾਂ। ਪਹਿਲਾਂ ਬਹੁਤ ਸਾਰੇ ਸਾਡੇ ਕੋਲ ਅਪਰੋਚ ਆਈਆਂ, ਅਸੀਂ ਨਹੀਂ ਜੁੜੇ ਕਿਸੇ ਵੀ ਚੈਨਲ ਨਾਲ ਕਿਉਂਕਿ ਸਾਨੂੰ ਉਸ ਪੱਧਰ ਦਾ ਮਿਆਰ ਨਹੀਂ ਦਿਖਾਈ ਦਿੱਤਾ ਸੀ, ਤੇ ਹੁਣ ਜਿਹੜੇ ਪੱਧਰ ਦਾ ਮਿਆਰ ਸਾਨੂੰ ਦਿਖਾਈ ਦਿੱਤਾ ਪ੍ਰਾਈਮ ਏਸ਼ੀਆ ਚੋਂ, ਇਸ ਨਾਲ ਜੁੜਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਆ। ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਪ੍ਰੋਡਕਸ਼ਨ ਹਾਊਸ ਖੜਾ ਕੀਤਾ ਜਾ ਸਕੇ, ਤੇ ਅਸੀਂ ਵੀ ਕੋਈ ਇੱਕ ਘੰਟੇ ਦਾ ਪ੍ਰੋਗਰਾਮ ਕੋਈ ਨਾ ਕੋਈ ਪ੍ਰੋਡਿਊਸ ਕਰ ਸਕੀਏ ਇਸ ਟੀਵੀ ਚੈਨਲ ਲਈ। ਤੇ ਅਮਨ ਸਾਡੇ ਨਾਲ, ਅਮਨ ਖਟਕੜ ਸਾਡੇ ਨਾਲ ਕਾਫੀ ਉਹ ਕੰਮ ਕਰਨ ਦੇ ਇੱਛੁਕ ਨੇ, ਤੇ ਉਹ ਆ ਵੀ ਰਹੇ ਆ ਇੱਥੇ, ਤੇ ਜਦੋਂ ਆਉਣਗੇ ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਨਾ ਕਿਸੇ ਇੱਕ ਸ਼ਹਿਰ ਦੇ ਵਿੱਚ ਵਧੀਆ ਇੱਕ ਰੂਬਰੂ ਦਾ ਇੰਤਜ਼ਾਮ ਕੀਤਾ ਜਾਵੇ, ਸਾਰਿਆਂ ਨੂੰ ਮਿਲਾਇਆ ਜਾਵੇ ਅਮਨ ਹੋਰਾਂ ਨੂੰ। ਸੋ ਜਦੋਂ ਵੀ ਆਉਂਦੇ ਆ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ, ਤੇ ਉਹਦੀ ਆਪਾਂ ਇਹ ਪ੍ਰੋਗਰਾਮ ਉਲੀਕਦੇ ਹਾਂ ਤੇ ਅਫੀਸ਼ੀਅਲ ਤੌਰ ਦੇ ਉੱਤੇ ਜਿਹੜੀ ਲਾਂਚਿੰਗ ਆ ਪ੍ਰਾਈਮ ਏਸ਼ੀਆ ਟੀਵੀ ਦੀ ਕਰਾਂਗੇ। ਸੋ ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ। ਜਾਂਦੇ ਜਾਂਦੇ ਗੀਤ ਰਾਜ ਬਰਾੜ ਹੋਰਾਂ ਦਾ ਅਸੀਂ ਲਾ ਕੇ ਜਾਂਦੇ ਹਾਂ, ਤੇ ਉਹਨਾਂ ਨੂੰ ਫੇਰ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਹਰਮਨ ਰੇਡੀਓ ਵੱਲੋਂ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਸੁਣਦੇ ਰਹੋ ਹਰਮਨ ਰੇਡੀਓ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਪੁਲਾ।
ਮੈਨੂੰ ਦੱਸ ਦੇ ਫਰੀ ਕਿਵੇਂ ਹੋਣਗੇ ਨਿਕਾਰਿਆ ਤੇ ਹਾਊਸ ਦੀ ਬਿਲੋ ਕੰਮ ਕਰਕੇ ਬਥੇਰੇ ਮੈਂ ਤਾਂ ਦੇਖੇ ਨਾ ਬਣਦੀ ਘਰ ਹਾਊਸ ਨੀ ਬਿਲੋ ਕੰਮ ਕਰਕੇ ਬਥੇਰੇ ਮੈਂ ਤਾਂ ਦੇਖੇ ਨਾ ਬਣਦੀ ਘਰ ਹਾਊਸ ਨੀ ਬਿਲੋ ਹੋ ਗਿਆ। ਵੇਖਲੀ ਕਰਕੇ ਸਟਕੋ ਨੀ ਮਿਸਾਲ ਪਰ ਵੇਖਲੀ ਠੇਕੇਦਾਰ ਨਾਲ ਧੁੱਪ ਫਾਰ ਮਾਤ ਸੇਕਲੀ ਕਰਕੇ ਸਟਕੋ ਨੀ ਮਿਸਾਲ ਪਰ ਵੇਖਲੀ ਐਵੇਂ ਗੱਲ ਗੱਲ ਉੱਤੇ ਰਹਿੰਦੇ ਕੂੜਦੇ ਨੀ ਐਵੇਂ ਗੱਲ 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 ਉੱਤੇ ਰਹਿੰਦੇ ਕੂੜਦੇ ਮੁਲਾਜ਼ਮਾਂ ਨੂੰ ਬਹੁਤ ਨੀ ਮਿਲੋ ਕੰਮ ਕਰਕੇ ਬਥੇਰੇ ਮੈਂ ਤਾਂ ਦੇਖੇ ਨਾ ਬਣਦੀ ਫਿਰ ਰੋਸ਼ਨੀ ਬਿਲੋ ਕੰਮ ਕਰਕੇ ਬਥੇਰੇ ਮੈਂ ਤਾਂ ਦੇਖੇ ਨਾ ਬਣਦੀ ਫਿਰ ਰੋਸ਼ਨੀ ਬਿਲੋ